ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਸਤਿ ਸ੍ਰੀ ਅਕਾਲ ਜੀ, ਜਿੰਨੇ ਵੀ ਸਾਡੇ ਸਰੋਤੇ ਇਸ ਵੇਲੇ ਸਾਡੇ ਨਾਲ ਜੁੜੇ ਨੇ, ਸਾਰਿਆਂ ਨੂੰ ਬਹੁਤ ਬਹੁਤ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਹੈ ਕਿ ਬਿਲਕੁਲ ਠੀਕ ਠਾਕ ਹੋਵੋਗੇ, ਸਾਡੇ ਭਰਾ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਹੋਣਗੇ। ਦੋਸਤੋ, ਥੋੜਾ ਜਿਹਾ ਮਾਫੀ ਚਾਹਾਂਗੇ ਕਿ ਦੋ ਦਿਨ ਤੁਹਾਡੇ ਨਾਲ ਜਿਹੜੀ ਗੱਲਬਾਤ ਨਹੀਂ ਹੋ ਪਾਈ। ਮੈਨੂੰ ਪਤਾ ਕਿ ਤੁਸੀਂ ਯਾਦ ਕਰਦੇ ਹੋਵੋਗੇ, ਐਵੇਂ ਤਾਂ ਫੀਲ ਅਸੀਂ ਕਰਦੇ ਹਾਂ। ਅਸੀਂ ਵੀ ਤੁਹਾਨੂੰ ਬੜਾ ਯਾਦ ਕੀਤਾ, ਪਰ ਮਜਬੂਰੀਆਂ, ਕਹਿੰਦੇ ਦੂਰੀਆਂ ਸਾਥੋਂ ਸਹੀਆਂ ਨਾ ਜਾਣ। ਇਹ ਮਜਬੂਰੀਆਂ ਦੇ ਵਿੱਚ ਬੰਦਾ ਦੂਰ ਹੁੰਦਾ, ਕੋਈ ਜਾਣ ਬੁੱਝ ਕੇ ਨਹੀਂ ਕਰਦਾ, ਕਈ ਵਾਰ ਦੂਰ ਹੋਣਾ ਪੈਂਦਾ ਹੈ ਨਾ। ਲਓ ਜੀ, ਆ ਗਏ ਅਸੀਂ ਫਿਰ। ਦੂਰੀਆਂ ਥੋੜੀਆਂ ਬਹੁਤੀਆਂ ਹੋਣੀਆਂ ਚਾਹੀਦੀਆਂ ਜਿਹਦੇ ਨਾਲ ਪਿਆਰ ਵੱਧਦਾ। ਕਹਿੰਦੇ ਹੁੰਦੇ ਸਿਆਣੇ ਕਿ ਕਹਿੰਦੇ ਹੁੰਦੇ ਸੀ ਕਿ ਰੋਜ਼ਾਨਾ ਰੋਜ਼ਾਨਾ ਆਉਣ ਦੇ ਨਾਲ ਨਾ ਇੱਜ਼ਤ ਘੱਟਦੀ ਹੈ। ਥੋੜਾ ਜਿਹਾ ਅਸੀਂ ਕਿਹਾ ਇੱਜ਼ਤ ਵਧਾ ਲਈਏ ਦੋ ਦਿਨ, ਤੇ ਉਮੀਦ ਹੈ ਕਿ ਅੱਜ ਅਸੀਂ ਯਾਨੀ ਕਿ ਤੁਹਾਡੇ ਨਾਲ ਪਿਆਰ ਮੁਹੱਬਤਾਂ ਪਾਈ ਰੱਖਾਂਗੇ, ਸਾਂਝ ਪਾਈ ਰੱਖਾਂਗੇ ਗੀਤ ਸੰਗੀਤ ਦੀ। ਤੇ ਦੋਸਤੋ, ਗੀਤ ਸੰਗੀਤ ਦੀ ਸਾਂਝ ਪਾਉਣ ਦੇ ਲਈ ਤੁਸੀਂ ਤਾਂ ਜਾਣਦੇ ਹੀ ਹੋ ਕਿ ਸਾਡਾ ਜਿਹੜਾ ਈਮੇਲ ਆਈਡੀ ਹੈ, ਤਾਂ ਇੱਕ ਟੈਲੀਗ੍ਰਾਮ ਅਤੇ ਇੱਕ ਟੈਲੀਫੋਨ ਆ, ਇਹ ਤਿੰਨ ਇੱਕ ਸਾਧਨ ਹੈ ਜਿਸ ਦੇ ਨਾਲ ਤੁਸੀਂ ਸਾਡੇ ਨਾਲ ਜਿਹੜੀ ਇਹ ਗੱਲਬਾਤ ਆ ਉਹ ਸਾਂਝੀ ਕਰ ਸਕਦੇ ਹੋ। ਪਹਿਲੇ ਦੋਸਤੋ, ਹਾਜ਼ਰੀ ਲਵਾਉਣ ਦੇ ਲਈ ਆ ਗਏ ਹਾਂ। ਮੈਨੂੰ ਪਤਾ ਕਿ ਸੰਡੇ ਤੁਸੀਂ ਇੰਜੋਏ ਕੀਤਾ ਹੋਏਗਾ ਪੂਰਾ ਆਪਣੇ ਪਰਿਵਾਰ ਦੇ ਨਾਲ, ਖਾਸ ਤੌਰ ਤੇ ਸੰਡੇ ਦੇ ਵਿੱਚ ਫਾਦਰਸ ਡੇ ਵੀ ਤੁਸੀਂ ਮਨਾਇਆ, ਪਿਤਾ ਦਾ ਦਿਹਾੜਾ। ਕਹਿੰਦੇ ਆ ਕਿ ਮਾਂ ਪਿਓ ਸਾਰੀ ਉਮਰ ਬੱਚਿਆਂ ਦੇ ਲਈ ਕਰਦੇ ਨੇ ਕੰਮ, ਉਹਨਾਂ ਦੇ ਲਈ ਸੈਕਰੀਫਾਈਸ ਕਰਦੇ ਨੇ, ਉਹਨਾਂ ਦੇ ਲਈ ਜੀਵਨ ਉਹਨਾਂ ਤੋਂ ਵਾਰ ਦਿੰਦੇ ਨੇ। ਅਸੀਂ ਥੋੜਾ ਜਿਹਾ ਸਮਾਂ ਉਹਨਾਂ ਨੂੰ ਕਈ ਵਾਰ ਦੇ ਨਹੀਂ ਪਾਉਂਦੇ। ਇਹ ਥੋੜੀ ਥੋੜੀ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਇਹ ਸਾਨੂੰ ਮਹਿਸੂਸ ਹੁੰਦੀਆਂ ਨੇ, ਛੋਟੀਆਂ ਛੋਟੀਆਂ ਖੁਸ਼ੀਆਂ ਤੋਂ ਬਹੁਤ ਵੱਡੀਆਂ ਖੁਸ਼ੀਆਂ ਮਿਲਦੀਆਂ ਨੇ। ਤੇ ਤੁਸੀਂ ਸੰਡੇ ਇੰਜੋਏ ਕੀਤਾ ਹੋਏਗਾ ਪੂਰਾ ਪੂਰਾ ਫਾਦਰ ਡੇ, ਆਪਣੇ ਆਪਣੇ ਡੈਡੀ ਨੂੰ, ਪਿਤਾ ਨੂੰ ਤੁਸੀਂ ਟੈਲੀਫੋਨ ਕਰਕੇ ਜਾਂ ਉਹਨਾਂ ਦੇ ਨਾਲ ਢੇਰ ਸਾਰੀਆਂ ਗੱਲਾਂ ਕੀਤੀਆਂ ਹੋਣਗੀਆਂ। ਦੱਸਣਾ ਚਾਹੀਦਾ, ਕਹਿਣਾ ਚਾਹੀਦਾ ਕਿ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਪਿਆਰ ਦਾ ਇਜ਼ਹਾਰ ਕਰਨਾ ਬਹੁਤ ਜ਼ਰੂਰੀ ਹੈ, ਮਾਤਾ ਪਿਤਾ ਦੇ ਲਈ ਕਿਉਂ ਨਾ ਹੋਵੇ। ਚਲੋ ਫਿਰ ਪਿਆਰੇ ਦੋਸਤੋ, ਪ੍ਰੋਗਰਾਮ ਦਾ ਜਿਹੜਾ ਪਹਿਲਾ ਗੀਤ ਆ ਉਹ ਅਸੀਂ ਫਾਦਰ ਡੇ ਤੇ ਸਮਰਪਿਤ ਹਾਂ, ਕਿਉਂਕਿ ਸੰਡੇ ਤੇ ਅਸੀਂ ਨਹੀਂ ਮਿਲ ਪਾਏ, ਪਰ ਅੱਜ ਮੰਡੇ ਨੂੰ, ਕਿਉਂਕਿ ਹਰ ਦਿਨ ਹੀ ਅਸੀਂ ਮਾਤਾ ਪਿਤਾ ਨੂੰ ਯਾਦ ਰੱਖਣਾ, ਇਹ ਨਹੀਂ ਕਿ ਅੱਜ ਖਾਸ ਹੀ ਦਿਨ। ਲਓ ਫਿਰ ਪਹਿਲਾ ਪ੍ਰੋਗਰਾਮ ਦਾ ਜਿਹੜਾ ਗੀਤ ਆ ਉਹ ਪੂਰੀ ਦੁਨੀਆਂ ਦੇ ਵਿੱਚ ਜਿਹੜੇ ਪਿਤਾ ਜਿਹੜੇ ਆਪਣੇ ਬੱਚਿਆਂ ਦੇ ਲਈ ਜਿਹੜੇ ਸ਼ੌਂਕ ਪੂਰੇ ਕਰਦੇ ਨੇ, ਕਿਉਂਕਿ ਮਾਂ ਨੇ ਪਿਆਰ ਦੇਣਾ, ਬਾਪ ਨੇ ਜਿਹੜੇ ਸਾਡੇ ਫਾਈਨੈਂਸ਼ੀਅਲ ਜਿਹੜੀਆਂ ਘਾਟਾਂ ਉਹਨੂੰ ਪੂਰਾ ਕਰਨਾ ਹੈ, ਇਸ ਲਈ ਉਹਨਾਂ ਨੂੰ ਸਮਰਪਿਤ ਇਹ ਗੀਤ ਸੁਣਾਉਂਦੇ ਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ। ਤੇ ਪਿਆਰੇ ਦੋਸਤੋ, ਜਲਦੀ ਜਲਦੀ ਤੁਸੀਂ ਵੀ ਹਾਜ਼ਰ ਹੋ ਜਾਓ ਜੀ, ਅੱਜ ਕੱਲ੍ਹ ਢੇਰ ਸਾਰੀਆਂ ਗੱਲਾਂ ਆਪਾਂ ਕਰਨੀਆਂ ਨੇ ਪ੍ਰੋਗਰਾਮ ਦੇ ਵਿੱਚ। ਇੱਕ ਵਾਰ ਫਿਰ ਤੋਂ ਮਾਫ਼ੀ ਕਿ ਤੁਸੀਂ ਇੰਤਜ਼ਾਰ ਕੀਤਾ ਦੋ ਦਿਨ, ਇੱਕ ਵਾਰ ਫਿਰ ਤੋਂ। ਲਓ ਫਿਰ ਇੰਜੋਏ ਕਰਦੇ ਹਾਂ ਜੀ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਗੀਤ ਤੁਹਾਡੇ ਸਾਰਿਆਂ ਦਾ।
ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਪਲਵਿੰਦਰ ਟੌੜਾ ਤੇ ਆਪਾਂ ਸੁਣ ਰਹੇ ਹਾਂ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ। ਤੇ ਦੋਸਤੋ, ਤੁਸੀਂ ਹਰਮਨ ਰੇਡੀਓ ਆਸਟ੍ਰੇਲੀਆ ਤੇ ਆਪਣੀ ਫਰਮਾਇਸ਼ ਦੀ ਗਾਣੀ ਡੇਲੀ ਸੁਣਦੇ ਹੋ, ਤੇ ਅਮਰਿੰਦਰ ਗਿੱਲ ਭਾਜੀ ਦਾ ਬਾਪੂ ਗਾਣਾ ਜੋ ਕਿ ਮੈਨੂੰ ਬਹੁਤ ਜ਼ਿਆਦਾ ਇੰਸਪਾਇਰ ਕਰਦਾ, ਉਹ ਸੁਣ ਰਹੇ ਹਾਂ ਮੇਰੀ ਪਸੰਦ।
ਮੈਨੂੰ ਪੀਣ ਲਈ ਨਾ ਆਖੋ ਚਾ, ਹਾਲੇ ਤਾਂ ਆਬਾਦ ਨੇ, ਮੈਨੂੰ ਪੀਣ ਲਈ ਨਾ ਆਖੋ ਚਾ, ਹਾਲੇ ਤਾਂ ਆਬਾਦ ਨੇ, ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ, ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ। ਰਾਖੇ ਤੂੰ ਮੇਰੇ ਦੇ ਨਿੱਤ ਔਸੀਆਂ ਪਾਉਂਦੇ ਨੇ, ਫੁੱਲ ਨਰਮੇ ਵਾਲੇ ਪੱਖੜੇ ਵਾਂਗ ਸਤਾਉਂਦੇ ਨੇ, ਰਾਖੇ ਤੂੰ ਮੇਰੇ ਦੇ ਨਿੱਤ ਔਸੀਆਂ ਪਾਉਂਦੇ ਨੇ, ਫੁੱਲ ਨਰਮੇ ਵਾਲੇ ਪੱਖੜੇ ਵਾਂਗ ਸਤਾਉਂਦੇ ਨੇ। ਹੋ ਗਿਆ ਵਲੈਤੀ ਪੁੱਤ ਖੁਸ਼ੀਆਂ ਚ ਚੱਲਾ, ਕਣਕਾਂ ਨੂੰ ਪਾਣੀ ਆਪੇ ਲਾਈ ਜਾਂਦਾ ਕੱਲਾ, ਹੋ ਗਿਆ ਵਲੈਤੀ ਪੁੱਤ ਖੁਸ਼ੀਆਂ ਚ ਚੱਲਾ, ਚਾ ਵੀ ਤਾਂ ਤੋੜੇ ਤੋੜੇ ਹੋਣੇ ਮਹਿੰਗੀ ਹੋਈ ਖਾਦ ਨੇ, ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ, ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ।
ਰਾਖੇ ਤੂੰ ਮੇਰੇ ਦੇ ਨਿੱਤ ਔਸੀਆਂ ਪਾਉਂਦੇ ਨੇ, ਫੁੱਲ ਨਰਮੇ ਵਾਲੇ ਪੱਖੜੇ ਵਾਂਗ ਸਤਾਉਂਦੇ ਨੇ,
ਸੰਪਤ ਰਾਏ ਗੇਟ ਤੇ ਲਿਖਾਉਣ ਨੂੰ, ਆਖਿਆ ਸੀ ਕੋਠੇ ਤੇ ਚੁਬਾਰਾ ਇੱਕ ਪਾਉਣ ਨੂੰ, ਸੁੱਖ ਸੰਪਤ ਰਾਏ ਗੇਟ ਤੇ ਲਿਖਾਉਣ, ਮਾਪਿਆਂ ਨੂੰ ਆਸਾਂ ਹੈਪੀ ਹੁੰਦੀਆਂ ਔਲਾਦ ਤੇ, ਮਾਪਿਆਂ ਨੂੰ ਆਸਾਂ ਹੈਪੀ ਹੁੰਦੀਆਂ ਔਲਾਦ ਤੇ, ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ, ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ।
ਲਓ ਜੀ ਇਹ ਗੀਤ ਤੁਸੀਂ ਸੁਣਿਆ ਜੀ ਇੰਜੋਏ ਕੀਤਾ ਪੂਰਾ ਜੀ ਇਸ ਵੇਲੇ ਰੇਡੀਓ ਹਰਮਨ ਤੇ ਰੇਡੀਓ ਹਰਮਨ ਦੇ ਹਰਮਨ ਸਟੂਡੀਓ ਪ੍ਰੋਗਰਾਮ ਦਾ ਆਨੰਦ ਮਾਣਦੇ ਪਏ ਹੋ ਇਸ ਗੀਤ ਨੂੰ ਪਸੰਦ ਕੀਤਾ ਸਾਡੇ ਸ਼ਿਵ ਜਨਾਗਲ ਸਾਹਿਬ ਭਾਜੀ ਨੇ ਬਹੁਤ ਬਹੁਤ ਸ਼ੁਕਰੀਆ ਭਾਜੀ ਮੈਨੂੰ ਉਮੀਦ ਹੈ ਕਿ ਭਾਜੀ ਬੜਾ ਕਲਾਕਾਰ ਜਿਹਾ ਬੰਦਾ ਸੈਂਸਿਟਿਵ ਜਿਹਾ ਬੰਦੇ ਜਿਹੜੇ ਹੁੰਦੇ ਨੇ ਉਹ ਰਿਸ਼ਤਿਆਂ ਦੀ ਬੜੀ ਕਦਰ ਕਰਦੇ ਨੇ ਅਕਸਰ ਐਸਾ ਦੇਖਿਆ ਜਾਂਦਾ ਕਿ ਜਿਹੜਾ ਕਲਾਕਾਰ ਬੰਦਾ ਹੁੰਦਾ ਉਹ ਬੜਾ ਕੋਮਲ ਜਿਹਾ ਦਿਲ ਦਾ ਹੁੰਦਾ ਨਿੱਕੀ ਜਿਹੀ ਠੋਕਰ ਦੇ ਨਾਲ ਹੀ ਹਰਟ ਹੋ ਜਾਂਦਾ ਕਹਿੰਦੇ ਕਿ ਬੰਦੇ ਦਾ ਦੇਖਣ ਦਾ ਨਜ਼ਰੀਆ ਹੁੰਦਾ ਹਰ ਚੀਜ਼ ਨੂੰ ਜਿਵੇਂ ਜਿਵੇਂ ਅਸੀਂ ਗਿਆਨ ਲੈਂਦੇ ਜਾਂਦੇ ਹਾਂ ਜਿਵੇਂ ਜਿਵੇਂ ਅਸੀਂ ਦੁਨੀਆਂ ਨੂੰ ਦੇਖਦੇ ਜਾਂਦੇ ਹਾਂ ਸਮਝਦੇ ਜਾਂਦੇ ਹਾਂ ਫਿਰ ਸਾਨੂੰ ਨਿੱਕੀ ਨਿੱਕੀ ਚੀਜ਼ ਵੀ ਰੜਕਣ ਲੱਗ ਜਾਂਦੀ ਹੈ ਸਾਨੂੰ ਨਿੱਕੇ ਨਿੱਕੇ ਦੁੱਖ ਵੀ ਜਿਹੜੇ ਤੰਗ ਕਰਨ ਲੱਗ ਜਾਂਦੇ ਨੇ ਪਰ ਜਿਵੇਂ ਜਿਵੇਂ ਅਸੀਂ ਬੇਪਰਵਾਹ ਹੋ ਜਾਂਦੇ ਹਾਂ ਕੋਈ ਫਿਕਰ ਨਹੀਂ ਕਰਦੇ ਜ਼ਿੰਦਗੀ ਜੀਣੇ ਨੇ ਐਵੇਂ ਮਸਤਾਂ ਵਾਂਗੂ ਜੀਣਾ ਜਿਹੜਾ ਹੈ ਤੇ ਬਿਹਤਰ ਆ ਪਰ ਕੁਛ ਜਾਣ ਕੇ ਮਸਤ ਬਣ ਜਾਣਾ ਜ਼ਿਆਦਾ ਵਧੀਆ ਤੇ ਬੇਪਰਵਾਹ ਹੋ ਜਾਣਾ ਅੱਖਾਂ ਬੰਦ ਕਰਕੇ ਲੰਘ ਜਾਣਾ ਉਹ ਬਹੁਤੀ ਠੀਕ ਗੱਲ ਨਹੀਂ ਕਹਿੰਦੇ ਹੁੰਦੇ ਆ ਕਿ ਜਦੋਂ ਦੋ ਤਰੀਕੇ ਨੇ ਜਦੋਂ ਅਸੀਂ ਗੰਦਗੀ ਦੇ ਵਿੱਚੋਂ ਦੀ ਲੰਘਦੇ ਹਾਂ ਕੂੜੇ ਵਿੱਚੋਂ ਦੀ ਲੰਘਦੇ ਹਾਂ ਰੂੜੀਆਂ ਵਿੱਚੋਂ ਦੀ ਲੰਘਦੇ ਹਾਂ ਜਾਂ ਸਲਾਮ ਏਰੀਏ ਵਿੱਚ ਦੀ ਲੰਘਦੇ ਹਾਂ ਦੋ ਤਰ੍ਹਾਂ ਦੇ ਇਨਸਾਨ ਉੱਥੇ ਤੁਹਾਨੂੰ ਦੱਕਣਗੇ ਇੱਕ ਤਾਂ ਜਿਹੜਾ ਨੱਕ ਤੇ ਰੁਮਾਲ ਰੱਖ ਕੇ ਤੇ ਲੰਘ ਜਾਣਗੇ ਵੀ ਅਸੀਂ ਕੁਝ ਸੁੰਘਿਆ ਹੀ ਨਹੀਂ ਜਾਂ ਉਹਦੇ ਤੇ ਸੈਂਟ ਪਾ ਲੈਣਗੇ ਲੰਘ ਤੇ ਨੱਕ ਤੇ ਰੁਮਾਲ ਰੱਖਣਗੇ ਤੇ ਲੰਘ ਜਾਣਗੇ ਜੀ ਠੀਕ ਹੈ ਸਭ ਠੀਕ ਹੈ ਥੋੜਾ ਚੱਲ ਹੀ ਲੰਘਣਾ ਠੀਕ ਹੈ ਦੂਸਰੇ ਕੀ ਹੈ ਉਹ ਕੋਸ਼ਿਸ਼ ਕਰਨਗੇ ਕਿ ਉਹਨੂੰ ਠੀਕ ਕੀਤਾ ਜਾ ਸਕੇ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਜਾਂ ਆਉਣ ਵਾਲੇ ਮੁਸਾਫਰ ਨੇ ਉਹਨਾਂ ਨੂੰ ਕਦੇ ਗੰਦਗੀ ਦਾ ਸਾਹਮਣਾ ਨਾ ਹੀ ਕਰਨਾ ਪਵੇ ਚਣਕੀਏ ਦੀ ਵੀ ਨੀਤੀ ਇਹੀ ਸੀ ਕਿ ਵਕਤੀ ਇਲਾਜ ਜਿਹੜੇ ਨੇ ਉਹ ਨਹੀਂ ਹੋਣੇ ਚਾਹੀਦੇ ਵਕਤੀ ਇਲਾਜ ਹੋਣੇ ਚਾਹੀਦੇ ਨੇ ਛੋਟੇ ਛੋਟੇ ਜਿਹੜੇ ਕਹਿੰਦੇ ਵੀ ਪੱਟੀਆਂ ਜਿਹੀਆਂ ਨਹੀਂ ਕਰਨੀਆਂ ਚਾਹੀਦੀਆਂ ਥੋੜੇ ਥੋੜੇ ਜਿਹੇ ਛੋਟੇ ਛੋਟੇ ਇਲਾਜ ਨਹੀਂ ਕਰਨੇ ਚਾਹੀਦੇ ਪੱਕਾ ਇਲਾਜ ਕਰਨਾ ਚਾਹੀਦਾ ਕਿਸੇ ਵੀ ਚੀਜ਼ ਦਾ ਲਓ ਜੀ ਇਹ ਤੇ ਸੀ ਕੁਝ ਦਿਲ ਦੇ ਅਰਮਾਨ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਬਾਕੀ ਸਾਡੇ ਪਿਆਰੇ ਪਿਆਰੇ ਸਰੋਤੇ ਪਹੁੰਚਣੇ ਸ਼ੁਰੂ ਹੋ ਗਏ ਨੇ ਬਹੁਤ ਚੰਗਾ ਲੱਗਾ ਜੀ ਖੁਸ਼ੀ ਹੋਈ ਵੈਸੇ ਕਈ ਵਾਰ ਨਾ ਜਦੋਂ ਦੋ ਕੁ ਦਿਨ ਛੁੱਟੀ ਕਰਕੇ ਬੰਦਾ ਦੁਬਾਰਾ ਵਾਪਸ ਆਉਂਦਾ ਤਾਂ ਉਦੋਂ ਲੱਗਦਾ ਹੁੰਦਾ ਕਿ ਸ਼ਾਇਦ ਹੁਣ ਕਿਸੇ ਨੇ ਨਹੀਂ ਸੁਣਨਾ ਕਿਉਂਕਿ ਬੰਦਾ ਆਪਣੇ ਆਪਣੇ ਆਰੇ ਲੱਗ ਜਾਂਦਾ ਨੇ ਪਰ ਪਿਆਰ ਆ ਤੁਹਾਡਾ ਤੇ ਬਹੁਤ ਸਤਿਕਾਰ ਕਰਦੇ ਤੁਸੀਂ ਤੇ ਅਸੀਂ ਤੁਹਾਡਾ ਬਹੁਤ ਕਰਦੇ ਹਾਂ ਜੀ ਅੱਛਾ ਸ਼ਨੀਵਾਰ ਦੀ ਗੱਲ ਸੋਮਵਾਰ ਚਲੋ ਸ਼ੁੱਕਰਵਾਰ ਦਾ ਤੇ ਹੈ ਨਾ ਜਾਣਾ ਪੈ ਗਿਆ ਕਿਤੇ ਸ਼ਨੀਵਾਰ ਦਾ ਐਵੇਂ ਹੋਇਆ ਹਨੇਰੀ ਬਹੁਤ ਜ਼ਿਆਦਾ ਆਈ ਭਾਰਤ ਦੇ ਵਿੱਚ ਤੁਸੀਂ ਦੇਖਿਆ ਹੋਣਾ ਪੰਜਾਬ ਦੇ ਵਿੱਚ ਟੈਲੀਫੋਨ ਕੀਤੇ ਹੋਣੇ ਨੇ ਬਹੁਤ ਜ਼ਿਆਦਾ ਹਨੇਰੀ ਆਈ ਹਨੇਰੀ ਨੇ ਕੀ ਕੀਤਾ ਆਲੇ ਦੁਆਲੇ ਜਿੰਨੇ ਖੰਭੇ ਖੁੰਭੇ ਸਾਰੇ ਹਿਲਾ ਛੱਡੇ ਤੇ ਲਾਈਟ ਨਹੀਂ ਰਹੀ ਲਾਈਟ ਤੋਂ ਬਗੈਰ ਮੈਂ ਕੋਸ਼ਿਸ਼ ਕੀਤੀ ਸੀ ਕਿ ਤੁਹਾਡੇ ਨਾਲ ਲਿੰਕ ਬਣਾ ਸਕਾਂ ਪਰ ਬਿਨਾਂ ਲਾਈਟ ਦੇ ਉੱਤੇ ਤੇ ਤੁਹਾਨੂੰ ਪਤਾ ਕੁਛ ਚੀਜ਼ ਚੱਲਦੀ ਨਹੀਂ ਹੁਣ ਸਾਰਾ ਕੁਛ ਹੀ ਇਲੈਕਟ੍ਰੀਸਿਟੀ ਤੇ ਨਿਰਭਰ ਹੋ ਗਿਆ ਮੈਂ ਸਦਕੇ ਜਾਣਾ ਵੀ ਖੋਜ ਕਰਨ ਵਾਲੇ ਦੇ ਵੀ ਜਿਹਨੇ ਬਿਜਲੀ ਦੀ ਖੋਜ ਕੀਤੀ ਜੇ ਬਿਜਲੀ ਨਾ ਹੁੰਦੀ ਤਾਂ ਸਾਡਾ ਤੁਹਾਡਾ ਇਹ ਰਾਬਤਾ ਨਾ ਹੁੰਦਾ ਇਹ ਮੁਹੱਬਤਾਂ ਪਿਆਰ ਪਾਉਣ ਦੇ ਵਿੱਚ ਦੇਖੋ ਬਿਜਲੀ ਕਿੰਨਾ ਯੋਗਦਾਨ ਪਾਉਂਦੀ ਹੈ ਪਰ ਇਹ ਆ ਕਿ ਦੂਰੋਂ ਦੂਰੋਂ ਚੰਗੀ ਲੱਗਦੀ ਹੱਥ ਲਾਏ ਤੇ ਫਿਰ ਕੰਮ ਖਰਾਬ ਕਰਦੀ ਹੈ ਲਓ ਜੀ ਅੱਗੇ ਮਨਦੀਪ ਸਿੰਘ ਦਿਆਲ ਸਾਹਿਬ ਵੀ ਪਿਆਰ ਭੇਜਦੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਮਨਦੀਪ ਭਾਜੀ ਸਤਿ ਸ੍ਰੀ ਅਕਾਲ ਭਾਜੀ ਕਹਿੰਦੇ ਜੀ ਕਾਲ ਮਹਾਵੀਰ ਪ੍ਰੋਗਰਾਮ ਇਜ਼ ਗੁੱਡ ਮਹਾਵੀਰ ਨੂੰ ਕਹਿੰਦੇ ਜੀ ਬੁਲਾਓ ਜ਼ਰੂਰ ਭਾਜੀ ਜਾਂ ਜ਼ਰੂਰ ਆਪਾਂ ਸ਼ਾਮਿਲ ਕਰ ਲੈਣਾ ਜਲਦੀ ਤੁਸੀਂ ਟੈਨਸ਼ਨ ਨਾ ਲਓ ਬਸ ਤੁਹਾਡਾ ਸਾਥ ਤੁਹਾਡਾ ਬਣਿਆ ਰਹੇ ਆਪਾਂ ਹੁਣ ਜਿਵੇਂ ਜਿਵੇਂ ਪ੍ਰੋਗਰਾਮ ਨੂੰ ਤੋਰ ਲਿਆ ਆਪਾਂ ਚੱਕਦੇ ਨੇ ਫਾਟੇ ਥੋੜੇ ਜਿਹੇ ਨਾ ਨੀਂਹ ਜਿਹੇ ਆ ਜਾਏ ਕੰਮ ਤੇ ਫਿਰ ਬੁਲਾਉਂਦੇ ਆਪਾਂ ਹੋਰ ਵੀ ਬੜੇ ਕਲਾਕਾਰ ਬੁਲਾਵਾਂਗੇ ਬਣੇ ਰਹੋ ਤੁਸੀਂ ਜ਼ਰੂਰ ਆਪਾਂ ਸਾਧਨੇ ਜੰਦ ਪਲਾਂ ਦੇ ਵਿੱਚ ਜੀ ਲਓ ਜੀ ਗਗਨ ਭਾਜੀ ਵੀ ਪ੍ਰੋਗਰਾਮ ਨੂੰ ਇਸ ਵੇਲੇ ਸੁਣਦੇ ਪਏ ਨੇ ਕਹਿੰਦੇ ਜੀ ਗੁੱਡ ਮਾਰਨਿੰਗ ਜੀ ਵੈਰੀ ਵੈਰੀ ਗੁੱਡ ਮਾਰਨਿੰਗ ਭਾਜੀ ਬਹੁਤ ਬਹੁਤ ਸ਼ੁਕਰੀਆ ਗਗਨ ਭਾਜੀ ਦਾ ਤੇ ਬਾਕੀ ਕਹਿੰਦੇ ਜੀ ਬਾਈ ਜੀ ਕੁਲਦੀਪ ਮਾਣਕ ਜੀ ਦਾ ਸੌਂਗ ਸੁਣਾ ਦਿਓ ਜੀ ਜੇ ਹੋ ਸਕਦਾ ਤੇ ਐਹਾ ਵਾਲਾ ਇਹਨਾਂ ਵਾਲਾ ਚਿੱਠੀਆਂ ਤੇਰੀਆਂ ਬਰੰਗ ਚਿੱਠੀਆਂ ਵਾਹ ਜੀ ਵਾਹ ਤੇਰੀਆਂ ਬਰੰਗ ਚਿੱਠੀਆਂ ਬੜਾ ਮਕਬੂਲ ਰਿਹਾ ਗੀਤ ਇਹ ਬਹੁਤ ਹੀ ਖੂਬਸੂਰਤ ਗੀਤ ਆਪਾਂ ਜ਼ਰੂਰ ਸੁਣਾਵਾਂਗੇ ਜੀ ਲੋ ਪਿਆਰੇ ਦੋਸਤੋ ਚਿੱਠੀਆਂ ਦਾ ਜ਼ਮਾਨਾ ਤੇ ਗਿਆ ਰਹਿ ਗਿਆ ਈ ਮੇਲਾਂ ਦਾ ਜ਼ਮਾਨਾ ਈ ਮੇਲਾਂ ਦਾ ਵੀ ਜ਼ਮਾਨਾ ਗਿਆ ਰਹਿ ਗਿਆ ਟੈਲੀਫੋਨਾਂ ਦਾ ਟੈਲੀਫੋਨਾਂ ਦੇ ਵਟਸਐਪ ਕਈ ਕੁਛ ਹੋ ਗਿਆ ਹੁਣ ਜਿਹੜੀ ਆਮ ਚਰਚਾ ਹੁੰਦੀ ਆ ਨਵੇਂ ਯੰਗਸਟਰ ਦੇ ਵਿੱਚ ਉਹ ਪਬਜੀ ਦੇ ਨਾਲ ਹੁੰਦੀ ਆ ਕੋਈ ਟੈਲੀਫੋਨ ਨਹੀਂ ਕਰਦਾ ਕੋਈ ਟੈਕਸਟ ਨਹੀਂ ਕਰਦਾ ਉਹ ਕਹਿੰਦਾ ਪਬਜੀ ਲਾਉਣੇ ਨਾਲੇ ਆਪਾਂ ਚੈਟ ਕਰਦੇ ਰਹਾਂ ਗੱਲਾਂ ਕਰਦੇ ਰਹਾਂਗੇ ਤੇ ਨਾਲੇ ਆਪਣਾ ਜਿਹੜਾ ਐਂਟਰਟੇਨ ਹੁੰਦਾ ਰਹੇਗਾ ਨਾਲੇ ਸਕਿੱਲ ਨੂੰ ਡਿਵੈਲਪ ਕਰਾਂਗੇ ਐਵੇਂ ਦਾ ਅੱਜ ਕੱਲ੍ਹ ਚੱਲਦਾ ਕੰਮ ਤੇ ਫਿਰ ਚਿੱਠੀਆਂ ਦਾ ਜ਼ਮਾਨਾ ਹੁਣ ਗਿਆ ਵਾ ਪਰ ਜਿਹੜੇ ਸਾਡੇ ਪਿਆਰੇ ਨੇ ਉਹਨਾਂ ਨੂੰ ਇਹ ਚਿੱਠੀਆਂ ਦਾ ਦੌਰ ਵੀ ਬੜਾ ਚੰਗਾ ਲੱਗਦਾ ਤੇ ਇਹ ਦੌਰ ਹੈ ਵੀ ਬਿਹਤਰ ਹੀ ਸੀ ਕਿਉਂਕਿ ਕਿਸੇ ਚੀਜ਼ ਨੂੰ ਸੋਚ ਕੇ ਵਿਚਾਰ ਕੇ ਲਿਖਣਾ ਜਿਹਦੇ ਵਿੱਚ ਪੂਰੀ ਫੀਲਿੰਗ ਵੀ ਭਰ ਕੇ ਜਿਹੜੀ ਲਿਖਣੀ ਹੈ ਉਹਦਾ ਸਵਾਦ ਕੁਝ ਵੱਖਰਾ ਹੀ ਹੁੰਦਾ ਸੀ। ਲਓ ਫਿਰ ਕੁਲਦੀਪ ਮਾਨਕ ਦੀ ਆਵਾਜ਼ ਦੇ ਵਿੱਚ ਇਸ ਗੀਤ ਦੇ ਨਾਲ ਆਪਾਂ ਸ਼ੁਰੂਆਤ ਕਰਦੇ ਹਾਂ, ਫਿਰ ਹੌਲੀ ਹੌਲੀ ਆਪਾਂ ਕਲਾਕਾਰ ਜਿਵੇਂ ਉਹਨਾਂ ਨੇ ਦੱਸਿਆ ਸੀ ਬਈ ਆਪਾਂ ਮਹਾਵੀਰ ਜੀ ਨੂੰ ਵੀ ਲਿਆਵਾਂਗੇ ਤੇ ਬਾਬੇ ਤੰਗੜੀ ਨੂੰ ਵੀ ਲਿਆਵਾਂਗੇ, ਹੌਲੀ ਹੌਲੀ ਤੋਰਦੇ ਹਾਂ ਕੰਮ ਨੂੰ, ਪਹਿਲਾਂ ਥੋੜੀ ਜਿਹੀ ਸ਼ੁਰੂਆਤ ਕਰ ਲਈਏ। ਲਓ ਜੀ ਡੇਡੂ ਸਾਹਿਬ ਲਾ ਦਿਓ ਜੀ ਗੀਤ ਤੇ ਸੁਣਦੇ ਹਾਂ ਕੁਲਦੀਪ ਮਾਨਕ। ਬੇਰੰਗ ਚਿੱਠੀਆਂ, ਬੇਰੰਗ ਚਿੱਠੀਆਂ ਕੁਲਦੀਪ ਮਾਨਕ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ ਤੁਸੀਂ ਇੰਜੋਏ ਕੀਤਾ ਜੀ ਪ੍ਰੋਗਰਾਮ ਦੇ ਸ਼ੁਰੂਆਤੀ ਦੌਰਾਂ ਦੇ ਵਿੱਚ। ਲਓ ਦੋਸਤੋ ਇਹ ਤਾਂ ਸੀ ਗੀਤ ਸੰਗੀਤ ਜਿਹੜਾ ਆਪਾਂ ਲਗਾਤਾਰ ਜਾਰੀ ਰੱਖਣਾ, ਗੀਤ ਸੰਗੀਤ ਦੇ ਨਾਲ ਜਿਹੜਾ ਰਾਬਤਾ ਬੰਦੇ ਦਾ ਜਨਮ ਤੋਂ ਹੀ ਪੈ ਜਾਂਦਾ ਕਿ ਲੋਰੀਆਂ ਦੇ ਰੂਪ ਦੇ ਵਿੱਚ ਬੱਚੇ ਨੂੰ ਸੁਣਨ ਨੂੰ ਮਿਲਦਾ, ਚਾਅ ਮਨਾਏ ਜਾਂਦੇ, ਖੁਸ਼ੀ ਮਨਾਈ ਜਾਂਦੀ ਹੈ ਬੱਚੇ ਦੇ ਪੈਦਾ ਹੋਣ ਤੇ, ਤੇ ਅੰਤਮ ਸਮੇਂ ਦੇ ਵਿੱਚ ਵੀ ਉਸੇ ਤਰੀਕੇ ਦਾ ਮਾਹੌਲ ਹੋਇਆ ਹੁੰਦਾ ਹੈ ਨਾ। ਜਾਣ ਤੋਂ ਜਨਮ ਤੋਂ ਲੈ ਕੇ ਮਰਨ ਤੱਕ ਬੰਦੇ ਦਾ ਜਿਹੜਾ ਸੰਗੀਤ ਨਾਲ ਗਹਿਰਾ ਰਿਸ਼ਤਾ ਬਣਿਆ, ਤੇ ਬੰਦਾ ਜਿਹੜਾ ਜਿਵੇਂ ਪਹਿਲਾਂ ਗੱਲ ਕੀਤੀ ਸੀ ਜਦੋਂ ਥੋੜਾ ਜਿਹਾ ਸੈਂਸਿਟਿਵ ਹੋ ਜਾਂਦਾ, ਥੋੜਾ ਜਿਹਾ ਦੇਖ ਆਲੇ ਦੁਆਲੇ ਨੂੰ ਦੇਖਦਾ ਜੀਂਦਾ, ਦੋ ਤਰ੍ਹਾਂ ਦਾ ਜੀਣਾ, ਇੱਕ ਤੇ ਆਪਾਂ ਆਮ ਜਿੱਦਾਂ ਜੀ ਜਾਂਦੇ ਠੀਕ ਆ ਓਕੇ ਆ, ਪਰ ਕਈ ਵਾਰ ਅਸੀਂ ਨਾ ਗਹਿਰਾ ਜਦੋਂ ਹੋ ਕੇ ਦੇਖਦੇ ਹਾਂ ਆਪਣੇ ਆਪ ਦਾ ਵਜੂਦ ਜਾਂ ਪਤਾ ਕਰਦਾ, ਇੱਕ ਵਾਰੀ ਸੁਰਤ ਜੀ ਆਉਂਦੀ ਬੰਦੇ ਨੂੰ ਲੱਗਦਾ ਕਿ ਹਾਂ ਯਾਰ ਸਭ ਕੁਛ ਮੈਂ ਉਹਨੂੰ ਕੁਛ ਵੱਖਰੇ ਤਰੀਕੇ ਨਾਲ ਦੇਖ ਰਿਹਾ। ਇਹ ਥੋੜੇ ਸੈਕਿੰਡਾਂ ਦਾ ਹੀ ਹੁੰਦਾ, ਕਈਆਂ ਦੀ ਜ਼ਿੰਦਗੀ ਦੇ ਵਿੱਚ ਮਹੀਨੇ 'ਚ ਇੱਕ ਅੱਧੀ ਵਾਰ ਆਉਂਦਾ, ਕਈਆਂ ਦੀ ਜ਼ਿੰਦਗੀ 'ਚ ਸਾਲ 'ਚ ਇੱਕ ਅੱਧੀ ਵਾਰ ਆਉਂਦਾ, ਪਰ ਜਦੋਂ ਉਹ ਹਿਲਦਾ ਜਾ ਤਾਂ ਉਹਨੂੰ ਮਹਿਸੂਸ ਹੁੰਦਾ ਕੁਝ ਵੱਖਰਾ ਜਿਹਾ, ਅੱਜ ਮੈਂ ਵੱਖਰਾ ਵੱਖਰਾ ਦੇਖ ਰਿਹਾ। ਐਸੇ ਤਰੀਕੇ ਦੇ ਜਿਹੜੇ ਲੋਕ ਸਨ ਪਹਿਲੇ ਪੁਰਾਣੇ, ਜਿਨ੍ਹਾਂ ਨੂੰ ਥੋੜੇ ਸੈਕਿੰਡ ਜਾਂ ਉਹਨੂੰ ਅਭਿਆਸੀ ਤੋਂ ਵਧਾ ਕੇ ਹੋਰ ਵੀ ਵਧਾ ਲੈਂਦੇ ਨੇ, ਉਹਨਾਂ ਨੇ ਫਿਰ ਹਰ ਚੀਜ਼ ਦੇ ਵਿੱਚ ਸੰਗੀਤ ਦੇਖਿਆ। ਜਦੋਂ ਪੱਤਾ ਟਕਰਾਉਂਦਾ ਹਵਾ ਦੇ ਨਾਲ ਉਹ ਸੰਗੀਤ ਪੈਦਾ ਹੁੰਦਾ, ਬਾਂਸ ਦੇ ਵਿੱਚ ਸ਼ਾਇਦ ਹਵਾ ਵੱਜੀ ਹੋਊਗੀ ਤੇ ਬਾਂਸਰੀ ਦੀ ਇੱਕ ਸੁਰ ਨਿਕਲੀ ਹੋਊਗੀ ਸਾ, ਉਸੇ ਸਾ ਦੇ ਵਿੱਚੋਂ ਸੰਗੀਤ ਨੇ ਜਨਮ ਲਿਆ। ਇਹ ਯਾਨੀ ਸੰਗੀਤ ਬੰਦੇ ਨੂੰ ਕੁਦਰਤ ਨੇ ਦਿੱਤਾ ਜਾਂ ਸਾਡੇ ਅੰਦਰ ਵੀ ਉਹ ਸੀ ਮੌਜੂਦ, ਇਹਨਾਂ ਚੀਜ਼ਾਂ ਦਾ ਜਿਹੜਾ ਤਾਲਮੇਲ ਬਾਹਰੀ ਤੇ ਅੰਦਰਲੀ ਜਿਹੜਾ ਤਾਲਮੇਲ ਬੈਠ ਜਾਣਾ ਜਦੋਂ, ਉਹ ਫਿਰ ਉਹਦੇ ਵਿੱਚੋਂ ਸੰਗੀਤ ਪੈਦਾ ਹੁੰਦਾ। ਤੇ ਉਹ ਇਸੇ ਕਰਕੇ ਸ਼ਾਇਦ ਸਾਨੂੰ ਚੰਗਾ ਲੱਗਦਾ ਜਦੋਂ ਅਸੀਂ ਸੁਣਦੇ ਹਾਂ ਕੋਈ ਖਾਸ ਮਿਊਜ਼ਿਕ, ਕੋਈ ਖਾਸ ਇੰਸਟਰੂਮੈਂਟ, ਤੇ ਸਾਨੂੰ ਸਾਡੀ ਰੂਹ ਜਿਹੜੀ ਨਾ ਉਹ ਤੜਫ ਜੀ ਪੈਦਾ ਹੁੰਦੀ ਹੈ। ਉਹ ਇਸੇ ਕਰਕੇ ਹੀ ਆ ਕਿਉਂਕਿ ਸਾਡੇ ਅੰਦਰ ਜਿਹੜਾ ਸੰਗੀਤ ਸਮਾਇਆ ਹੋਇਆ ਉਹਦੀ ਜਦੋਂ ਧੁਨ ਛੇੜਦੀ ਹੈ, ਤਰੰਗ ਇੱਕ ਵੱਜਦੀ ਹੈ, ਫਿਰ ਅਸੀਂ ਉਹਦੇ ਨਾਲ ਜਿਵੇਂ ਹਿਪਨੋਟਾਈਜ਼ ਹੋ ਜਾਂਦੇ ਹਾਂ, ਉਹਦੇ ਨਾਲ ਜਿਵੇਂ ਹਿਰਨ ਕਹਿੰਦੇ ਨਾ ਸੰਗੀਤ ਦੇ ਨਾਲ ਇੱਕ ਥਾਂ ਖੜਾ ਹੋ ਜਾਂਦਾ ਸੁਣਨ ਦੇ ਲਈ, ਤੇ ਉਹੀ ਉਹਦੀ ਮੌਤ ਦਾ ਕਾਰਨ ਮੰਨਦਾ। ਇਸੇ ਤਰੀਕੇ ਦੇ ਨਾਲ ਜਿਹੜਾ ਸੰਗੀਤ ਆ ਬੰਦਾ ਮੌਤ ਦਾ ਕਾਰਨ ਤਾਂ ਨਹੀਂ ਮੰਨਦਾ, ਇੱਕ ਇੰਜੋਏ ਦਾ ਆਨੰਦ ਦਾ ਕਾਰਨ ਬਣਦਾ। ਇਸੇ ਆਨੰਦ ਦੇ ਵਿੱਚ ਅਸੀਂ ਅੱਗੇ ਵਧਾਂਗੇ ਪ੍ਰੋਗਰਾਮ ਦੇ ਵਿੱਚ। ਲੋ ਜੀ ਧੰਨਵਾਦ ਕਰਦੇ ਨੇ ਭਾਜੀ ਗਗਨ ਭਾਜੀ ਧੰਨਵਾਦ ਤੁਹਾਡਾ ਕਿ ਤੁਸੀਂ ਸਮਾਂ ਕੱਢਿਆ ਸਾਨੂੰ ਇੰਨਾ ਪਿਆਰਾ ਗੀਤ ਸੁਣਾਇਆ। ਜਿਉਂਦੇ ਵਸਦੇ ਰਹੋ, ਥੈਂਕ ਯੂ ਵੈਰੀ ਮੱਚ। ਲਓ ਫਿਰ ਸੰਗੀਤ ਦੀ ਗੱਲ ਕਰਦੇ ਹਾਂ ਤੇ ਇੱਕ ਬੜਾ ਬਿਹਤਰੀਨ ਗੀਤ ਹੈ ਜਿਹੜਾ ਤੁਹਾਡੇ ਤੱਕ ਲੈ ਕੇ ਆ ਰਿਹਾ ਮੈਂ ਜੀ। ਵੈਸੇ ਤੁਸੀਂ ਹਲਕਾ ਹਲਕੇ ਮਿਊਜ਼ਿਕ ਸੁਣ ਵੀ ਰਹੇ ਹੋਵੋਗੇ, ਫਿਲਮ ਹਮਦਿਲ ਦੇ ਚੁੱਕੇ ਸਨਮ ਦੇ ਵਿੱਚ ਇਹਦਾ ਜਿਹੜਾ ਸੰਗੀਤ ਆ ਉਹ ਮੈਨੂੰ ਬੜਾ ਪਸੰਦ ਆ, ਤਾਂ ਕਰਕੇ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ। ਇਹ ਇਕੱਲੀ ਇਕੱਲੀ ਜਿਹੜੀ ਧੁਨ ਆ, ਕੰਪੋਜੀਸ਼ਨ ਆ, ਉਹ ਸੁਣ ਬਹੁਤ ਪਿਆਰੀ ਆ। ਫਿਰ ਇਸ ਤੋਂ ਬਾਅਦ ਤੁਹਾਨੂੰ ਫਿਰ ਮਿਲਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ।
है मेरे सनम हामा है तुम्हारा ही ये दामन
ਫਿਲਮ ਦੇ ਵਿੱਚ ਲਿਆ ਗਿਆ ਖੂਬਸੂਰਤ ਗੀਤ ਸੀ ਜਿਹੜਾ ਅਸੀਂ ਸੁਣਿਆ ਵੈਸੇ ਬੇਸਿਕਲੀ ਇਹ ਸੁਣਾਉਣ ਦਾ ਮਤਲਬ ਇਹ ਸੀ ਕਿ ਇਹਦਾ ਜਿਹੜਾ ਸੰਗੀਤ ਹੈ ਨਾ ਉਹ ਬੜਾ ਕਮਾਲ ਦਾ ਤਾਂ ਮੈਨੂੰ ਪਸੰਦ ਆਇਆ ਮੈਂ ਕਿਹਾ ਚਲੋ ਤੁਹਾਨੂੰ ਸੁਣਾਇਆ ਜਾਵੇ ਜੀ ਵੈਸੇ ਤੇ ਮੈਨੂੰ ਪਤਾ ਕਿ ਤੁਹਾਡੇ ਟੇਸਟਾਂ ਸ਼ਾਇਦ ਬਹੁਤ ਸਾਰੇ ਸਰੋਤੇ ਹਿੰਦੀ ਗੀਤ ਨਹੀਂ ਪਸੰਦ ਕਰਦੇ ਤਾਏ ਜੀ ਹੋਰਾਂ ਵਾਂਗ ਪਰ ਫਿਰ ਵੀ ਇਹਦਾ ਸੰਗੀਤ ਬੜਾ ਪਸੰਦ ਆ ਮੈਂ ਤਾਂ ਤੁਹਾਨੂੰ ਅੱਜ ਸੁਣਾਇਆ ਜੀ ਪ੍ਰੋਗਰਾਮ ਦੇ ਵਿੱਚ ਲਓ ਜੀ ਜਨਾਗਲ ਸਾਹਿਬ ਵੀ ਆਪਣੇ ਸ਼ੋਅ ਦੇ ਵਿੱਚ ਪਹੁੰਚ ਚੁੱਕੇ ਨੇ ਬਹੁਤ ਬਹੁਤ ਜੀ ਆਇਆਂ ਨੂੰ ਜੀ ਜਨਾਗਲ ਸਾਹਿਬ ਕਹਿੰਦੇ ਮਿਲਤਾ ਤੋਂ ਬਹੁਤ ਕੁਛ ਹੈ ਇਸ ਜ਼ਿੰਦਗੀ ਮੇ ਮਗਰ ਹਮ ਗਿਣਤੀ ਉਸੀ ਕੀ ਕਰਤੇ ਹੈ ਜੋ ਹਾਸਲ ਨਹੀਂ ਹੋ ਸਕਾ ਕਿਆ ਬਾਤ ਹੈ ਗੁਲਜ਼ਾਰ ਦੀ ਇਹ ਨਜ਼ਮ ਆ ਵਾਕਿਆ ਮਿਲਦਾ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਆ ਜਿਹੜੀ ਚੀਜ਼ ਰਹਿ ਜਾਂਦੀ ਹੈ ਨਾ ਬੰਦੇ ਦੇ ਉਹ ਦਿਲ ਦੇ ਵਿੱਚ ਵਸ ਜਾਂਦੀ ਹੈ ਉਹ ਰੜਕਦੀ ਰਹਿੰਦੀ ਹੈ ਜਿਨ੍ਹਾਂ ਦਾ ਸਾਹਿਬ ਇਹ ਤਾਂ ਅਸਲ ਫਿਤਰਤ ਆ ਬੰਦੇ ਦੀ ਕਿ ਜੋ ਸਾਨੂੰ ਮਿਲਿਆ ਉਹਦਾ ਅਸੀਂ ਸ਼ੁਕਰ ਨਹੀਂ ਅਦਾ ਕਰਦੇ ਜੇ ਸਾਨੂੰ ਨਹੀਂ ਮਿਲਿਆ ਉਹਦਾ ਅਸੀਂ ਗਿਲਾ ਜ਼ਰੂਰ ਰੱਖਦੇ ਹਾਂ ਪਰਮਾਤਮਾ ਦੇ ਕੋਲ ਸਦਾ ਜਿਹੜੇ ਜਾਂਦੇ ਨੇ ਬਹੁਤੇ ਜ਼ਿਆਦਾਤਰ ਸਾਰੇ ਨਹੀਂ ਮੈਂ ਕਹਿ ਸਕਦਾ ਜ਼ਿਆਦਾਤਰ ਅਸੀਂ ਗਿਲੇ ਸ਼ਿਕਵੇ ਕਰਨ ਜਾਂਦੇ ਬਾਬਾ ਸਾਨੂੰ ਆਹ ਨਹੀਂ ਮਿਲਿਆ ਸਾਨੂੰ ਆਹ ਨਹੀਂ ਮਿਲਿਆ ਜਾਂ ਬਹੁਤਿਆਂ ਦੀਆਂ ਇਹ ਸ਼ਿਕਾਇਤਾਂ ਹੁੰਦੀਆਂ ਨੇ ਪਰਮਾਤਮਾ ਕਿ ਮੈਂ ਤੇ ਤੁਹਾਨੂੰ ਆਹ ਵੀ ਸੁੱਖਣਾ ਸੁੱਖੀ ਸੀ ਤੇ ਤੁਸੀਂ ਪੂਰੀ ਨਹੀਂ ਕੀਤੀ ਦੁਨੀਆਂ ਦੀਆਂ ਪੂਰੀਆਂ ਕਰੀਆਂ ਨੇ ਤੇ ਜ਼ਿਆਦਾਤਰ ਅਸੀਂ ਮੰਗਣ ਜਾਂਦੇ ਪਰਮਾਤਮਾ ਤੋਂ ਸ਼ੁਕਰ ਅਦਾ ਕਰਨ ਵਾਲੇ ਬਹੁਤ ਘੱਟ ਲੋਕ ਨੇ ਕਹਿੰਦੇ ਕਿ ਜਦੋਂ ਸ਼ੁਕਰ ਅਦਾ ਕਰਦੇ ਨਾ ਪਰਮਾਤਮਾ ਦਾ ਤੇ ਪਰਮਾਤਮਾ ਦਿਲਾਂ ਦੀਆਂ ਜਾਣ ਦਾ ਉਹਨੂੰ ਕਹਿਣ ਦੀ ਥੋੜਾ ਲੋੜ ਹੈ। ਉਹ ਤੇ ਫਿਰ ਮਿਹਰਬਾਨ ਜਦੋਂ ਹੋ ਜਾਂਦਾ ਫਿਰ ਸਾਰਾ ਕੁਛ ਹੀ ਦੇ ਜਾਂਦਾ। ਬਹੁਤ ਇਮਦਾ ਗੱਲ ਤੁਸੀਂ ਗੁਲਜ਼ਾਰ ਸਾਹਿਬ ਦੀ ਲਿਖੀ ਹੈ ਵਾਕਿਆ। ਅੱਜ ਵੀ ਮੈਂ ਕਹਿਣਾ ਕਿ ਅਸੀਂ ਜੇ ਗਿਲੇ ਸ਼ਿਕਵੇ ਕਰਨੇ ਛੱਡ ਦਈਏ, ਜੋ ਹੈ ਸਾਨੂੰ ਉਹਦੇ ਵਿੱਚ ਆਨੰਦ ਲਈਏ, ਤਾਂ ਜ਼ਿੰਦਗੀ ਅੱਜ ਹੀ ਬਿਹਤਰ ਹੋ ਸਕਦੀ ਹੈ। ਲੋ ਜੀ ਅੱਗੇ ਕਹਿੰਦੇ ਨੇ ਆਦਾਬ ਨਮਸਕਾਰ ਤੇ ਸਤਿ ਸ਼੍ਰੀ ਅਕਾਲ ਭਾਜੀ ਜੀ, ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਾਕੀ ਜਨਾਬ ਹਾਲ ਚਾਲ ਪੁੱਛਦੇ ਨੇ, ਬਹੁਤ ਵਧੀਆ ਜੀ, ਤੁਸੀਂ ਸੁਣਾਓ। ਸੇ ਤਾਂ ਬਸ ਦੋ ਤਿੰਨ ਛੁੱਟੀਆਂ ਕੀਤੀਆਂ ਨੇ ਬਸ, ਆਉਣ ਤੇ ਵੈਸੇ ਜ਼ਰੂਰ ਤਾਜ਼ੀ ਆ। ਕਹਿੰਦੇ ਅਸੀਂ ਵੀ ਇੱਧਰ ਵਧੀਆ ਜੀ, ਬਸ ਤੁਹਾਡੀ ਵਧੀਆ ਰਹੋ ਤੁਸੀਂ ਜੀ। ਇਹੀ ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਖੁਸ਼ ਰੱਖੇ ਤੁਹਾਨੂੰ। ਪਰਦੇਸੀ ਆ, ਪਰਦੇਸੀਆਂ ਬੰਦਿਆਂ ਦਾ ਦਿਲ ਲਗਾ ਰਹਿਣਾ ਚਾਹੀਦਾ ਜੀ। ਤੇ ਬਾਕੀ ਜੀ ਇੰਨੇ ਦਿਨ ਗਾਇਬ ਰਿਹਾ ਭਾਜੀ, ਬਸ ਥੋੜਾ ਜਿਹਾ ਇੱਕ ਤਾਂ ਦਿਨ ਕੰਮ ਸੀ, ਦੂਸਰੇ ਦਿਨ ਲਾਈਟ ਹੀ ਨਹੀਂ ਆਈ ਸਾਡੇ ਜਿਹੜੇ ਇੱਥੇ, ਬਹੁਤ ਜ਼ਿਆਦਾ ਹਨੇਰੀ ਇੰਨੀ ਆਈ ਹੈ। ਜਿਹੜਾ ਬੰਦੇ ਉਡਾਉਣ ਵਾਲਾ ਸੀ ਕੰਮ, ਉਹ ਜਿਵੇਂ ਤਾਇਆ ਸਾਡਾ ਕਹਿੰਦਾ, ਮੈਂ ਤਾਇਆ ਹਨੇਰੀ ਬੜੀ ਆਈ, ਤਾਇਆ ਕਹਿੰਦਾ ਕਿ ਮੈਂ ਤੇ ਭਰਾਵਾ ਉਹਨੂੰ ਜੱਫੀ ਪਾ ਕੇ ਦੂਸਰੇ ਨੂੰ ਸਫੈਦੇ ਨੂੰ ਫਿਰ ਬਚਿਆ। ਸੁੱਖੋ ਨੇ ਟਾਹਲੀ ਨੂੰ ਜੱਫੀ ਪਾਈ ਸੀ, ਤਾਏ ਨੇ ਸਫੈਦੇ ਨੂੰ ਜੱਫੀ ਪਾਈ ਸੀ, ਲੋਲੀ ਵਿਚਾਰਾ ਉਦਾਂ ਹੀ ਖੜਾ ਸੀ, ਫਿਰ ਵੀ ਉੜਿਆ ਨੀ। ਤੇ ਚਲੋ ਐ ਤੇ ਜਿਹੜੀ ਹਨੇਰੀ ਹੈ ਬੜੀ ਤੇਜ਼ ਸੀ, ਸ਼ਾਇਦ ਤੁਸੀਂ ਵੀ ਟੈਲੀਫੋਨ ਕੀਤੇ ਹੋਣੇ ਪਿੰਡ ਦੇ ਵਿੱਚ ਤੇ ਦੱਸਿਆ ਹੋਣਾ, ਬਹੁਤ ਜ਼ਿਆਦਾ ਕੰਮ ਖਰਾਬ ਹੋ ਗਿਆ ਸੀ। ਬਾਕੀ ਕਹਿੰਦੇ ਤੁਸੀਂ ਕਿਹਾ ਨਾ ਕਿ ਇਹਨੇ ਨਾ ਮਿਲੀਏ ਤਾਂ ਸ਼ਾਇਦ, ਕਹਿੰਦੇ ਜੀ ਸੋ ਤੇ ਦੂਸਰੇ ਦਿਨ ਘੱਟ ਆਉਣਗੇ, ਤੇ ਇਹ ਗੱਲ ਗਲਤ ਹੈ ਜੀ। ਅਸੀਂ ਤਾਂ ਕਹਿੰਦੇ ਜੀ ਰਾਹੀ ਨੈਣ ਵਿਸ਼ਾ ਉਡੀਕਾਂ ਕਰਦੇ ਪਏ ਜੀ। ਭਾਜੀ ਇਹ ਪਿਆਰ ਦੀ ਗੱਲ ਹੈ, ਜਦੋਂ ਪਿਆਰ ਹੋਵੇ ਵਾਕਈ ਫਿਰ ਤਾਂ ਭਾਵਾਂ ਜਿੰਨਾ ਮਰਜ਼ੀ ਵੀ ਉਡੀਕ ਕਰਨੀ ਪਵੇ ਬੰਦਾ ਉਡੀਕ ਕਰ ਲੈਂਦਾ। ਬਸ ਇਹੀ ਇਸੇ ਮਾਨ ਦੇ ਵਿੱਚ ਹੀ ਉੜੇ ਫਿਰਦੇ ਹਾਂ ਭਾਜੀ ਅਸੀਂ। ਬਸ ਕਹਿੰਦੇ ਘੜੀਆਂ ਇੰਤਜ਼ਾਰ ਦੀਆਂ ਲੰਮੀਆਂ ਹੋ ਰਹੀਆਂ ਸੀ। ਹਾਂਜੀ ਹੈ ਖੈਰ, ਵੈਸੇ ਤੇ ਤਾਏ ਜੀ ਦਾ ਵੀ ਆਪਣੀ ਇੰਤਜ਼ਾਰ ਹੀ ਕਰਦੇ ਪਏ। ਖੈਰ ਕਹਿੰਦੇ ਹੁਣ ਸਭ ਠੀਕ ਠਾਕ ਹੈ ਜੀ। ਤਾਇਆ ਕਿੱਦਾਂ ਆਪਣਾ? ਤਾਇਆ ਜੀ ਬਹੁਤ ਵਧੀਆ ਜੀ। ਬਸ ਤੁਹਾਨੂੰ ਦੱਸਿਆ ਕਿ ਹਨੇਰੀ ਦੇ ਵਿੱਚ ਬਸ ਕੁਦਰਤ ਨੇ ਬਚਾ ਲਿਆ ਲਾਲੋ ਸਾਹਿਬ। ਬਾਕੀ ਖੈਰ, ਬਾਕੀ ਕਹਿੰਦੇ ਜੀ ਤੁਸੀਂ ਅੱਜ ਵੀ ਬਾਰਿਸ਼ ਲੱਗੀ ਹੋਈ ਹੈ ਮੈਂ ਸੁਣਿਆ। ਨਹੀਂ ਭਾਜੀ ਅੱਜ ਤੇ ਕੋਈ ਮੈਨੂੰ ਲੱਗਦਾ ਨੀ, ਸ਼ਾਇਦ ਹੋ ਗਈ ਹੋਵੇ ਤਾਂ ਪਤਾ ਨੀ, ਕਿਉਂਕਿ ਸਾਨੂੰ ਹਨੇਰੇ ਕਮਰੇ ਦੇ ਵਿੱਚ ਬੈਠੇ ਹਾਂ ਅਸੀਂ ਤੇ ਬਾਹਰ ਕੀ ਹੋ ਰਿਹਾ ਸਾਨੂੰ ਬੇਖਬਰ ਆ ਅਸੀਂ। ਵੈਸੇ ਹੋ ਵੀ ਸਕਦਾ, ਮੌਸਮ ਥੋੜਾ ਜਿਹਾ ਆਇਆ ਸੀ, ਠੰਡਾ ਜਿਹਾ ਸੀ, ਲੱਗਦਾ ਸੀ ਕਿ ਅੱਜ ਬਾਰਿਸ਼ ਆ ਸਕਦੀ ਹੈ, ਪਰ ਮੈਨੂੰ ਲੱਗਦਾ ਹਲੇ ਆਈ ਨਹੀਂ। ਮੇਬੀ ਬਾਕੀ ਬਾਹਰ ਜਾ ਕੇ ਪਤਾ ਲੱਗੂਗਾ ਜੀ। ਬਾਕੀ ਪਿਤਾ ਦਿਵਸ ਮੌਕੇ ਤੇ ਮੁਬਾਰਕ ਹੋਵੇ ਜੀ ਆਪ ਸਭ ਨੂੰ ਭਾਜੀ, ਬਹੁਤ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਤੇ ਕਹਿੰਦੇ ਜੀ ਮਾਂ ਦਿਵਸ ਦੇ ਮੁਕਾਬਲਨ ਪਿਤਾ ਦਿਵਸ ਅਕਸਰ ਥੋੜਾ ਮੱਠਾ ਪੈ ਜਾਂਦਾ, ਕਿਉਂਕਿ ਮਾਂ ਮੋਹਰਾਂ ਦੀ ਮੂਰਤ ਹੁੰਦੀ ਹੈ, ਪਰ ਪਿਤਾ ਸਾਨੂੰ ਪ੍ਰਵੀਨ ਪ੍ਰੋਫੈਸ਼ਨਲ ਬਣਾਉਣ ਵਿੱਚ ਵਧੇਰੇ ਤਵੱਜੋ ਤਹਿਜ਼ੀ ਦਿੰਦਾ ਹੈ। ਬੜੇ ਬੜੇ ਔਖੇ ਔਖੇ ਸ਼ਬਦ ਭਾਜੀ ਤੁਸੀਂ ਬੋਲ ਰਹੇ ਹੋ, ਬੜੇ ਉਰਦੂ ਵਾਂਗੂ ਬਾਰੇ ਬੋਲਣੇ ਔਖੇ ਹੋ ਜਾਂਦੇ ਨੇ। ਸਾਡੇ ਕੋਲ ਸਿੱਧੀ ਸਿੱਧੀ ਗੱਲ ਪੜੀ ਬੜੀ ਔਖੀ ਹੋ ਜਾਂਦੀ ਹੈ, ਪਰ ਬਹੁਤ ਬਹੁਤ ਵਧੀਆ ਤੁਸੀਂ ਲਿਖਦੇ। ਕਹਿੰਦੇ ਜੀ ਸੋ ਸਲਾਮ ਬਾਪੂ ਦੀ ਡਾਂਗ ਨੂੰ, ਜੋ ਜ਼ਿੰਦਗੀ ਵਿੱਚ ਤੁਹਾਨੂੰ ਵੀ ਡਾਂਗ ਅਲਗੇ ਬਣਾ ਦਿੰਦੀ ਹੈ ਜ਼ਿੰਦਗੀ ਤੁਹਾਡੀ। ਵਾਕਿਆ ਭਾਜੀ ਜੇ ਪਿਤਾ ਦਾ ਡਰਨਾ ਨਾ ਹੋਵੇ ਤੇ ਬੱਚਾ ਜਿਹੜਾ ਉਹ ਸਿੱਧੇ ਰਸਤੇ ਪੈ ਨਹੀਂ ਸਕਦਾ। ਬਹੁਤ ਸਾਰੇ ਮੈਂ ਐਸੇ ਦੇਖੇ ਨੇ ਪਰਿਵਾਰ ਜਿਨ੍ਹਾਂ ਦੇ ਵਿੱਚ ਜਿਹੜਾ ਪਿਓ ਆ ਜੇ ਉਹ ਕਿਤੇ ਬਾਹਰ ਨੌਕਰੀ ਕਰਦਾ ਜਾਂ ਪ੍ਰਦੇਸ ਵਿੱਚ ਵੀ ਚਲੇ ਗਿਆ ਤੇ ਮਾਂ ਦੇ ਲਾਡ ਪਿਆਰ ਨਾਲ ਬੱਚੇ ਵਿਗੜ ਵੀ ਜਾਂਦੇ ਰਹੇ ਨੇ, ਫਿਰ ਵੀ ਐਸੇ ਬੱਚੇ ਜਿਨ੍ਹਾਂ ਦਾ ਜਿਹੜਾ ਪਿਓ ਬਾਹਰੋਂ ਵੀ ਪੂਰਾ ਮਤਲਬ ਦੌਕਾ ਰੱਖਦਾ ਜਾਂ ਬਾਹਰੋਂ ਵੀ ਪੂਰਾ ਕੰਟਰੋਲ ਰੱਖਦਾ, ਉੱਥੇ ਜਿਹੜੇ ਹਾਲਾਤ ਠੀਕ ਰਹਿੰਦੇ ਨੇ, ਪਰ ਬਹੁਤਾ ਮਾਂ ਤੋਂ ਬੱਚੇ ਵਿਗੜ ਹੀ ਜਾਂਦੇ ਨੇ। ਪਿਓ ਦਾ ਹੋਣਾ ਨਾਲ ਬਹੁਤ ਜ਼ਰੂਰੀ ਹੈ ਬੱਚਿਆਂ ਦੇ, ਖਾਸ ਤੌਰ ਤੇ ਉਹਨਾਂ ਦੀ ਜਿਹੜੇ ਗਲਤ ਪਾਸੇ ਨਾ ਜਾਣ, ਗਲਤ ਰਾਸਤੇ ਨਾ ਜਾਣ, ਉਹਨਾਂ ਦੀ ਬੋਲਬਾਣੀ ਨਾ ਖਰਾਬ ਹੋਵੇ, ਇਹ ਕੰਟਰੋਲ ਪਿਓ ਹੀ ਕਰ ਸਕਦਾ। ਮਾਂ ਜਿਹੜੀ ਆ ਉਹ ਦੇਖੋ ਉਹਦਾ ਮਾਸ ਦਾ ਟੁਕੜਾ, ਉਹਦੇ ਲਈ ਬੱਚੇ ਨੂੰ ਝਿੜਕ ਜਿਹੜੀ ਹੈ ਮਾਰਨੀ ਬੜੀ ਔਖੀ ਹੁੰਦੀ ਹੈ। ਮਾਂ ਬੜਾ ਦਿਲ ਤੇ ਪੱਥਰ ਰੱਖ ਕੇ ਬੱਚੇ ਦੇ ਚਪੇੜ ਵੀ ਮਾਰਦੀ ਹੈ ਤੇ ਉਹਨੂੰ ਦਰਦ ਹੁੰਦਾ, ਮਹਿਸੂਸ ਹੁੰਦਾ, ਭਾਵੇਂ ਕਿ ਗੁੱਸੇ ਦੇ ਵਿੱਚ ਉਹ ਜੜ ਵੀ ਦਿੰਦੀ ਦੋ ਚਾਰ, ਪਰ ਉਹਨੂੰ ਮਹਿਸੂਸ ਹੁੰਦਾ। ਇਹ ਮਗਰੋਂ ਪਤਾ ਲੱਗਦਾ ਭਾਜੀ ਜਦੋਂ ਫਿਰ ਆਪਾਂ ਮਾਂ ਪਿਓ ਬਣਦੇ ਹਾਂ, ਫਿਰ ਆਪਣੇ ਪਿਓ ਦਾ ਦਰਦ ਕੀ ਹੁੰਦਾ, ਫਿਕਰ ਕੀ ਹੁੰਦਾ, ਚਿੰਤਾ ਕੀ ਹੁੰਦੀ, ਉਹ ਫਿਰ ਬਾਅਦ ਚ ਪਤਾ ਲੱਗਦਾ ਮਾਂ ਦਾ ਕੀ ਜ਼ਿੰਮੇਵਾਰੀਆਂ ਕੀ ਹੁੰਦੀਆਂ ਨੇ, ਪਿਆਰ ਕੀ ਹੁੰਦਾ, ਲਾਡ ਕੀ ਹੁੰਦਾ, ਮਗਰੋਂ ਪਤਾ ਲੱਗਦਾ। ਬਾਕੀ ਪਿਓ ਦੀ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਤਾ ਹੈ। ਤੇ ਬਾਕੀ ਕਹਿੰਦੇ ਜੀ ਹੈਪੀ ਫਾਦਰਸ ਡੇ ਸਾਰਿਆਂ ਨੂੰ ਮੇਰੇ ਵੱਲੋਂ ਵੀ ਭਾਜੀ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਵੈਸੇ ਤੇ ਸੰਡੇ ਆ, ਲੰਘ ਗਿਆ, ਪਰ ਫਿਰ ਵੀ ਕਹਿੰਦੇ ਹੁੰਦੇ ਕਿ ਜਦੋਂ ਸੋਮਵਾਰ ਤੋਂ ਬਾਅਦ ਹੁਣ ਆਪਾਂ ਆਏ ਐਤਵਾਰ ਤੋਂ ਬਾਅਦ, ਤੇ ਫਿਰ ਤੇ ਅੱਜ ਹੀ ਆਪਾਂ ਥੋੜਾ ਥੋੜਾ ਸੈਲੀਬ੍ਰੇਟ ਕਰਾਂਗੇ। ਬਾਕੀ ਕਹਿੰਦੇ ਕੱਲ ਮੈਨੂੰ ਕਿਸੇ ਨੇ ਪੁੱਛਿਆ ਕਿ ਸਭ ਤੋਂ ਔਖਾ ਕੰਮ ਕੀ ਹੈ, ਤੇ ਮੈਂ ਕਿਹਾ ਜੀ ਬਾਪੂ ਨੂੰ ਜੱਫੀ ਪਾਉਣੀ। ਕਿਆ ਬਾਤ ਆ, ਸਹੀ ਗੱਲ ਆ, ਸਹੀ ਗੱਲ। ਅੱਛਾ ਹੁਣ ਤੇ ਥੋੜਾ ਜਿਹਾ ਹੋਰ ਮਾਹੌਲ ਹੋ ਗਿਆ ਨਾ, ਪਹਿਲੇ ਟਾਈਮ ਦੇ ਵਿੱਚ ਸੁਣਦੇ ਹੁੰਦੇ ਸੀ ਕਿ ਮਾਂ ਦੇ ਨਾਲ ਤਾਂ ਪਿਆਰ ਸ਼ੁਰੂ ਤੋਂ ਰਿਹਾ ਬੱਚਿਆਂ ਦਾ, ਪਿਓ ਤੋਂ ਥੋੜੇ ਜਿਹੇ ਡਰਦੇ ਰਹਿੰਦੇ ਹੁੰਦੇ ਸੀ ਬੱਚੇ, ਪਿਓ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਪਾਉਣ ਦੀ ਜ਼ਰੂਰਤ ਨਹੀਂ ਸੀ ਬੱਚਿਆਂ ਨੂੰ, ਤੇ ਕਹਿੰਦੇ ਕਿ ਪਿਓ ਨੇ ਦੌਕਾ ਵੀ ਮਾਰ ਦੇਣਾ ਤੇ ਬੱਚਾ ਉੱਥੇ ਹੀ ਕੰਮਣ ਲੱਗ ਜਾਂਦਾ ਸੀ। ਤੇ ਹੁਣ ਤੇ ਥੋੜਾ ਜਿਹਾ ਫਰੈਂਡਲੀ ਸਰਕਲ ਬਣ ਗਿਆ, ਤੇ ਐਸੇ ਵੀ ਆ ਬੱਚੇ ਕਈ, ਜੇ ਕੋਈ ਮਹਿਮਾਨ ਆਇਆ ਹੋਵੇ ਤਾਂ ਪਿਓ ਦੇ ਸਾਹਮਣੇ ਕੰਨ ਤੇ ਜੜ ਦਿੰਦੇ ਨੇ, ਤੇ ਉਹ ਬਾਅਦ ਚ ਬੇਚਾਰਾ ਪਿਓ ਸ਼ਰਮਿੰਦਾ ਜਾ ਖੁਸ਼ ਹੁੰਦਾ ਕਿ ਨਿਆਣਾ ਬੜਾ ਹਲਦੀ ਆ, ਮਾਹੌਲ ਐਸਾ ਹੋ ਜਾਂਦਾ ਭਾਜੀ, ਮਾਹੌਲ ਐਸਾ ਹੋ ਜਾਂਦਾ। ਬਾਕੀ ਕਹਿੰਦੇ ਜੀ ਆ ਪੜ੍ਹਿਓ ਇੱਕ ਸੇਧ ਦੇਣ ਵਾਲੀ ਗੱਲ ਆ, ਮਨ ਦੇ ਨਾਲ ਉਧਾਰ। ਕਹਿੰਦੇ ਇੱਕ ਵਾਰ ਗਰੀਬ ਆਦਮੀ ਇੱਕ ਹਲਵਾਈ ਦੇ ਹੋਟਲ ਕੋਲੋਂ ਲੰਘ ਰਿਹਾ ਸੀ, ਤੇ ਉਹ ਹਲਵਾਈ ਤੱਤੀਆਂ ਜਲੇਬੀਆਂ ਕੱਢ ਰਿਹਾ ਸੀ, ਉਹ ਗਰੀਬ ਆਦਮੀ ਉਹਨੂੰ ਵੇਖ ਕੇ ਰੁਕ ਗਿਆ ਤੇ ਉਹਦਾ ਮਨ ਜਲੇਬੀਆਂ ਖਾਣ ਨੂੰ ਕੀਤਾ, ਤੇ ਪਰ ਉਹ ਫਿਰ ਤੁਰ ਪਿਆ ਤੇ ਹਲਵਾਈ ਨੇ ਆਵਾਜ਼ ਮਾਰੀ ਤਾਂ ਮੁੜਾ, ਤੇ ਉਹਨੇ ਪੁੱਛਿਆ ਕਿ ਤੂੰ ਰੁਕਦਾ ਰੁਕਦਾ ਫਿਰ ਤੁਰ ਕਿਉਂ ਪਿਆ, ਗੱਲ ਕੀ ਆ? ਉਹਨੇ ਕਿਹਾ ਵੀ ਮੇਰਾ ਮਨ ਕਰਦਾ ਸੀ ਕਿ ਤੇਰੀਆਂ ਇਹ ਤੱਤੀਆਂ ਜਲੇਬੀਆਂ ਖਾਵਾਂ। ਤੇ ਉਹ ਹਲਵਾਈ ਕਹਿੰਦਾ ਕਿੰਨੀਆਂ ਦੇਵਾਂ ਫਿਰ? ਉਹ ਕਹਿੰਦਾ ਮੇਰੇ ਕੋਲ ਪੈਸੇ ਹੈ ਨੀ, ਹਲਵਾਈ ਨੇ ਕਿਹਾ, ਤੇ ਉਹ ਕਹਿੰਦਾ ਮੇਰੇ ਕੋਲ ਪੈਸੇ ਨੀ ਹੈਗੇ। ਹਲਵਾਈ ਨੇ ਕਿਹਾ ਕਹਿੰਦਾ ਕੋਈ ਗੱਲ ਨੀ, ਕੱਲ ਨੂੰ ਦੇ ਦੀ। ਪਰ ਉਹ ਆਦਮੀ ਕੁਝ ਸੋਚਣ ਤੋਂ ਬਾਅਦ ਫਿਰ ਤੁਰ ਪਿਆ, ਤੇ ਹੁਣ ਉਹ ਹਲਵਾਈ ਉਹਦੇ ਮਗਰ ਗਿਆ ਤੇ ਕਹਿਣ ਲੱਗਾ ਤੂੰ ਜੀ ਬੰਦਾ ਯਾਰ, ਤੂੰ ਕਿਹਾ ਪੈਸੇ ਹੈ ਨੀ, ਮੈਂ ਤੈਨੂੰ ਕਿਹਾ ਕੱਲ ਨੂੰ ਦੇ ਦੀ, ਤੂੰ ਫਿਰ ਵੀ ਤੁਰ ਪਿਆ, ਕੀ ਗੱਲ ਆ? ਉਸ ਕਰੀਬ ਆਦਮੀ ਨੇ ਕਿਹਾ ਕਿ ਭਰਾਵਾ ਤੂੰ ਤਾਂ ਅੱਜ ਉਧਾਰ ਦੇ ਦੇਗਾ, ਪਰ ਤੇਰਾ ਉਧਾਰ ਕੱਲ ਨਹੀਂ ਤਾਂ ਪਰਸੋਂ ਮੋੜਨਾ ਹੀ ਪੈਣਾ, ਪਰ ਸੋਚਿਆ ਤੇਰੇ ਨਾਲ ਉਧਾਰ ਕਰਨ ਨਾਲ ਚੰਗਾ ਮਨ ਨਾਲ ਉਧਾਰ ਕਰ ਲੈਂਦੇ ਆ, ਕਿ ਮਨਾ ਤੂੰ ਜਲੇਬੀਆਂ ਹੀ ਕਿਸੇ ਹੋਰ ਦਿਨ ਖਾ ਲਈ, ਜ਼ਰੂਰੀ ਅੱਜ ਹੀ ਖਾਣੀਆਂ। ਹੁਣ ਉਹ ਹਲਵਾਈ ਉਹਦੇ ਮੂੰਹ ਵੱਲ ਵੇਖਣ ਵੇਖਦਾ ਹੀ ਰਹਿ ਗਿਆ। ਕਮਾਲ ਆ ਭਾਜੀ, ਐਵੇਂ ਦੇ ਵੀ ਦੇਖ ਲਓ ਸਾਧੂ ਬੰਦੇ ਹੁੰਦੇ ਨੇ। ਸਤਨਾਮ ਸਿੰਘ ਸ਼ਦੀਦ ਜਿਹੜੇ ਉਹਨਾਂ ਨੇ ਇਹ ਜਿਹੜੀ ਲਿਖੀ ਹੈ ਕਹਾਣੀ, ਸਹੀ ਗੱਲ ਆ ਭਾਜੀ। ਵੈਸੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਐਸੇ ਸਾਧੂ ਜਿਵੇਂ ਜਲੇਬੀਆਂ ਵਾਲਾ ਭਾਈ ਆ, ਜਾਂ ਉਹ ਜਿਹੜਾ ਖਾਣ ਵਾਲਾ ਗਰੀਬ ਵਿਚਾਰਾ, ਇੱਦਾਂ ਦੇ ਹੁੰਦੇ ਨੇ ਜਿਹੜੇ ਬਹੁਤ ਵਾਰ ਆਪਣੇ ਮਨ ਨੂੰ ਸਮਝਾਉਂਦੇ ਨੇ, ਤੇ ਜਿਹੜਾ ਮਨ ਨੂੰ ਸਾਧ ਲੈਂਦਾ, ਜਿਹੜੇ ਜਿਹਨੇ ਮੂੰਹ ਨੂੰ ਵਸ ਚ ਕਰ ਲਿਆ, ਬੋਲਣਾ ਖਾਣਾ ਜਾਂ ਸਾਡੇ ਸਹਿਣ ਸ਼ਕਤੀ ਜਿਹਨੇ ਬਹੁਤ ਵਧਾ ਲਈ। ਅੱਗੇ ਮੈਂ ਪੜ੍ਹ ਰਿਹਾ ਸੀ ਕੋਈ ਜੁਮਲਾ ਕਿਤੇ, ਉਹਨੇ ਬੜੀ ਸੋਹਣੀ ਗੱਲ ਲਿਖੀ ਸੀ। ਹਾਂ, ਕਹਿੰਦੇ ਆ ਕਿ ਇੱਕ ਤਕਰੀਰ ਕਰ ਰਿਹਾ ਸੀ ਮੁਸਲਮਾਨ ਭਾਈਚਾਰੇ ਵਿੱਚ, ਉਹ ਕਹਿੰਦਾ ਵੀ ਖੁਦਾ ਉਹਦੇ ਵਿੱਚ ਬੇਸ਼ੁਮਾਰ ਸ਼ਕਤੀਆਂ ਪੈਦਾ ਕਰ ਦਿੰਦਾ ਜਿਹਦੇ ਵਿੱਚ ਸਹਿਣ ਸ਼ਕਤੀ ਬਹੁਤ ਆ, ਜਿਹੜਾ ਗੱਲ ਨੂੰ ਜਰ ਲੈਂਦਾ ਨਾ, ਉਹਦੇ ਵਿੱਚ ਕੁਦਰਤ ਐਸੀਆਂ ਸ਼ਕਤੀਆਂ ਭਰ ਦਿੰਦੀ ਹੈ, ਤੇ ਉਹ ਸ਼ਕਤੀ ਫਿਰ ਉਹਦੇ ਜੀਵਨ ਦੇ ਵਿੱਚ ਬਹੁਤ ਕੰਮ ਆਉਂਦੀ ਹੈ। ਐ ਨਹੀਂ ਆਪਣਾ ਸੋਚਣਾ ਚਾਹੀਦਾ ਕਿ ਜਿਹੜਾ ਚੁੱਪ ਕਰ ਗਿਆ ਸ਼ਾਇਦ ਉਹ ਕਮਜ਼ੋਰ ਹੋਏਗਾ, ਜਾਂ ਉਹ ਜਵਾਬ ਨਹੀਂ ਦੇ ਸਕਦਾ ਇਸਦਾ, ਜਾਂ ਉਹ ਡਰ ਗਿਆ। ਬਹੁਤ ਥਾਈ ਸਿਆਣਾ ਬੰਦਾ ਵੀ ਚੁੱਪ ਕਰ ਜਾਂਦਾ, ਕਿਉਂਕਿ ਉਹ ਚੁੱਪ ਕਰਨਾ ਉਹਦਾ ਉੱਥੇ ਵਾਜਬ ਵੀ ਹੁੰਦਾ। ਚਲੋ, ਬਹੁਤ ਚੰਗਾ ਲਿਖਿਆ ਭਾਜੀ, ਬਹੁਤ ਹੀ ਪਿਆਰੀ ਕਹਾਣੀ ਹੈ ਸੇਧ ਦੇਣ ਵਾਲੀ। ਤੇ ਗੀਤ ਹਰਵਿੰਦਰ ਹੈਰੀ ਦੀ ਆਵਾਜ਼ ਦੇ ਵਿੱਚ ਮੌਲਾ ਸੁਣਨਾ ਚਾਹੁੰਦੇ ਨੇ, ਜ਼ਰੂਰ ਮੌਲਾ ਗੀਤ ਵੀ ਤੁਹਾਨੂੰ ਸੁਣਾਵਾਂਗੇ ਪ੍ਰੋਗਰਾਮ ਦੇ ਵਿੱਚ ਜ਼ਰੂਰ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਥ ਨਿਭਾਈ ਰੱਖਣ ਦੇ ਲਈ। ਪਿਆਰੇ ਦੋਸਤੋ, ਤੁਸੀਂ ਇਸ ਵੇਲੇ ਰੇਡੀਓ ਹਰਮਨ ਦੇ ਨਾਲ ਜੁੜੇ ਹੋਏ, ਤੇ ਰੇਡੀਓ ਹਰਮਨ ਚ ਹਰਮਨ ਸਟੂਡੀਓ ਦਾ ਤੁਸੀਂ ਪੂਰਾ ਪੂਰਾ ਆਨੰਦ ਮਾਣਦੇ ਪਏ ਹੋ। ਤੇ ਹਰਮਨ ਸਟੂਡੀਓ ਦੇ ਵਿੱਚ ਆਪਾਂ ਹਾਸੇ ਠੱਠੇ ਵੀ ਕਰਾਂਗੇ, ਐਵੇਂ ਦੀ ਗੱਲ ਨਹੀਂ ਕਿ ਬੋਰ ਹੀ ਤੁਹਾਨੂੰ ਕਰਨਾ, ਪਰ ਥੋੜਾ ਜਿਹਾ ਹਨਾ ਰੰਗ ਥੋੜਾ ਵੱਧ ਜਾਵੇ ਪੂਰਾ, ਫਿਰ ਹੌਲੀ ਹੌਲੀ ਉੱਧਰ ਨੂੰ ਆਉਂਦੇ ਹਾਂ। ਲਓ ਜੀ, ਫਿਰ ਮੌਲਾ ਗੀਤ ਹਰਵਿੰਦਰ ਹੈਰੀ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ। ਕੋਈ ਸੂਫੀਆਨਾ ਹੀ ਲੱਗਦਾ ਭਾਜੀ ਹੋਰਾਂ ਦੀ ਪਸੰਦ ਜਿਹੜੀ ਆ ਉਹ ਥੋੜੀ ਜਿਹੀ ਹਟ ਕੇ ਹੁੰਦੀ ਆ। ਆਪ ਫਿਰ ਇੰਜੋਏ ਕਰਦੇ ਹਾਂ ਇਹ ਖੂਬਸੂਰਤੀ ਗੀਤ, ਫਿਰ ਮਿਲਦੇ ਹਾਂ ਪ੍ਰੋਗਰਾਮ 'ਚ। ਪਿਆਰੇ ਦੋਸਤੋ, ਤੁਸੀਂ ਵੀ ਸਾਡੇ ਨਾਲ ਜੁੜੇ ਰਹਿਣਾ। ਸ਼ਾਮਿਲ ਹੋਣ ਦੇ ਲਈ ਸਾਡੀ ਈਮੇਲ ਆਈਡੀ ਹੈ request@harmanradio.com, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਤੁਸੀਂ ਭੇਜ ਸਕਦੇ ਹੋ। ਇੰਤਜ਼ਾਰ ਕਰਦੇ ਪਏ ਪਿਆਰੇ ਦੋਸਤੋ, ਜਲਦੀ ਜਲਦੀ ਸੁਨੇਹਾ ਭੇਜ ਦਿਓ ਜੀ। ਸੋਹਣੇ ਸੋਹਣੇ ਗੀਤ ਸੁਣ ਲਓ ਜੀ, ਤੇ ਸੋਹਣੇ ਸੋਹਣੇ ਗੀਤ ਸਾਨੂੰ ਸੁਣਾ ਦਿਓ ਜੀ। ਪਿਆਰੀਆਂ ਪਿਆਰੀਆਂ ਗੱਲਾਂ ਕਰ ਲਓ ਜੀ, ਤੇ ਪਿਆਰੀਆਂ ਪਿਆਰੀਆਂ ਗੱਲਾਂ ਕਹਿੰਦੇ ਨੇ ਸਿਆਣੇ ਬੰਦੇ, ਗੱਲਾਂ ਕਰਦੇ ਨੀ ਗੱਲਾਂ ਕਢਾ ਲੈਂਦੇ ਨੇ, ਤੁਸੀਂ ਕਢਾ ਸਕਦੇ ਹੋ ਗੱਲਾਂ, ਬਸ ਸੁਨੇਹਾ ਭੇਜ ਕੇ। ਸਾਈਆਂ
ਵਾਹ ਮੇਰੇ ਆ ਮੌਲਾ, ਵਾਹ ਮੇਰੇ ਆ ਮੌਲਾ।
ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ, ਬਹੁਤ ਹੀ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ, ਬਹੁਤ ਹੀ ਪਿਆਰਾ ਗੀਤ। ਲਓ ਜੀ, ਜਨਾਗਲ ਸਾਹਿਬ ਨੇ ਇਹ ਗੀਤ ਨੂੰ ਸੁਣਾਇਆ, ਬਹੁਤ ਹੀ ਪਿਆਰਾ ਲੱਗਾ ਜੀ ਗੀਤ। ਬਹੁਤ ਬਹੁਤ ਥੈਂਕ ਯੂ ਭਾਜੀ, ਤੁਹਾਡਾ ਇੰਨਾ ਖੂਬਸੂਰਤ ਗੀਤ ਸਾਨੂੰ ਸੁਣਾਉਣ ਦੇ ਲਈ। ਲਓ ਜੀ, ਇਹਦੇ ਨਾਲ ਦੋ ਨਜ਼ਮਾਂ ਜਿਹੜੀਆਂ ਮੈਂ ਸਾਂਝੀਆਂ ਕਰਦਾ। ਬੜੀ ਸੋਹਣੀ ਇੱਕ ਪੋਇਟਰੀ ਸੀ ਕਿਸੇ ਨੇ ਲਿਖੀ, ਮੈਂ ਕਿਹਾ ਚਲੋ ਉਹ ਤੁਹਾਡੇ ਨਾਲ ਸਾਂਝੀ ਕਰ ਦਿੰਦੇ। ਕਹਿੰਦਾ ਕਿ ਤੇਰੇ ਹਿਜ਼ਰ ਦੇ ਵਿੱਚ ਕਿਸੇ ਨੇ ਕੰਨ ਪਾੜੇ ਅਤੇ ਕਿਸੇ ਨੇ ਜਟਾਂ ਵਧਾਈਆਂ ਨੇ, ਬੂਹੇ ਮਾਰ ਕੇ ਕਿਸੇ ਨੇ ਚਿੱਲੇ ਕੱਟੇ, ਕਿਸੇ ਰੜੇ ਤੇ ਰਾਤਾਂ ਲੰਘਾਈਆਂ ਨੇ, ਕੋਈ ਲਮਕਿਆ ਖੂਹ ਦੇ ਵਿੱਚ ਪੁੱਠਾ ਤੇ ਕਿਸੇ ਨੇ ਧੂਣੀਆਂ ਤਾਈਆਂ ਨੇ, ਤੇਰੇ ਆਸ਼ਕਾਂ ਨੇ ਲੱਖਾਂ ਯਤਨ ਕੀਤੇ ਪਰ ਤੂੰ ਮੂੰਹ ਤੋਂ ਜੁਲਫਾਂ ਨਾ ਚਾਹੀਆਂ ਨੇ, ਤੇਰੀ ਸਿੱਕ ਦੇ ਕਈ ਤਿਹਾਏ ਮਰ ਗਏ, ਅਜੇ ਤੀਕ ਨਾ ਵਸਲ ਦਾ ਯੁਗ ਲੱਭਾ, ਲੱਖਾਂ ਸੱਸੀਆਂ ਮਰ ਗਈਆਂ ਥਲਾਂ ਅੰਦਰ, ਤੇਰੀ ਡਾਚੀ ਦਾ ਅਜੇ ਨਾ ਖੁਰਾ ਲੱਭਾ। ਮੁਹੱਬਤ ਪਿਆਰ ਕਰਨ ਵਾਲੇ ਬਹੁਤ ਦੁਨੀਆਂ ਤੋਂ ਜਾ ਚੁੱਕੇ ਨੇ, ਬਹੁਤ ਜਿਹੜੇ ਉਹਨਾਂ ਨੇ ਸ਼ਿੱਦਤ ਤਸ਼ੱਦਤ ਸਹੇ ਨੇ, ਫਿਰ ਵੀ ਮੰਜ਼ਲਾਂ ਉਹਨਾਂ ਨੇ ਪਾਉਣੀਆਂ ਬੜੀਆਂ ਔਖੀਆਂ ਸਮਝੀਆਂ, ਤੇ ਅਸੀਂ ਤੇ ਰਾਹੀ ਇੱਕ ਸੰਸਾਰ ਦੇ ਐਸੇ ਆ ਜਿਹੜੇ ਪੈਸੇ ਮਗਰ ਭੱਜੇ ਫਿਰਦੇ ਆ। ਮੁਹੱਬਤਾਂ ਪਿਆਰਾਂ ਦੀ ਸਾਂਝ ਬਹੁਤ ਔਖੀ ਆ ਲੱਭਣੀ। ਮੌਲਾ ਦੀ ਜਿਹੜੀ ਗੀਤ ਕੀਤਾ, ਇੱਕ ਗੀਤ ਹੋਰ ਬੜਾ ਖੂਬਸੂਰਤ ਆ ਜਾਨ ਹੀਰ ਦਾ ਭਾਜੀ, ਉਹ ਵੀ ਬੜਾ ਸੁਣਨ ਵਾਲਾ। ਉਹਦੇ ਵਿੱਚ ਬੜਾ ਸੋਹਣਾ ਲਿਖਿਆ ਕਿ ਮੌਲਾ ਕੇ ਤੇਰਾ ਦੱਸ ਬੰਦੇ ਨਾਲ ਕੀ ਰੌਲਾ। ਕਈ ਵਾਰ ਅਸੀਂ ਕੀ ਕਰਦੇ ਹਾਂ ਕਿ ਜਦੋਂ ਕੋਈ ਕੰਮ ਨਹੀਂ ਹੁੰਦਾ ਤੇ ਅਸੀਂ ਮੌਲੇ ਨਾ ਰੱਬ ਨਾ ਪਰਮਾਤਮਾ ਨਾ ਅਸੀਂ ਜਿਹੜਾ ਗਿਲੇ ਸ਼ਿਕਵਾ ਕਰਨ ਲੱਗ ਜਾਂਦੇ ਕਿ ਬਈ ਪਰਮਾਤਮਾ ਵੀ ਸਾਡੇ ਨਾਲ ਕੀ ਤੂੰ ਮਾੜੀ ਕੀਤੀ। ਅਸੀਂ ਕਿਸੇ ਨੇ ਕਾਰ ਲੈ ਲਈ ਹੈ ਤੇ ਸਾਡੇ ਕੋਲ ਸਾਈਕਲ ਵੀ, ਸਾਡੇ ਸਾਈਕਲ ਦੀ ਵੀ ਚੈਨ ਟੁੱਟ ਗਈ ਹੈ, ਤੇ ਸਾਨੂੰ ਲੱਗਣ ਲੱਗ ਜਾਂਦਾ ਕਿ ਬੇਇਨਸਾਫੀ ਪਰਮਾਤਮਾ ਕਰਦਾ। ਬਈ ਅਸੀਂ ਸੋਚਦੇ ਸੀ ਸਾਡੇ ਮੁਲਕ ਚ ਬੇਇਨਸਾਫੀ ਹੋ ਜਾਂਦੀ ਕਈ ਕਈ ਵਾਰ, ਅੱਛਾ ਧੱਕਾ ਹੋ ਜਾਂਦਾ ਮਾੜੇ ਦੇ ਨਾਲ ਤੇ ਤਕੜੇ ਦੇ ਜ਼ੋਰ ਚੱਲ ਜਾਂਦਾ, ਪਰ ਰੱਬਾ ਵੀ ਤੇਰੇ ਦਰਬਾਰ ਦੇ ਵਿੱਚ ਤੇ ਸਭ ਇਨਸਾਫ਼ ਹੁੰਦਾ, ਫਿਰ ਸਾਡੇ ਨਾਲ ਕਾਹਦਾ ਧੱਕਾ। ਸਾਡੇ ਸਾਈਕਲ ਦੀ ਚੈਨ ਵੀ ਤੋੜਤੀ ਹੈ ਤੇ ਗੁਆਂਢੀਆਂ ਦੀ ਗੱਡੀ ਵੀ ਤੂੰ ਨਵੀਂ ਦਵਾਤੀ ਹੈ। ਕਈ ਵਾਰ ਐਵੇਂ ਤੇ ਸਾਡੇ ਸਵਾਲ ਜਵਾਬ ਚੱਲਦੇ ਰਹਿੰਦੇ ਨੇ, ਪਰ ਉਹ ਰੱਬ ਦੀਆਂ ਜਿਹੜੀਆਂ ਕਈ ਵਾਰ ਨਾ ਪੁਰਾਣੇ ਬਜ਼ੁਰਗ ਕਹਿੰਦੇ ਨੇ ਉਹਦੀਆਂ ਲਿਖੀਆਂ ਜੀ ਉਹੀਓ ਜਾਣਦਾ। ਪਰ ਕਦੇ ਅਸੀਂ ਇਹ ਝਾਤ ਨਹੀਂ ਮਾਰਦੇ ਕਿ ਕੁਝ ਸਾਡੇ ਚ ਕਮੀਆਂ ਹੋਣਗੀਆਂ, ਕੁਝ ਕਮੀਆਂ ਹੋਣਗੀਆਂ ਜਿਹਦਾ ਕਰਕੇ ਅਸੀਂ ਉੱਥੋਂ ਤੱਕ ਨਹੀਂ ਪਹੁੰਚ ਸਕੇ, ਜਾਂ ਸਾਡੇ ਜਿਹੜੇ ਟਾਰਗੇਟ ਹੀ ਨੇ ਉਹ ਹੀ ਗਲਤ ਆ। ਦੁਨਿਆਵੀ ਪਦਾਰਥਾਂ ਦੇ ਟਾਰਗੇਟ ਬਣਾਈ ਬੈਠੇ ਆ ਜੀ, ਤੇ ਜਿਹੜਾ ਸਫ਼ਰ ਆ ਜ਼ਿੰਦਗੀ ਦਾ ਉਹ ਅਜਿਹਾ ਹੀ ਖਰਾਬ ਕਰ ਰਹੇ ਆ। ਚਲੋ ਜੀ, ਇਹ ਤੇ ਸੂਫੀਆਂ ਨਾਲ ਨੂੰ ਹੋਤਰ ਜ਼ਿੰਦਗੀ, ਜ਼ਿੰਦਗੀ ਚ ਸਾਰਾ ਕੁਝ ਛੱਡ ਛਡਾ ਕੇ ਨਾ ਜਿਵੇਂ ਉਹ ਚਿੱਲਿਆਂ ਵੱਲ ਨੂੰ ਹੋਤਰਨਾ ਆਪਾਂ। ਬਾਕੀ ਕਹਿੰਦੇ ਜੀ ਅੱਖਾਂ ਤੇ ਚਸ਼ਮਾ ਲਗਾਉਣਾ ਪੈ ਗਿਆ ਜੀ ਗੀਤ ਸੁਣ ਕੇ, ਕਹਿੰਦੇ ਜੀ ਕੋਈ ਦੇਖ ਨਾ ਲਵੇ ਕਿ ਅੱਖਾਂ ਨਮ ਹੋਈਆਂ ਨੇ ਭਾਜੀ। ਹਾਂ, ਇਮੋਸ਼ਨਲ ਜਿਹੜਾ ਬੰਦਾ ਸੈਂਸਿਟਿਵ ਆ ਨਾ ਭਾਜੀ, ਉਹ ਇੱਕ ਸ਼ਬਦਾਂ ਦੀ ਠੋਕਰ ਦੇ ਨਾਲ ਹੀ ਉਹ ਛਲਕ ਪੈਂਦਾ ਉਹਦਾ ਪਿਆਲਾ। ਕਹਿੰਦੇ ਨਾ ਕਿ ਜੇ ਪਿਆਲਾ ਸਾਡਾ ਭਰਿਆ ਪਿਆ ਵਾ ਤੇ ਉਹ ਛਲਕਣਾ ਹੀ ਛਲਕਣਾ, ਜੇ ਪਿਆਰ ਦਾ ਪਿਆਲਾ ਭਰਿਆ ਤੇ ਉਹ ਛਲਕਣਾ। ਤੇ ਉਹ ਕੀ ਆ, ਸਾਡੇ ਜਿਹੜੇ ਦਿਲ ਆ ਜੇ ਉਹ ਮੁਹੱਬਤ ਨਾਲ ਭਰਿਆ ਤੇ ਉਹ ਅੱਖਾਂ ਦੇ ਰੂਪ ਦੇ ਵਿੱਚ ਛਲਕ ਕੇ ਬਾਹਰ ਆਉਣਾ, ਕਿਉਂਕਿ ਛਲਕਿਆ ਹੋਇਆ ਅੱਖਾਂ ਚੋਂ ਹੰਝੂ ਜਿਹੜੇ ਰੂਪ ਦੇ ਵਿੱਚ ਬਾਹਰ ਆਇਆ ਉਹ ਜਾਂ ਬਹੁਤ ਮੁਹੱਬਤ ਪਿਆਰ ਆ ਜਾਂ ਬਹੁਤ ਜ਼ਿਆਦਾ ਦੁੱਖ ਆ ਜਾਂ ਵਿਯੋਗ ਆ, ਕੋਈ ਵੀ ਚੀਜ਼ ਆ ਜਿਹੜੀ ਉਹ ਭਰ ਚੁੱਕੀ ਹੈ। ਇਹ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਚੀਜ਼ ਭਰ ਚੁੱਕੀ ਹੈ। ਇਹਦਾ ਮਤਲਬ ਖਜ਼ਾਨਾ ਤੁਹਾਡੇ ਕੋਲ ਮੁਹੱਬਤ ਪਿਆਰ ਦਾ ਬਹੁਤ ਆ, ਦਰਦ ਦਾ ਖਜ਼ਾਨਾ ਬਹੁਤ ਆ, ਇਹ ਹੋਣਾ ਵੀ ਚਾਹੀਦਾ, ਇਹ ਬੜਾ ਕੰਮ ਆਉਂਦਾ ਭਾਜੀ। ਤੇ ਬਾਕੀ ਥੈਂਕ ਯੂ ਵੈਰੀ ਮੱਚ ਤੁਸੀਂ ਜਿਹੜੀ ਗੀਤ ਦੀ ਫਰਮਾਇਸ਼ ਕੀਤੀ, ਤੇ ਇਹਦੇ ਨਾਲ ਰਲਦਾ ਮਿਲਦਾ ਇੱਕ ਗੀਤ ਮੈਂ ਹੋਰ ਸੁਣਾਵਾਂਗਾ, ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਅਗਲੇ ਪੜਾਅ ਦੇ ਵਿੱਚ ਲੈ ਕੇ ਆਵਾਂਗੇ ਮਹਾਵੀਰ ਭਈਏ ਨੂੰ। ਪੜਾਅ ਦੇ ਵਿੱਚ ਮੈਂ ਤਾਇਆ ਬਿਸ਼ਨ ਸਿੰਘ ਜੀ ਨੂੰ ਵੀ ਲੈ ਕੇ ਆਵਾਂਗੇ ਅੱਜ, ਕੁਝ ਉਹਨਾਂ ਦੀਆਂ ਰਿਕਾਰਡਿੰਗਾਂ ਜਿਹੜੀਆਂ ਉਹ ਤੁਹਾਨੂੰ ਸੁਣਾਵਾਂਗੇ, ਜਿਹੜੀਆਂ ਉੱਥੋਂ ਅਸੀਂ ਰਿਕਾਰਡ ਕੀਤੀਆਂ ਨੇ ਉਹ ਵੀ ਤੁਹਾਨੂੰ ਪਸੰਦ ਆਉਣਗੀਆਂ, ਨਾਲੇ ਤਾਂ ਤਾਇਆ ਦੀ ਕਮੀ ਮਹਿਸੂਸ ਨਹੀਂ ਹੋਏਗੀ। ਖੱਤੇ ਰੱਖੋ ਜਿੱਠਾ ਹਾਲ, ਉੱਥੋਂ ਤੁਹਾਨੂੰ ਪੇਸ਼ ਕਰਾਂਗੇ ਪ੍ਰੋਗਰਾਮ ਦੇ ਵਿੱਚ ਅਗਲੇ ਘੰਟੇ ਦੇ ਵਿੱਚ। ਬਸ ਤੁਸੀਂ ਐਂ ਨਾ ਮਿਸ ਨਾ ਕਰਿਓ ਕਿ ਐਂ ਨਾ ਕਰਿਓ ਵੀ ਤਾਇਆ ਆਉਣਾ ਹੀ ਨਹੀਂ ਸ਼ਾਇਦ, ਨਹੀਂ ਤਾਏ ਨੂੰ ਆਪਾਂ ਲਿਆਇਆ ਕਰਾਂਗੇ, ਥੋੜੇ ਥੋੜੇ ਰਿਕਾਰਡ ਉਹਦੇ ਉੱਥੋਂ ਪੇਸ਼ ਕਰਿਆ ਕਰਾਂਗੇ, ਮਹਾਵੀਰ ਭਈਏ ਦੇ ਵੀ, ਬਾਬੇ ਤੰਗਲੀ ਦੇ ਵੀ, ਹੌਲੀ ਹੌਲੀ ਉਧਰ ਨੂੰ ਵੀ ਲੈ ਕੇ ਆਵਾਂਗੇ। ਲਓ ਫਿਰ ਇੱਕ ਗੀਤ ਤੋਂ ਬਾਅਦ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਹੈ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ ਉਸ ਪੜਾਅ ਦੇ ਵਿੱਚ ਜਿਸ ਦੇ ਵਿੱਚ ਇੰਟਰਟੇਨਮੈਂਟ ਹੀ ਹੋਣ ਵਾਲਾ, ਜਿਹੜੀਆਂ ਸੂਫੀਆਂ ਨਾ ਜਿਹੜੀਆਂ ਗੱਲਾਂ ਹੋਣੀਆਂ ਸੀ ਉਹ ਹੋ ਗਈਆਂ ਨੇ, ਜ਼ਿਆਦੀਆਂ ਵੀ ਨਹੀਂ ਕਰਨੀਆਂ ਆਪਾਂ ਹੁਣ, ਆਪਾਂ ਮਨੋਰੰਜਨ ਵਾਲੇ ਪਾਸੇ ਨੂੰ ਵਧਣਾ। ਪਰ ਉਸ ਤੋਂ ਪਹਿਲਾਂ ਇੱਕ ਗੀਤ ਤੋਂ ਬਾਅਦ ਹੀ ਗੀਤ ਕਹਿੰਦੇ ਚੰਗਾ ਲੱਗਦਾ ਹੁੰਦਾ, ਗੱਲ ਤੁਰਦੀ ਚੰਗੀ ਆ, ਟੋਕਾ ਜਿੱਦਾਂ ਚੱਲਦਾ ਨਾ ਪਹਿਲਾਂ ਚੱਲਦਾ ਫਿਰ ਦੂਸਰਾ ਚੱਲਦਾ ਤੇ ਉਹਦਾ ਟੇਸਟ ਹੀ ਵੱਖਰਾ। ਅਗਲਾ ਆਪਾਂ ਫਿਰ ਗੀਤ ਸੁਣਾਉਣੇ ਤੁਹਾਨੂੰ ਜਾਨ ਹੀਰ ਦੀ ਆਵਾਜ਼ ਦੇ ਵਿੱਚ, ਇਹ ਵੀ ਇੱਕ ਸੂਫੀਆਨਾ ਰੰਗ ਹੀ ਆ। ਤੇ ਪਿਆਰੇ ਦੋਸਤੋ, ਤੁਸੀਂ ਬਸ ਸਾਡੇ ਨਾਲ ਜੁੜ ਜਾਣਾ ਜੀ ਰੇਡੀਓ ਹਰਮਨ ਦੇ ਉੱਤੇ, ਰਿਕਵੈਸਟ @ਹਰਮਨ ਰੇਡੀਓ.com ਤੇ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ। लो जी फिर मिलते हैं इस खूबसूरत गीत बाद।
कोई मेला बिच कोई कुलिया बिच कोई सजाते कोई दुनिया बिच कोई जिताते कोई हारा बिच कोई पैदल ही कोई कारा बिच
ਕਿਹੜਾ ਮਹਾਵੀਰ ਵੀ ਆਇਆ ਹੈਗਾ ਤਾਂ ਮਹਾਵੀਰ ਵੀ ਆਇਆ ਹੈਗਾ ਮਹਾਵੀਰ ਕਿਹੜਾ ਨਹੀਂ ਆ ਉਹ ਆਇਆ 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 ਪੁੱਤ ਆਇਆ ਉਹ ਕਿਹੜਾ ਪੁੱਤ ਤੁਸੀਂ ਸਾਰਾ ਐਤਕੀ ਝੋਨਾ ਨੀ ਲਵਾਇਆ ਹੈਗਾ ਉਹ ਝੋਨਾ ਪੁੱਤ ਲਵਾਉਣਾ ਸੀਗਾ ਸੁਖਪ੍ਰੀਤ ਨੂੰ ਪਹਿਲਾਂ ਪੈਸੇ ਦਿੱਤੇ ਪੁੱਤ ਸੁਖਪ੍ਰੀਤ ਨੂੰ ਤੁਸੀਂ ਪੈਸਾ ਦਿੱਤਾ ਹੈਗਾ ਸਾਡਾ ਨਿਆਣਾ ਭੁੱਖਾ ਮਰ ਜਾਣਾ ਹੈਗਾ ਸਾਡਾ ਨੀ ਨਿਆਣਾ ਪਾਲਣਾ ਹੈਗਾ ਪਿਛਲੇ ਸਾਲ ਦਾ ਸਾਡਾ ਪੈਸਾ ਲੈਂਦਾ ਸਾਡਾ ਪੈਸਾ ਕਹਿੜੋ ਤੈਨੂੰ ਮੈਂ ਹੁਣੇ ਬਿਰਜ ਨੂੰ ਦੇਣਾ ਦੇਵਾ ਉਹ ਸੁਖਪ੍ਰੀਤ ਦਾ ਆ ਭਲੀ ਦੂਰੇ ਨੂੰ ਲੋਲੀ ਨੂੰ ਯਾਨ ਕੱਢੀ ਦੇਣੀ ਆ ਕਿਹੜਾ ਸਾਡਾ ਜਾਣਕਾਰ ਲੋਲੀ ਨੂੰ ਆਏ ਨਹੀਂ ਜਾਣਦਾ ਹੈਗਾ ਪਵਾਂ ਨੇ ਸਾਡਾ ਆ ਕੇ ਬੋਤਲ ਮਾਰਿਆ ਸਿਰ ਪਾਰ ਦਿੱਤਾ ਤੁਸੀਂ ਆਪਦਾ ਚੋਣਾ ਲਾਈ ਜਾਂਦੇ ਆ ਹੱਸੀ ਜਾਂਦੇ ਆ ਗਾਈ ਜਾਂਦੇ ਆ ਸਾਡਾ ਇੱਥੇ ਨਿਆਣਾ ਭੁੱਖਾ ਮਰ ਗਿਆ ਤੇ ਨਿਆਣਾ ਭੁੱਖਾ ਮਰ ਗਿਆ ਮੈਂ ਮੋਦੀ ਆ ਵੀ ਜਿਹੜੇ ਸਾਰੇ ਨਿਆਣੇ ਦਾ ਧਿਆਨ ਮੈਨੂੰ ਰੱਖਣਾ ਕਿਹੜਾ ਮੋਦੀ ਕੇ ਸਾਡਾ ਪੈਸਾ ਦੇਵੋ ਸਾਨੂੰ ਕਿਲਾ ਦੋ ਕਿਲੋ ਦੇ ਦੋ ਕਿਸੇ ਨੂੰ ਦੇ ਦੋ ਕਿਲੋ ਦੋ ਕਿਲੋ ਤੈਨੂੰ ਕੀ ਦੇ ਦੋ ਉਹ ਕਿਲਾ ਦੋ ਕਿਲਾ ਦੇ ਦੋ ਸਾਨੂੰ ਲੜਨ ਦੇ ਲਈ ਸਾਡਾ ਵੀ ਪੈਸਾ ਬਣ ਜਾਓ ਪੰਜ ਹਜ਼ਾਰ ਰੁਪਇਆ ਇੱਕ ਕਿਲੇ ਦਾ ਲੈ ਆ ਗਿਆ ਸੀ ਪੰਜ ਛੇ ਹਜ਼ਾਰ ਕਿਲੇ ਦਾ ਹਾਂਜੀ ਅਸੀਂ ਕਿਲੇ ਦਾ ਸਾਰੇ ਪੰਜ ਹਜ਼ਾਰ ਲੈਂਦੇ ਹੈਗੇ ਪੰਜ ਛੇ ਮਰ ਤੂੰ ਥਾਪੜ ਨਾ ਖਾ ਬੈਠੀ ਜਾ ਚਲ ਜਾ ਤੇ ਗੱਲ ਚੰਗੀ ਆ ਨੀ ਮੇਰਾ ਬਜਾਇਆ ਹੋਇਆ ਦਯਾਨੰਦ ਮੈਡੀਕਲ ਕਾਲਜ ਚ ਭਰਤੀ ਹੋਏਗਾ ਕਿਹੜਾ ਸਾਡਾ ਉਹ ਦੇ ਲੈ ਕਿੰਨਾ ਬੰਦਾ ਚੋਣਾਂ ਲਾਈ ਜਾਂਦਾ ਪੰਜਾਬੀ ਪੰਜਾਬੀ ਦਾ ਸੋਚੀ ਜਾਂਦਾ ਉੱਤਰ ਪ੍ਰਦੇਸ਼ ਵਾਲਾ ਕਿੱਧਰ ਜਾਈਏ ਉੱਤਰ ਪ੍ਰਦੇਸ਼ ਵਾਲਾ ਪੁੱਤ ਉੱਤਰ ਪ੍ਰਦੇਸ਼ ਹੀ ਚੱਲ ਜਾ ਤੇ ਗੱਲ ਚੰਗੀਆਂ ਨੀ ਭੇਜਣੇ ਸਾਨੂੰ ਆਉਂਦੇ ਆ ਨਹੀਂ ਸਾਨੂੰ ਜਦੋਂ ਲੋੜ ਨਹੀਂ ਸੀ ਹੈਗਾ ਜਦੋਂ ਬਈਆ ਉਦੋਂ ਬਈਆ ਬਈਆ ਕਰਦੇ ਰਹਿੰਦੇ ਜਦੋਂ ਬਈਆ ਉਦੋਂ ਕੋਈ ਰੁਪਈਆ ਨਹੀਂ ਸਾਰੇ ਪਹਿਲਾਂ ਪੰਜਾਬ ਚ ਲਾ ਕੇ ਦਿਖਾ ਦੋ ਕਿੱਦਾਂ ਜੋਣਾ ਲੱਗਦਾ ਚੱਲ ਪਿਆ ਜੀ ਪੰਜਾਬ ਚੱਲ ਪਿਆ ਕਈਆਂ ਨੇ ਮਸ਼ੀਨਾਂ ਲੈ ਲਈਆਂ ਤੇ ਕਈਆਂ ਦੀ ਉਹਨਾਂ ਟੀ ਸਟੀ ਆ ਪੰਜਾਬੀ ਪੰਜਾਬੀਆਂ ਦੇ ਝੋਨੇ ਲਾਈ ਜਾਂਦੇ ਆ ਅੜੀ ਸਾਡੀ ਤੇ ਦਾਣਾ ਹੈਗਾ ਲੱਗਦਾ ਸਰਪੰਚਣੀ ਦੇ ਨਾਲ ਮੋੜਾ ਭਰਾ ਲੇ ਤੇਰੀ ਜਾਨ ਕੱਢ ਇਲਜ਼ਾਮ ਲਾ ਕਿਹੜਾ ਇਲਜ਼ਾਮ ਲਾਇਆ ਫਿਰ ਸਾਡਾ ਅੜੀ ਸਾਡੀ ਹੈਗਾ ਹੀ ਇਹਦੇ ਕਰਕੇ ਸਾਨੂੰ ਪਾਸੇ ਕਰ ਦਿੱਤਾ ਹੈਗਾ ਅਜੇ ਪ੍ਰਚਾਰ ਕਰੀ ਜਾਂਦਾ ਹੈਗਾ ਬਈਆ ਚੋਣਾਂ ਨੀ ਲਾਉਂਦਾ ਬਈਆ ਚੋਣਾਂ ਨੀ ਲਾਉਂਦਾ ਬਈਆ ਨੂੰ ਮੌਕਾ ਨੀ ਦਿੰਦੇ ਚੋਣਾਂ ਕਿੱਥੋਂ ਲਾ ਦਈਏ ਜਾਂ ਚੱਲ ਗਿਆ ਥਾਪੜੇ ਮਤਲਬ ਖਾਣ ਬੈਠੀ ਸਾਡੀ ਫੜੀ ਹੋਈ ਚਾਲ ਨਾ ਤੋੜੀ ਜਾ ਨਿਕਲ ਜਾ ਨਿਕਲ ਜਾ ਨਿਕਲ ਜਾ ਨਿਕਲਣਾ ਨੀ ਅਸੀਂ ਹੈਗਾ ਉਹ ਨਿਕਲ ਜਾ ਤੇਰੀ ਜਾਨ ਕੱਢ ਲੂ ਉਹ ਤਾਇਆ ਹਾਂਜੀ ਉਹ ਇਹਨੂੰ ਲੈ ਜਾ ਨੀ ਮੈਂ ਇਹਦੀ ਜਾਨ ਕੱਢ ਦੇਣੀ ਆ ਤਾਇਆ ਮੈਂ ਇਹਨੂੰ ਗਾਣੇ ਗੁਣੇ ਸੁਣਾਉਣਾ ਤੁਸੀਂ ਲਾਓ ਝੋਨਾ ਲੱਗਾ ਰਹੋ ਤਾਇਆ ਉਹ ਲੈ ਜਾ ਮੇਰੇ ਤਾ ਜਗਦੇ ਤਾਇਆ ਨੇ ਮਹਾਵੀਰ ਜੀ ਉਹ ਕਿਹੜਾ ਤੂੰ ਟੇਲੋ ਆਈ ਨੀ ਜਾਂਦਾ ਕਿਸੇ ਟੇਲੋ ਡੋਲੋ ਨੂੰ ਗਾਣਾ ਤੁਹਾਨੂੰ ਸੁਣਾਉਣ ਜਾਂਗੇ ਟੀਡੂ ਭਾਜੀ ਗਾਣਾ ਲਾ ਭਾਜੀ ਨੂੰ ਸੰਧਾ ਕਰੀਏ ਥੋੜਾ ਜਿਹਾ
ਹਾਂਜੀ ਵਰਤਮਾਨ ਜੀ ਸਾਨੂੰ ਬਬੀਹਾ ਬੋਲੇ ਗਾਣੇ ਦੇ ਵਿੱਚ ਸੁਣਨ ਨੂੰ ਕੀ ਕੁਛ ਮਿਲ ਸਕਦਾ
ਦੇਖੋ ਜੀ ਅਸੀਂ ਤਾਂ ਇੱਕ ਗਾਣਾ ਹੀ ਲਿਖਿਆ ਔਰ ਕਈਆਂ ਦੇ ਵੱਜਣਾ ਲਫੇੜੇ ਵਾਂਗੂ
ਹਾਂ ਜਦ ਵੀ ਬੋਲੇ ਜਨਤਾ ਮੂੰਹ ਨੂੰ ਲਾ ਲੈਂਦੀ ਆ ਤਾਲੇ ਨੀ ਆ ਤੈਂਦੂਏ ਵਰਗੀ ਕੜਕੇ ਗੀਵਾ ਕੱਟਣ ਵਾਲੇ ਨੀ ਤੇ ਹੰਡਵਾਈ ਦੇ ਬੋਲੇ ਅੱਧੀ ਰਾਤ ਪੁਲਿਸ ਜੀ ਟੋਲੇ ਹੋ ਗਿਆ ਮਟਰ ਦੂਤ ਦੇ
ਸਰਕਾਰੀ ਨੋਟਿਸ ਵਰਗਾ ਰੁਤਬਾ ਬੱਲੀਏ ਜੱਟ ਦੇ ਸਾਈਨਾ ਦਾ ਲੰਡੀਆਂ ਪੂਛਾਂ ਵਾਲਾ ਰੱਖਿਆ ਜੋੜਾ ਡਾਵਰ ਮਹੀਨਾ ਦਾ
ਜੋੜਾ ਡਾਵਰ ਮਹੀਨਾ ਦਾ
ਨਾਮ ਸਾਰੇ ਵਾਂਗੂ ਚਮਕੇ ਜਿੱਥੇ ਖੜ ਜਾਂਦਾ ਏ ਜਮ ਕੇ ਵੈਰੀ ਦੀ ਲੱਤ ਡਿੱਗੀ ਚੋਂ ਲਮਕੇ ਨੀ ਬੱਬੀ ਨਾ ਭੀ ਮਚਾਰਾ ਸ਼ੀਸ਼ੀ ਤਿੰਨ ਯਾਰ ਬਣਾਈ ਫਿਰਦਾ ਐਸ ਐਚ ਓ ਐਸ ਐਸ ਪੀ ਡੀ ਸੀ
ਸਿੱਧੂ ਮੂਸੇਵਾਲਾ
खूबसूरत आवाज दा सफर हरमन रेडियो ऑस्ट्रेलिया मुड हाजिर होने एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
मैं प्रभजीत कौर डायरेक्टर वीजा एंड इमीग्रेशन तुहाडे रूबरू होया करांगी हर मंगलवार शाम 7 बजे हरमन रेडियो ते प्रोग्राम माइग्रेशन मैटर्स विच सो तैयार रहना जी अपने सवालां नाल
मामा मामा मैंने इस पार्टी में ना लहंगा ही डालना
है। ओहो अब ये विश कहाँ से पूरी करूँ यहाँ पे कहाँ मिलेंगे किड्स फैशन क्लोथिंग
बस इन्नी जी विश चलो फिर चल दे
एचके किड्स ह्यूज रेंज ऑफ किड्स ट्रेडिशनल एंड वेस्टर्न वियर बढ़िया क्वालिटी ते किफायती दामा विच किसी भी साइज दे किसी भी डिजाइन दे किसी भी कलर दे ते किसी भी रेंज दे ट्रेडिशनल एंड वेस्टर्न वियर तुसी सानू साडे फेसबुक पेज ते फॉलो भी कर सकदे हो एचके किड्स
जो की डील कर देने स्टाइलिश ज्वेलरी विच भी फॉर एनी ओकेजन वधेरी जानकारी ले तुसी कॉल कर सकदे हो जितेंद्र सिंह जी नू 448-586-314 ते या 451-909-005 ते या तुसी विजिट भी कर सकदे हो 73 कंटेम्पो बुलवर्ड वॉलेट 3750 मेलबर्न ताफे नाम याद रखियो
तुसी भी अपने बिजनेस ते आजकल चल रही इन्फेक्शन तो परेशान हो ता इसका सोल्यूशन है साइन गैलरी कोल जो की बना रहे ने स्नीज गार्ड्स जो कि थोनू अते थोड़े एम्प्लॉइज नू बचा सकते ने डायरेक्ट पब्लिक डीलिंग तो होने वाली इस इन्फेक्शन तो कॉन्टेक्ट करो प्रोसेना साइन गैलरी 9761630 या फिर ईमेल करो info@signgallery.com.au
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, ਟੀ ਆਰ, ਪੀ ਆਰ, ਐਮ ਆਰ ਟੀ, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘੱਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘੱਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9780809001। ਵੈਬਸਾਈਟ ਵਿਜ਼ਿਟ ਕਰੋ kularhospital.com।
ਸੇਫ ਐਂਡ ਕਸਟਮਰ ਫੋਕਸ ਬੱਸ ਕੰਪਨੀ, ਸੁਪੀਰੀਅਰ ਸਰਵਿਸ ਐਂਡ ਗੁੱਡ ਵੈਲਿਊ ਆਫ ਮਨੀ ਇਨ ਐਵਰੀ ਮਾਰਕੀਟ ਸੈਗਮੈਂਟ, ਐਕਸੈਲ ਇਨ ਐਂਟੀਸਪੇਟਿੰਗ, ਕੁਇਕ ਰਿਸਪੋਂਡਿੰਗ ਟੂ ਕਸਟਮਰ ਨੀਡਸ।
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਸ ਦਾ, ਚਾਹੇ ਹੋਵੇ ਬਿਜ਼ਨਸ ਟੂਰ, ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ, ਹੋਵੇ ਵਿਆਹ ਜਾਂ ਹੋਵੇ ਜਨਮ ਦਿਨ, ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ, ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨਸ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
For more info, 0424-115-551. You can email us.
info@sandhubuslines.com.au।
Proceda na Sandhu Bus Line।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ
ਮੇਰਾ ਸਿੱਧੂ ਮੂਸੇਆਲਾ, ਦਿਲ ਦਾ ਨੀ ਮਾੜਾ ਮੇਰਾ ਸਿੱਧੂ ਮੂਸੇਆਲਾ। ਅੱਜ ਕੱਲ ਵੇ ਪਲ ਪਲ ਵੇ ਤੈਨੂੰ ਦੇਖਦੀਆਂ ਅੱਖੀਆਂ, ਚਾਹੁੰਦੀਆਂ ਨੇ ਨਾ ਸੌਂਦੀਆਂ ਨੇ, ਹੋਈਆਂ ਯਾਦੀ ਪੱਕੀਆਂ। ਅੱਜ ਕੱਲ ਵੇ ਪਲ ਪਲ ਵੇ ਤੈਨੂੰ ਦੇਖਦੀਆਂ ਅੱਖੀਆਂ, ਚਾਹੁੰਦੀਆਂ ਨੇ ਨਾ ਸੌਂਦੀਆਂ ਨੇ, ਹੋਈਆਂ ਯਾਦੀ ਪੱਕੀਆਂ। ਹਰ ਵਾਰ ਹੀ ਤੂੰ ਮਿਲਿਆ ਮੇਰੇ ਦਿਲ ਵਿੱਚ ਕੋਲਣ ਤੇ, ਤੇਰਾ ਹੀ ਨਾ ਨਿਕਲੇ ਵੇ ਮੇਰੇ ਬੁੱਲੀਆਂ ਖੋਲਣ ਤੇ। ਹਰ ਵਾਰ ਹੀ ਤੂੰ ਮਿਲਿਆ ਵੇ ਮੇਰੇ ਦਿਲ ਵਿੱਚ ਕੋਲਣ ਤੇ, ਤੇਰਾ ਹੀ ਨਾ ਨਿਕਲੇ ਵੇ ਮੇਰੇ ਬੁੱਲੀਆਂ ਖੋਲਣ ਤੇ। ਮੈਂ ਚੱਲੀ ਜਈ ਹੋ ਗਈਆਂ ਮੈਨੂੰ ਆਖਦੀਆਂ ਸਖੀਆਂ, ਅੱਜ ਕੱਲ ਵੇ ਪਲ ਪਲ ਵੇ ਤੈਨੂੰ ਦੇਖਦੀਆਂ ਅੱਖੀਆਂ, ਗਾਉਂਦੀਆਂ ਨੇ ਨਾ ਸੌਂਦੀਆਂ ਨੇ, ਹੋਈਆਂ ਯਾਦੀ ਪੱਕੀਆਂ। ਅੱਜ ਕੱਲ ਵੇ ਪਲ ਪਲ ਵੇ ਤੈਨੂੰ ਦੇਖਦੀਆਂ ਅੱਖੀਆਂ। ਗੱਲ ਤੂੰ
तेरा किन्ना कर दे ना कह होवे ना रह होवे इस जग तो डर दे तू हाथ फड़ के ले जा सतुआ क्यों करदा बेशकिया अज कल वे पल पल वे तैनू देख दिया अखिया जौंदिया ने ना सौंदिया ने पल वे पल पल वे पल पल वे पर दे तबारा दे मैं उठ दे देखे ने कई हानी रूहा दे पिंडे लुट दे देखे ने तू भी ना एवे कर दई तैथों आसा रखिया अज कल वे पल पल वे तैनू देख दिया अखिया जौंदिया ने ना सौंदिया ने हुई आया दी पक्किया अज कल वे पल पल वे तैनू देख दिया अखिया
ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਪੁੱਤਰ ਬਾਬਾ ਤੰਗਲੀ ਆ ਗਿਆ ਉਹ ਬਾਬਾ ਆ ਜਾ ਮੈਂ ਤੈਨੂੰ ਕਦੋਂ ਦਾ ਦੇਖਣ ਦਿਆ ਤੂੰ ਮੈਨੂੰ ਦੇਖਣ ਦਿਆ ਤਾਂ ਮੈਂ ਤੇਰੇ ਤੋਂ ਵੱਜਦਾ ਫਿਰਦਾ ਹੈ ਪੁੱਤਰ ਤੂੰ ਕਦੋਂ ਵੱਜਦਾ ਫਿਰਦਾ ਵਾ ਉਹ ਪੁੱਤਰ ਅੱਜ ਕੱਲ ਦੇ ਬੰਦਿਆਂ ਦਾ ਕੋਈ ਪਤਾ ਨੀ ਲੱਗਦਾ ਮੈਨੂੰ ਸਮਝ ਨੀ ਆਉਂਦੀ ਇੱਥੇ ਬੰਦੇ ਫੜ ਕੇ ਅੰਦਰ ਕਰ ਦਿੰਦੇ ਨੇ ਪੁੱਤ ਕਰੋਨਾ ਦਾ ਦੌਰ ਚੱਲਦਾ ਪਿਆ ਹੈ ਬਾਬਿਆਂ ਤੋਂ ਕਰੋਨਾ ਦੀ ਦਵਾਈ ਨੀ ਹੈਗੀ ਕਰੋਨਾ ਦੀ ਕੱਢੋ ਬਾਬਾ ਜੀ ਪੁੱਤਰ ਕਰੋਨਾ ਨੇ ਸਾਨੂੰ ਕੱਢ ਦੇਣਾ ਹੈ ਸਾਡੀ ਦਵਾਈ ਕੀ ਨਿਕਲਦੀ ਹੈ ਕਰੋਨਾ ਦੀ ਤੁਸੀਂ ਚਲੋ ਇਹ ਦੱਸੋ ਵੀ ਮੇਰੀ ਸਿਹਤ ਨੀ ਬਣਦੀ ਪੁੱਤਰ ਖਾਣਾ ਪੀਣਾ ਹੈ ਖਾਣਾ ਪੀਣਾ ਦੇ ਕਰਕੇ ਸਿਹਤ ਨੀ ਬਣਦੀ ਪੁੱਤਰ ਖਾਇਆ ਪੀਆ ਕਰ ਉਤੋਂ ਦੀ ਪਾਣੀ ਪੀਣਾ ਹੈ ਪਾਣੀ ਤੇ ਪੀਣਾ ਪਾਣੀ ਨਾ ਪੀਆ ਕਰ ਪੁੱਤਰ ਪਾਣੀ ਨਹੀਂ ਵੀ ਪੀਤਾ ਪਾਣੀ ਪੀਆ ਕਰ ਪੁੱਤਰ ਅੱਛਾ ਜੇ ਪਾਣੀ ਪੀਣਾ ਵਾ ਤੇ ਨਹੀਂ ਪੀਣਾ ਜੇ ਪੀਣਾ ਵਾ ਤੇ ਨਹੀਂ ਪੀਣਾ ਪੁੱਤਰ ਤੈਨੂੰ ਗੱਲ ਨੀ ਸਮਝ ਲੱਗੀ ਜੇ ਤੂੰ ਪਾਣੀ ਪੀਣਾ ਤੇ ਪਾਣੀ ਛੱਡ ਕੇ ਦੇਖ ਲਾ ਪੁੱਤਰ ਜੇ ਤੂੰ ਪਾਣੀ ਛੱਡਿਆ ਤੇ ਪਾਣੀ ਪੀ ਕੇ ਦੇਖ ਲਾ ਪੁੱਤਰ ਇਹ ਕਿਹੜਾ ਇਲਾਜ ਆ ਇਹ ਪੁੱਤਰ ਨੈਚੁਰੋਪੈਥੀ ਕਹਿੰਦੇ ਨੇ ਇਹਨੂੰ ਜਿਹੜੀਆਂ ਬੂਟੀਆਂ ਪਹਾੜੀ ਲੈ ਕੇ ਆਉਂਦੇ ਨੇ ਪੁੱਤਰ ਬਾਬਾ ਜਿਹੜੀਆਂ ਬੂਟੀਆਂ ਲਿਆਉਣੇ ਕਿੱਥੋਂ ਪਹਾੜਾਂ ਤੋਂ ਲੈ ਕੇ ਆਉਣਾ ਹੋਰ ਪੁੱਤਰ ਜੰਗਲਾਂ ਚੋਂ ਫੜ ਕੇ ਲੈ ਕੇ ਆਉਂਦੇ ਆ ਪਹਾੜਾਂ ਦੇ ਐਸੇ ਆਸਮਾਨਾਂ ਦੇ ਉੱਤੇ ਪੁੱਤਰ ਜਿਹੜੀਆਂ ਬੂਟੀਆਂ ਲੱਗੀਆਂ ਹੁੰਦੀਆਂ ਨੇ ਉੱਥੋਂ ਫੜ ਕੇ ਲੈ ਆਉਂਦੇ ਉਹਨੇ ਪਛਾਣ ਹੋਣੀ ਚਾਹੀਦੀ ਹੈ ਪੁੱਤਰ ਤੁਹਾਡੇ ਜ਼ਿਮੀਂਦਾਰਾਂ ਦੇ ਕੋਲ ਕਈਆਂ ਬੂਟੀਆਂ ਲਈਆਂ ਤੁਹਾਨੂੰ ਪਤਾ ਹੀ ਨੀ ਲੱਗਦਾ ਪੁੱਤਰ ਕਈ ਵਾਰ ਉਸੇ ਬੂਟੀ ਦੇ ਉੱਤੇ ਬੈਠੇ ਹੁੰਦੇ ਪੁੱਤਰ ਉਹੀ ਬੂਟੀ ਖਾਣ ਵਾਲੀ ਹੁੰਦੀ ਹੈ ਕਈ ਵਾਰ ਉਹੀ ਬੂਟੀ ਖਾ ਰਹੇ ਹੁੰਦੇ ਪੁੱਤਰ ਖਾਣ ਵਾਲੀ ਨਹੀਂ ਵੀ ਹੁੰਦੀ ਮਸਲਨ ਇੱਕ ਡੋਡਾ ਪੁੱਤਰ ਇਹਨੂੰ ਨਹੀਂ ਵੀ ਖਾਣਾ ਚਾਹੀਦਾ ਲੋਕ ਉਹ ਵੀ ਖਾਈ ਜਾਂਦੇ ਨੇ ਪੁੱਤਰ ਉਹਦੀ ਫੀਮ ਬਣਾ ਬਣਾ ਖਾਈ ਜਾਂਦੇ ਨੇ ਪੁੱਤਰ ਨਸ਼ੇ ਵਾਲਾ ਹੀ ਪੁੱਤਰ ਭੰਗ ਵੀ ਨਸ਼ੇ ਵਾਲਾ ਭੰਗ ਵੀ ਨਸ਼ਾ ਪੁੱਤਰ ਡੋਡਾ ਵੀ ਨਸ਼ਾ ਪੁੱਤਰ ਸਮੈਕ ਵੀ ਨਸ਼ਾ ਸਮੈਕ ਦਾ ਗੱਲ ਨਾ ਕਰੀ ਸਾਡਾ ਬੱਚਾ ਸਮੈਕ ਨੂੰ ਲੱਗ ਗਿਆ ਸਾਨੂੰ ਗੁੱਸਾ ਆ ਜਾਏਗਾ ਅੱਗੇ ਸਾਡਾ ਬੜਾ ਗੁੱਸਾ ਆ ਗਿਆ ਸਾਨੂੰ ਅੱਗੇ ਸਾਡੀ ਜ਼ਿੰਦਗੀ ਖਰਾਬ ਕਰ ਛੱਡੀ ਹੈ ਸਾਨੂੰ ਜੋ ਵੀ ਕਰਦੇ ਸਮੈਗੇ ਯਾਦੇ ਕਹਿੰਦੇ ਨੇ ਇਹ ਤਾਂ ਹਰ ਘਰ ਘਰ ਦੀ ਕਹਾਣੀ ਹੋ ਗਈ ਹੈ ਬਾਬਾ ਉਹਨੂੰ ਕਿਤੇ ਨਸ਼ਾ ਛਡਾਓ ਕੈਂਪ ਚ ਭਰਤੀ ਕਰਾਓ ਨਸ਼ਾ ਛਡਾਓ ਕੈਂਪ ਦੇ ਵਿੱਚ ਤਾਂ ਨਸ਼ਾ ਜ਼ਿਆਦਾ ਦਿੰਦੇ ਨੇ ਦਵਾਈਆਂ ਦੇ ਰੂਪ ਚ ਦਿੰਦੇ ਨੇ ਪੁੱਤਰ ਨਾਲ ਸੁੱਕੇ ਦੁੱਧੇ ਹੋ ਜਾਂਦੇ ਨੇ ਪੁੱਤਰ ਬੰਨੇ ਮਰ ਵੀ ਜਾਂਦੇ ਨੇ ਪੁੱਤਰ ਤੇ ਤੁਸੀਂ ਆਪ ਜੋ ਵੀ ਤੁਸੀਂ ਆਪ ਨਸ਼ਾ ਛਡਾ ਲਓ ਨਸ਼ਾ ਅਸੀਂ ਕੀ ਛਡਾਉਣਾ ਸਾਡੀ ਤੇ ਆਪਦੀ ਦਾਰੂ ਨੀ ਸੁੱਕਦੀ ਪੁੱਤਰ ਜਾ ਲੈ ਜਾ ਕਾਰ ਕਰਦਾ ਤੈਨੂੰ ਲੈ ਜਾਣ ਚੱਕੇ ਰੱਬ ਏਡਾ ਕਰ ਤੂੰ ਚੰਗਾ ਜਿਹਾ ਕੋਈ ਗੀਤ ਸੁਣਾ ਦੇ ਸਾਨੂੰ ਜਾ ਚੁੱਪ ਕਰਕੇ ਜਦ ਜਾ ਸੋ ਜੋਗੀ ਜੋਗੀ ਹੁੰਦੇ ਨੇ ਉਹ ਸਾਨੂੰ ਗੀਤ ਸੁਣਾ ਦੇ ਗੀਤ ਬੜਾ ਚੰਗਾ ਹੈ ਪੁੱਤਰ ਗੁਰਦਾਸ ਮਾਨ ਦਾ ਤੇਰੀ ਜੈ ਜੈਕਾਰ ਕਰ ਦੇ ਤੇਰਾ ਭਾਰ ਵਧਾ ਦੀਏ ਅੱਖਾਂ ਦੇ ਵਿੱਚੋਂ ਪੁੱਤਰ ਆ ਕਾਲਾ ਹਨੇਰਾ ਲਿਆ ਦੀਏ ਤੇਰੇ ਚਿੱਟੇ ਵਾਲ ਕਾਲੇ ਕਰਾ ਦੀਏ ਪੁੱਤਰ ਤੇਰਾ ਢਿੱਡ ਅੰਦਰ ਨੂੰ ਪਾ ਦੀਏ ਢਿੱਡ ਤੇ ਅੱਗੇ ਅੰਦਰ ਨੂੰ ਚਲੋ ਤੇਰਾ ਢਿੱਡ ਵਧਾ ਦੀਏ ਪੁੱਤਰ ਜੈ ਜੈਕਾਰ ਗਾਏ ਆ ਯੋਗੀਆਂ ਦੇ ਲਈ ਪੁੱਤਰ ਇੱਕ ਪੜਦਾ ਕੱਪੜਾ ਚਾਹੀਦਾ ਪੁੱਤਰ ਸਿਰ ਤੇ ਪੱਗ ਚਾਹੀਦੀ ਹੈ ਪੁੱਤਰ ਉਹ ਤੁਸੀਂ ਦੇ ਦਾਂਗੇ ਤਾਂ ਤੁਸੀਂ ਗਾਣਾ ਸੁਣੋ ਪਹਿਲਾਂ ਐ ਗਾਣਾ ਲਾ ਪੁੱਤਰ ਜੀ ਨੂੰ ਜੈ ਜੈਕਾਰ ਤੇਰੇ ਰਿਸ਼ਤੇ ਚੰਗੇ ਕਰਾ ਦੀਏ ਪੁੱਤਰ ਉਹ ਤੈਨੂੰ ਉਧਾਰ ਵੀ ਦਵਾ ਦੀਏ ਪੁੱਤਰ
ਕਰਕੇ ਤੁਰ ਜਾ, ਜਾ ਚੁੱਪ ਕਰਕੇ ਤੁਰ ਜਾ, ਜਾ ਚੁੱਪ ਕਰਕੇ ਤੁਰ ਜਾ, ਜੋਗੀ ਜੋਗੀ ਹੁੰਦੇ ਨੇ
ਗੀਤ ਜੋਗੀਆਂ ਵਾਲਾ ਹੀ ਗੀਤ ਸੁਣਨਾ ਚਾਹਿਆ ਜੀ ਉਹਨਾਂ ਨੇ ਬੜੇ ਬੇਹਤਰੀਨ ਗੀਤ ਸੀ ਜੀ ਉਮੀਦ ਹੈ ਕਿ ਤੁਹਾਨੂੰ ਪਸੰਦ ਆਇਆ ਹੋਏਗਾ ਪਿਆਰੇ ਦੋਸਤੋ ਲੋ ਜੀ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਆ ਗਏ ਜੀ ਫਿਰ ਤੋਂ ਪਿਆਰੇ ਦੋਸਤੋ ਪ੍ਰੋਗਰਾਮ ਦੇ ਵਿੱਚ ਅਗਲੇ ਜਿਹੜੇ ਸਰੋਤੇ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਆਪਾਂ ਸਾਂਝਾ ਪਾਉਂਦੇ ਹਾਂ ਜੀ ਦਿਲਪ੍ਰੀਤ ਗਿੱਲ ਸਾਹਿਬ ਗਿੱਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਕਹਿੰਦੇ ਨੇ ਕਿ ਪਿਆਰ ਭਰੀ ਸਤਿ ਸ੍ਰੀ ਅਕਾਲ ਭਾਜੀ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਸਾਡੇ ਵੱਲੋਂ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਧਾਨ ਸਾਹਿਬ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਜੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਧਾਨ ਸਾਹਿਬ ਬੁਲਾ ਦਿਓ ਲਓ ਜੀ ਉਹਨਾਂ ਨੇ ਹੱਥ ਖੜਾ ਕਰ ਦਿੱਤਾ ਜਿਵੇਂ ਤਾਇਆ ਜੀ ਕਹਿੰਦੇ ਹੁੰਦੇ ਨੇ ਤੇ ਬਾਕੀ ਕਹਿੰਦੇ ਹੋਪ ਤੁਸੀਂ ਠੀਕ ਹੋਵੋਗੇ ਜੀ ਵੀਕਐਂਡ ਪੂਰਾ ਇੰਜੋਏ ਕੀਤਾ ਹੋਏਗਾ ਜੀ ਭਾਜੀ ਬਹੁਤ ਇੰਜੋਏ ਕੀਤਾ ਵੈਸੇ ਸੂਰਜ ਗ੍ਰਹਿਣ ਲੱਗਾ ਸੀ ਅਸੀਂ ਤਾਂ ਅੰਦਰਾਂ ਦੇ ਵਿੱਚ ਰਹਿ ਤੇ ਬਹੁਤ ਜਿਹੜੀ ਇਹ ਸਿਚੁਏਸ਼ਨ ਬੜੀ ਔਖੀ ਹੋਈ ਹੋਈ ਸੀ, ਤੇ ਹਨੇਰਾ ਜਿਹਾ ਹੋਇਆ ਸੀ, ਪਤਾ ਨੀ ਤੁਸੀਂ ਦੇਖਿਆ ਕਿ ਨਹੀਂ, ਪਰ 9-10 ਵਜੇ ਤੋਂ ਲੈ ਕੇ 3 ਵਜੇ ਤੱਕ ਸੂਰਜ ਗ੍ਰਹਿਣ ਲੱਗਾ ਸੀ। ਬਹੁਤ ਚਿਰ ਬਾਅਦ ਮੈਂ ਵੇਖਿਆ ਇੱਕ ਵਾਰੀ ਫਿਰ, ਪਰ ਨੰਗੀਆਂ ਅੱਖਾਂ ਨਾਲ ਕਹਿੰਦੇ ਵੇਖੇ ਤੇ ਬੰਦਾਨਾ ਵੀ ਹੋ ਜਾਂਦਾ, ਇਸ ਕਰਕੇ ਅਸੀਂ ਤੇ ਓਦਾਂ ਦੇਖਿਆ ਛਾਂ ਛਾਂ ਜੀ। ਕਹਿੰਦੇ ਜੀ ਅੱਜ ਸਾਡੇ ਵੀ ਤੇ ਬਹੁਤ ਬਾਰਿਸ਼ ਹੋ ਰਹੀ ਹੈ ਜੀ, ਕੰਟੀਨਿਊਸ ਸਿੰਸ ਦ ਮਾਰਨਿੰਗ, ਤੁਹਾਡੇ ਸਵੇਰ ਤੋਂ ਬਾਰਿਸ਼ ਹੋ ਰਹੀ ਹੈ। ਚਲੋ ਉਧਰ ਤੇ ਵੈਸੇ ਵੀ ਸਿਆਲ ਮੈਨੂੰ ਲੱਗਦਾ ਹੈਗੇ ਨੇ, ਇੱਥੇ ਤੇ ਠੰਡ ਵੀ ਬੜੀ ਹੋ ਗਈ ਹੋਣੀ ਹੈ। ਬਾਕੀ ਪੰਜਾਬ ਦੇ ਵਿੱਚ ਵੀ ਕਹਿੰਦੇ ਮੌਸਮ ਠੀਕ ਹੋਇਆ ਆਫਟਰ ਸੋ ਕਪਲ ਆਫ ਵਾਰਮ ਡੇਸ। ਹਾਂਜੀ, ਸੋ ਕੱਲ ਹਨੇਰੀ ਆਈ ਸੀਗੀ ਪਰਸੋਂ, ਤੇ ਕੱਲ ਤੇ ਮੌਸਮ ਠੀਕ ਰਿਹਾ, ਤੇ ਅੱਜ ਥੋੜਾ ਜਿਹਾ ਮੌਸਮ ਲੱਗਦਾ ਵੀ ਠੀਕ ਠੀਕ ਜਿਹਾ ਹੋਣ ਵਾਲਾ। ਬਾਕੀ ਜੀ ਥੋੜੀ ਜਿਹੀ ਰਾਹਤ ਮਿਲੀ ਸੀ, ਰਾਤ ਥੋੜਾ ਜਿਹਾ ਮੀਂਹ ਆਇਆ ਸੀ, ਜਿਹਦੇ ਵਿੱਚ ਉਹ ਮਿੱਟੀ ਦੀ ਜਿਹੜੀ ਖੁਸ਼ਬੂ ਹੁੰਦੀ ਨਾ, ਪਹਿਲੀ ਪਹਿਲੀ ਮੀਂਹ ਦੀ, ਜਿਵੇਂ ਪਹਿਲੇ ਪਿਆਰ ਦਾ ਜਿਹੜਾ ਉਹ ਚਾਅ ਜਿਹਾ ਹੁੰਦਾ, ਬੰਦਾ ਉੱਡਦਾ ਜਾਂ ਫਿਰਦਾ, ਉਹ ਤੇ ਇੱਕ ਜਿਹੜੀ ਪਹਿਲੇ ਮੀਂਹ ਦੀ ਜਿਹੜੀ ਮਿੱਟੀ ਦੀ ਖੁਸ਼ਬੂ ਹੁੰਦੀ ਹੈ, ਉਹਨੂੰ ਭੁੱਲਣਾ ਬਹੁਤ ਔਖਾ। ਬਾਕੀ ਕਹਿੰਦੇ ਜੀ ਹੋਰ ਸੁਣਾਓ ਤਾਇਆ ਜੀ ਦਾ ਕੀ ਹਾਲ ਹੈ? ਭਾਜੀ ਤਾਇਆ ਜੀ ਬਹੁਤ ਵਧੀਆ ਆਨੰਦ ਲੈ ਰਹੇ ਨੇ। ਕਹਿੰਦੇ ਜੀ ਲੱਗ ਗਿਆ ਝੋਨਾ ਅਜੇ ਕਿ ਨਹੀਂ ਹਲੇ ਸਾਰਾ? ਬਾਕੀ ਬੰਦੇ ਪੰਜਾਬ ਤੇ ਵਿਹਲਾ ਹੋ ਗਿਆ ਝੋਨਾ ਲਾ ਗਿਆ, ਥੋੜੇ ਜਿਹੇ ਲੇਟ ਚੱਲਦੇ ਨੇ ਜੀ, ਲੇਟ ਫਸੇਟ ਕਹਿੰਦੇ ਨੇ। ਟਾਹਲੀ ਵਾਲੇ ਵੱਜਦੇ ਨੇ, ਕਹਿੰਦੇ ਟਾਹਲੀ ਵਾਲੇ ਹਰ ਕੰਮ ਦੇ ਵਿੱਚ ਪਿੱਛੇ ਹੀ ਹੁੰਦੇ ਨੇ। ਵਿਆਹ ਜਾਣਾ ਹੋਵੇ ਤੇ ਉਧਰੋਂ ਡੋਲੀ ਤੁਰਨ ਵਾਲੀ ਹੁੰਦੀ ਤੇ ਉਧਰੋਂ ਟਾਹਲੀ ਵਾਲੇ ਤੁਰੇ ਹੁੰਦੇ ਨੇ, ਜਦੋਂ ਖੰਡ ਪਾਠ ਤੇ ਜਾਣਾ ਉਧਰ ਬਾਬਾ ਜੀ ਆ ਰਹੇ ਹੁੰਦੇ ਨੇ ਤੇ ਇਹ ਜਾ ਰਹੇ ਹੁੰਦੇ ਨੇ। ਥੋੜਾ ਜਿਹਾ ਨਾ ਲੇਟ ਹੀ ਚੱਲਦੇ ਨੇ, ਪਹਿਲਾਂ ਬਜ਼ੁਰਗਾਂ ਦੇ ਪੁਰਾਣੇ ਕਦਮਾਂ ਤੇ ਚੱਲਦੇ ਪਏ ਨੇ, ਤੇ ਬਾਕੀ ਲੋਕਾਂ ਨੇ ਝੋਨਾ ਲਾ ਲਿਆ ਤਾਂ ਇਹ ਹੋਰੀ ਹੁਣ ਲਾ ਰਹੇ ਨੇ। ਕਹਿੰਦੇ ਸਲੋ ਐਂਡ ਸਟੱਡੀ ਰਿੰਗਸ ਦਾ ਰੇਸ, ਉਹ ਕਹਿੰਦੇ ਨੇ ਵੀ ਜਿਹੜਾ ਹੌਲੀ ਹੌਲੀ ਬੰਦਾ ਚੱਲਦਾ ਉਹ ਹੀ ਜੇਤੂ ਕਰਾਰ ਹੁੰਦਾ, ਤੇ ਉਸੇ ਚੀਜ਼ ਨੂੰ ਮੰਨ ਕੇ ਬੈਠੇ ਨੇ। ਕੱਚੂ ਕੰਮੇ ਨੂੰ ਪਸੰਦ ਕਰਦੇ ਨੇ, ਮਗਰ ਜਿਹੜੇ ਖਰਗੋਸ਼ ਨੇ ਉਹਨਾਂ ਤੋਂ ਨਫ਼ਰਤ ਹੀ ਕਰਦੇ ਨੇ। ਬਾਕੀ ਕਹਿੰਦੇ ਚੰਗਾ ਜੀ ਵੀਰ ਜੀ ਮਿਲਦੇ ਆ ਫਿਰ ਜ਼ਰੂਰ ਭਾਜੀ, ਚੰਗਾ ਲੱਗਾ ਦਿਲਪ੍ਰੀਤ ਭਾਜੀ ਤੁਸੀਂ ਆਏ ਹੋ। ਤੇ ਕਹਿੰਦੇ ਜੀ ਗੀਤ ਵੈਸੇ ਸੁਣਨਾ ਸੀ ਬੇਵਫਾ ਕੋਰਾ ਕੋਕਾ ਬਾਏ ਜੋਰਡਨ ਸੰਧੂ ਦਾ, ਪਰ ਕਹਿੰਦੇ ਜੀ ਹੁਣ ਮਨ ਬਦਲ ਗਿਆ ਤੇ ਹੁਣ ਜੀ ਕਰਦਾ ਸੁਣਨ ਨੂੰ ਬਾਦਸ਼ਾਹ ਦਾ ਮੈਨੂੰ ਤੋਂ ਲੈ ਜਾ ਕਿਤੇ ਦੂਰ। ਵਾਹ ਜੀ ਵਾਹ, ਕਿਆ ਬਾਤ ਆ। ਲੈ ਦਿਆਲ ਸਾਹਿਬ ਜੀ ਸੁਣੇ ਗੀਤ, ਕਹਿੰਦੇ ਜੀ ਓਕੇ ਮਹਿੰਦੀ ਭਾਜੀ ਮਿੱਟੀ ਦੀ ਖੁਸ਼ਬੂ ਆਈ ਸੌਂਗ ਹਿੰਦੀ ਸੁਣਾਤੇ, ਮਿੱਟੀ ਦੀ ਖੁਸ਼ਬੂ ਆਈ। ਅੱਛਾ ਉਹਨਾਂ ਨੇ ਵੈਸੇ ਮਹਿਸੂਸ ਕੀਤਾ ਨਾ ਵੀ ਉਸ ਫੀਲ ਨੂੰ ਅਸੀਂ ਵੀ ਫੀਲ ਕਰ ਲਈਏ। ਚਲੋ ਕੋਈ ਗੱਲ ਨੀ ਭਾਜੀ, ਵੈਸੇ ਤੇ ਉਹ ਜਿਹੜਾ ਮਿੱਟੀ ਦੀ ਖੁਸ਼ਬੂ ਹੁੰਦੀ ਨਾ ਭਾਜੀ ਦਿਆਲ ਸਾਹਿਬ, ਤੁਸੀਂ ਤੇ ਕੀਤੀ ਹੋਣੀ ਨੋਟ, ਕਮਾਲ ਹੀ ਹੁੰਦੀ ਨਾ, ਕਮਾਲ ਹੀ ਹੁੰਦੀ, ਬਹੁਤ ਹੀ ਪਿਆਰੀ ਲੱਗਦੀ ਹੈ। ਲੋ ਜੀ ਨਾਲ ਜੁਆਇਨ ਕਰ ਚੁੱਕੇ ਨੇ ਪ੍ਰੀਤ ਭਾਜੀ, ਸਾਨੂੰ ਬਹੁਤ ਬਹੁਤ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ। ਪ੍ਰੀਤ ਭਾਜੀ ਬਹੁਤ ਬਹੁਤ ਜੀਆਂ ਨੂੰ ਸਵਾਗਤ ਹੈ ਜੀ ਪ੍ਰੋਗਰਾਮ ਚ। ਤੇ ਬਾਕੀ ਕਹਿੰਦੇ ਜੀ ਭਾਜੀ ਤਾਇਆ ਜੀ ਨੂੰ ਲੈ ਕੇ ਆਓ ਜ਼ਰੂਰ ਭਾਜੀ, ਤਾਇਆ ਜੀ ਹੋਰ ਹੁਣ ਜੋ ਵਿਹਲੇ ਹੋਣਗੇ ਤੇ ਜ਼ਰੂਰ ਲੈ ਕੇ ਆਵਾਂਗੇ, ਅਸੀਂ ਓਦਾਂ ਕਮੀ ਨੀ ਮਹਿਸੂਸ ਹੋਣ ਵਿੱਚ ਵਿੱਚ ਤਾਇਆ ਜੀ ਦੇ, ਅਸੀਂ ਜਿਹੜੇ ਉਧਰੋਂ ਰਿਕਾਰਡ ਕੀਤੀਆਂ ਕੁਝ ਗੱਲਾਂ ਬਾਤਾਂ ਉਹ ਜਿਹੜੀਆਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਜ਼ਾਹਿਰ ਕਰਦੇ ਰਹਾਂਗੇ, ਤਾਂ ਕਿ ਤੁਹਾਡਾ ਦਿਲ ਲੱਗਾ ਰਹੇ ਤੇ ਉਧਰ ਤਾਇਆ ਜੀ ਦੀ ਗੱਲਬਾਤ ਜਿਹੜੀ ਚੱਲਦੀ ਰਹੇ। ਕਹਿੰਦੇ ਜੀ ਹੁਣ ਤਾਂ ਬਹੁਤ ਦਿਨ ਹੋ ਗਿਆ ਜੀ ਲੱਗ ਗਿਆ ਹੋਣਾ ਝੋਨਾ, ਹੁਣ ਲੱਗੇ ਜਾਂਦੇ ਜੀ ਥੋੜਾ ਜਿਹਾ ਰਹਿੰਦਾ ਹਲੇ। ਇਧਰ ਸ਼ਾਮ ਵਾਲਾ ਝੋਨਾ ਜਿਹੜਾ ਨਾ ਉਹ ਉਧਰ ਕੱਦੂ ਬੜੀ ਜਲਦੀ ਸੁੱਕ ਜਾਂਦਾ, 2-3 ਵਾਰ ਤੋਂ ਕੱਦੂ ਹੀ ਘਰ ਹਟੇ ਨੇ, ਤੇ ਉਸ ਕਰਕੇ ਥੋੜਾ ਜਿਹਾ ਲੇਟ ਹੋ ਰਿਹਾ, ਜਦੋਂ ਠੀਕ ਹੁੰਦੇ ਨੇ ਉਦੋਂ ਹੀ ਆਪਾਂ ਲੈ ਲੈਣਾ ਪ੍ਰੋਗਰਾਮ ਦੇ ਵਿੱਚ, ਕਿਉਂਕਿ 1 ਤਰੀਕ ਤੋਂ ਆਪਾਂ ਸ਼ੁਰੂ ਕਰ ਦੇਣਾ, ਸ਼ਾਇਦ ਉਹਨਾਂ ਨੂੰ ਲਗਾਤਾਰ ਲਾਈਵ ਹੋਣ ਲੱਗ ਜਾਣਗੇ, ਤਦ ਤੱਕ ਥੋੜਾ ਜਿਹਾ ਇੰਤਜ਼ਾਰ ਕਰਨਾ ਪਵੇਗਾ, ਪਰ ਉਹ ਕਮੀ ਮਹਿਸੂਸ ਨਾ ਹੋਵੇ ਇਸ ਲਈ ਅਸੀਂ ਵਿੱਚ ਵਿੱਚ ਉਹਨਾਂ ਦੇ ਜਿਹੜੇ ਲਿੰਕ ਆ ਉਹਨਾਂ ਵਿੱਚ ਉਹਨਾਂ ਦੀਆਂ ਗੱਲਾਂ ਬਾਤਾਂ ਤੁਹਾਡੇ ਵਿੱਚ ਸ਼ਾਮਿਲ ਕਰਦੇ ਰਹਾਂਗੇ। ਮੈਨੂੰ ਪਤਾ ਕਿ ਤੁਸੀਂ ਪਿਆਰ ਕਰਦੇ ਹੋ ਜੀ ਉਹਨਾਂ ਨੂੰ, ਤੇ ਅਸੀਂ ਆਪ ਮਿਸ ਕਰਦੇ ਹਾਂ, ਸਾਡੇ ਤੇ ਆਪ ਪ੍ਰੋਗਰਾਮ ਸਾਨੂੰ ਅਧੂਰਾ ਅਧੂਰਾ ਲੱਗਦਾ। ਇਧਰ ਪਾਲਾ ਭਾਜੀ ਵੀ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ, ਕਹਿੰਦੇ ਜੀ ਮਨਦੀਪ ਭਾਜੀ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਜੀ ਆਇਆਂ ਨੂੰ ਪਾਲਾ ਭਾਜੀ। ਮੈਂ ਸੋਚ ਹੀ ਰਿਹਾ ਸੀ, ਮੈਂ ਕਿਹਾ ਪਾਲਾ ਭਾਜੀ ਆਇਆ ਨੀ, ਇਹ ਚੱਕਰ ਕੀ ਆ, ਤੇ ਫਿਰ ਮੈਂ ਸੋਚਿਆ ਵੀ ਉਹ 2 ਦਿਨ ਡੀਕ ਡੀਕ ਕੇ ਤੇ ਉਹਦਾ ਫਿਰ ਬਦਲਾ ਲੈਣਗੇ ਜੀ ਪੂਰਾ। ਤੇ ਗਰੇਵਾਲ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਭਾਜੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਕਹਿੰਦੇ ਜੀ ਭਾਜੀ ਬੈਕਗਰਾਉਂਡ ਤੇ ਇਹ ਵਾਲਾ ਹੀ ਮਿਊਜ਼ਿਕ ਲਾ ਕੇ ਰੱਖੋ ਜੀ, ਬਹੁਤ ਹੀ ਸੋਹਣਾ ਹੈ ਜੀ। ਕਿਹੜਾ ਭਾਜੀ ਦੱਸਿਓ ਮੈਨੂੰ, ਕਿਹੜਾ ਕਹਿੰਦੇ ਤੁਸੀਂ, ਜਿਹੜਾ ਪਹਿਲੇ ਵਾਲਾ? ਅੱਛਾ ਜਿਹੜਾ ਤੁਸੀਂ ਕਹਿ ਦਿੱਤਾ, ਠੀਕ ਹੈ ਭਾਜੀ ਮੈਂ ਉਹੀ ਲਾਊਂਗਾ, ਟਾਈਟੈਨਿਕ ਵਾਲਾ ਹੀ ਲਾਉਣ ਨੂੰ ਕਰਦੇ ਆ ਨਾ ਤੁਸੀਂ, ਇਹ ਆਪਾਂ ਫੀਲ ਲਵਾਂਗੇ ਕੋਈ ਗੱਲ ਨੀ। ਮੈਂ ਕਿਹਾ ਥੈਂਕ ਯੂ ਭਾਜੀ ਜੀ, ਗਾਣਾ ਛੱਲਾ ਸੁਣਾ ਦਿਓ ਜੀ। ਧੰਨਵਾਦ ਭਾਜੀ, ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਛੱਲਾ ਗੀਤ ਜ਼ਰੂਰ ਸੁਣਾਵਾਂਗੇ, ਬਹੁਤ ਹੀ ਪਿਆਰਾ ਗੀਤ ਹੈ ਜੀ ਵੈਸੇ ਤੇ, ਇਹ ਛੱਲਾ ਗਾਇਆ ਬਹੁਤ ਜਾਣਿਆ ਨੇ ਭਾਜੀ। ਹੁਣ ਤੁਸੀਂ ਇਹ ਦੱਸੋ ਵੀ ਕਿਹੜੇ ਦਾ ਸੁਣਾਈ ਆਪਾਂ, ਜ਼ਿਆਦਾਤਰ ਵੈਸੇ ਗੁਰਦਾਸ ਮਾਨ ਦੇ ਛੱਲੇ ਨੂੰ ਜ਼ਿਆਦਾ ਸੁਣਿਆ ਗਿਆ ਹੈ, ਤੇ ਉਹ ਆਪਾਂ ਫਿਰ ਗੁਰਦਾਸ ਮਾਨ ਦਾ ਛੱਲਾ ਹੀ ਸੁਣਾਵਾਂਗੇ ਤੁਹਾਨੂੰ। ਤੇ ਬਾਕੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੀਡਬੈਕ ਦੇਣ ਦੇ ਲਈ, ਤੇ ਦੱਸਿਓ ਮੈਨੂੰ ਕਿਹੜਾ ਮਿਊਜ਼ਿਕ ਚੰਗਾ ਲੱਗਿਆ ਤੁਹਾਨੂੰ, ਆਹ ਜਿਹੜਾ ਧਨੀ ਸਾਹਿਬ ਵੀ ਸਾਨੂੰ ਸੁਣਦੇ ਪਏ ਨੇ, ਕਹਿੰਦੇ ਜੀ ਮਨਦੀਪ ਬਾਈ ਜੀ ਸਤਿ ਸ੍ਰੀ ਅਕਾਲ, ਪਰ ਧਨੀ ਬਾਈ ਜੀ ਬਹੁਤ ਬਹੁਤ ਜੀਆਂ ਨੂੰ ਕੀ ਹਾਲ ਚਾਲ ਨੇ, ਅੱਜ ਬੜੇ ਚਿਰਾਂ ਬਾਅਦ ਹਾਜ਼ਰੀ ਲਵਾਈ ਹੈ। ਕਹਿੰਦੇ ਲਓ ਜੀ ਸਾਡੀ ਵੀ ਹਾਜ਼ਰੀ ਲਵਾ ਲਓ ਜੀ ਭਾਜੀ, ਬਹੁਤ ਚੰਗਾ ਲੱਗਦਾ ਤੁਸੀਂ ਆਉਂਦੇ ਹੋ, ਤੁਸੀਂ ਸਗੋਂ ਟੈਲੀਫੋਨ ਕਰਿਆ ਕਰੋ, ਤੁਹਾਡੀਆਂ ਗੱਲਾਂ ਬੜੀਆਂ ਕਮਾਲ ਦੀਆਂ ਹੁੰਦੀਆਂ ਨੇ ਤੇ ਯਾਰ ਬੇ ਤੁਹਾਡੇ ਵੀ ਸੁੱਖ ਨਾਲ ਕਾਫੀ ਨੇ। ਦੱਸਿਆ ਕਰੋ ਯਾਰ ਭਾਜੀ, ਤੁਹਾਡਾ ਵਧੀਆ ਹੁੰਦਾ, ਤੁਹਾਡਾ ਨਾ ਜਿਹੜਾ ਅੰਦਾਜ਼ ਆ ਉਹ ਗੱਲ ਕਰਨ ਦਾ ਉਹ ਸੋਹਣਾ ਲੱਗਦਾ, ਮੈਨੂੰ ਤਾਂ ਬੜਾ ਪਸੰਦ ਆ। ਤੇ ਤੁਸੀਂ ਸਾਡੇ ਤੋਂ ਦੂਰ ਹੋਏ ਪੈ ਰਹੇ, ਜੇ ਨਹੀਂ ਟਾਈਮ ਹੁੰਦਾ ਕਾਲ ਕਰਨ ਦਾ ਤੁਸੀਂ ਸਾਨੂੰ ਵੋਇਸ ਮੈਸੇਜ ਭੇਜ ਦਿਆ ਕਰੋ, ਕੋਈ ਗੱਲ ਜਿਹੜੀ ਲੱਗਦੀ ਹੁੰਦੀ ਸਾਂਝੀ ਕਰਨ ਲਈ ਉਹ ਭੇਜ ਦਿਆ ਕਰੋ। ਪਸੰਦ ਕਰਦੇ ਨੇ ਸਰੋਤੇ ਤੁਹਾਡੀਆਂ ਵੀ ਗੱਲਾਂ, ਤੁਸੀਂ ਜ਼ਰੂਰ ਭੇਜੋ। ਤੁਸੀਂ ਵੈਸੇ ਮੰਡੇ ਸ਼ੋਅ ਵੀ ਕਰਿਆ ਕਰਨਾ ਸੀ, ਪਰ ਹੁਣ ਉਹ ਨਹੀਂ ਪਤਾ ਕਿ ਕਰਦੇ ਕਿ ਨਹੀਂ ਕਰਦੇ, ਪਰ ਤੁਸੀਂ ਇਸ ਸ਼ੋਅ ਦੇ ਵਿੱਚ ਤਾਂ ਹਾਜ਼ਰੀ ਲਵਾ ਸਕਦੇ ਹੋ ਨਾ। ਕੱਢੋ ਭਾਜੀ ਸਮਾਂ ਥੋੜਾ ਜਿਹਾ, ਮੈਨੂੰ ਪਤਾ ਡਰਾਈਵਿੰਗ ਜਿਹੜੀ ਕਰਨੀ ਹੈ ਉਹ ਸੌਖਾ ਕੰਮ ਨਹੀਂ ਹੈ, ਬੰਦਾ ਸਰੀਰਕ ਤੌਰ ਤੇ ਥੱਕ ਜਾਂਦਾ, ਪਰ ਮਾਨਸਿਕ ਤੌਰ ਤੇ ਤਰੋ ਤਾਜ਼ਾ ਰਹਿਣ ਦੇ ਲਈ ਤੁਸੀਂ ਹਲਕੀਆਂ ਹਲਕੀਆਂ ਗੱਲਾਂ ਬਾਤਾਂ ਆਪਣੀਆਂ ਸਾਂਝੀਆਂ ਕਰ ਸਕਦੇ ਹੋ ਬਾਕੀ ਸਰੋਤਿਆਂ ਨਾਲ। ਇਹ ਖੁੱਲਾ ਪਲੇਟਫਾਰਮ ਆਪਣਾ, ਇੱਥੇ ਕੋਈ ਆਰਜੇ ਨਹੀਂ ਭਾਜੀ, ਆਪਾਂ ਸਾਰੇ ਆਰਜੇ ਹੀ ਆ, ਅਸੀਂ ਤੇ ਆਪ ਤੁਹਾਡੇ ਵਰਗੇ ਆ। ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਹਾਜ਼ਰੀ ਲਵਾਈ ਆ ਤੇ ਤੁਸੀਂ ਸਾਨੂੰ ਸੁਣਦੇ ਪਏ ਹੋ, ਬਹੁਤ ਚੰਗਾ ਲੱਗਦਾ। ਖਾਸ ਤੌਰ ਤੇ ਤਾਏ ਦੀ ਹਾਜ਼ਰੀ ਵਿੱਚ ਤੁਸੀਂ ਸਾਨੂੰ ਸੁਣਦੇ ਹੋ ਤੇ ਮੈਨੂੰ ਹੋਰ ਵੀ ਵਧੀਆ ਲੱਗਦਾ ਕਿ ਹਾਂ, ਮੈਂ ਸੋਚਦਾ ਸੀ ਨਹੀਂ ਸ਼ਾਇਦ ਔਖਾ ਹੋ ਜਾਣਾ, ਪਰ ਤੁਹਾਡਾ ਸਾਥ ਪਿਆਰ ਵੇਖ ਕੇ ਮੈਨੂੰ ਲੱਗਦਾ ਕਿ ਨਹੀਂ ਚੱਲੂ ਕੰਮ। ਤੇ ਬਾਕੀ ਜਨਾਗਰ ਸਾਹਿਬ ਕਹਿੰਦੇ ਤਾਇਆ ਕਹਿੰਦਾ ਹੁੰਦਾ ਕਿ ਧਨੀ 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 ਜਿਹਦੇ ਕੋਲ ਵਾਹਵਾ ਹੀ ਆ ਮਨੀ। ਸਹੀ ਗੱਲ ਹੈ, ਮਨੀ ਇਹਨਾਂ ਤੋਂ ਹੈ ਬੜੀ ਹੈ। ਮਨੀ ਭਾਜੀ ਮਿਹਨਤ ਦੇ ਨਾਲ ਆ, ਜਿੱਦਾਂ ਜਿੱਦਾਂ ਉਹ ਮਿਹਨਤ ਕਰਦੇ ਜਾਂਦੇ ਨੇ, ਜਿੱਦਾਂ ਜਿੱਦਾਂ ਕੰਮ ਕਰਦੇ ਜਾਂਦੇ ਨੇ, ਉਦਾਂ ਉਦਾਂ ਮਨੀ ਇਕੱਠੀ ਹੁੰਦੀ ਜਾਂਦੀ ਹੈ। ਕਹਿੰਦੇ ਕਿ ਲਕਸ਼ਮੀ ਤੇ ਜਿਹੜੀ ਉਹਨਾਂ ਕੋਲ ਆਉਂਦੀ ਹੈ ਜਿਹੜਾ ਬੰਦਾ ਕੰਮ ਕਰਦਾ ਮਿਹਨਤ ਕਰਦਾ। ਤੇ ਧਨੀ ਸਾਹਿਬ ਦਾ ਜਿਹਦਾ ਨਾਮ ਹੀ ਧਨੀ ਆ, ਉਹਦੇ ਕੋਲ ਧਨ ਦੀ ਕਮੀ ਕਿਵੇਂ ਹੋ ਸਕਦੀ ਹੈ? ਧਨੀ 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 ਜਿਹਦੇ ਕੋਲ ਕਦੇ ਆਉਣੀ ਨੀ ਧਨ ਦੀ ਕਮੀ। ਬਹੁਤ ਹੀ ਪਿਆਰਾ ਨਾਮ ਆ ਤੁਹਾਡਾ। ਵੈਸੇ ਮੈਂ ਚਾਹੁੰਦਾ ਸੀ ਆਪਣਾ ਨਾਮ ਮੈਂ ਧਨੀ ਲਿਖਾ ਲੈਂਦਾ, ਪਰ ਹੁਣ ਪੈਸਾ ਜੇਬ ਚ ਨਾ ਹੋਵੇ ਤੇ ਅਸੀਂ ਨਾ ਉਪਰੋਂ ਧਨੀ ਲਿਖਾ ਲਈਏ, ਸਾਡੀ ਤੂੰ ਬੇਇੱਜ਼ਤੀ ਹੋਣੀ। ਤੁਹਾਡਾ ਤਾਂ ਰੱਬ ਨੇ ਮਾਣ ਰੱਖਿਆ ਪਿਆ ਵਾ, ਨਾਲ ਤਾਂ ਨਾਮ ਹੀ ਧਨੀ ਹੈ, ਧਨ ਵੀ ਮਿਲੇਗਾ ਤੁਹਾਡੇ ਕੋਲ। ਵੱਢੀ ਤੁਰੇ ਹੋਣੇ ਜਿੱਦਾਂ ਕਹਿੰਦੇ ਨਾ, ਜਿੱਦਾਂ ਭਈਏ ਚਰੀ ਵੱਢਦੇ ਨੇ, ਇੱਦਾਂ ਤੁਸੀਂ ਚਰੀ ਪੈਸੇ ਵੱਢੀ ਤੁਰੇ ਹੋਣੇ। ਬਹੁਤ ਸ਼ੁਕਰੀਆ ਤੁਹਾਡਾ ਜੀ। ਲਓ ਗੀਤ ਸੰਗੀਤ ਦਾ ਅੱਗੇ ਆਪਾਂ ਜਾਰੀ ਰੱਖਣਾ। ਤਾਂ ਅੱਗੇ ਮੈਂ ਤੁਹਾਨੂੰ ਦੱਸਿਆ ਸੀ ਕਿ ਅੱਜ ਪ੍ਰੋਗਰਾਮ ਦੇ ਵਿੱਚ ਡਾਕਟਰ ਹਰਵਿੰਦਰ ਨੰਡਾ ਸਾਹਿਬ ਵੀ ਅੱਜ ਸ਼ਾਮਿਲ ਹੋਣਗੇ, ਪ੍ਰੀਤ ਮੈਡੀਕਲ ਤੋਂ ਮਲਸੀਆਂ। ਤੇ ਖਾਸ ਤੌਰ ਤੇ ਅੱਜ ਸਿਹਤ ਨੂੰ ਲੈ ਕੇ ਗੱਲਬਾਤ ਆਪਾਂ ਕਰਾਂਗੇ ਜੀ। ਕਹਿੰਦੇ ਕਿ ਭਾਰ ਘਟਦਾ ਨਹੀਂ, ਭਾਰ ਵੱਧਦਾ ਨਹੀਂ, ਇਹਨਾਂ ਦੋਨਾਂ ਗੱਲਾਂ ਦੇ ਉੱਤੇ ਆਪਾਂ ਦੱਸਾਂਗੇ, ਬੈਲੈਂਸ ਡਾਈਟ ਬਾਰੇ ਗੱਲ ਕਰਾਂਗੇ। ਤੇ ਬਾਕੀ ਤੁਸੀਂ ਸਾਡੇ ਤੋਂ ਕੋਈ ਵੀ ਸਵਾਲ ਕਰਨਾ ਹੋਵੇ ਕਿਸੇ ਵੀ ਤਰੀਕੇ ਦੇ ਨਾਲ ਸਿਹਤ ਨੂੰ ਲੈ ਕੇ, ਡਾਈਟ ਨੂੰ ਲੈ ਕੇ, ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੇ ਬਾਕੀ ਪਾਲਾ ਭਾਜੀ ਕਹਿੰਦੇ ਨੇ ਭਾਜੀ ਕਿ ਕਰੋਲਾ ਮਾਨ ਦੀ ਆਵਾਜ਼ ਦਾ ਅੱਛਾ ਛੱਲਾ ਗੀਤ ਉਹਨਾਂ ਦਾ ਸੁਣਨਾ ਚਾਹੁੰਦੇ ਨੇ। ਬਹੁਤ ਮੁੰਡਾ ਛਾਇਆ ਪਿਆ ਜੀ, ਬੜੇ ਸੋਹਣੇ ਸੋਹਣੇ ਗੀਤ ਕੱਢ ਰਿਹਾ। ਅੱਗੇ ਅੰਮ੍ਰਿਤ ਮਾਨ ਦਾ ਮੈਂ ਸੋਚਦਾ ਸੀ, ਪਤਾ ਨਹੀਂ ਉਹ ਕੀ ਉਹਨੇ ਮਤਲਬ ਰੱਬ ਤੋਂ ਲੇਖ ਲਿਖਾਏ ਨੇ, ਜਿਹੜਾ ਗੀਤ ਉਹੀ ਹਿੱਟ ਹੋ ਜਾਣਾ, ਜਿਹੜਾ ਗੀਤ ਉਹੀ ਹਿੱਟ ਹੋ ਜਾਣਾ। ਤੇ ਹੁਣ ਉਹ ਮੁੰਡਾ ਕਰੋਲਾ ਮਾਨ ਜਿਹੜਾ ਇਹਦਾ ਵੀ ਕੰਮ ਉਹੀ ਆ ਕੰਮ। ਚਲੋ ਉਹਨਾਂ ਦੇ ਪਿੱਛੇ ਮਿਹਨਤ ਹੁੰਦੀ ਹੈ ਜੀ, ਆਪਾਂ ਉਹ ਨਹੀਂ ਦੇਖਦੇ, ਕਈ ਵਾਰ ਉਹਨਾਂ ਦਾ ਜਿਹੜਾ ਸਕਸੈਸ ਦੇਖਦੇ ਹਾਂ। ਬਹੁਤ ਪਿਆਰਾ ਆਵਾਜ਼ ਹੈ ਤੇ ਬਹੁਤ ਮੁੰਡਾ ਜਿਹੜਾ ਡਾਊਨ ਟੂ ਅਰਥ ਆ, ਬੜਾ ਸੰਜੀਦਾ ਜਿਹਾ ਬੰਦਾ, ਬੜਾ ਜਿਹੜਾ ਮਾਣ ਜਿਹਾ ਕਰਦਾ ਲੋਕਾਂ ਦਾ, ਬਹੁਤ ਚੰਗੀ ਗੱਲ ਆ, ਇਹਦੇ ਨਾਲ ਹੋਰ ਉੱਪਰ ਆਏਗਾ। ਬਹੁਤ ਬਹੁਤ ਸ਼ੁਕਰੀਆ। ਤੇ ਆਪਾਂ ਅਗਲਾ ਗੀਤ ਜਿਹੜਾ ਸੁਣਨਾ ਜੀ, ਦਿਲਪ੍ਰੀਤ ਗਿੱਲ ਸਾਹਿਬ ਜੀ ਪਸੰਦ ਦਾ ਗੀਤ ਸੁਣਨਾ ਜੀ, ਨਾਲ ਦੀ ਨਾਲ ਫਿਰ ਆਪਾਂ ਨੰਡਾ ਸਾਹਿਬ ਨੂੰ ਵੀ ਸ਼ਾਮਿਲ ਕਰਾਂਗੇ ਪ੍ਰੋਗਰਾਮ ਦੇ ਵਿੱਚ। ਮੈਨੂੰ ਤੂੰ ਲੈ ਜਾ ਕਿਤੇ ਦੂਰ, ਲਿਆ ਜੀ ਜਦੋਂ ਪਿਆਰ ਮੁਹੱਬਤ ਹੁੰਦੀ ਹੈ ਤੇ ਬੰਦਾ ਕਹਿੰਦਾ ਕਿ ਦੁਨੀਆਂ ਤੋਂ ਹੀ ਦੂਰ ਚਲੇ ਜਾਈਏ, ਇੰਨਾ ਦੂਰ ਕਿ ਜਿੱਥੇ ਤੂੰ ਹੋਵੇਂ ਸਿਰਫ ਮੈਂ ਹੋਵਾਂ। ਤੇ ਐਸਾ ਅਹਿਸਾਸ ਜਦੋਂ ਇੱਕ ਲੇਖਕ ਲਿਖਦਾ ਤੇ ਉਹਨੂੰ ਫਿਰ ਗਾਉਣ ਵਾਲਾ ਗਾਉਂਦਾ ਤੇ ਸੁਣਨ ਵਾਲਾ ਸੁਣਦਾ, ਫਿਰ ਸਾਰਾ ਜਿਹੜਾ ਲਿੰਕ ਹੋ ਜਾਂਦੀਆਂ ਚੀਜ਼ਾਂ। ਆਓ ਫਿਰ ਇਸ ਚੀਜ਼ ਨੂੰ ਸੁਣਦੇ ਹਾਂ ਜੀ, ਖੂਬਸੂਰਤ ਗੀਤ ਨੂੰ। ਦੂਰ ਮੇਰੇ ਹਾਣੀਆਂ
तस्वीरें आसमान में याद है मुझे सब भूला नहीं हूँ मैं तेरे से रह के दूर पूरा नहीं हूँ मैं माना हूँ मजबूर बुरा नहीं हूँ मैं न छोड़ ऐसे आस तेरे आऊंगा मैं पास जैसे रेगिस्तान में किसी प्यासे को पानी जैसे मरने के बाद कोई आखिरी निशानी जैसे सांसें मिले उसे जिसका निकलने वाला हो दम ऐसे मिलेंगे हम
मैनू तू ले जाके ते दूर
ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਜੀ ਇਸ ਵੇਲੇ ਰੇਡੀਓ ਹਰਮਨ ਦੇ ਨਾਲ ਤੁਸੀਂ ਜੁੜੇ ਹੋ ਆਪਣਾ ਭਰਾ ਮਨਦੀਪ ਸਿੰਘ ਢਿੱਲੋਂ ਤੁਹਾਡਾ ਨਾਲ ਸਾਥ ਦੇ ਰਿਹਾ ਜੀ ਗੱਲਬਾਤ ਕੀਤੀ ਸੀ ਪਹਿਲਾਂ ਆਪਾਂ ਕਿ ਹਰਵਿੰਦਰ ਨੰਡਾ ਸਾਹਿਬ ਅੱਜ ਖਾਸ ਤੌਰ ਤੇ ਵੇਟ ਮੈਨੇਜਮੈਂਟ ਦੇ ਬਾਰੇ ਅੱਜ ਗੱਲਬਾਤ ਕਰਨਗੇ ਕਿਉਂਕਿ ਪੂਰੇ ਦੁਨੀਆਂ ਦੇ ਵਿੱਚ ਦੇਖਿਆ ਜਾਵੇ ਕਿ ਜਾਂ ਸਾਡਾ ਭਾਰ ਬਹੁਤ ਘੱਟ ਆ ਜਾਂ ਸਾਡਾ ਭਾਰ ਬਹੁਤ ਵੱਧ ਆ ਭਾਰ ਸਹੀ ਕੀ ਹੋਣਾ ਚਾਹੀਦਾ ਜਿਹਦੇ ਨਾਲ ਅਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹਾਂ ਉਹਦੇ ਬਾਰੇ ਅੱਜ ਗੱਲਬਾਤ ਕਰਾਂਗੇ। ਡਾਇਟ ਪਲਾਨ ਕੀ ਹੋਣ, ਐਕਸਰਸਾਈਜ਼ ਰੁਟੀਨ ਕੀ ਹੋਵੇ, ਸਾਰੀਆਂ ਗੱਲਾਂ ਬਾਤਾਂ ਅੱਜ ਆਪਾਂ ਸਾਂਝੀਆਂ ਕਰਾਂਗੇ ਪ੍ਰੋਗਰਾਮ ਦੇ ਵਿੱਚ। ਤੇ ਤੁਸੀਂ ਸਾਡੇ ਨਾਲ ਜੁੜੇ ਹੋ ਜੀ, ਤੇ ਤੁਸੀਂ ਸਾਡੇ ਨਾਲ ਜੇ ਸੁਨੇਹਾ ਭੇਜਣਾ ਤਾਂ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਸਾਨੂੰ ਭੇਜ ਸਕਦੇ ਹੋ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਭੇਜ ਸਕਦੇ ਹੋ। ਟੈਲੀਗ੍ਰਾਮ ਐਪ ਤੁਹਾਨੂੰ ਗੂਗਲ ਪਲੇ ਤੋਂ ਜਾਂ ਐਪ ਸਟੋਰ ਤੋਂ ਤੁਹਾਨੂੰ ਮਿਲ ਜਾਏਗੀ, ਜਿਸ ਤੋਂ ਤੁਸੀਂ ਸਾਨੂੰ ਸਿੱਧੀ ਜਿਹੜੀ ਗੱਲਬਾਤ ਕਰ ਸਕਦੇ ਹੋ। ਕਿਸੇ ਵੀ ਤਰੀਕੇ ਦਾ ਜੇ ਸਵਾਲ ਜਵਾਬ ਵੇਟ ਮੈਨੇਜਮੈਂਟ ਨੂੰ ਲੈ ਕੇ ਹੈ ਤਾਂ ਤੁਸੀਂ ਸਾਡੇ ਤੱਕ ਰੱਖ ਸਕਦੇ ਹੋ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਜੀ ਢਿੱਲੋਂ ਸਾਹਿਬ ਤੇ ਸਾਰੇ ਸਰੋਤਿਆਂ ਦਾ ਵੀ, ਮੈਂ ਧੰਨਵਾਦ ਕਰਦਾ ਵਾਂ ਜੋ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਦਾ, ਹਰਵਿੰਦਰ ਸਿੰਘ ਨੰਡਾ ਵੱਲੋਂ ਧੰਨਵਾਦ
ਜੀ। ਨੰਡਾ ਸਾਹਿਬ, ਵੈਸੇ ਪਹਿਲਾਂ ਆਮ ਤੌਰ ਤੇ ਵੇਖਿਆ ਜਾਂਦਾ ਕਹਿੰਦੇ ਕਿ ਜਿਹਦਾ ਭਾਰ ਸਹੀ ਆ, ਜਿਹਦਾ ਵੇਟ ਸਹੀ ਆ, ਜਿਹੜਾ ਜਿਹੜਾ ਫਿਜ਼ੀਕਲ ਤੌਰ ਤੇ ਫਿੱਟ ਆ, ਉਹ ਜ਼ਿੰਦਗੀ ਦੇ ਮੇਲੇ ਨੂੰ ਦੇਖ ਸਕਦਾ, ਜ਼ਿੰਦਗੀ ਨੂੰ ਆਨੰਦ ਮਾਣ ਸਕਦਾ, ਤੇ ਜਿਹਦਾ ਭਾਰ ਜਾਂ ਵਧਿਆ ਵਾ ਜਾਂ ਘਟਿਆ ਵਾ ਉਹ ਮਾਨਸਿਕ ਤੌਰ ਤੇ ਵੀ ਡਾਵਾਂ ਡੋਲ ਹੀ ਦੇਖਿਆ ਜਾਂਦਾ। ਕਿੰਨਾ ਕੁ ਜ਼ਰੂਰੀ ਆ ਭਾਰ ਨੂੰ ਮੈਨੇਜ ਕਰਨਾ, ਭਾਰ ਨੂੰ ਇੱਕ ਪੂਰੇ ਲੈਵਲ ਤੇ ਰੱਖਣਾ ਅਕੋਰਡਿੰਗ ਟੂ ਹਾਈਟ ਦੇ ਹਿਸਾਬ ਨਾਲ?
ਬਹੁਤ ਵਧੀਆ ਜੀ ਕੁਐਸਚਨ ਢਿੱਲੋਂ ਸਾਹਿਬ ਤੁਹਾਡਾ
ਜੀ,
ਕਿਉਂਕਿ ਸਿਹਤ ਹੀ ਸਭ ਤੋਂ ਪਹਿਲਾਂ ਜੀ,
ਜੀ
ਬਾਕੀ ਦੇ ਕੰਮ ਬਾਅਦ ਚ, ਪਹਿਲਾਂ ਸਿਹਤ ਜ਼ਰੂਰੀ ਹੈ ਕਿ ਸਿਹਤ ਆਪਣੀ ਫਿੱਟ ਆ, ਵੇਟ ਆਪਣਾ ਪੂਰਾ ਵਾ ਹਾਈਟ ਦੇ ਹਿਸਾਬ ਨਾਲ ਤੇ ਏਜ ਦੇ ਹਿਸਾਬ ਨਾਲ, ਅਕੋਰਡਿੰਗ ਟੂ ਹਾਈਟ ਐਂਡ ਏਜ ਜਿਹੜਾ ਵੇਟ ਆਪਣਾ ਚਾਹੀਦਾ ਵਾ। ਇੱਕ ਐਵਰੇਜ ਜਿਹੜਾ ਵਾ, ਜਿੱਦਾਂ ਮੰਨ ਲਓ 5.5 ਫੁੱਟ ਦਾ ਲੇਡੀ ਆ ਤੇ ਉਹਦਾ ਕੋਈ 60 ਤੋਂ 65 ਕਿਲੋ, ਕਿਸੇ ਵੀ ਏਜ ਆ, ਭਾਵੇਂ 30 ਸਾਲ ਦੀ ਆ ਜਾਂ 40 ਸਾਲ ਦੀ ਆ, ਉਹ 65 ਕਿਲੋ ਤੱਕ ਵੱਧ ਤੋਂ ਵੱਧ। ਤੇ ਜੇ ਜੈਂਟਸ ਦੀ ਗੱਲ ਕਰੀਏ ਤਾਂ ਆਪਾਂ 6 ਫੁੱਟ ਦੀ ਹਾਈਟ, 5.5 ਤੋਂ 6 ਫੁੱਟ ਦੀ ਹਾਈਟ ਦੇ ਵਿਚ 70 ਤੋਂ 75 ਕਿਲੋ ਦੇ ਵਿਚ ਵਿਚ ਜਿਹੜਾ ਇੱਕ ਨਾਰਮਲ ਆਪਣਾ ਵੇਟ ਜਿਹੜਾ ਹੋਣਾ ਚਾਹੀਦਾ ਵਾ। ਫਿਰ ਵੇਟ ਨੂੰ ਬਾਡੀ ਜਿਹੜੀ ਆ ਕੰਟਰੋਲ ਕਿਵੇਂ ਕਰਦੀ ਆ, ਕਿ ਬਾਡੀ ਜਿਹੜੀ ਅੰਦਰ ਆਪਣੇ ਆਰਗਨ ਜਿਹੜੇ ਬਣੇ ਹੋ, ਸਾਰੇ ਸਿਸਟਮ ਆ ਜਿਹੜਾ ਬਾਡੀ ਤੁਹਾਡੀ ਆ, ਉਹ 5 ਕਿਲੋ ਤੱਕ ਵੇਟ ਅਪ ਜਾਂ ਡਾਊਨ, ਜੇ 5 ਕਿਲੋ 70 ਚਾਹੀਦਾ ਤੁਹਾਡਾ, 65 ਕਿਲੋ ਤੱਕ ਟੋਲਰੇਟ ਕਰਦੀ ਆ ਬਾਡੀ, 65 ਤੋਂ ਘਟੇਗਾ ਜਿਆਦਾ ਤੇ ਫਿਰ ਵੀ ਪ੍ਰੋਬਲਮ ਆਏਗੀ ਬਾਡੀ ਨੂੰ, ਜੇ 70 ਦੀ ਜਗ੍ਹਾ 75 ਹੋਇਆ 5 ਕਿਲੋ ਵੱਧ ਵਾ ਤੇ ਉਹ ਵੀ ਕੰਟਰੋਲ ਕਰੇਗੀ, ਜਦੋਂ 5 ਦੀ ਜਗ੍ਹਾ 15 ਵੱਧ ਗਿਆ ਜਾਂ ਤੁਹਾਡਾ 25 ਵੱਧ ਗਿਆ ਤੇ ਫਿਰ ਉਹਦੇ ਨਾਲ ਫਿਰ ਜਿਹੜੀਆਂ ਰਿਲੇਟਡ ਪ੍ਰੋਬਲਮ ਆ ਮੋਟਾਪੇ ਦੇ ਨਾਲ ਜਿਹੜੀਆਂ ਜਾਂ ਓਵਰ ਵੇਟ ਨਾਲ ਫੈਟ ਨਾਲ, ਉਹ ਜਿਹੜੀਆਂ 1x1 ਜਿਹੜੀਆਂ ਤੁਹਾਨੂੰ ਜਿਹੜੀਆਂ ਇੱਕ ਦੇ ਨਾਲ ਇੱਕ ਜੋਨੀਆਂ ਸ਼ੁਰੂ ਹੋ ਜਾਂਦੀਆਂ।
ਯਾਨੀ ਕਿ ਜੇ ਆਪਾਂ ਦੇਖਿਆ ਜਾਵੇ ਕਿ ਜਿੰਨਾ ਭਾਰ ਦੱਸਿਆ ਜਾਂਦਾ ਹਾਈਟ ਦੇ ਅਕੋਰਡਿੰਗ ਜਾਂ ਉਮਰ ਦੇ ਅਕੋਰਡਿੰਗ, ਉਹਦੇ ਵਿੱਚ ਜੇ 5 ਕਿਲੋ ਦਾ ਫਰਕ ਹੈ, ਡਿਫਰੈਂਸ ਹੈ, ਤਾਂ ਤਲ ਐਕਸੈਪਟੇਬਲ ਹੈਗਾ ਵੀ ਤੁਸੀਂ ਉਹਨੂੰ ਠੀਕ ਕਰ ਸਕਦੇ ਹੋ, ਉਹਨੂੰ ਠੀਕ ਹੀ ਮੰਨਿਆ ਜਾਂਦਾ। ਪਰ ਜੇ ਜ਼ਿਆਦਾ ਵਾ ਵੱਧ ਕਰਦਾ ਉਹਦਾ ਕਰਕੇ ਸਿਹਤ ਨੂੰ ਸਮੱਸਿਆਵਾਂ ਆ ਜਾਂਦੀਆਂ ਨੇ। ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਆਮ ਤੌਰ ਤੇ ਜਿਹਦੇ ਭਾਰ ਵਾਧਾ, ਤਾਂ ਉਹਨੂੰ ਕਿੱਦਾਂ ਦੀਆਂ ਸਮੱਸਿਆਵਾਂ, ਜੇ ਘਾਟਾ ਉਹਨੂੰ ਕਿੱਦਾਂ ਦੀਆਂ ਹੈਗੀਆਂ?
ਪਹਿਲਾਂ ਆਪਾਂ ਓਵਰ ਵੇਟ ਦੀ ਗੱਲ ਕਰਦੇ ਹਾਂ, ਭਾਰ ਵਧਣ ਦੇ ਕਾਰਨ ਜਿਹੜੀਆਂ ਪ੍ਰੋਬਲਮਾਂ ਵਾ
ਜੀ,
1x1 ਜਿਹੜੀਆਂ ਵਾ ਸਟਾਰਟਿੰਗ ਜਿਹੜੇ ਜੋੜਾਂ ਦੇ ਦਰਦ ਤੋਂ ਹੋਣੀ ਆ। ਵੀ ਮੰਨ ਲਓ ਜੇ ਆਪਾਂ ਬਾਡੀ ਆਪਣੀ 70 ਕਿਲੋ ਵੇਟ ਵਾਸਤੇ ਸਿਸਟਮ ਬਣਿਆ, ਜੁਆਇੰਟ ਜਿਹੜੇ ਬਾਡੀ ਦੇ ਬਣੇ ਆ, ਹਰ ਆਰਗਨ ਨੇ ਕੰਟਰੋਲ ਕਰਨਾ, ਹਾਰਟ ਨੇ ਪੰਪ ਕਰਨਾ ਬਾਡੀ ਨੂੰ, ਤੇ ਜਿੰਨੇ ਵੀ ਸਾਰੇ ਸਿਸਟਮ ਉਸ ਹਿਸਾਬ ਨਾਲ ਆਪਣਾ ਕਰ ਰਿਹਾ ਵਾ। ਪਰ ਤੁਹਾਡਾ 70 ਦੀ ਜਗ੍ਹਾ ਵੇਟ ਤੁਹਾਡਾ ਹੋ ਗਿਆ 80 ਕਿਲੋ ਜਾਂ 90 ਕਿਲੋ ਹੋ ਗਿਆ ਵੇਟ, ਹੁਣ ਜਿਹੜਾ 20 ਕਿਲੋ ਵੇਟ ਵਧਿਆ, ਫੈਟ ਵਧੀਆ ਬਾਡੀ ਦੇ ਵਿੱਚ ਅੰਦਰੋਂ, ਹੁਣ ਹਾਰਟ ਨੂੰ ਵੀ ਉਹਨਾਂ ਪੰਪ ਕਰਨਾ ਪੈਣਾ, ਵੱਧ ਬਲੱਡ ਜਿਹੜਾ ਵੱਧ ਪੰਪ ਕਰਨਾ ਪੈਣਾ ਵਾ, ਉਹੀ ਹਰ ਆਰਗਨ ਨੂੰ ਜੋ ਜੁਆਇੰਟ ਦੇ ਉੱਤੇ ਵੱਧ ਜਿਹੜਾ ਗੋਡਿਆਂ ਤੇ ਪੈਣਾ ਜਾਂ ਗਿੱਟਿਆਂ ਨੂੰ ਪੈਣਾ ਵਾ ਭਾਰ, ਜਿਹੜਾ 20 ਕਿਲੋ ਬਾਅਦ, ਜੋ 5 ਕਿਲੋ ਤੱਕ ਤਾਂ ਕੰਟਰੋਲ ਕਰ ਰਹੀ ਸੀ ਬਾਡੀ ਆਪਣੇ ਸਿਸਟਮ ਨੂੰ, ਪਰ ਜਦੋਂ 15 ਕਿਲੋ ਹੋਰ ਵੱਧ ਪੈ ਗਿਆ ਤਾਂ ਉਹ ਜੁਆਇੰਟ ਪੇਨ ਵੀ ਤੁਹਾਡੀ ਸਟਾਰਟ ਹੋਣੀ ਆ, ਉਹਦੇ ਨਾਲ ਜਿਹੜਾ ਬੀਪੀ ਵੱਧ, ਜਿਹੜਾ ਹਾਰਟ ਨੇ ਵੱਧ ਬਲੱਡ ਪੰਪ ਕਰਨਾ, ਉਹਦੇ ਨਾਲ ਬੀਪੀ ਵਧਣਾ, ਤੁਹਾਡਾ ਸਾਹ ਚੜਨਾ ਵਾ, ਨਿੱਕੀਆਂ ਮੋਟੀਆਂ ਪ੍ਰੋਬਲਮਾਂ, 130 ਪ੍ਰੋਬਲਮਾਂ ਜਿਹੜੀਆਂ ਡਿਸੀਜ਼ ਆ ਜੋੜਾਂ ਦੇ ਦਰਦ ਤੋਂ ਲੈ ਕੇ ਕੈਂਸਰ ਤੱਕ, ਜਿਹੜੀਆਂ 1x1 ਸਟੈਪ ਬਾਏ ਸਟੈਪ ਇੱਕ ਦੂਜੀ ਦੇ ਨਾਲ ਜੁੜਦੀ ਉਹ ਇੱਕ ਦੂਜੇ ਨਾਲ ਜੁੜ ਰਹੀ ਆ, ਇਹ ਵਾਧੇ ਦੇ ਕਾਰਨ ਆ। ਜਦੋਂ ਆਪਣਾ ਘੱਟ ਜਾਂਦਾ ਵਾ, ਕਈ ਵਾਰੀ ਆਪਾਂ ਹੁੰਦੇ ਵੀ ਖਾ ਪੀ ਸਭ ਕੁਛ ਰਹੇ ਆ ਪਰ ਵੇਟ ਆਪਣਾ ਫੇਰ ਨੀ ਵੱਧਦਾ, ਕੁਛ ਸਾਡੇ ਕੋਲ ਨੰਬਰ ਆਫ ਕਸਟਮਰ ਇਸ ਤਰ੍ਹਾਂ ਦੇ ਵੀ ਆਉਂਦੇ ਆ। ਮੈਂ ਖੁਦ ਆਪਣਾ 14 ਕਿਲੋ ਵੇਟ ਗੇਨ ਕੀਤਾ ਸੀ ਅੱਜ ਤੋਂ 7 ਸਾਲ ਪਹਿਲਾਂ, 7 ਸਾਲ ਹੋ ਗਏ ਆਪਾਂ ਨੂੰ ਇਹ ਕੰਮ ਕਰਦੇ ਨੇ ਵੇਟ ਮੈਨੇਜਮੈਂਟ ਦਾ, ਤੇ ਵੈਲਨੈਸ ਐਜ ਏ ਵੈਲਨੈਸ ਕੋਚ ਆਪਾਂ ਕੰਮ ਕਰ ਰਹੇ ਆ, ਤੇ ਆਪਣਾ 14 ਕਿਲੋ ਵੇਟ ਗੇਨ ਮਸਲ ਗੇਨ ਵੇਟ ਕੀਤਾ ਸੀਗਾ, ਅੱਜ ਮੈਂ ਪੂਰਾ ਆਪਣਾ ਹੈਲਦੀ ਐਕਟਿਵ ਲਾਈਫ ਸਟਾਈਲ ਜਿਹੜਾ ਇੰਜੋਏ ਕਰ ਰਿਹਾ ਵਾਂ, ਕਿਉਂਕਿ ਜਦੋਂ ਘਟਦਾ ਵਾ ਉਦੋਂ ਵੀ ਇਹੀ ਪ੍ਰੋਬਲਮ ਆਉਣੀਆਂ, ਉਦੋਂ ਇਹਦੇ ਨਾਲ ਵੀ ਜ਼ਿਆਦੀਆਂ ਪ੍ਰੋਬਲਮਾਂ ਆਉਣੀਆਂ ਵਾ, ਤੁਹਾਡਾ ਬਾਡੀ ਦੀ ਫਿਗਰ ਹੀ ਨੀ ਸਹੀ ਲੱਗਣੀ, ਕੱਪੜਾ ਨੀ ਤੁਹਾਡੇ ਪਾਇਆ ਚੰਗਾ ਲੱਗਦਾ, ਆਪਾਂ ਮਹਿੰਗੇ ਤੋਂ ਮਹਿੰਗੀਆਂ ਪੈਂਟਾਂ ਸ਼ਰਟਾਂ ਜਾਂ ਕੁਝ ਵੀ ਕੱਪੜਾ ਲੈਣਾ ਲੈਂਦੇ ਆ ਪਰ ਉਹ ਬੋਡੀ ਆਪਣੀ ਅੰਦਰੋਂ ਫਿਜ਼ੀਕ ਜਿਹੜਾ ਤੁਹਾਡਾ ਵਾ ਬੋਡੀ ਦਾ ਸਟਰਕਚਰ ਜਿਹੜੀ ਆ ਬਹੁਤ ਡਾਊਨ ਆ ਸਰ ਤੁਹਾਡਾ ਮਸਕੂਲਰ ਬੋਡੀ ਨਹੀਂ ਗੀ ਤੇ ਉਹ ਵੀ ਡਾਊਨ ਲੱਗਣੀ ਆ ਫਿਰ ਕਮਜ਼ੋਰੀ ਤੁਹਾਨੂੰ ਮਹਿਸੂਸ ਹੋਣੀ ਆ ਤੁਹਾਡਾ ਚਿਹਰਾ ਡਲ ਰਹਿਣਾ ਵਾ ਸਮੇਂ ਤੋਂ ਪਹਿਲਾਂ ਤੁਸੀਂ ਬੁੱਢੇ ਹੋਏ ਨਜ਼ਰ ਹੋਏ ਆਉਣਾ ਵਾ ਝੋੜੀਆਂ ਪਈਆਂ ਵਾ ਸਕਿਨ ਦੇ ਉੱਪਰ ਸਾਰਾ ਕੁਛ ਜਿਹੜਾ ਵੀਕਨੈਸ ਜਿਹੜੀ ਆ ਬੀ ਪੀ ਤੁਹਾਡਾ ਲੋ ਰਹਿਣਾ ਵਾ ਥੋੜਾ ਤੁਰਿਆ ਤੁਸੀਂ ਥਕਾਵਟ ਹੋਣ ਲੱਗ ਪੈਣੀ ਆ ਪੌੜੀਆਂ ਚੜਿਆ ਤੁਹਾਡੇ ਚੱਕਰ ਆਉਣ ਲੱਗ ਪੈਣੇ ਆ ਉਹ ਸਾਰਾ ਕੁਛ ਇਹ ਚੀਜ਼ਾਂ ਨਿੱਕੀਆਂ ਮੋਟੀਆਂ ਪ੍ਰੋਬਲਮਾਂ
ਅੱਛਾ ਵੈਸੇ ਸੁਣਿਆ ਜਾਂਦਾ ਜਿੰਨਾ ਕਿ ਪੜ੍ਹਦੇ ਸੁਣਦੇ ਆ ਕਹਿੰਦੇ ਆ ਕਿ ਜੇ ਮੈਦਾ ਸਹੀ ਕੰਮ ਕਰਦਾ ਲੀਵਰ ਸਹੀ ਕੰਮ ਕਰਦਾ ਹਨਾ ਸਾਡੀਆਂ ਜਿਹੜੀਆਂ ਵੱਡੀਆਂ ਅੰਤੜੀਆਂ ਛੋਟੀਆਂ ਅੰਤੜੀਆਂ ਪੂਰਾ ਵਰਕ ਵਧੀਆ ਕਰਦੀਆਂ ਨੇ ਤਾਂ ਬੰਦੇ ਦਾ ਜਿਹੜਾ ਭਾਰ ਹੈ ਬਿਲਕੁਲ ਸਹੀ ਰਹਿੰਦਾ ਕੁਦਰਤ ਨੇ ਆਪਣੇ ਆਪ ਮੈਨੇਜ ਕਰਨ ਦੇ ਲਈ ਵਿੱਚੇ ਮਸ਼ੀਨ ਲਾਈ ਹੈ ਕੀ ਰੀਜ਼ਨ ਤੁਸੀਂ ਕੀ ਮੰਨਦੇ ਹੋ ਕਿ ਇਹਨਾਂ ਚੀਜ਼ਾਂ ਦੀ ਗੜਬੜਾਹਟ ਦੇ ਕਰਕੇ ਇੱਦਾਂ ਹੁੰਦਾ ਜਾਂ ਕੀ ਮਸਲਾ ਰਹਿ ਜਾਂਦਾ ਜਿਹਦਾ ਕਰਕੇ ਭਾਰ ਜਾਂ ਤਾਂ ਬਹੁਤ ਵੱਧ ਜਾਂਦਾ ਜਾਂ ਬਹੁਤ ਘੱਟ ਜਾਂਦਾ
ਮੇਨ ਜੀ ਆਪਣਾ ਮਨਦੀਪ ਜੀ ਖਾਣ ਪੀਣ ਦਾ ਚੱਕਰ ਹੀ ਆ ਖਾ ਪੀ ਤਾਂ ਰਹੇ ਆ ਬਹੁਤ ਕੁਛ ਆਪਾਂ
ਜੀ
ਪਰ ਖਾਣਾ ਕੀ ਆ ਕਿਵੇਂ ਖਾਣਾ ਵਾ ਉਹ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਗਿਆਨ ਨਹੀਂ ਗਾ ਆਪਾਂ ਪੇਟ ਭਰਨ ਵਾਸਤੇ ਜੋ ਆਇਆ ਆਪਣੇ ਜੋ ਵੀ ਦਿਖਿਆ ਜਿਵੇਂ ਦੇ ਸਵਾਦਾਂ ਨੂੰ ਆਪਾਂ ਪਰੌਂਠੇ ਆ ਜੋ ਵੀ ਬਾਹਰ ਫਾਸਟ ਫੂਡ ਵਗੈਰਾ ਜਾਂ ਤਲੀਆਂ ਚੀਜ਼ਾਂ ਵਾ ਮੈਦਾ ਵਾ ਜੋ ਕੁਛ ਵੀ ਆਪਾਂ ਪੇਟ ਤਾਂ ਭਰ ਰਹੇ ਆ ਪਰ ਬੋਡੀ ਨੂੰ ਚੱਲਣ ਵਾਸਤੇ ਜਿਹੜਾ ਉਹ ਨਿਊਟ੍ਰੀਐਂਟਸ ਚਾਹੀਦੇ ਆ ਇੱਕ ਪ੍ਰੋਪਰ ਜਿਹੜੀ ਡਾਇਟ ਚਾਹੀਦੀ ਆ ਤੁਹਾਡੀ ਬੋਡੀ ਨੂੰ ਜਿਸ ਤਰ੍ਹਾਂ ਕਿ ਆਪਾਂ ਕੋਈ ਗੱਡੀ ਚਲਾਉਂਦੇ ਆ ਪੈਟਰੋਲ ਵਾਲੀ ਗੱਡੀ ਆ ਤੇ ਉਹਦੇ ਵਿੱਚ ਪੈਟਰੋਲ ਪਾਵਾਂਗੇ ਸਹੀ ਵਧੀਆ ਤੇ ਫੇਰ ਉਹ ਚੱਲੇਗੀ ਪੈਟਰੋਲ ਵਾਲੀ ਦੇ ਵਿੱਚ ਆਪਾਂ ਡੀਜ਼ਲ ਪਾਵਾਂਗੇ ਤੇ ਉਹ ਸਾਰਾ ਸਿਸਟਮ ਅੰਦਰੋਂ ਖਰਾਬ ਕਰਨਾ ਹੀ ਕਰਨਾ ਇਸੇ ਤਰ੍ਹਾਂ ਹੀ ਆਪਣੀ ਬੋਡੀ ਆ ਜੇ ਭਗਵਾਨ ਨੇ ਆਪਾਂ ਨੂੰ ਗੋਡ ਨੇ ਆਪਾਂ ਨੂੰ ਦਿੱਤੀ ਹੈ ਇਹਨੂੰ ਮੰਦਰ ਬਣਾ ਕੇ ਰੱਖਣਾ ਵਾ ਆਪਾਂ ਇਹਨੂੰ ਰੂੜੀ ਨਹੀਂ ਬਣਾਉਣਾ ਵੀ ਜੋ ਵੀ ਆਪਣੇ ਹੱਥ ਆਇਆ ਜੇ ਜੋ ਲੱਟਰ ਪੱਟਰ ਆਪਾਂ ਅੰਦਰ ਸਿੱਟ ਸਿੱਟ ਕੇ ਇਹਨੂੰ ਰੂੜੀ ਬਣਾ ਰਹੇ ਆ ਪੇਟ ਵੀ ਭਰ ਰਿਹਾ ਤੇ ਜੋ ਅੰਦਰ ਬਿਨਾਂ ਲੋੜ ਤੋਂ ਖਾਧਾ ਪੌਸ਼ਟਿਕ ਨਹੀਂ ਜਿਹੜਾ ਚੀਜ਼ਾਂ ਆਪਾਂ ਨਹੀਂ ਸਰੀਰ ਨੂੰ ਲੋੜ ਹੈਗੀ ਉਹ ਵੀ ਆਪਾਂ ਖਾ ਰਹੇ ਆ ਸਰੀਰ ਨੂੰ ਤਾਂ ਆਪਾਂ ਨੂੰ ਮਿਲ ਨਹੀਂ ਰਿਹਾ ਜਿਹੜੀ ਚੀਜ਼ ਚਾਹੀਦੀ ਐਨਰਜੀ ਚਾਹੀਦੀ ਆ ਬੋਡੀ ਨੂੰ ਲੈਕ ਆਫ ਨਿਊਟ੍ਰੀਸ਼ਨ ਦਾ ਕਾਰਨ ਵੀ ਜਿਹੜੀਆਂ ਬਹੁਤੀਆਂ ਪ੍ਰੋਬਲਮਾਂ ਆਪਣੀਆਂ ਓਵਰ ਵੇਟ ਜਾਂ ਘੱਟ ਵੇਟ ਘੱਟ ਹੋਣ ਜਾਂ ਵਧਣ ਵੇਟ ਵਧਣ ਦੇ ਨਾਲ ਜਿਹੜੀਆਂ ਪ੍ਰੋਬਲਮਾਂ ਜਿਹੜੀਆਂ ਵਨ ਬਾਈ ਵਨ ਆਉਣੀਆਂ
ਅੱਛਾ ਨਿਊਟ੍ਰੀਸ਼ਨ ਜਿਹੜਾ ਉਹ ਤੁਸੀਂ ਗੱਲ ਕੀਤੀ ਕਿ ਜ਼ਰੂਰੀ ਹੈ ਜਿਹੜਾ ਅਸੀਂ ਫੂਡ ਤੋਂ ਲੈਣਾ ਹੁੰਦਾ ਫੂਡ ਦੇ ਵਿੱਚ ਮੈਨੂੰ ਲੱਗਦਾ ਕਿ ਬਹੁਤੀਆਂ ਚੀਜ਼ਾਂ ਅਸੀਂ ਲੈ ਨਹੀਂ ਪਾਉਂਦੇ ਪ੍ਰਦੇਸ਼ਾਂ ਦੇ ਵਿੱਚ ਚਲੋ ਬਹੁਤ ਕੁਝ ਹਨਾ ਫਲ ਫਰੂਟ ਵੀ ਲੈ ਲੈਂਦੇ ਨੇ ਜਾਂ ਜੂਸ ਵਗੈਰਾ ਕਈ ਤਰੀਕੇ ਦੇ ਪੀ ਲੈਂਦੇ ਨੇ ਜਿਨ੍ਹਾਂ ਦੇ ਵਿੱਚ ਕਾਫੀ ਚੀਜ਼ਾਂ ਮਿਲੀ ਜਾਂਦੀਆਂ ਨੇ ਪਰ ਭਾਰਤ ਦੇ ਵਿੱਚ ਦੇਖਿਆ ਜਾਂਦਾ ਕਿ ਜ਼ਿਆਦਾਤਰ ਜਦੋਂ ਬਿਮਾਰ ਹੁੰਦੇ ਆ ਉਦੋਂ ਹੀ ਅਸੀਂ ਕਹਿੰਦੇ ਜੀ ਜੂਸ ਪੀਓ ਜਾਂ ਉਦੋਂ ਹੀ ਫਰੂਟ ਖਾਓ ਕਿ ਜ਼ਰੂਰੀ ਵੀ ਇਹ ਸਾਰੀਆਂ ਚੀਜ਼ਾਂ ਨੂੰ ਬੈਲੈਂਸ ਰੱਖਣਾ ਤਾਂ ਕਿ ਸਾਡੀ ਸਿਹਤ ਵਧੀਆ ਰਹੇ
ਬਿਲਕੁਲ ਜੀ ਕਿਉਂਕਿ ਡਾਕਟਰ ਨੇ ਜੋ ਦੱਸਿਆ ਆਪਾਂ ਨੂੰ ਪ੍ਰੋਬਲਮ ਆਉਂਦੀ ਆ ਵਿਦੇਸ਼ਾਂ ਦੇ ਵਿੱਚ ਤਾਂ ਵੀਰ ਭਰਾ ਸਾਰੇ ਬੈਠੇ ਆ ਸਹੂਲਤਾਂ ਵੀ ਸਾਰੀਆਂ ਉੱਥੇ ਹੈਗੀਆਂ ਖਾਣ ਪੀਣ ਵੀ ਵਧੀਆ ਹੈਗਾ ਮੌਸਮ ਵਧੀਆ ਹੈਗਾ ਹਰ ਚੀਜ਼ ਫਰੈਸ਼ ਉੱਥੇ ਮਿਲਦੀ ਆ ਪੂਰੀ ਨਿਊਟ੍ਰੀਐਂਟਸ ਉਹਦੇ ਵਿੱਚ ਹੈਗੇ ਆ ਕਿਉਂਕਿ ਖਾਦਾ ਸਪਰੇਆਂ ਦੀ ਉੱਥੇ ਬਹੁਤ ਵਰਤੋਂ ਅੰਡਰ ਕੰਟਰੋਲ ਦੇ ਵਿੱਚ ਆ ਸਾਰਾ ਕੁਛ ਬੋਡੀ ਜਿਹੜਾ ਦੇਸ਼ ਵੱਲੋਂ ਵੀ ਕੰਟਰੋਲ ਆ ਸਾਰਾ ਕੁਛ ਪ੍ਰੋਪਰ ਉਹਨਾਂ ਦੀ ਪ੍ਰੈਪਰੇਸ਼ਨ ਸਟੋਰੇਜ ਦਾ ਸਾਰਾ ਕੁਛ ਪ੍ਰੋਪਰ ਵੇ ਨਾਲ ਕਰ ਰਹੇ ਆ ਤਾਂ ਉਹ ਚੀਜ਼ ਜਿਹੜੀ ਆਪਾਂ ਖਾ ਵੀ ਰਹੇ ਕੋਈ ਸੇਬ ਖਾ ਰਹੇ ਆ ਜਾਂ ਕੋਈ ਦੁੱਧ ਵੀ ਪੀ ਰਿਹਾ ਤਾਂ ਜੋ ਤੱਤ ਉੱਤੇ ਬਾਹਰ ਲਿਖੇ ਆ ਆਪਾਂ ਨੂੰ ਪੂਰ ਤੱਤ ਜਿਹੜਾ ਬੋਡੀ ਦੇ ਵਿੱਚ ਮਿਲਣਾ ਤੇ ਬੋਡੀ ਨੇ ਪੂਰਾ ਆਪਣਾ ਪਰਫਾਰਮੈਂਸ ਦੇਣੀ ਆਪਾਂ ਪਰ ਇੰਡੀਆ ਦੇ ਵਿੱਚ ਜਿਸ ਤਰ੍ਹਾਂ ਟੈਂਪਰੇਚਰ ਦਾ ਵੀ ਚੱਕਰ ਆ ਥੋੜਾ ਆਪਣੇ ਚੀਜ਼ਾਂ ਆਪਾਂ ਖਰੀਦ ਹੀ ਨਹੀਂ ਸਕਦੇ ਕੋਈ ਚੀਜ਼ਾਂ ਪਰ ਜਦੋਂ ਆਪਾਂ ਨੂੰ ਮਜਬੂਰੀ ਹੁੰਦੀ ਕੋਈ ਪ੍ਰੋਬਲਮ ਪੈਂਦੀ ਡਾਕਟਰ ਆਪਾਂ ਨੂੰ ਕਹਿੰਦਾ ਕਿ ਜੂਸ ਪੀਓ ਜਾਂ ਆਹ ਚੀਜ਼ ਪੀਓ ਤੇ ਮਜਬੂਰੀ ਵਾਸਤੇ ਆਪਾਂ ਫਿਰ ਉਦੋਂ ਪੀਂਦੇ ਹਾਂ ਪਰ ਸਰੀਰ ਨੂੰ ਤਾਂ ਲੋੜ ਹੈ ਸਰੀਰ ਨੂੰ ਤਾਂ ਕਾਰਬੋਹਾਈਡਰੇਟਸ ਵੀ ਚਾਹੀਦੇ ਆ ਪ੍ਰੋਟੀਨ ਵੀ ਚਾਹੀਦੀ ਆ ਡੇਲੀ ਪ੍ਰੋਟੀਨ ਚਾਹੀਦੀ ਆ ਗੁੱਡ ਫੈਟ ਚਾਹੀਦੀ ਆ ਬੋਡੀ ਨੂੰ ਜਿਹੜਾ ਵਿਟਾਮਿਨ ਚਾਹੀਦੇ ਆ ਮਿਨਰਲ ਚਾਹੀਦੇ ਆ ਬੋਡੀ ਨੂੰ ਸਾਰਾ ਕੁਛ ਜਿਹੜਾ ਪਰਫਾਰਮੈਂਸ ਵਾਸਤੇ ਜਿਹੜਾ ਉਹ ਪ੍ਰੋਟੀਨ ਵਗੈਰਾ ਚਾਹੀਦਾ ਪੂਰਾ ਪ੍ਰੋਟੀਨ ਚਾਹੀਦਾ ਬੋਡੀ ਨੂੰ ਇਹ ਚੀਜ਼ਾਂ ਜਦੋਂ ਆਪਾਂ ਵੱਖ ਵੱਖ ਤਰ੍ਹਾਂ ਦੇ ਫਰੂਟਸ ਵਗੈਰਾ ਲਵਾਂਗੇ ਕੱਚੀਆਂ ਸਬਜ਼ੀਆਂ ਤੋਂ ਲਵਾਂਗੇ ਫਰੂਟਸ ਵਗੈਰਾ ਲਵਾਂਗੇ ਸਾਫਤ ਦਾਲਾਂ ਆਪਣੇ ਕੋਲ ਆ ਜਾਂ ਆਪਣੇ ਕੋਲ ਬਦਾਮ ਵਗੈਰਾ ਜਾਂ ਦੂਸਰੇ ਆ ਨਟਸ ਵਗੈਰਾ ਹੈਗੇ ਉਹਨਾਂ ਤੋਂ ਆਪਾਂ ਲਵਾਂਗੇ ਤੱਤ ਜਿਹੜੇ ਬੋਡੀ ਨੂੰ ਚਾਹੀਦੇ ਆ ਫਿਰ ਹੀ ਆਪਣਾ ਜਿਹੜਾ ਅੰਦਰੋਂ ਤੱਤ ਪੂਰਾ ਹੋਣਾ ਵਾ ਕਿਉਂਕਿ ਇਹ ਚੀਜ਼ਾਂ ਦੀ ਹੁਣ ਆਪਾਂ ਜੇ ਕੋਈ ਚੀਜ਼ ਸਬਜ਼ੀ ਵਗੈਰਾ ਉਗਾਉਂਦੇ ਆ ਬਸ ਸਪਰੇਆਂ ਵਗੈਰਾ ਬਹੁਤ ਹੁੰਦੀਆਂ ਵਾ ਉਹ ਚੀਜ਼ਾਂ ਨੂੰ ਆਪਾਂ ਕੁਕਿੰਗ ਮੈਥਡ ਆਪਣੇ ਉਦਾਂ ਦੇ ਗਲਤ ਆ ਕਾਹਲੀ ਦੇ ਵਿੱਚ ਆਪਾਂ ਕੁੱਕਰ ਚ ਸੀਟੀਆਂ ਮਰਾਉਂਦੇ ਆ ਉਹ ਚੀਜ਼ ਨੂੰ ਆਪਾਂ ਪਕਾਉਂਦੇ ਨੀ ਗੇ ਆਪਾਂ ਉਹਨੂੰ ਫਟਾਉਂਦੇ ਆ ਜੋ ਤੱਤ ਉਹਦੇ ਚ ਆਪਾਂ ਨੂੰ ਮਿਲਣੇ ਸੀ ਉਹ ਵੀ ਨਸ਼ਟ ਹੋ ਜਾਂਦੇ ਆ ਉਹਦੇ ਵਿੱਚੋਂ ਹੁਣ ਜਿੱਦਾਂ ਜਿਸ ਤਰ੍ਹਾਂ ਕਿ ਐਗਜ਼ਾਮਪਲ ਦਿੰਦੇ ਆ ਆਪਾਂ ਪਹਿਲਾਂ ਵੀ ਗੁਰਦੁਆਰਿਆਂ ਵਿੱਚ ਆਪਾਂ ਲੰਗਰ ਛਕਦੇ ਆ ਫੁਲਕਾ ਛਕਦੇ ਆ ਤੇ ਦਾਲ ਬੜੀ ਸਵਾਦ ਲੱਗਦੀ ਆ ਜੀ ਚਲੋ ਬਹੁਤ ਸਵਾਦ ਲੱਗਣੀ ਆ ਬਾਣੀ ਦਾ ਵੀ ਅਸਰ ਆ ਪਰ ਕੁਕਿੰਗ ਮੈਥਡ ਉਹਨਾਂ ਦਾ ਵਧੀਆ ਵਾ ਵੱਡੀ ਦੇਗ ਦੇ ਵਿੱਚ ਪੱਕ ਰਹੀ ਆ ਸਲੋ ਤੇ ਪੱਕ ਰਹੀ ਆ ਤੱਤ ਉਹਦੇ ਨਸ਼ਟ ਨਹੀਂ ਹੋਏ ਪੂਰੀ ਤਰ੍ਹਾਂ ਪੱਕੀ ਆ ਅਸੀਂ ਜਿਹੜਾ ਤੱਤ ਦਾਲ ਦੇ ਵਿੱਚ ਆ ਜਾਂ ਕੁਛ ਵੀ ਸਬਜ਼ੀ ਉਹਨਾਂ ਤਿਆਰ ਕੀਤੀ ਆ ਬਾਣੀ ਦਾ ਵੀ ਅਸਰ ਉਹਦੇ ਵਿੱਚ ਹੋ ਰਿਹਾ ਵਾ
ਚਾਹੇ ਉਹ ਵਧਿਆ ਹੋਇਆ ਚਾਹੇ ਘਟਿਆ ਹੋਇਆ, ਡੇਲੀ ਰੂਟੀਨ ਉਹਦੀ ਕੀ ਹੋਣੀ ਚਾਹੀਦੀ, ਸਵੇਰੇ ਉੱਠਣ ਤੋਂ ਲੈ ਕੇ ਰਾਤੀ ਸੌਣ ਤੱਕ ਕਿਸ ਤਰੀਕੇ ਦੇ ਨਾਲ ਉਹ ਡਾਇਟ ਰੱਖੇ, ਜਿਹਦਾ ਕਰਕੇ ਉਹਦੀ ਜਿਹੜੀ ਆ ਸਰੀਰ ਆ ਜਿਹੜਾ ਬਿਲਕੁਲ ਫਿੱਟ ਹੋਊਗਾ, ਸਿਹਤ ਜਿਹੜੀ ਬਿਲਕੁਲ ਠੀਕ ਹੋਊਗੀ ਤੇ ਜਿਹੜਾ ਭਾਰ ਆ ਉਹ ਬਿਲਕੁਲ ਮੈਨੇਜ ਰਹੇਗਾ।
ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਜੀ, ਜਿਹੜੇ ਆਪਣੇ ਮਾਰਨਿੰਗ ਸ਼ਡਿਊਲ ਜਿਹੜਾ ਬਾਡੀ ਦਾ ਵਾ, ਡਿਸਿਪਲਿਨ, ਬਾਡੀ ਨੂੰ ਡਿਸਿਪਲਿਨ ਦੇ ਵਿੱਚ ਰੱਖਣਾ ਵਾ, ਭਾਵੇਂ ਆਪਾਂ ਇੰਡੀਆ ਦੇ ਵਿੱਚ ਆ, ਭਾਵੇਂ ਆਪਣਾ ਵਿਦੇਸ਼ਾਂ ਦੇ ਵਿੱਚ ਵੀਰ ਆਸਟ੍ਰੇਲੀਆ ਦੇ ਵਿੱਚ ਆ ਜਾਂ ਕਿਤੇ ਵੀ ਯੂਰਪ ਦੇ ਵਿੱਚ ਆਪਾਂ ਰਹਿ ਰਹੇ ਹਾਂ, ਬਾਡੀ ਨੂੰ ਡਿਸਿਪਲਿਨ ਪ੍ਰੋਪਰ ਰੱਖਣਾ ਵਾ ਹਰ ਚੀਜ਼ ਆਪਾਂ ਕੰਮ, ਜੇ ਆਪਾਂ ਡਿਊਟੀ ਕੰਮ ਤੇ ਜਾ ਰਹੇ ਹਾਂ ਟਾਈਮ ਨਾਲ ਜਾ ਰਹੇ ਹਾਂ, 10 ਵਜੇ ਜਾਣਾ ਤਾਂ ਮਤਲਬ 10 ਵਜੇ ਪਹੁੰਚਣਾ ਉੱਥੇ ਆਪਾਂ ਕੰਮ ਤੇ, ਬਾਡੀ ਨੂੰ ਵੀ ਉਸੇ ਤਰ੍ਹਾਂ ਹੀ ਆਪਾਂ ਰੱਖਣਾ ਵਾ, ਜੇ 3 ਟਾਈਮ ਖਾਣਾ ਖਾਣਾ ਤਾਂ ਟਾਈਮ ਨਾਲ ਖਾਣਾ ਵਾ, ਇਹ ਨੀ ਵੀ ਅੱਜ ਆਪਾਂ ਸਵੇਰੇ ਮਾਰਨਿੰਗ ਬ੍ਰੇਕਫਾਸਟ 8 ਵਜੇ ਕੀਤਾ ਸੀ ਤੇ ਕੱਲ ਨੂੰ ਆਪਾਂ ਕਾਹਲੀ ਦੇ ਵਿੱਚ 10 ਵਜੇ ਕੀਤਾ, ਪਰਸਨ ਨੂੰ ਆਪਾਂ ਉਹ 10 ਵਜੇ ਦੀ ਜਗ੍ਹਾ ਚਾਹ ਪੀ ਲਈ 2 ਵਾਰੀ ਜਾਂ ਕਿਤੇ ਬਾਹਰ ਬੈਠੇ ਕੋਈ ਸਨੈਕਸ ਵਗੈਰਾ ਖਾ ਲਿਆ, ਜਿਹੜਾ ਮੇਨ ਫੂਡ ਹੈ ਆਪਣਾ ਬ੍ਰੇਕਫਾਸਟ ਜਿਹੜਾ ਵਾ ਮੇਜਰ ਫੂਡ ਹੈ ਬਾਡੀ ਦਾ, ਉਹ ਆਪਾਂ ਲੈ ਨੀ ਰਹੇ ਜਾਂ ਉਹਨੂੰ ਸਕਿਪ ਕਰ ਰਹੇ ਹਾਂ, ਤੇ ਜਿਹੜਾ ਬਾਡੀ ਦੇ ਵਿੱਚ ਦੁਪਹਿਰ ਨੂੰ ਥੋੜਾ ਖਾ ਲਿਆ, ਰਾਤ ਨੂੰ ਫਿਰ ਬੈਠੇ ਹਾਂ ਫ੍ਰੀ ਹੋਏ ਹਾਂ ਤੇ ਆਪਾਂ ਇਕੱਠਾ ਸਾਰਾ ਇੱਕ ਵਾਰੀ ਖਾ ਲਿਆ ਬਾਡੀ ਦੇ ਵਿੱਚ, ਉਹਦੇ ਨਾਲ ਫਿਰ ਜਿਹੜਾ ਇਕੱਠਾ ਬਾਡੀ ਨੇ ਉੱਥੇ ਵਿਗੜਨਾ ਵਾ।
ਅੱਛਾ, ਮਤਲਬ ਜੇ 10 ਵਜੇ ਅਸੀਂ ਕਰਦੇ 9 ਵਜੇ ਕਰਦੇ 9 ਵਜੇ ਹੀ ਜਾਂ 8 ਵਜੇ ਕਰਦੇ 8 ਵਜੇ ਹੀ ਨਾਸ਼ਤਾ ਜਿਹੜਾ ਉਹ ਕਰ ਲੈਣਾ ਚਾਹੀਦਾ,
ਕਿਉਂਕਿ ਜਿਹੜਾ ਬ੍ਰੇਕਫਾਸਟ ਆ ਸਭ ਤੋਂ ਪਹਿਲਾ ਮੀਲ ਜਿਹੜਾ ਬਾਡੀ ਨੂੰ, ਰਾਤ ਹੁਣ ਆਪਾਂ 8 ਵਜੇ ਖਾਣਾ ਖਾਧਾ, ਸਾਰੀ ਰਾਤ ਕੰਮ ਤਾਂ ਨਹੀਂ ਆਪਾਂ 8-9 ਘੰਟੇ ਰੈਸਟ ਕੀਤੀ ਆਪਾਂ, ਬਟ ਕੰਮ ਤਾਂ ਨਹੀਂ ਕੋਈ ਕੀਤਾ, ਪਰ ਬਾਡੀ ਸਿਸਟਮ ਅੰਦਰੋਂ ਚੱਲ ਰਿਹਾ, ਤੁਹਾਡਾ ਹਾਰਟ ਪੰਪ ਕਰ ਰਿਹਾ ਸੀਗਾ, ਬ੍ਰੇਨ ਤੁਹਾਡਾ ਕੰਮ ਕਰ ਰਿਹਾ, ਡਾਈਜੈਸ਼ਨ ਤੁਹਾਡੀ ਚੱਲ ਰਹੀ ਆ, ਸਾਰਾ ਪਾਣੀ ਯੂਜ਼ ਹੋ ਰਿਹਾ ਵਾ, ਬ੍ਰੀਥਿੰਗ ਚੱਲ ਰਹੀ ਆ ਤੁਹਾਡੀ, ਪਾਣੀ ਯੂਜ਼ ਹੋ ਰਿਹਾ, ਸਾਰਾ ਕੁਛ ਹੋ ਰਿਹਾ ਆਪਣਾ, ਉਹ ਚੀਜ਼ਾਂ ਨੇ ਬਾਡੀ ਨੇ ਤਾਂ ਸਵੇਰੇ ਉੱਠਦਿਆਂ ਸਾਰੀ ਪਹਿਲਾਂ ਨਿਊਟ੍ਰੀਅੰਟਸ ਮੰਗਣੇ ਆ,
ਜਦੋਂ ਫਾਸਟ ਆ ਇੱਕ ਵਰਤ ਸਮਝ ਲਓ ਵੀ 8 ਘੰਟੇ
ਪਹਿਲਾਂ ਜੋ ਸੀਗਾ ਜੂਸ ਉਹ ਕਰ ਲਿਆ ਅੰਦਰੋਂ, ਬਾਡੀ ਅੰਦਰੋਂ ਖਾਲੀ ਹੋਈ ਪਈ ਆ, ਉਹ ਤਾਂ ਤੱਤ ਮੰਗਦੀ ਆ ਵੀ ਹੁਣ ਮੈਨੂੰ ਕੋਈ ਵਧੀਆ ਖਾਣਾ ਅੰਦਰ ਮਿਲੇ ਤੇ ਮੈਂ ਜਿਹੜੇ ਦਿਨ ਅੱਜ ਦੀ ਸ਼ੁਰੂਆਤ ਕਰਕੇ ਵਧੀਆ ਖਾਣਾ ਖਾ ਕੇ ਤੇ ਮੈਂ ਜਿਹੜੀ ਅੱਜ ਦੀ ਸ਼ੁਰੂਆਤ ਕਰਾਂ ਤੇ ਉਹ ਚੀਜ਼ਾਂ ਨੂੰ ਮੈਂ ਵੀ ਇੱਕ ਵਧੀਆ ਖਾਣਾ। ਪਰ ਆਪਾਂ ਉੱਠਦਿਆਂ ਪਾਣੀ ਵੀ ਨੀ ਪੀਂਦੇ, ਕਈ ਵਾਰੀ ਸਵੇਰੇ ਚਾਹ ਦਾ ਕੱਪ ਪੀਤਾ ਜਾਂ ਕੁਛ ਹੈਵੀ ਉਹੋ ਜਿਹਾ ਖਾਧਾ,
2-4 ਬਿਸਕੁਟ ਲੈ ਲੈਣਾ
ਤੇ ਮਾੜਾ ਮੋਟਾ ਖਾਧਾ ਤੇ ਆਪਾਂ ਤੁਰ ਪਏ। ਹੁਣ ਬਾਡੀ ਤਾਂ ਸਵੇਰ ਦੇ ਮੰਗ ਰਹੀ ਸੀ ਇੱਕ ਵਧੀਆ ਹੈਲਦੀ ਬ੍ਰੇਕਫਾਸਟ ਮੰਗ ਰਹੀ ਸੀ, ਪਰ ਆਪਾਂ ਨੇ ਉਹ ਖਾਣਾ ਨਹੀਂ ਦਿੱਤਾ ਪ੍ਰੋਪਰ, ਫਿਰ ਉਹਨੇ ਉਸੇ ਤਰ੍ਹਾਂ ਹੀ ਪਰਫਾਰਮੈਂਸ ਦੇਣੀ। ਆਪਾਂ 2 ਬਿਸਕੁਟ ਖਾਧੇ, 1 ਗਲਾ ਦੁੱਧ ਦਾ ਪੀਤਾ ਜਾਂ ਚਾਹ ਦਾ ਕੱਪ ਪੀਤਾ, ਉਹ 1/2 ਘੰਟੇ ਬਾਅਦ ਫਿਰ ਤੁਹਾਨੂੰ ਭੁੱਖ ਲਗਾ ਪੈਣੀ, ਅੰਦਰੋਂ ਵੀਕਨੈਸ ਮਹਿਸੂਸ ਹੋਣੀ ਆ, ਜੇ 2-3 ਘੰਟੇ ਕੰਮ ਵੀ ਕੀਤਾ ਥਕਾਵਟ ਮਹਿਸੂਸ ਹੋਣੀ ਆ, ਐਨਰਜੀ ਤੁਹਾਡੀ ਲੋ ਰਹਿਣੀ ਆ ਸਾਰੀ ਦਿਹਾੜੀ, ਉਹੀ ਚੀਜ਼ਾਂ ਵਾ ਜਦੋਂ ਆਪਾਂ ਨਾਲ ਫਿਰ ਆਪਣਾ ਖਾਣਾ ਪ੍ਰੋਪਰ ਚਾਹੀਦਾ, 3 ਟਾਈਮ ਖਾਣਾ ਆਪਾਂ, 2 ਟਾਈਮ ਵਿੱਚ ਸਨੈਕਸ ਵਗੈਰਾ ਚਾਹੀਦੀ ਆ, ਫਿਰ ਆਪਣਾ ਜਿਹੜਾ ਬਾਡੀ ਦੇ ਵਿੱਚ 20% ਐਕਸਰਸਾਈਜ਼ ਡੇਲੀ ਐਕਸਰਸਾਈਜ਼ 20% ਵਿਦ 80% ਫਿਰ 100% ਬਾਡੀ 100% ਜਿਹੜਾ ਆਪਣਾ ਨਿਊਟ੍ਰੀਸ਼ਨ ਚਾਹੀਦਾ ਬਾਡੀ ਨੂੰ, ਸਹੀ ਖਾਣ ਪੀਣ ਚਾਹੀਦਾ, ਇੱਕ ਪੌਸ਼ਟਿਕ ਖਾਣਾ ਚਾਹੀਦਾ ਆਪਾਂ ਨੂੰ, ਤੇ ਇਹ ਜਿਹੜਾ 20% ਤੁਹਾਨੂੰ ਐਕਸਰਸਾਈਜ਼ ਵੀ ਡੇਲੀ ਚਾਹੀਦੀ ਆ। ਜੇ ਖਾਣ ਸਹੀ ਰਹੇ ਆਪਾਂ, ਕਈ ਵਾਰੀ ਹੁੰਦਾ ਵੀ ਆਪਾਂ ਖਾ ਬਿਲਕੁਲ ਪ੍ਰੋਪਰ ਰਹੇ ਜੀ, ਆਪਾਂ ਨੂੰ ਇਸ ਬਾਰੇ ਜਾਣਕਾਰੀ ਆ, ਜਾਂ ਆਪਾਂ ਕਿਸੇ ਨੇ ਦੱਸਿਆ ਆਪਾਂ ਨੂੰ, ਜਾਂ ਆਪਾਂ ਪੜ੍ਹਿਆ ਕਿਤਾਬ ਦੇ ਵਿੱਚ, ਆਪਾਂ ਕੋਈ ਪੜ੍ਹਾਈ ਕਰ ਰਹੇ ਹਾਂ ਉਹਦੇ ਵਿੱਚ ਆਪਾਂ ਨੂੰ ਜਾਣਕਾਰੀ ਮਿਲੀ ਆ ਵੀ ਆਹ ਇਸ ਟਾਈਮ ਆਹ ਖਾਣਾ, ਇਸ ਟਾਈਮ ਆਹ ਖਾਣਾ, ਇੰਨਾ ਪ੍ਰੋਟੀਨ ਖਾਣਾ, ਇੰਨਾ ਚੀਜ਼ ਖਾਣੀ, ਆਪਾਂ ਮਿਣ ਮਿਣ ਕੇ ਖਾ ਰਹੇ ਸਾਰਾ ਕੁਛ, ਬਟ ਐਕਸਰਸਾਈਜ਼ ਨਹੀਂ ਕਰ ਰਹੇ, ਫਿਰ ਵੀ ਉਹੀ ਪ੍ਰੋਬਲਮ ਆਪਣੀ ਆ, ਖਾ ਤਾਂ ਰਹੇ ਪਰ ਪਚ ਨਹੀਂ ਰਿਹਾ, ਬਾਡੀ ਨੂੰ ਲੱਗ ਨਹੀਂ ਰਿਹਾ, ਗਰੋਥ ਨਹੀਂ ਹੋ ਰਿਹਾ, ਆਪਣੀ ਗਰੋਥ ਇਹ ਨਹੀਂ ਕਰ ਰਿਹਾ, ਫਿਰ ਵੀ ਉਹਨੇ ਆਪਣਾ ਫੈਟ ਬਣ ਰਹੀ ਅੰਦਰ,
ਯਾਨੀ ਗੱਡੀ ਦੇ ਤੇਲ ਪਾਈ ਜਾਂਦੇ, ਤੋਰਦੇ ਹੈ ਨੀ
ਉਹ ਚੀਜ਼ ਆ। ਫਿਰ ਜਦੋਂ ਆਪਾਂ ਕਈ ਵਾਰੀ ਇਹਦੇ ਉਲਟਾ ਹੁੰਦਾ ਵੀ ਆਪਾਂ ਕਹਿ ਦਿੰਦੇ ਜੀ ਵੇਟ ਮੇਰਾ 20 ਕਿਲੋ ਵੱਧ ਗਿਆ, ਨਾਲ ਦੇ ਗੁਆਂਢੀਆਂ ਨੇ ਕਿਹਾ ਜੀ ਆਪਾਂ ਸੈਰ ਕਰਨ ਚੱਲਦੇ ਹਾਂ ਸਵੇਰੇ 4 ਜਣੇ, ਆਪਾਂ 1/2 ਘੰਟਾ ਐਕਸਰਸਾਈਜ਼ ਕਰਨ ਦੀ, ਸੈਰ ਵੀ ਕਰਨ ਦੀ, ਤੇ ਖਾਣ ਪੀਣ ਆਪਾਂ ਉਦੋਂ ਸੈੱਟ ਨਹੀਂ ਕੀਤਾ, ਕੱਲੀ ਐਕਸਰਸਾਈਜ਼ ਤੇ ਜ਼ੋਰ ਲਾ ਤਾ ਭਾਰ ਘਟਾਉਣ ਨੂੰ, ਉਹਦੇ ਵਿੱਚ ਫਿਰ ਤੁਹਾਡਾ ਟੈਂਪਰੇਰੀ ਘਟਣਾ ਉਹ ਚੀਜ਼, ਹੋ ਸਕਦਾ ਵੀ ਤੁਹਾਨੂੰ ਲੱਗੇ ਹਫ਼ਤੇ ਵਿੱਚ ਵੀ ਮੇਰਾ ਭਾਰ ਘਟ ਗਿਆ, 1 ਕਿਲੋ ਘਟ ਗਿਆ, ਬਟ ਉੱਥੇ ਪਾਣੀ ਘਟਣਾ ਬਾਡੀ ਦੇ ਵਿੱਚੋਂ, ਫੈਟ ਨਹੀਂ ਘਟੀ ਤੁਹਾਡੀ, ਸਵੈਟਿੰਗ ਆ ਕੇ ਤੁਹਾਨੂੰ ਜਿਹੜਾ ਐਕਸਰਸਾਈਜ਼ ਕੀਤੀ ਉਹਨਾਂ ਸਵੈਟਿੰਗ ਆ ਕੇ ਤੁਹਾਡੇ ਬਾਡੀ ਚੋਂ ਪਾਣੀ ਘਟਿਆ,
ਤੁਹਾਨੂੰ ਐਂ ਲੱਗਣਾ ਕਿ ਥੋੜਾ ਫਰਕ,
ਸਾਨੂੰ ਭਾਰ ਘਟ ਗਿਆ ਜੀ ਮੇਰਾ, ਅੱਗੇ ਨਾਲ ਮੈਂ ਹਲਕਾ ਮਹਿਸੂਸ ਕਰ ਰਿਹਾ,
ਕੁਛ ਵੀ ਕੰਮ ਕਰੀਏ ਅਸਰ ਤਾਂ ਥੋੜਾ ਹੁੰਦਾ ਹੀ।
ਹਾਂਜੀ, ਉਹ ਸਟਾਰਟਿੰਗ ਵਿੱਚ ਤੁਹਾਨੂੰ ਲੱਗਣਾ ਵਾ ਵੀ ਆਪਾਂ ਨੇ 10-20 ਦਿਨ 15 ਦਿਨ ਕੀਤਾ ਜੀ 2 ਕਿਲੋ ਭਾਰ ਘਟ ਗਿਆ, ਆਪਾਂ ਕਹਿੰਦਾ ਬੜੇ ਖੁਸ਼ ਆ ਜੀ, ਆਪਾਂ ਹੁੰਦਾ ਉਹ ਚੀਜ਼ ਦਾ ਡਾਇਟ ਇੰਨੀ ਮਹਿੰਗੀ ਦੱਸ ਰਿਹਾ ਸੀ ਆਪਾਂ ਨੂੰ, ਜਾਂ ਆਹ ਚੀਜ਼ ਦੱਸ ਰਿਹਾ ਸੀਗਾ ਡਾਇਟੀਸ਼ੀਅਨ ਮੇਰਾ ਜਾਂ ਵੈਲਨੈਸ ਕੋਚ ਮੈਨੂੰ ਆਹ ਦੱਸ ਰਿਹਾ ਸੀ, ਆਪਾਂ ਤੇ ਸਰੇ ਫ੍ਰੀ ਚ ਘਟਾ ਲਿਆ, ਸਵੇਰੇ ਸੈਰ ਕੀਤੀ ਜਦੋਂ ਆਪਾਂ ਡਾਇਟ ਸੈੱਟ ਕੀਤੀ ਤਾਂ ਆਪਾਂ ਘਟਾ ਲਿਆ, ਬਟ ਇਹ ਚੀਜ਼ਾਂ ਹੁੰਦੀਆਂ ਟੈਂਪਰੇਰੀ, ਸਹੀ ਤੁਹਾਡਾ ਉਦੋਂ ਘਟਣਾ ਜਦੋਂ ਇੱਕ ਪ੍ਰੋਪਰ ਡਾਇਟ ਤੁਹਾਡੀ ਸੈੱਟ ਹੋਏਗੀ, ਇੱਕ ਸਹੀ ਹੱਥ ਦੇ ਵਿੱਚ ਤੁਸੀਂ ਵੈਲਨੈਸ ਕੋਚ ਦੇ ਕੋਲ ਹੋਵੋਗੇ, ਜੋ ਅਸੀਂ ਕੰਮ ਕਰ ਰਹੇ ਹਾਂ ਪਿਛਲੇ 7 ਸਾਲ ਤੋਂ, ਇਹੀ ਚੀਜ਼ਾਂ ਤੁਸੀਂ ਇੱਕ ਸਪੋਰਟਸ ਪਰਸਨ ਆ, ਹੈਵੀ ਵਰਕ ਕਰ ਰਹੇ, ਉਹਦੇ ਹਿਸਾਬ ਨਾਲ ਤੁਹਾਡੀ ਡਾਇਟ ਬੋਡੀ ਨੂੰ ਚਾਹੀਦੀ ਆ। ਤੁਸੀਂ ਇੱਕ ਆਪਣਾ ਫਾਰਮਰ ਆ, ਖੇਤੀਬਾੜੀ ਦਾ ਕੰਮ ਕਰ ਰਹੇ ਜਾਂ ਕੋਈ ਭਾਰੀ ਹੈਵੀ ਕੰਮ ਕਰ ਰਹੇ, ਕੋਈ ਵਰਕ ਕਰ ਰਹੇ ਆਪਣਾ ਕੋਈ ਫੈਕਟਰੀ ਵਿੱਚ ਕੰਮ ਕਰ ਰਿਹਾ ਵੀਰ ਭਰਾ, ਉਹਦੇ ਹਿਸਾਬ ਨਾਲ ਜਿਹੜਾ ਉਹ ਚੀਜ਼ਾਂ ਜਿਹੜੀਆਂ ਆਪਾਂ ਨੂੰ ਡਾਇਟ ਉਹਦੇ ਹਿਸਾਬ ਨਾਲ ਸੈੱਟ ਹੋਣੀ ਆ।
ਅੱਛਾ, ਡਾਇਟ ਦੇ ਬਾਰੇ ਗੱਲਬਾਤ ਜਿਹੜੀ ਚੱਲ ਰਹੀ ਹੈ ਸਾਡੀ ਪਿਆਰੇ ਦੋਸਤੋ, ਤੇ ਗੱਲਬਾਤ ਜਿਹੜੀ ਆ ਉਹ ਕੰਟੀਨਿਊ ਰੱਖਾਂਗੇ। ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਜੁਆਇਨ ਕਰ ਸਕਦੇ ਹੋ ਜੇ ਕੋਈ ਗੱਲਬਾਤ ਜਾਂ ਕੋਈ ਵਿਚਾਰ ਜਿਹੜਾ ਸਾਂਝਾ ਕਰਨਾ ਚਾਹੋ ਜਾਂ ਕੋਈ ਵੀ ਡਾਇਟ ਪਲਾਨ ਬਾਰੇ ਪੁੱਛਣਾ ਹੋਵੇ, ਤੁਸੀਂ ਆਪਣੇ ਅਕੋਰਡਿੰਗ ਉਹ ਸਾਨੂੰ ਸੁਨੇਹਾ ਭੇਜ ਸਕਦੇ ਹੋ। ਈਮੇਲ ਆਈ ਡੀ ਹੈ ਜੀ request@harmanradio.com ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਤੁਸੀਂ ਉਹ ਕਰ ਸਕਦੇ ਹੋ। ਭਾਜੀ ਫਰਮਾਇਸ਼ ਸਾਡੇ ਤੱਕ ਪਹੁੰਚੀ ਸੀ, ਨਾਲ ਨਾਲ ਐਂਟਰਟੇਨਮੈਂਟ ਦਾ ਵੀ ਤੁਹਾਡੇ ਦਾ ਖਿਆਲ ਰੱਖਣਾ ਜੀ। ਅਸੀਂ ਸਾਨੂੰ ਕੁਰਾਲਾ ਮਾਨ ਦੀ ਆਵਾਜ਼ ਦੇ ਵਿੱਚ ਗੀਤ ਦੀ ਫਰਮਾਇਸ਼ ਆਈ ਸੀ ਪਾਲਾ ਭਾਜੀ ਹੋਰਾਂ ਨੇ, ਤੇ ਆਓ ਆਪਾਂ ਇਸ ਗੀਤ ਨੂੰ ਇੰਜੋਏ ਕਰਦੇ ਹਾਂ। ਫਿਰ ਲਗਾਤਾਰ ਡਾਕਟਰ ਹਰਵਿੰਦਰ ਸਿੰਘ ਨੰਡਾ ਦੇ ਨਾਲ ਆਪਾਂ ਕੰਟੀਨਿਊ ਜੁਆਇਨ ਰਹਾਂਗੇ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਕਿਤੇ ਨਹੀਂ ਜਾਣਾ ਜੀ, ਰੇਡੀਓ ਨਾਲ ਜੁੜੇ ਰਹਿਣਾ।
ਰਹਿੰਦੀ ਮੇਰੇ ਨਾਲ ਅੱਜ ਦੂਰ ਕਰਤੀ ਗੈਰਾਂ ਨੇ, ਸੁਣਿਆ ਅੱਜ ਕੱਲ ਭੰਨ ਕੇ ਚੱਕਣਾ ਚੂਰ ਕਰਤੀ ਗੈਰਾਂ ਨੇ, ਅੱਜ ਮੇਰੇ ਬੋਲਦੇ ਅੱਖਰ ਉਹਦੀ ਜਵਾਨ ਬੋਲਦੀ ਹੋਣੀ, ਸੁਣੀ ਲੰਘਦਾ ਟੱਪਦਾ ਹੋਏ ਮਾਣ ਮਾਣ ਬੋਲਦੀ ਹੋਣੀ, ਸੁਣੀ ਲੰਘਦਾ ਟੱਪਦਾ ਹੋਏ ਮਾਣ ਮਾਣ ਬੋਲਦੀ ਹੋਣੀ।
ਲਾ ਕੇ ਫੜਾ ਤਾ ਛੱਲਾ ਤੂੰ ਕੋਈ ਕਦਰ ਨਾ ਜਾਣੀ ਨੀ, ਸਰਕਸ ਵਾਂਗੂ ਲੱਗੀ ਤੈਨੂੰ ਇਸ਼ਕ ਗਾਣੀ ਨੀ, ਇਸ਼ਕ ਦਾ ਬਣਦਾ ਮੈਂ ਲਗਨਤਾ ਖੋਰ ਹੋਣੀਆਂ ਸੀ, ਰਹਿੰਦੀ ਸਾਡੇ ਨਾਲ ਤਾਂ ਗੱਲਾਂ ਹੋਰ ਹੋਣੀਆਂ ਸੀ, ਭੁੱਲ ਗਈ ਇੱਕ ਕਤਾਲੀ ਪੀਵੀ ਕੱਤੀ ਆਲੇ ਦਾ, ਹੋ ਨਵੇਂ ਯਾਰ ਦੀ ਗੱਡੀ ਚਾੜ ਕੇ ਚੜਦੀ ਪੈਰਾਂ ਨੂੰ, ਹੱਸ ਕੇ ਜਾਵੀ ਨੀ, ਨਵਾਂ ਕਿਵੇਂ ਤੋੜਦਾ ਤਾਰੇ ਸਾਨੂੰ ਦੱਸ ਕੇ ਜਾਵੀ ਨੀ, ਰੱਬ ਦੀ ਮਾਰੀ ਕਿਹੜਾ ਦੱਸ ਦੇ ਲੀਕ ਟੱਪ ਗਈ ਸੀ, ਸਾਡੇ ਇਸ਼ਕ ਦੀ ਕਿਹੜਾ ਦੱਸ ਤਰੀਕ ਟੱਪ ਗਈ ਸੀ, ਤੂੰ ਪਤਾਸੇ ਵਰਗੀ ਸੀ ਬੜਾ ਮਿੱਠਾ ਬੋਲਦੀ ਨੀ, ਪਤਾ ਨੀ ਲੱਗਿਆ ਕਿਹੜੇ ਵੇਲੇ ਘੋਲ ਗਈ ਦਹਿਰਾਂ ਨੂੰ, ਛੱਡ ਕੇ ਆਉਂਦੇ ਨੀ, ਅੱਜ ਵੀ ਚੇਤੇ ਕਰਦਾ ਤੈਨੂੰ ਮੁੰਡਾ ਮਾਨਾ ਦਾ, ਨਹੀਂ ਤੇਰੇ ਵਰਗੇ ਹੋਏ ਅੱਜ ਵੀ ਮੰਗਦੇ ਖੈਰਾਂ ਨੂੰ,
ਵਾਰ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਜੀ ਇਸ ਵੇਲੇ ਤੁਸੀਂ ਇੰਜੋਏ ਕਰਦੇ ਪਏ ਜੀ ਹਰਮਨ ਸਟੂਡੀਓ ਆਪਣੇ ਵੀਰ ਮਨਦੀਪ ਸਿੰਘ ਢਿੱਲੋਂ ਦੇ ਨਾਲ ਤੇ ਵੈਰੇ ਦੋਸਤੋ ਅੱਜ ਖਾਸ ਤੌਰ ਤੇ ਜਿਹੜੀ ਸਿਹਤ ਨੂੰ ਲੈ ਕੇ ਸਮੱਸਿਆ ਸਭ ਤੋਂ ਵੱਧ ਜਿਹੜੀ ਹੁੰਦੀ ਆ ਉਹ ਆ ਭਾਰ ਦਾ ਜਾਂ ਤੇ ਘਟਣਾ ਬਹੁਤ ਜ਼ਿਆਦਾ ਜਾਂ ਭਾਰ ਦਾ ਬਹੁਤ ਵਧਣਾ ਉਸ ਦਾ ਮੈਨੇਜ ਕਰਨਾ ਉਹਨੂੰ ਮੈਨੇਜ ਕਰਨਾ ਵੇਟ ਮੈਨੇਜਮੈਂਟ ਦੀ ਅੱਜ ਗੱਲਬਾਤ ਕਰ ਰਹੇ ਨੇ ਹਰਵਿੰਦਰ ਸਿੰਘ ਨੰਡਾ ਸਾਹਿਬ ਡਾਕਟਰ ਸਾਹਿਬ ਅੱਜ ਖਾਸ ਤੌਰ ਤੇ ਇਹਦੇ ਤੇ ਗੱਲਬਾਤ ਕਰ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਜਿਹੜੀ ਖਾਸ ਤੌਰ ਤੇ ਕਿ ਪਹਿਲਾਂ ਤਾਂ ਬ੍ਰੇਕਫਾਸਟ ਬਹੁਤ ਜ਼ਰੂਰੀ ਹੈ
ਹਾਂਜੀ ਹਾਂਜੀ
ਉਹ ਵੀ ਬਹੁਤ ਬੈਲੈਂਸਡ ਜਿਹੜਾ ਸਾਰਾ ਕੁਝ ਚੀਜ਼ਾਂ ਉਹਦੇ ਵਿੱਚੋਂ ਕੀ ਹੋਣਾ ਚਾਹੀਦਾ ਬ੍ਰੇਕਫਾਸਟ ਦੇ ਵਿੱਚ ਕਿਉਂਕਿ ਤੁਸੀਂ ਗੱਲ ਕੀਤੀ ਪਰੌਂਠਿਆਂ ਦਾ ਆਪਾਂ ਰਾਜਾਂ ਨੇ ਜਾਂ ਬਹੁਤਾ ਆਪਾਂ ਇੱਕੋ ਪਾਸੇ ਨੂੰ ਹੋ ਤੁਰਦੇ ਹਾਂ ਜਾਂ ਫੈਟ ਵਾਲੀਆਂ ਚੀਜ਼ਾਂ ਜ਼ਿਆਦਾ ਖਾਣੇ ਕੀ ਕੀ ਲਈਏ ਅਸੀਂ ਸਵੇਰੇ ਜਿਹੜਾ ਮਤਲਬ ਬੈਲੈਂਸ ਮੰਨਿਆ ਜਾਵੇ ਹਾਂ ਆਹ ਵੀ ਆਪਾਂ ਖਾਈ ਕੀ ਹੋ ਸਕਦਾ
ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਜੀ ਬਾਡੀ ਨੂੰ ਆਪਣੇ ਜਿਹੜਾ ਜਿਸ ਤਰ੍ਹਾਂ ਆਪਾਂ ਥੋੜੀ ਦੇਰ ਪਹਿਲੇ ਵੀ ਗੱਲ ਕੀਤੀ ਸੀਗੀ ਕਿ ਬੈਲੈਂਸ ਜਿਹੜਾ ਕਾਰਬੋਹਾਈਡਰੇਟ ਚਾਹੀਦਾ ਬਾਡੀ ਨੂੰ ਪ੍ਰੋਟੀਨ ਚਾਹੀਦਾ ਵਾ ਵਿਟਾਮਿਨ ਮਿਨਰਲ ਚਾਹੀਦੇ ਆ ਹੁਣ ਉਹਦੇ ਵਿੱਚ ਜਿਹੜਾ ਮੇਨ ਆਪਣਾ ਵਾ ਵੀ ਸਾਰੇ ਇੱਕ ਬੈਲੈਂਸ ਚਾਹੀਦੀ ਆ ਉਹਦੇ ਵਿੱਚ ਕਾਰਬਨ ਵੀ ਤੁਹਾਡੇ ਕੋਲ ਪੂਰੇ ਚਾਹੀਦੇ ਆ ਵਿੱਚ ਪ੍ਰੋਟੀਨ ਵੀ ਬਾਡੀ ਨੂੰ ਚਾਹੀਦਾ ਵਾ ਵਿਟਾਮਿਨ ਮਿਨਰਲ ਵੀ ਚਾਹੀਦੇ ਆ ਉਹਦੇ ਵਿੱਚ ਹੁਣ ਇਸ ਤਰ੍ਹਾਂ ਵਾ ਵੀ ਆਪਾਂ ਨੂੰ ਡੇਲੀ ਆਪਾਂ ਦਿਹਾੜੀ ਦੇ ਸੱਤ ਰੰਗ ਦਾ ਜਿਹੜਾ ਸੱਤ ਰੰਗ ਦੀਆਂ ਸਬਜ਼ੀਆਂ ਛੇ ਤਰ੍ਹਾਂ ਦੇ ਫਰੂਟ ਜਿਹੜੇ ਆ ਡੇਲੀ ਆਪਾਂ ਨੂੰ ਖਾਣੇ ਚਾਹੀਦੇ ਆ ਪਰ ਹੁਣ ਇਹਨਾਂ ਚੀਜ਼ਾਂ ਤਾਂ ਅਵੇਲੇਬਲ ਵੀ ਨਹੀਂ ਹੁੰਦੀਆਂ ਚਲੋ ਵਿਦੇਸ਼ਾਂ ਦੇ ਵਿੱਚ ਵੀਰ ਬੈਠੇ ਸਾਡੇ ਉਹਨਾਂ ਕੋਲ ਅਵੇਲੇਬਲ ਵੀ ਆ ਫਰਿੱਜ ਵਿੱਚ ਘਰੇ ਬੈਠੇ ਹੁੰਦੇ ਸਾਰਾ ਕੁਛ ਮਿਲਦਾ ਵੀ ਆ ਉੱਥੇ ਤੇ ਸਸਤਾ ਵੀ ਆ ਸਾਰਾ ਕੁਛ ਖਾ ਸਕਦੇ ਆ ਉਹ ਬਟ ਇੰਡੀਆ ਦੇ ਵਿੱਚ ਜਾਂ ਕੁਝ ਹੋਰ ਆਪਣੇ ਕੰਟਰੀ ਆ ਜਿੱਥੇ ਆਪਾਂ ਨਹੀਂ ਵੀ ਖਰੀਦ ਸਕਦੇ ਇਹ ਚੀਜ਼ਾਂ ਅਵੇਲੇਬਲ ਕੁਝ ਫਰੂਟ ਹੀ ਹੁੰਦੇ ਆ ਹਰ ਦੇਸ਼ ਦੇ ਵਿੱਚ ਅਵੇਲੇਬਲ ਹੀ ਨਹੀਂ ਹੁੰਦੇ ਫਰੂਟ ਜਿਹੜੇ ਕੁਝ ਫਰੂਟ ਜਿਹੜੇ ਆਸਟ੍ਰੇਲੀਆ ਦੇ ਵਿੱਚ ਜਿੱਦਾਂ ਕੀਵੀ ਵਗੈਰਾ ਉੱਥੇ ਹੋ ਰਹੀ ਆ ਸਾਡੇ ਇੱਥੇ ਹੈ ਹੀ ਨਹੀਂ
ਬੰਦਾ ਸੋਚਦਾ
ਫਰੀ ਚ ਕੋਸਟਲੀ ਬਹੁਤ ਪੈਂਦੀ ਆ ਉਹ ਚੀਜ਼ਾਂ ਜਿਹੜੀਆਂ ਆਪਾਂ ਵਾ ਫਿਰ ਉਹ ਚੀਜ਼ਾਂ ਨੂੰ ਆਪਾਂ ਰੱਖ ਕੇ ਇੱਕ ਬੈਲੈਂਸ ਜਿਹੜੀ ਚੀਜ਼ ਆ ਵੀ ਫਰੂਟਸ ਵਗੈਰਾ ਤੋਂ ਆਪਾਂ ਵਾ ਜਾਂ ਕਿਸੇ ਤਰ੍ਹਾਂ ਵੀ ਆ ਉਹ ਚੀਜ਼ ਨੂੰ ਇੱਕ ਪ੍ਰੋਪਰ ਵੇ ਨਾਲ ਜਿਹੜਾ ਆਪਾਂ ਖਾਣਾ ਵਾ ਕਿੰਨਾ ਖਾਣਾ ਵਾ ਪੇਟ ਨੂੰ ਥੋੜਾ ਹਲਕਾ ਰੱਖਣਾ ਵਾ ਪੂਰਾ ਹੈਵੀ ਨੀ ਭਰ ਕੇ ਨੀ ਖਾਣਾ ਵੀ ਜੇ ਨੀ ਵੀ ਖਾਣਾ ਜੇ ਪੰਜ ਰੋਟੀਆਂ ਦੀ ਭੁੱਖ ਆ ਤੇ ਆਪਾਂ ਪੈਂਦੀਆਂ ਛੇ ਖਾਣੀਆਂ ਵਾ ਜੇ ਪੰਜ ਦੀ ਭੁੱਖ ਆ ਤੇ ਚਾਰ ਖਾਣੀਆਂ ਥੋੜਾ ਜਿਹਾ ਮੇਦੇ ਨੂੰ ਹਲਕਾ ਰੱਖਣਾ ਵਾ ਤੇ ਜਿਹੜਾ ਅੰਦਰ ਡਾਈਜੈਸ਼ਨ ਵੀ ਹੋਣੀ ਆ ਫਿਰ ਪਾਣੀ ਪੂਰਾ ਪੀਣਾ ਚਾਹੀਦਾ ਬਹੁਤੀ ਤਾਂ ਗੱਲ ਆਪਾਂ ਪਾਣੀ ਨੀ ਪੀਂਦੇ
ਵੈਸੇ ਤੇ ਜਾਂ ਪੀਨੇ ਆ ਬਹੁਤ ਜਿਆਦਾ ਹੀ ਰੋਟੀ ਤੋਂ ਬਾਅਦ ਇੱਕਦਮ ਹੀ ਪੀ ਲੈਣੇ
ਪੀਣ ਦਾ ਢੰਗ ਹੀ ਨੀ ਪਤਾ ਆਪਾਂ ਨੂੰ ਵੀ ਆਲਰੇਡੀ ਆਪਾਂ ਅੱਗੇ ਵੀ ਗੱਲਬਾਤ ਕਰਦੇ ਰਹਿੰਦੇ ਹੁਣ ਇਸ ਬਾਰੇ ਪਾਣੀ ਦੇ ਮੁੱਦੇ ਤੇ ਵੀ ਤੇ ਪਾਣੀ ਦਾ ਇਹੀ ਮੇਨ ਰੋਲ ਆ 72% ਬੋਡੀ ਦੇ ਵਿੱਚ ਸਾਡਾ ਹਿੱਸਾ ਪਾਣੀ ਦਾ ਹਿੱਸਾ ਵਾ ਮੇਨ ਜਿਹੜਾ ਵਾ ਉਹਦੇ ਨਾਲ ਸਰਕੂਲੇਸ਼ਨ ਸਾਰਾ ਚੱਲਣਾ ਵਾ ਤੇ ਆਪਾਂ ਪੀਨੇ ਨੀ ਨਾ ਆਪਾਂ ਨੂੰ ਮਾਤਰਾ ਹੀ ਪਤਾ ਹੁੰਦੀ ਵੀ ਕਿੰਨਾ ਪੀਣਾ ਚਾਹੀਦਾ ਬੋਡੀ ਦੇ ਵਿੱਚ ਇੱਕ ਸਾਇੰਟੀਫਿਕਲੀ ਜਿਹੜਾ ਆਪਾਂ 20 ਕਿਲੋ ਦੇ ਮਗਰ 1 ਲੀਟਰ ਪਾਣੀ ਵੀ ਜੇ ਤੁਹਾਡਾ 70 ਕਿਲੋ ਭਾਰ ਆ ਤਾਂ 3.5 ਲੀਟਰ ਪਾਣੀ ਆਪਾਂ ਨੂੰ ਜੇ ਤੁਹਾਡਾ ਭਾਰ 1 ਕੁਇੰਟਲ 20 ਕਿਲੋ ਆ ਤੇ ਉੱਥੇ ਫਿਰ 6 ਲੀਟਰ ਜਾਂ 7 ਲੀਟਰ ਨੀ ਪੀ ਹੋਣਾ ਨਾ ਪੀਣਾ ਚਾਹੀਦਾ ਹੀ ਆ ਬਟ ਇੱਕ ਐਵਰੇਜ ਜਿਹੜਾ 3 ਤੋਂ 4 ਲੀਟਰ
ਐਵਰੇਜ 3 ਜਾਂ 4 ਲੀਟਰ ਡੇਲੀ ਦਾ ਪੀਣਾ
3 ਤੋਂ 4 ਲੀਟਰ ਆਪਾਂ ਨੂੰ ਪੀਣਾ ਚਾਹੀਦਾ ਵਾ ਬਾਕੀ ਜੇ ਕੋਈ ਸਪੋਰਟਸ ਪਰਸਨ ਆ ਜਾਂ ਕੋਈ ਮਜ਼ਦੂਰ ਵਗੈਰਾ ਜਾਂ ਕੋਈ ਵਰਕਆਊਟ ਜ਼ਿਆਦਾ ਕਰ ਰਿਹਾ ਵਾ ਗਰਮੀ ਦੇ ਵਿੱਚ ਕਰ ਰਿਹਾ ਚਲੋ ਇੱਥੇ ਇੰਡੀਆ 'ਚ ਅੱਜਕੱਲ ਗਰਮੀ ਪੈ ਰਹੀ ਆ ਆਸਟ੍ਰੇਲੀਆ 'ਚ ਮੌਸਮ ਠੀਕ ਆ ਵੈਦਰ ਦੇ ਹਿਸਾਬ ਨਾਲ ਚੱਲਦਾ ਰਹਿੰਦਾ ਕੰਟਰੀ ਵਾਈਜ਼ ਤੇ ਬਟ ਜੇ ਆਪਾਂ ਗਰਮ ਕੋਈ ਪਸੀਨਾ ਜ਼ਿਆਦਾ ਆਪਾਂ ਨੂੰ ਆ ਰਿਹਾ ਤਾਂ ਉੱਥੇ ਪਾਣੀ 1 ਲੀਟਰ ਤੁਹਾਡਾ ਵੱਧ ਵੀ ਪਚ ਜਾਣਾ ਵਾ ਬੋਡੀ ਮੰਗਦੀ ਆ ਤਾਂ ਉਨਾ ਵੱਧ ਪੀਣਾ ਚਾਹੀਦਾ ਆਪਾਂ ਨੂੰ ਵੱਖ ਵੱਖ ਸੋਰਸਾਂ ਤੋਂ ਉੱਤੋਂ ਪਾਣੀ ਤੇ ਬਾਕੀ ਜਿੱਦਾਂ ਅੱਜ ਕੱਲ ਹੁੰਦਾ ਕੋਲਡ ਡਰਿੰਕਸ ਵਗੈਰਾ ਵਾ ਕੋਲਡ ਡਰਿੰਕਸ ਵੀ ਜਿੱਦਾਂ ਗਰਮੀ ਦੇ ਵਿੱਚ ਇੰਡੀਆ ਦੇ ਵਿੱਚ
ਠੰਡਾ ਫਿਰ ਚਾਹ
ਜਦੋਂ ਆਪਾਂ ਕੋਈ ਵੀ ਘਰੇ ਮਹਿਮਾਨ ਆਉਂਦਾ ਤੇ ਆਪਾਂ ਕਹਿੰਦੇ ਵੀ ਲਿਆਓ ਜੀ ਠੰਡਾ ਲਿਆਓ
ਇਹਨਾਂ ਮਗਰੋਂ ਆਵੇ
ਠੰਡਾ ਲਿਆਓ ਜਾਂ ਚਾਹ ਲਿਆਓ ਜੀ ਹਰ ਵੇਲੇ ਚਾਹ ਜਾਂ ਠੰਡਾ ਬਟ ਠੰਡੇ ਦੇ ਵਿੱਚ ਵੀ ਅੱਜ ਆਪਾਂ ਕਿਸੇ ਵੀ ਕੰਪਨੀ ਨੂੰ ਬਲੇਮ ਨਹੀਂ ਕਰਦੇ ਜਾਂ ਆਪਾਂ ਫੋਕਸ ਨਹੀਂ ਕਰਦੇ ਬਟ ਜਿਹੜੇ ਕੋਈ ਵੀ ਰੰਗਦਾਰ ਜਿਹੜੇ ਆ ਕੋਈ ਵੀ ਡਰਿੰਕ ਆ ਰੰਗਦਾਰ ਆ ਕੋਈ ਹਰੇ ਰੰਗ ਦਾ ਕੋਈ ਪੀਲੇ ਰੰਗ ਦਾ ਕਾਲੇ ਰੰਗ ਦਾ ਵਾ ਉਹਨਾਂ ਦੇ ਵੀ ਸਭ ਤੋਂ ਪਹਿਲਾਂ ਤਾਂ ਆਰਟੀਫਿਸ਼ਲ ਕਲਰ ਆ ਉਹਦੇ ਵਿੱਚ ਸਭ ਤੋਂ ਬੋਡੀ ਬੋਡੀ ਨੁਕਸਾਨ ਉਹਨੇ ਚੀਜ਼ ਨੇ ਦੇਣਾ ਆਰਟੀਫਿਸ਼ਲ ਕਲਰ ਆ ਫਿਰ ਕੋਈ ਵੀ ਆਪਾਂ 300 ml ਲਿਆ ਰੰਗਦਾਰ ਪਾਣੀ ਆਪਾਂ ਉਹਦੇ ਵਿੱਚ ਆਪਣਾ ਜਿਹੜਾ ਕੁਛ 100 ਗ੍ਰਾਮ ਵਿੱਚ ਖੰਡ ਵਨ ਟਾਈਮ ਬੋਡੀ ਦੇ ਵਿੱਚ ਇੰਟਰ ਕਰ ਜਾਣੀ ਉਸੇ ਵੇਲੇ ਉਹ ਯਕਦਮ ਤੁਹਾਡਾ ਜਿਹੜਾ ਸ਼ੂਗਰ ਲੈਵਲ ਵੀ ਹਾਈ ਹੋਣਾ ਵਾ ਸਾਰਾ ਕੁਛ ਅੰਦਰੋਂ ਲੱਗਣਾ ਆਪ ਤਾਂ ਆਪਾਂ ਲੱਗਣਾ ਵੀ ਇਹ ਡਰਿੰਕ ਪੀਤੀ ਆ ਮੈਨੂੰ ਐਨਰਜੀ ਬਹੁਤ ਹੋ ਗਈ
ਸ਼ੂਗਰ
ਐਨਰਜੀ ਦੇਣੀ ਆ ਬਟ ਉਹ ਸ਼ੋਰਟ ਟਰਮ ਵਾਸਤੇ ਲੌਂਗ ਟਰਮ ਉਹਨੇ ਨੁਕਸਾਨ ਹੀ ਕਰਨੇ ਤੁਹਾਡੇ ਆਰਟੀਫਿਸ਼ਲ ਉਹਦੇ ਵਿੱਚ ਕਲਰ ਆ ਜਿਹੜੇ ਬੋਡੀ ਨੂੰ ਤੱਤ ਚਾਹੀਦੇ ਉਹਨੇ ਜਿਹੜੇ ਅੰਦਰ ਤੱਤ ਪਏ ਵੀ ਬੋਡੀ ਵਿੱਚ ਕੁਛ ਨਿਊਟ੍ਰੀਐਂਟਸ ਆਪਣੇ ਕੋਲ ਬੋਡੀ ਚ ਆਲਰੇਡੀ ਪਏ ਵੀ ਖਾਣੇ ਚ ਤੁਹਾਡੇ ਚੋਂ ਕੁਛ ਨਿਕਲੇ ਆ ਉਹ ਵੀ ਉਹਨੇ ਡੈਡ ਕਰ ਦੇਣੇ ਅੰਦਰ ਉਹ ਵੀ ਉਹਨਾਂ ਦਾ ਵੀ ਨੁਕਸਾਨ ਕਰਨਾ ਵਾ ਫਿਰ ਪੇਟ ਨੂੰ ਡਾਈਜੈਸ਼ਨ ਉਹਨੇ ਚੀਜ਼ ਨੇ ਖਰਾਬ ਕਰਨਾ ਵਾ ਸ਼ੋਰਟ ਟਰਮ ਵਾਸਤੇ ਤਾਂ ਆਪਾਂ ਨੂੰ ਬੈਨੀਫਿਟ ਚੀਜ਼ਾਂ ਲੱਗਦੀਆਂ ਵਾ ਬਟ ਲੌਂਗ ਟਰਮ ਵਾਸਤੇ ਤੁਹਾਨੂੰ ਬੋਡੀ ਨੇ ਉਹਨੇ ਵਨ ਬਾਈ ਵਨ ਕਰਕੇ ਉਹਨੇ ਸਾਈਡ ਇਫੈਕਟ ਦੇਣੇ
ਹਾਈ ਕੈਲਰੀ ਚੀਜ਼ ਆਪਾਂ ਜਦੋਂ ਵੀ ਚੀਜ਼ ਆਪਾਂ ਆਏ ਹਾਂ ਕਿਤੇ ਤਾਂ ਚਾਹ ਦਾ ਕੱਪ ਕਿਤੇ ਗਏ ਆ ਤਾਂ ਚਾਹ ਦਾ ਕੱਪ ਪੰਜਾਬੀ ਦੀ ਤਾਂ ਸੇਵਾ ਹੀ ਕਹਿੰਦੇ ਚਾਹ ਤੋਂ ਬਿਨਾਂ ਸੇਵਾ ਹੀ ਨੀ ਜੇ ਚਾਹ ਨੀ ਪੀਤੀ ਤੇ ਤੂੰ ਭਾਈ ਸਾਡੇ ਨਾਲ ਗੁੱਸੇ ਆ ਵੀ ਜੇ ਦਿਹਾੜੀ ਚ ਪੰਜ ਵਾਰੀ ਆਪਾਂ ਆਪਦੇ ਘਰੇ ਪੀ ਲਈ ਆ ਤੇ ਦੋ ਵਾਰੀ ਕਿਤੇ ਲਾਗੇ ਗਏ ਆ ਜਾਂ ਸ਼ੋਪ ਤੇ ਗਏ ਜਾਂ ਸਾਡੇ ਕੋਲ ਸ਼ੋਪ ਤੇ ਆਇਆ ਵਾ ਅਸੀਂ ਪਿਲਾਈ ਅਗਲੇ ਨੂੰ ਦਿਹਾੜੀ ਦੇ ਸੱਤ ਅੱਠ ਕੱਪ ਚਾਹ ਦੇ ਪੀ ਲਏ ਤੇ 200 ਕੈਲਰੀ ਦਾ ਇੱਕ ਕੱਪ ਆ ਜੀ ਕੈਲਰੀ ਮੇਨ ਮੈਨੇਜਮੈਂਟ ਵੀ ਆਪਾਂ ਨੂੰ ਚਾਹੀਦੀ ਆ ਬੋਡੀ ਦੇ ਵਿਚ ਤੇ ਕੰਮ ਕਾਰ ਦੇ ਹਿਸਾਬ ਨਾਲ ਆਪਾਂ ਨੂੰ ਕਿੰਨੀ ਕੈਲਰੀ ਚਾਹੀਦੀ ਆ ਜੇ ਤੁਹਾਨੂੰ ਕੈਲਰੀ ਦਾ ਪਤਾ ਲੱਗਿਆ ਗਿਆਨ ਹੋ ਗਿਆ ਤੇ ਫਿਰ ਆਪੇ ਤੋਂ ਵੀ ਸਾਰਾ ਕੁਝ ਸੈੱਟ ਰਹਿਣਾ ਨਾ ਤੁਹਾਡਾ ਵੇਟ ਵਧਣਾ ਨਾ ਤੁਹਾਡਾ ਵੇਟ ਘਟਣਾ ਤੇ ਬੋਡੀ ਜਿਹੜੀ ਬਿਲਕੁਲ ਫਿਟਨੈਸ ਤੇ ਰਹੇਗੀ ਇਹ ਚੀਜ਼ਾਂ ਵੀ ਅੱਜ ਬੋਡੀ ਨੂੰ ਤੁਹਾਡੀ ਨੂੰ ਕੈਲਰੀ ਚਾਹੀਦੀ ਆ 2000 ਤੁਹਾਡੇ ਕੰਮ ਕਾਰ ਦੇ ਹਿਸਾਬ ਨਾਲ ਤੁਹਾਡੀ ਏਜ ਦੇ ਹਿਸਾਬ ਨਾਲ ਤੁਸੀਂ ਅੱਜ ਲੈ ਰਹੇ ਹਾਂ 2000 ਚਾਹੀਦੀ ਸੀ ਅੱਜ ਤੁਸੀਂ 2500 ਕੈਲਰੀ ਲੈ ਲਈ ਕੱਲ ਕਿਤੇ ਫੰਕਸ਼ਨ ਤੇ ਚਲ ਗਿਆ ਤਾਂ ਉੱਥੇ 5000 ਕੈਲਰੀ ਖਾ ਲਈ ਪਰਸੋਂ ਕਿਤੇ ਆਪਾਂ ਸਾਰੀ ਦਿਹਾੜੀ ਕੰਮ ਚ ਕਿਤੇ ਅਸੀਂ ਫਸ ਗਏ ਮੀਟਿੰਗ ਚ ਕਿਤੇ ਆਪਾਂ ਬੈਠੇ ਹਾਂ ਸਾਰੀ ਦਿਹਾੜੀ ਖਾਧਾ ਕੁਛ ਨੀ ਆਪਾਂ ਵੀ ਪਾਣੀ ਸਵੇਰੇ ਪੀ ਕੇ ਬੈਠੇ ਸੀ ਇੱਕ ਫੁਲਕਾ ਖਾ ਕੇ ਗਏ ਸੀ ਕੰਮ ਹੀ ਏਦਾਂ ਦਾ ਸੀਗਾ ਵੀ ਆਪਾਂ ਨਿਕਲ ਹੀ ਨੀ ਕਿਸੇ ਬਣੇ ਸਕਦੇ ਸੀ ਸਾਰੀ ਦਿਹਾੜੀ ਖਾਧਾ ਕੁਛ ਨੀ ਉਹ ਵੀ ਜਿਹੜਾ ਜਿਆਦਾ ਇੰਬੈਲੈਂਸ ਹੁੰਦਾ ਵਾ ਤੇ ਕਦੇ ਵੱਧ ਗਿਆ ਤਾਂ ਬੋਡੀ ਨੇ ਸਾਰਾ ਸਟੋਰ ਕਰ ਲੈਣਾ ਫੈਟ ਬਣ ਜਾਣੀ ਆ ਜੇ ਕਿਤੇ ਨਹੀਂ ਖਾਧਾ ਤਾਂ ਬੋਡੀ ਨੇ ਲੈਕ ਆਫ ਨਿਊਟ੍ਰੀਸ਼ਨ ਹੋ ਜਾਣਾ ਤੁਹਾਡੀ ਮੋਟਾ ਵੀ ਵੀਕਨੈਸ ਆ ਜਾਣੀ ਆ ਇਹ ਚੀਜ਼ਾਂ ਨੇ ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਇਹ ਚੀਜ਼ਾਂ ਦਾ ਆਪਾਂ ਗਿਆਨ ਦਿੰਦੇ ਹਾਂ ਇਹ ਚੀਜ਼ਾਂ ਅਸੀਂ ਜਾਣਕਾਰੀ ਦਿੰਦੇ ਹਾਂ ਅਗਲੇ ਨੂੰ ਕੀ ਖਾਣਾ ਕਿਵੇਂ ਖਾਣਾ ਕਿਵੇਂ ਖਾਣਾ ਤੇ ਕਿਵੇਂ ਪਚਾਉਣਾ ਜਦੋਂ ਇਹ ਚੀਜ਼ਾਂ ਦੀ ਗਿਆਨ ਆਪਾਂ ਦਿੰਦੇ ਹਾਂ ਤੇ ਅਸੀਂ ਉਹ ਕੰਮ ਅੱਜ ਕੱਲ ਕਰ ਰਹੇ ਹਾਂ ਅਸੀਂ ਐਜ ਏ ਵੈਲਨੈਸ ਕੋਚ ਵੀ ਆਪਾਂ ਜਿਹੜੀਆਂ ਆਪਣੀਆਂ ਇੱਕ ਬੜਾ ਵਧੀਆ ਮੈਂ ਸੈਂਟੈਂਸ ਬੋਲਦਾ ਹਾਂ ਹਰ ਜਗ੍ਹਾ ਵੀ ਯੂਜ਼ ਯੋਰ ਫੂਡ ਐਜ ਮੈਡੀਸਨ ਯੂਜ਼ ਯੋਰ ਫੂਡ ਐਜ ਮੈਡੀਸਨ ਨੋਟ ਮੈਡੀਸਨ ਐਜ ਏ ਫੂਡ ਵੀ ਆਪਣੇ ਖਾਣੇ ਨੂੰ ਮੈਡੀਸਨ ਦੀ ਦਵਾਈ ਦੇ ਤੌਰ ਤੇ ਆਪਾਂ ਵਰਤਣਾ ਬੋਡੀ ਦੇ ਵਿੱਚ ਵੀ ਦਵਾਈਆਂ ਨੂੰ ਆਪਾਂ ਖਾਣੇ ਦੇ ਤੌਰ ਤੇ ਨਹੀਂ ਵਰਤਣਾ ਵੀ ਦਵਾਈਆਂ ਤੁਸੀਂ ਸਵੇਰੇ 3 ਕੈਪਸੂਲ ਸਵੇਰੇ ਖਾ ਲਿਆ 4 ਕੈਪਸੂਲ ਸ਼ਾਮਾਂ ਨੂੰ ਖਾ ਲਿਆ 2 ਕੈਪਸੂਲ ਦੁਪਹਿਰ ਨੂੰ ਖਾ ਲਿਆ ਵੀ ਆਪਾਂ ਫਿੱਟ ਹੈ ਜੀ
ਦਵਾਈ 3 ਟਾਈਮ ਖਾਣੀ ਰੋਟੀ 2 ਟਾਈਮ
ਰੋਟੀ ਵੱਲ ਧਿਆਨ ਨਹੀਂ ਦੇਣਾ ਆਪਾਂ ਖਾਣ ਪੀਣ ਨਾਲ ਧਿਆਨ ਨਹੀਂ ਦੇਣਾ ਪਰ ਅਸੀਂ ਉਹ ਚੀਜ਼ਾਂ ਜਿਹੜਾ ਜਾਣਕਾਰੀ ਸਾਨੂੰ ਮਿਲੀ ਆ ਅਸੀਂ ਆਪਣੇ ਐਕਸਪੀਰੀਅੰਸ ਦੇ ਨਾਲ 1x1 ਸਿੱਖ ਰਹੇ ਹਾਂ ਤੇ ਸਿੱਖ ਕੇ ਗਾਂ ਸ਼ੇਅਰ ਕਰ ਰਹੇ ਹਾਂ ਆਪਣੇ ਕਸਟਮਰ ਦੇ ਨਾਲ ਫਿਟਨੈਸ ਵਾਸਤੇ ਅਸੀਂ ਤੇ ਉਹ ਚੀਜ਼ਾਂ ਨਾਲ ਜਿਹੜੀ ਆ ਵੀ ਕਿਸ ਚੀਜ਼ ਦਾ ਆਪਾਂ ਖਾਣੀ ਆ ਫਰੂਟਸ ਖਾਣੇ ਆ ਉਹ ਤੋਂ ਕੀ ਮਿਲਣਾ ਆਪਾਂ ਨੂੰ ਉਹ ਚੀਜ਼ ਤੋਂ ਆਪਾਂ ਕਾ ਚੀਜ਼ ਖਾਵਾਂਗੇ ਦਵਾਈਆਂ ਤੋਂ ਬਚ ਕੇ ਰਵਾਂਗੇ ਹੁਣ ਅੱਜ ਕੱਲ ਇਮਿਊਨਿਟੀ ਦਾ ਬੜਾ ਵਧੀਆ ਚੱਲ ਰਿਹਾ ਵਾ ਕਰੋਨਾ ਦਾ ਕਰਕੇ ਜਿਹੜਾ ਚੱਲ ਰਹੀ ਹੈ ਮਹਾਮਾਰੀ ਬਹੁਤੇ ਲੋਕ ਜਿਹੜੇ ਇਮਿਊਨਿਟੀ ਬਾਰੇ ਬਹੁਤ ਫੋਕਸ ਹੋਏ ਇਹਨਾਂ ਦਿਨਾਂ ਆ ਪਿਛਲੇ 2-3 ਮਹੀਨੇ ਚੋਂ ਸਾਡਾ ਕੰਮ ਬਹੁਤ ਅੱਗੇ ਨਾਲ ਨਿਕਲਿਆ ਲੋਕੀ ਜਾਗਰੂਕ ਹੋਇਆ ਅੱਗੇ ਲੋਕਾਂ ਨੂੰ ਨਹੀਂ ਸੀ ਚੀਜ਼ਾਂ ਉਹਨਾਂ ਦਾ ਬਾਰੇ ਪਤਾ ਹੁਣ ਅਵੇਅਰਨੈਸ ਆਈ ਆ ਥੋੜਾ ਟੀਵੀ ਤੇ ਵੀ ਸਾਰੇ ਬੰਨੇ ਇਮਿਊਨਿਟੀ ਬਾਰੇ ਪੁੱਛ ਰਹੇ ਆ ਸਾਡੇ ਕੋਲ ਵੀ ਆਣ ਕੇ ਚੈੱਕਅਪ ਕਰਾ ਰਹੇ ਕੀ ਘਾਟ ਆ ਜੀ ਕਿਵੇਂ ਅਸੀਂ ਆਪਣੀ ਇਮਿਊਨਿਟੀ ਨੂੰ ਸਟਰੋਂਗ ਰੱਖ ਸਕਦੇ ਆ ਇਹ ਚੀਜ਼ਾਂ ਜਿਹੜੀਆਂ ਆਪਾਂ ਜਦੋਂ ਖਾਣ ਪੀਣ ਸਹੀ ਕਰਾਂਗੇ ਤੁਹਾਡੀ ਇਮਿਊਨਿਟੀ ਵੀ ਸਟਰੋਂਗ ਹੋਏਗੀ ਨਿੱਕੀ ਮੋਟੀ ਕੀ ਪ੍ਰੋਬਲਮ ਕੀ ਆ ਤੁਹਾਨੂੰ ਕੋਈ ਵੱਡੀ ਪ੍ਰੋਬਲਮ ਹੀ ਅੰਦਰ ਬੋਡੀ ਤੁਹਾਡੀ ਮੁਕਾਬਲਾ ਕਰਨ ਦੇ ਯੋਗ ਹੋ ਜਾਂਦੀ
ਅੱਛਾ ਸਾਨੂੰ ਸਵਾਲ ਵੀ ਆ ਰਹੇ ਨੇ ਕੁਲਦੀਪ ਸਿੰਘ ਸਾਊਥ ਕੋਰੀਆ ਤੋਂ ਸਾਨੂੰ ਸੁਣਦੇ ਪਏ ਨੇ ਕਹਿੰਦੇ ਪੇਟ ਦੀ ਫੈਟ ਕਿਵੇਂ ਘੱਟ ਕੀਤੀ ਜਾ ਸਕਦੀ ਮੋਟਾਪਾ ਬੇਸਿਕਲੀ ਆਉਂਦਾ ਪਹਿਲਾਂ ਪੇਟ
ਸਭ ਤੋਂ ਕੁਲਦੀਪ ਸਿੰਘ ਜੀ ਤੁਹਾਡੀ ਸਵਾਗਤ ਆ ਜੀ ਪ੍ਰੋਗਰਾਮ ਦੇ ਵਿੱਚ ਤੇ ਇਹਦੇ ਵਿੱਚ ਵੀ ਪੇਟ ਹੀ ਸਭ ਤੋਂ ਪਹਿਲਾਂ ਵਧਣਾ ਜਦੋਂ ਮੋਟਾਪਾ ਆਉਣਾ ਸਭ ਤੋਂ ਪਹਿਲਾਂ ਪੇਟ ਹੀ ਵਧਣਾ ਵਾ ਤੇ ਆਪਾਂ ਹਲਕਾ ਹਲਕਾ ਪਤਾ ਨੀ ਲੱਗਣਾ ਆਪਾਂ ਨੂੰ ਵੀ ਕਿਵੇਂ ਸਾਲ 2 ਸਾਲ ਦੇ ਵਿੱਚ ਦੀ ਵੇਟ ਵੀ 15 ਕਿਲੋ ਵੱਧ ਗਿਆ ਤੇ ਪੇਟ ਵੀ ਜਿਹੜਾ ਵਾ
ਤੂੜੀ ਦੇ ਕੋਪਰ ਗਾ
ਬਾਰ ਬਾਰ ਪਤਾ ਨੀ ਲੱਗਿਆ ਵੀ ਕਮੀਜ਼ਾਂ ਕਦੋਂ ਟਾਇਰ ਹੋ ਗਈਆਂ ਤੇ ਜਿਹੜਾ ਸਾਲ ਪਹਿਲਾਂ ਕੋਟ ਪਾਇਆ ਸੀ ਉਹ ਹੁਣ ਆਉਣਾ ਹਟ ਗਿਆ ਤੇ ਜਿਹੜਾ ਸ਼ਰਟਾਂ ਵੀ ਸਾਲ ਪਹਿਲਾਂ ਸਵਾਈਆਂ ਸੀ ਉਹ ਮੁੜ ਕੇ ਆਉਂਦੇ ਸਿਆਲਾਂ ਨੂੰ ਨਾ ਆਉਣੀਆਂ ਆਉਣੋ ਹਟ ਗਈਆਂ ਤੇ ਸਭ ਤੋਂ ਪਹਿਲਾਂ ਪੇਟ ਹੀ ਵਧਣਾ ਤੇ ਸਭ ਤੋਂ ਬਾਅਦ ਚ ਪੇਟ ਹੀ ਘਟਣਾ ਵਾ
ਸਭ ਤੋਂ ਵੱਧ ਫਰਕ ਵੀ ਪੇਟ ਤੋਂ ਹੀ ਸ਼ੁਰੂ ਹੋਣਾ
ਜੀ ਨਹੀਂ ਨਹੀਂ
ਜਦੋਂ ਆਪਾਂ ਠੀਕ ਹੋਣ ਲੱਗਣਾ ਉਦੋਂ ਵੀ ਥੋੜਾ ਥੋੜਾ ਪੇਟ
ਨੇ ਲਾਸਟ ਤੇ ਉੱਡਣਾ ਵਾ
ਅੱਛਾ ਬਾਅਦ ਚ ਲਾਸਟ ਪਹਿਲਾਂ ਹੋਣਾ ਉੱਡਣਾ ਲਾਸਟ
ਉੱਡਣਾ ਲਾਸਟ ਤੇ ਸਾਡੇ ਇਹੀ ਕਸਟਮਰ ਦਾ ਇਹਨਾਂ ਦਾ ਵਧੀਆ ਕੁਐਸਚਨ ਹੈ ਇਹੀ ਸਾਰਿਆਂ ਦਾ ਇਹੀ ਕੁਐਸਚਨ ਹੁੰਦਾ ਕਿ ਗੱਲਬਾਤ ਹੁੰਦੀ ਹੈ ਸਾਡੀ ਫੋਨ ਤੇ ਆਉਂਦਾ ਜਦੋਂ ਕਸਟਮਰ ਉਸ ਤਰ੍ਹਾਂ ਵੀ ਸਾਡੇ ਨਾਲ ਕੰਸਲਟ ਕਰਦਾ ਬੈਠੀ ਦਾ ਵਾ ਤੇ ਅਗਲਾ ਕਹਿੰਦਾ ਜੀ ਬਸ ਉਹ ਤਾਂ ਮੈਂ ਠੀਕ ਆ ਵੇਟ ਤਾਂ ਮੇਰਾ ਸਹੀ ਆ ਬਸ ਆ ਪੇਟ ਹੀ ਥੋੜਾ ਜਿਹਾ ਲੇਡੀਜ਼ ਕਹਿੰਦੇ ਆ ਸਾਡੀ ਟੰਮੀ ਆ ਜਾਂ ਥੋੜਾ ਜਿਹਾ ਫੈਟ ਆ ਇਹੀ ਆ ਜੀ ਸਾਡੇ ਉਹਨੂੰ ਗੱਲ ਕਰੀ ਦੀ ਵੀ ਬਸ ਇਹੀ ਤਾਂ ਪ੍ਰੋਬਲਮ ਆ ਸਾਰੀ ਵੀ ਪੇਟ ਨੀ ਬਾਅਦ ਚਾਹੀਦਾ ਵੇਟ ਵੀ ਤੁਹਾਡਾ ਪੂਰਾ ਬਰਾਬਰ ਚਾਹੀਦਾ ਬੋਡੀ ਦੇ ਹਿਸਾਬ ਨਾਲ ਮਸਲ ਜਿਹੜਾ ਚਾਹੀਦਾ ਮਸਲ ਦਾ ਵੇਟ ਚਾਹੀਦਾ ਵਾ ਵੇਟ ਤੁਹਾਡਾ 5 ਕਿਲੋ ਵੱਧਦਾ ਨੋ ਮੈਟਰ
ਜੀ
ਬਟ ਉਹ ਮਸਲ ਦਾ ਚਾਹੀਦਾ ਵਾ ਜਦੋਂ ਬੋਡੀ ਵਿੱਚ ਮਸਲ ਤੁਹਾਡਾ ਸਟਰੋਂਗ ਆ ਤੇ ਫਿਰ ਨਿੱਕੀ ਮੋਟੀ ਪ੍ਰੋਬਲਮ ਤੁਹਾਨੂੰ ਆਉਣੀ ਨੀਗੀ ਜਦੋਂ ਬੋਡੀ ਦੇ ਵਿੱਚ ਮਸਲ ਤੁਹਾਡਾ ਫੈਟ ਵਧੀ ਤੇ ਮਸਲ ਘੱਟ ਜਾਣਾ ਜਦੋਂ ਫੈਟ ਵੱਧ ਗਈ ਆ 10 ਕਿਲੋ ਜਾਂ 20 ਕਿਲੋ ਤੁਹਾਡੀ ਫੈਟ ਬੋਡੀ ਦੇ ਵਿੱਚ ਵੱਧ ਗਈ ਆ ਮਸਲ ਤੁਹਾਡਾ ਘੱਟ ਜਾਣਾ ਵਾ ਜਿੱਥੇ ਮੰਨ ਲਓ ਜੈਂਟਸ ਵਿੱਚ 33 ਤੋਂ 36 ਚਾਹੀਦੇ ਆ ਮਸਲ ਜਿਹੜੇ ਆ ਜਦੋਂ ਤੁਹਾਡਾ 20 ਕਿਲੋ ਵੇਟ
ਵੀਕਨੈਸ ਆਉਣੀ ਆਪਾਂ ਸਾਹ ਚੜਨਾ ਆਪਣਾ ਮਾੜੇ ਆਪਾਂ ਓਦਾਂ ਕਹਿੰਦੇ ਓਦਾਂ ਤਾਂ ਠੀਕ ਆ ਬਾਜਾ ਏਜ ਵੀ ਕੋਈ ਨੀ ਹਾਲੇ 22 ਸਾਲ ਆ ਬਸ ਵੇਟ ਹੀ 15 ਕਿਲੋ ਵੱਧ ਆ ਔਰ 4 ਕੁ ਵਾਰੀ ਪੌੜੀਆਂ ਚੜੀ ਦੇ ਬੁਰੇ ਹਾਲ ਹੋ ਜਾਂਦੇ ਆ 2 ਕਿਲੋਮੀਟਰ ਤੁਰੀ ਦਾ ਸਾਹ
ਬਹੁਤ ਸਾਰੇ ਕਹਿੰਦੇ ਨੇ ਕਿ ਤੁਸੀਂ ਸ਼ਹਿਦ ਲਾਓ ਗਰਮ ਪਾਣੀ ਚ ਜਾਂ ਡਾਇਟ ਚਾਰਟ ਤੁਸੀਂ ਬਣਾਉਂਦੇ ਹੋ ਨਾ ਉਹਦੇ ਨਾਲ ਨਾਲ ਫਿਰ ਇੰਸਟਰਕਸ਼ਨ ਕੀ ਹੁੰਦੀ ਹੈ ਕਿੱਦਾਂ ਮਤਲਬ ਪ੍ਰਾਇਓਰਟੀ ਦੇ ਜਿਹੜੇ ਅੱਜ ਹੀ ਸ਼ੁਰੂ ਕਰ ਦੇਣ ਕੱਲ ਤੋਂ
ਉਹਦੇ ਚ ਚਲੋ ਸਾਰਿਆਂ ਵਾਸਤੇ ਆਪਣਾ ਟਿਪ ਹੈ ਇੱਕ ਤੇ ਵੀ ਬਟ ਆਪਾਂ ਡਾਇਟ ਨੂੰ ਸੈੱਟ ਰੱਖਣਾ ਵੀ ਕਿੰਨਾ ਕਾਰਨ ਆ ਜੇ ਹੁਣ ਆਪਣਾ ਵੱਧ ਰਿਹਾ ਵਾ ਤੇ ਆਪਾਂ ਹੀ ਉਹਦੇ ਦੋਸ਼ੀ ਆ ਜੇ ਮੈਂ ਖਾ ਰਿਹਾ ਤੇ ਮੇਰਾ ਪੇਟ ਵੱਧ ਰਿਹਾ ਉਹ ਮੇਰੇ ਗੁਆਂਢੀ ਦਾ ਦੋਸ਼ ਉੱਤੇ ਨਹੀਂ ਕੋਈ ਵੀ
ਤੁਸੀਂ ਜੋ ਅੰਦਰ
ਜੇ ਮੈਂ ਪਰੌਂਠੇ ਖਾ ਰਿਹਾ ਤੇ ਮੇਰਾ ਪੇਟ ਹੀ ਬਾਹਰ ਨਿਕਲਣਾ ਵਾ ਤੇ ਜੇ ਹੁਣ ਇਹ ਮਨਦੀਪ ਸਿੰਘ ਜੀ ਪਰੌਂਠੇ ਨਹੀਂ ਖਾ ਰਹੇ ਜਾਂ ਹੈਲਦੀ ਤੁਸੀਂ ਡਾਇਟ ਲਾ ਰਹੇ ਤੇ ਤੁਹਾਡਾ ਪੇਟ ਬਾਹਰ ਨਹੀਂ ਆਉਣਾ ਖਾ ਰਿਹਾ ਤੇ ਮੈਂ ਪਚਾ ਰਿਹਾ ਵਾ ਤੁਹਾਡੇ ਸਾਹਮਣੇ ਆਪਾਂ ਮਿਲ ਰਹੇ ਹਾਂ ਮੈਂ ਆਪਣੀ ਏਜ ਦੇ ਹਿਸਾਬ ਨਾਲ ਮੇਰਾ ਬਹੁਤ ਵਧੀਆ ਇੰਜੋਏ ਕਰ ਰਿਹਾ ਜਿਹੜੇ ਮੇਰੇ ਨਾਲ ਦੇ ਮੇਰੀ ਸੇਮ ਏਜ ਦੇ ਜਾਂ ਬੁਰੇ ਹਾਲ ਉਹਨਾਂ ਦੇ ਅੱਜ ਕੱਲ੍ਹ ਅੱਜ ਹੋਏ ਆ ਦਵਾਈਆਂ ਵੀ ਖਾ ਰਿਹਾ ਤੇ ਬੁਰੇ ਹਾਲ ਆ ਤੇ ਆਪਾਂ ਸਾਰੇ ਬੰਨੇ ਹੀ ਫਿੱਟ ਆ ਕੋਈ ਮੈਡੀਸਨ ਦੀ ਵੀ ਲੋੜ ਨੀ ਪੈਂਦੀ ਤੇ ਆਪਣਾ ਹੈਲਦੀ ਐਕਟਿਵ ਫਿਟਨੈਸ ਵੀ ਸਾਰਾ ਕੁਛ ਇੰਜੋਏ ਕਰ ਰਹੇ ਆ ਆਪਾਂ ਉਹਦੇ ਚ ਇਹੀ ਆ ਵੀ ਡਾਇਟ ਆਪਾਂ ਸੈੱਟ ਰੱਖਣੀ ਆ
ਜਿਹੜੀ ਡਾਇਟ ਦੇ ਵਿੱਚ ਮਤਲਬ ਸ਼ੁਰੂਆਤੀ ਤੌਰ ਤੇ ਜੇ ਆਪਾਂ ਇਹਨਾਂ ਦੇ ਲਈ ਕੀ ਤੁਸੀਂ
ਇਹਨਾਂ ਨੂੰ ਤਲੀਆਂ ਚੀਜ਼ਾਂ ਵਗੈਰਾ
ਤਲੀਆਂ ਬੰਦ ਕਰ ਦੇਣਾ
ਓਇਲੀ ਫੂਡ ਜਿਹੜਾ ਬੰਦ ਕੀਤਾ ਜਾਵੇ ਜਿਹੜਾ ਆਪਣੇ
ਪੂਰਾ ਸੈੱਟ ਨਹੀਂ ਹੁੰਦਾ ਟੋਟਲੀ ਬੰਦ
ਹੈਲਦੀ ਡਾਇਟ ਜਿਹੜੀ ਲਈ ਜਾਵੇ ਫਰੂਟਸ ਵਗੈਰਾ ਲੈ ਜਾਣ ਵੈਜੀਟੇਬਲ ਵਗੈਰਾ ਲਈਆਂ ਜਾਣ ਜੂਸ ਵਗੈਰਾ ਦਾ ਉਹ ਚੀਜ਼ਾਂ ਲਈਆਂ ਜਾਣ ਆਪਣਾ ਬੋਡੀ ਦਾ ਪ੍ਰੋਟੀਨ ਜਿਹੜਾ ਪੂਰਾ ਰੱਖਿਆ ਜਾਵੇ ਬੋਡੀ ਦੇ ਵਿੱਚ ਜਦੋਂ ਬੋਡੀ ਦੇ ਵਿੱਚ ਆਪਾਂ ਪ੍ਰੋਟੀਨ ਨੂੰ ਪੂਰਾ ਰੱਖਦੇ ਹਾਂ ਤਾਂ ਫੈਟ ਨਹੀਂ ਆਉਂਦੀ ਫਿਰ
ਪ੍ਰੋਟੀਨ ਬੈਲੈਂਸ ਰੱਖ ਲੈਂਦੇ
ਹਾਂਜੀ ਪ੍ਰੋਟੀਨ ਹੀ ਬੈਲੈਂਸ ਕਰਨਾ ਸਾਰਾ ਪ੍ਰੋਟੀਨ ਹੀ ਮਸਲ ਗੇਨ ਕਰਨਾ ਫੈਟ ਤੁਹਾਡੀ ਨੂੰ ਘੱਟ ਕਰਨਾ ਭੁੱਖ ਨੂੰ ਕੰਟਰੋਲ ਰੱਖਣਾ ਵਾ ਜਦੋਂ ਪ੍ਰੋਟੀਨ ਦੇ ਵਿੱਚ ਜਿਹੜੀ ਚੀਜ਼ ਆਪਣੀ ਆ ਉਹ ਜਦੋਂ ਪ੍ਰੋਟੀਨ ਪੂਰਾ ਬੋਡੀ ਦੇ ਵਿੱਚ ਹੋ ਗਿਆ ਤੇ ਫਿਰ ਜਿਹੜਾ ਮਸਲ ਵੀ ਪੂਰਾ ਆਪਣਾ ਗਰੋ ਕਰਨਾ ਵਾ ਫਿਟਨੈਸ ਵੀ ਆਉਣੀ ਆ ਤੇ ਖਾਧਾ ਪੀਤਾ ਵੀ ਲੱਗਦਾ ਵਾ ਇਹ ਚੀਜ਼ਾਂ ਜਿਹੜੀਆਂ ਆਪਾਂ ਵਾ ਜਦੋਂ ਆਪਾਂ ਨੂੰ ਉਹ ਚੀਜ਼ਾਂ ਗਿਆਨ ਹੋ ਗਿਆ ਬਾਕੀ ਜਿਹੜਾ ਹੋਰ ਵੀ ਕਿਸੇ ਦਾ ਕੁਐਸਚਨ ਆ ਉਹ ਪਰਸਨਲੀ ਆਪਣਾ ਮੇਰਾ ਫੋਨ ਨੰਬਰ ਤੇ ਅਨਾਊਂਸ ਕਰ ਰਹੇ ਆ ਆਪਾਂ ਫਿਰ ਵੀ ਦੱਸਾਂਗੇ ਤੇ ਉਹ ਮੈਨੂੰ ਪਰਸਨਲੀ ਵੀ ਸਲਾਹ ਲੈ ਸਕਦੇ ਸਾਡੇ ਕੋਲੋਂ ਤੇ ਆਪਾਂ ਦੇਸ਼ ਵਿਦੇਸ਼ ਇੱਥੇ ਘਰੋਂ ਬੈਠੇ ਤੁਹਾਡੀ ਹੈਲਪ ਆਪਾਂ ਵਟਸਐਪ ਥਰੂ ਸੋਸ਼ਲ ਮੀਡੀਆ ਥਰੂ ਅਸੀਂ ਕਰ ਸਕਦੇ ਹਾਂ ਕਰ ਰਹੇ ਹਾਂ ਅਸੀਂ ਆਲਰੇਡੀ ਅੱਗੇ ਵੀ ਤੇ ਉਹ ਪ੍ਰੋਪਰ ਜਿਹੜਾ ਆਪਾਂ ਤੁਹਾਨੂੰ ਫਿਟਨੈਸ ਦਾ
ਅੱਛਾ ਇੱਕ ਹੋਰ ਸਵਾਲ ਆਇਆ ਜੈਨਪੁਰ ਤੋਂ ਸਾਨੂੰ ਜਸਪਾਲ ਸਿੰਘ ਜੀ ਮਨੀਲੇ ਤੋਂ ਸੁਣਦੇ ਪਏ ਨੇ ਕਹਿੰਦੇ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ
ਕਹਿੰਦੇ ਜੀ ਮੈਂ ਗੱਲ ਪੁੱਛਣੀ ਸੀ ਕਿ ਜਿਵੇਂ ਬ੍ਰੇਕਫਾਸਟ ਕਰਦੇ ਸਮੇਂ ਆਪਾਂ ਦਹੀਂ ਨਾਲ ਖਾਂਦੇ ਹਾਂ ਪਰੌਂਠੇ ਜਾਂ ਕੋਈ ਵੀ ਰੋਟੀ ਦਹੀਂ ਖਾਂਦੇ ਨਾਲ ਉਸ ਤੋਂ ਬਾਅਦ 2-4 ਮਿੰਟ ਬਾਅਦ ਅਸੀਂ ਗਰਮ ਗਰਮ ਚਾਹ ਦੀਆਂ ਜਿਹੜੀਆਂ ਚੁਸਕੀਆਂ ਲੈ ਲੈਂਦੇ ਹਾਂ ਕੀ ਕਹਿੰਦੇ ਠੀਕ ਹੈ ਗੱਲ
ਨਹੀਂ ਜੀ ਹੁਣ ਬਹੁਤ ਵਧੀਆ ਕੁਐਸਚਨ ਆ ਤੁਹਾਡਾ ਤੇ ਨਾਲ ਹੀ ਵਧੀਆ ਤੁਹਾਨੂੰ ਹੱਲ ਇਹਦਾ ਦੱਸ ਦੇਣਾ ਵਾ ਕਿ ਕੋਈ ਵੀ ਆਪਾਂ ਜਦੋਂ ਖਾਣਾ ਖਾਧਾ ਵਾ ਭਾਵੇਂ ਬ੍ਰੇਕਫਾਸਟ ਕੀਤਾ ਭਾਵੇਂ ਲੰਚ ਖਾਧਾ ਜਾਂ ਬ੍ਰੇਕਫਾਸਟ ਆਪਾਂ ਡਿਨਰ ਕੀਤਾ ਰਾਤ ਦਾ ਕੋਈ ਵੀ ਚੀਜ਼ ਆਪਾਂ 1 ਘੰਟੇ ਦੇ ਵਿੱਚ ਵਿੱਚ ਗਰਮ ਚੀਜ਼ ਚਾਹ ਕੌਫੀ ਇਹ ਨਹੀਂ ਲੈਣੀ ਗਰਮ ਪਾਣੀ ਆਪਾਂ ਕੋਸਾ ਪੀ ਸਕਦੇ ਹਾਂ ਉਹ ਵੀ 1/2 ਘੰਟਾ ਉੱਠ ਕੇ ਪੀਣਾ ਵਾ ਜੇ ਤੁਹਾਨੂੰ ਮਿਰਚ ਵਗੈਰਾ ਲੱਗੀ ਉਦੋਂ ਮੋੜਾ ਵਗੈਰਾ ਖਾਧਾ ਜਾਂ ਕੋਈ ਸਬਜ਼ੀ ਮਿਰਚ ਆਪਾਂ ਖਾਧੀ ਆ ਮਸਾਲਾ ਖਾਧਾ ਉਹਨਾਂ 2-4 ਘੁੱਟ ਪਾਣੀ ਪੀ ਸਕਦੇ ਉਸ ਵੇਲੇ ਆਪਾਂ ਬਾਕੀ ਜਿਹੜਾ ਪਾਣੀ ਆਪਾਂ ਫੁੱਲ ਪੀਣਾ ਵਾ 1 ਗਲਾਸ ਪੀਣਾ 2 ਗਲਾਸ ਪੀਣਾ 1/2 ਘੰਟਾ ਉੱਠ ਕੇ 1/2 ਘੰਟੇ ਤੋਂ 45 ਮਿੰਟ ਬਾਅਦ ਪੀਣਾ ਜਦੋਂ ਵੀ ਆਪਾਂ ਉਸੇ ਵੇਲੇ ਚਾਹ ਜਾਂ ਕੌਫੀ ਪੀਨੇ ਆਪਾਂ ਜਾਂ ਕੋਈ ਬਾਹਰ ਵਿਦੇਸ਼ਾਂ ਦੇ ਵਿੱਚ ਤਾਂ ਹੁੰਦਾ ਵੀ ਕੋਲਡ ਡਰਿੰਕ ਵਗੈਰਾ ਪੀਣ ਦੀ ਬਹੁਤ ਤੇ ਰੋਟੀ ਤੋਂ ਬਾਅਦ ਹੀ ਆਪਾਂ ਕੋਲਡ ਡਰਿੰਕ ਵਗੈਰਾ ਪੀ ਲਿਆ ਜਾਂ ਕੁਛ ਉਹਨਾਂ ਚੀਜ਼ਾਂ ਨੇ ਬੋਡੀ ਨੂੰ ਨੁਕਸਾਨ ਹੀ ਕਰਨਾ ਫਾਇਦਾ 1 ਪੰਜੀ ਦਾ ਨਹੀਂ ਕਰਨਾ ਆਪਾਂ ਨੂੰ ਲੱਗਦਾ ਵੀ ਚਾਹ ਪੀ ਲਈ ਰੋਟੀ ਖਾਧੀ ਚਾਹ ਪੀ ਲਈ ਉਹਨਾਂ ਐਨਰਜੀ ਹੋ ਗਈ ਸੈੱਟ ਆਪਣੀ ਪਰ ਉਹ ਲੌਂਗ ਟਰਮ ਵਾਸਤੇ ਉਹ ਨੁਕਸਾਨ ਹੀ ਦੇਣਾ
ਇਹ ਪ੍ਰਾਹੁਣਿਆਂ ਨੂੰ ਵੀ ਦੱਸਣਾ ਚਾਹੀਦਾ ਨਾਲ ਹੀ ਰੋਟੀ ਤੋਂ ਬਾਅਦ ਚਾਹ ਲੈ ਆਉਂਦੇ
ਹੁਣ ਪ੍ਰਾਹੁਣੇ ਵੀ ਤਾਂ
ਆਪਣੇ ਹੁਣ ਜੇ ਕਹੀਏ ਨਹੀਂ ਇਹ ਪੀਣੀ ਨਹੀਂ ਸਾਨੂੰ ਡਾਕਟਰ ਸਾਹਿਬ ਨੇ ਦੱਸਿਆ
ਹੁਣ ਇਹ ਚੀਜ਼ਾਂ ਦਾ ਗਿਆਨ ਜਿਹੜਾ ਹੋਇਆ ਹੁਣ ਸਾਡੇ ਨਾਲ ਜਿੰਨੇ ਜੁੜ ਰਹੇ ਆ ਉਹ ਤਾਂ ਗਿਆਨ ਹੋਇਆ ਸਿਰਫ ਹਲੇ 5% ਜਣਿਆਂ ਨੂੰ ਹੁਣ ਸਾਡੇ ਸਰਕਲ ਦੇ ਵਿੱਚ ਅਸੀਂ ਖੁਦ ਨੇ ਇਹ ਚੀਜ਼ਾਂ ਕਰੀ ਦੀਆਂ ਹੁਣ ਜੇ ਤੁਸੀਂ ਸਾਡੇ ਕੋਲ ਸ਼ੋਪ ਤੇ ਆਵਾਂਗੇ ਗੁੱਸਾ ਕਰੋ ਭਾਵੇਂ ਰਾਜੀ ਅਸੀਂ ਚਾਹ ਨਹੀਂ ਪਿਲਾਉਣੀ ਨਾ ਤੁਹਾਨੂੰ ਨਾ ਮਰਜ਼ੀ ਤੁਸੀਂ ਨਿਗਾਹ ਰੱਖੋ
ਨਾ
ਅਸੀਂ ਠੰਡਾ ਪਿਲਾਉਣਾ ਇੱਥੇ ਠੰਡਾ ਪਾਣੀ ਵੀ ਨਹੀਂ ਪਿਲਾਈਦਾ ਇੱਥੇ ਪਾਣੀ ਵੀ ਤਾਜ਼ਾ ਪੀਦਾ ਹਰ ਵੇਲੇ ਗਰਮੀ ਜਾਵੇ ਸਰਦੀ ਜਾਵੇ ਕੋਸਾ ਹੀ ਪੀਣਾ ਵਾ ਤਾਜ਼ਾ ਹੀ ਪੀਣਾ ਤੇ ਤਾਜ਼ਾ ਹੀ ਪਿਲਾਉਣਾ ਅਸੀਂ ਆੜ ਕੇ ਸਾਡੇ ਕੋਲ ਜਿੰਨਾ ਮਰਜ਼ੀ ਮੰਗੀ ਜਾਵੇ ਉਸੇ ਹੋਰ ਰਾਜੀ ਹੋਵੇ ਅਸੀਂ ਤਾਂ ਠੋਕ ਕੇ ਕਈ ਦਾ ਨਹੀਂ ਪਈ ਨਾ ਪੀਣਾ ਨਾ ਪਿਲਾਉਣਾ
ਅੱਛਾ ਜੇ ਰੋਟੀ ਖਾਣੀ ਆ ਉਹਦੇ ਵਿੱਚ ਚਾਹ ਨਹੀਂ ਤੁਸੀਂ ਲੈਣੀ ਜੋ ਤੁਸੀਂ ਬਾਕੀ ਆਪਣਾ
ਪਾਣੀ ਆਪਣਾ ਪੀ ਸਕਦੇ ਕੋਸਾ ਪੀ ਸਕਦੇ ਪਾਣੀ ਅੱਠ ਕੇ ਪੀ ਸਕਦੇ ਥੋੜਾ ਜਿਹਾ ਚਾਹ ਕਾਫੀ ਪੀਣੀ ਤੁਸੀਂ ਇੱਕ ਘੰਟਾ ਅਟਕੇ ਪੀਓ, ਚਲੋ ਜੇ ਤੁਹਾਡੀ ਬੋਡੀ ਨੂੰ ਲੱਗੇ ਆ ਤੁਸੀਂ ਜਿੱਦਾਂ ਚੱਲੀਆਂ ਵਾ ਤੇ ਉਹਨੂੰ ਅੱਧਾ ਘੰਟਾ ਅਟਕੇ ਜਾਂ ਪੌਣਾ ਘੰਟਾ ਅਟਕੇ ਤੁਸੀਂ ਪਹਿਲਾਂ ਪਾਣੀ ਪੀਓ ਫਿਰ ਉਹਦੇ ਬਾਅਦ ਤੁਸੀਂ ਚਾਹ ਪੀ ਸਕਦੇ।
ਅੱਛਾ ਉਹਨਾਂ ਦਾ ਅੱਜ ਜਨਮ ਦਿਨ ਵੀ ਹੈ, ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀ ਭੇਜਦੇ ਹਾਂ,
ਬਹੁਤ ਬਹੁਤ ਹੀ ਤੰਦਰੁਸਤੀਆਂ ਬਖਸ਼ੇ ਰੱਬ ਤੁਹਾਨੂੰ ਸਾਰਿਆਂ ਨੂੰ ਤੇ ਆਪਣੀ ਡਾਇਟ ਨੂੰ ਸੈੱਟ ਰੱਖੋ ਤੇ ਹੈਲਦੀ ਐਕਟਿਵ ਹੈਲਦੀ ਲਾਈਫ ਜਿਹੜੀ ਇੰਜੋਏ ਕਰੋ
ਜੀ। ਬਹੁਤ ਬਹੁਤ ਸ਼ੁਕਰੀਆ ਜੀ ਜਨਪ੍ਰੀਤ ਸਾਹਿਬ, ਕਹਿੰਦੇ ਤਾਇਆ ਜੀ ਕਦੋਂ ਆਉਣਗੇ, ਉਹਨਾਂ ਨੂੰ ਯਾਦ ਕਰਦੇ ਪਾਪਾ ਜੀ, ਜਲਦੀ ਉਹਨਾਂ ਨੂੰ ਵੀ ਆਪਾਂ ਪ੍ਰੋਗਰਾਮ ਚ ਲਿਆਵਾਂਗੇ ਤੇ ਬਾਕੀ ਕਹਿੰਦੇ ਜੀ ਗੀਤ ਤੁਸੀਂ ਆਪਣੀ ਪਸੰਦ ਦਾ ਸੁਣਾ ਦਿਓ ਜੀ। ਜ਼ਰੂਰ ਭਾਜੀ, ਥੈਂਕ ਯੂ ਵੈਰੀ ਮੱਚ ਜਨਪ੍ਰੀਤ ਸਾਹਿਬ। ਤੇ ਲਓ ਜੀ, ਇਹਦੇ ਗੱਲਬਾਤ ਚੱਲ ਰਹੀ ਸੀ ਸਿਹਤ ਨੂੰ ਲੈ ਕੇ, ਸਿਹਤ ਨੂੰ ਲੈ ਕੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਕਰਨੀਆਂ ਨੇ। ਪਾਲਾ ਬੈਂਸ ਭਾਜੀ ਕੋਬਰਮ ਤੋਂ ਸਾਨੂੰ ਸੁਣਦੇ ਪਏ ਨੇ, ਕਹਿੰਦੇ ਬਹੁਤ ਵਧੀਆ ਜਾਣਕਾਰੀ ਮਿਲ ਰਹੀ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਭਾਜੀ, ਥੈਂਕ ਯੂ। ਅੱਛਾ ਡਾਕਟਰ ਸਾਹਿਬ, ਜਿਹੜੀ ਗੱਲ ਚੱਲਦੀ ਆ ਪਹਿਲੇ ਸਵੇਰੇ ਉੱਠਦੇ ਸਾਰ, ਸਵੇਰੇ ਉੱਠਦੇ ਸਾਰ ਤੁਸੀਂ ਨਾਸ਼ਤੇ ਦੀ ਗੱਲ ਕੀਤੀ, ਉਹ ਤਾਂ ਲਹਿਦਾ ਗੱਲ ਹੋ ਗਿਆ ਜਦੋਂ ਆਪਾਂ ਸਿੱਧਾ ਹੀ ਕਹਿੰਦੇ ਨਾ ਵੀ ਗੋਰਿਆਂ ਤੋਂ ਸਾਨੂੰ ਕੀ ਮਿਲਿਆ ਜੀ, ਬੈੱਡ ਟੀ ਮਿਲੀ ਹੈ। ਆਪ ਬੈੱਡ ਟੀ ਛੱਡ ਗਏ ਨੇ, ਅਸੀਂ ਉੱਠਦੇ ਸਾਰ ਹੀ ਅੱਖਾਂ ਖੋਲਦੇ ਚਾਹ ਦੇ ਨਾਲ, ਕੀ ਲੈਣਾ ਚਾਹੀਦਾ ਜਿਹੜਾ ਚਾਹ ਦੇ
ਸਭ ਤੋਂ ਪਹਿਲਾਂ ਤਾਂ ਉੱਠਦਿਆਂ ਸਾਰੀ ਜੀ ਬੋਡੀ ਮੰਗਦੀ ਆ ਪਾਣੀ, ਆਪਾਂ ਨੂੰ ਪਾਣੀ ਸਭ ਤੋਂ ਪਹਿਲਾਂ ਚਾਹੀਦਾ। ਆਯੁਰਵੈਦ ਵਿੱਚ ਵੀ ਬੜਾ ਵਧੀਆ ਲਿਖਿਆ ਵਾ,
ਪਾਣੀ
ਤੁਸੀਂ ਰਾਤ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਠੰਡਾ ਚਿਲਡ ਨਹੀਂ ਲੈਣਾ ਪਾਣੀ, ਕਦੇ ਵੀ ਪੀਣਾ ਵਾ ਭਾਵੇਂ ਉਹ ਮਾਰਨਿੰਗ ਪੀਣਾ ਜਾਂ ਦਿਨੇ ਵੀ ਪੀਣਾ ਵਾ, ਚਿਲਡ ਨਹੀਂ ਪਾਣੀ ਪੀਣਾ, ਪਾਣੀ ਨਾਰਮਲ ਪੀਓ ਜਾਂ ਗੁੱਸਾ ਪੀਓ।
ਬਹੁਤ ਸਾਰੇ ਇਹ ਵੀ ਕਹਿੰਦੇ ਨੇ ਤਾਂਬੇ ਦੇ ਬਰਤਨ ਚ ਰੱਖਿਆ,
ਹਾਂਜੀ ਉਹਦਾ ਉਹ ਥੋੜਾ ਮੌਸਮ ਦੇ ਹਿਸਾਬ ਨਾਲ ਹੁੰਦਾ, ਕਿਸੇ ਮੌਸਮ ਵਿੱਚ ਤਾਂਬਾ ਆਪਾਂ ਨੂੰ ਬੈਨੀਫਿਟ ਦੇ ਰਿਹਾ, ਤਾਂਬਾ ਵੀ ਸਦਾ ਆਪਾਂ ਸਾਰਾ ਸਾਲ ਨਹੀਂ ਯੂਜ਼ ਕਰ ਸਕਦੇ,
ਉਦਾਂ ਵੀ ਦੋ ਤਿੰਨ ਮਹੀਨੇ ਦੇ ਤੁਸੀਂ ਉਦੋਂ ਬਾਅਦ ਬੰਦ ਵੀ।
ਹਾਂਜੀ ਹਾਂਜੀ ਉਹਦੇ ਮੌਸਮ ਦੇ ਹਿਸਾਬ ਨਾਲ ਹੁੰਦਾ ਵੀ ਕਿਹੜੇ ਮੌਸਮ ਦੇ ਵਿੱਚ ਤਾਂਬੇ ਨੇ ਆਪਾਂ ਨੂੰ ਬੈਨੀਫਿਟ ਦੇਣਾ, ਕਿਹੜੇ ਮੌਸਮ ਦੇ ਵਿੱਚ ਆਪਾਂ ਲੋਹੇ ਨੇ ਬੈਨੀਫਿਟ ਦੇਣਾ ਵਾ, ਕਿਹੜੀ ਤਾਂ ਤੇ ਕਿਹੜਾ ਬੈਨੀਫਿਟ ਆਪਾਂ ਨੂੰ ਦੇਣਾ ਵਾ, ਉਹ ਆਪਾਂ ਵਿਸਤਾਰ ਨਾਲ ਜਾਣਕਾਰੀਆਂ ਦੇ ਵਾਸਤੇ ਅਲੱਗ ਚੀਜ਼ਾਂ ਹੁੰਦੀਆਂ ਆਪਣੇ ਵਾ। ਬਟ ਆਪਾਂ ਇੱਕ ਨੋਰਮਲ ਚਲੋ ਕੱਚ ਦੇ ਗਲਾਸ ਵੀ ਰੱਖਿਆ ਜਾਂ ਸਟੀਲ ਦੇ ਗਲਾਸ ਵੀ, ਰਾਤ ਦਾ ਰੱਖਿਆ ਵਾ ਉਹ ਵੀ ਬੈਟਰ ਵਾ, ਤੁਸੀਂ ਤਾਜ਼ਾ ਵੀ ਫਰੈਸ਼ ਸਵੇਰੇ ਪੀ ਰਹੇ ਆ, ਕੋਸਾ ਪੀ ਲਓ ਇੱਕ ਗਲਾਸ ਤੋਂ ਲੈ ਕੇ ਤੁਸੀਂ ਉੱਠਦਿਆ ਸਾਰੀ ਬੈਠ ਕੇ ਪਾਣੀ ਪੀਣਾ, ਜਦੋਂ ਵੀ ਪੀਣਾ ਖੜੇ ਹੋ ਕੇ ਪਾਣੀ ਨਹੀਂ ਪੀਣਾ, ਘੁੱਟ ਘੁੱਟ ਕਰਕੇ ਪੀਣਾ ਪਾਣੀ ਨੂੰ,
ਦੂਜਾ ਮੈਂ ਨਹੀਂ ਪੀ ਲੈਣਾ।
ਇੱਕ ਗਲਾਸ ਤੋਂ ਲੈ ਕੇ 1 ਲੀਟਰ ਤੱਕ ਤੁਸੀਂ ਖਾਲੀ ਪੇਟ ਪੀ ਸਕਦੇ,
ਵਧਾਉਂਦੇ ਵਧਾ ਦੇ
1 ਲੀਟਰ ਤੱਕ
ਤੁਸੀਂ, ਜਿਹੜੇ ਸਵੇਰੇ ਨਹੀਂ ਆਦਤ ਹੈਗੀ ਉਹ 1 ਲੀਟਰ ਪੀਣਾ,
ਨਹੀਂ 1 ਲੀਟਰ
ਜਦੋਂ ਕਹਿੰਦੇ ਡਾਕਟਰ 4-4 ਲੀਟਰ ਪਾਣੀ ਪੀਣਾ, ਉਦੋਂ ਬੰਦਾ ਸੋਚਦਾ ਯਾਰ 4 ਲੀਟਰ ਕਿਵੇਂ ਪੀਊਗਾ, ਮਤਲਬ
ਉਹ ਬਿਲਕੁਲ ਬਿਲਕੁਲ ਜੀ ਤੁਹਾਡੇ ਵਾਸਤੇ ਔਖਾ ਵਾ, ਪਰ ਅਸੀਂ ਜਦੋਂ 4 ਲੀਟਰ ਆਪਣਾ ਪੂਰਾ ਕਰਨ ਲੱਗੀਦਾ ਤਾਂ ਅਸੀਂ ਤਾਂ 1 ਵੀ ਨਹੀਂ ਵਜਣ ਦੇਈਦਾ,
ਇਹਦਾ ਮਤਲਬ ਵੀ ਫਿਰ ਹੌਲੀ ਹੌਲੀ ਵਧਾਉਂਦੇ ਜਾ ਰਹੇ ਆਦਤ ਬਣਾਉਂਦੇ ਜਾ
ਰਹੇ, ਉਹ ਤਾਂ ਸਟੈਪ ਬਾਈ ਸਟੈਪ ਉਹਦੇ ਬੋਡੀ ਦੀ ਆਦਤ ਜਿਹੜੀ ਆ ਚੇਂਜ ਕਰਨੀ ਆਪਾਂ 1 ਹਫਤੇ ਦਾ ਸਮਾਂ, ਕੋਈ ਵੀ ਹੈਬਿਟ ਆਪਾਂ ਬੋਡੀ ਨੂੰ ਚੇਂਜ ਕਰਨਾ 1 ਹਫਤਾ ਲਗਾਤਾਰ, 1 ਹਫਤਾ ਤੁਸੀਂ 1 ਗਲਾਸ ਸਵੇਰੇ ਪੀਓਗੇ ਪਾਣੀ ਦਾ, ਅੱਜ 1 ਪੀਤਾ 4 ਦਿਨਾਂ ਬਾਅਦ 1.5 ਕਰੋਗੇ, 1 ਹਫਤੇ ਬਾਅਦ 2-15 ਦਿਨਾਂ ਬਾਅਦ 2 ਗਲਾਸ ਹੋ ਗਏ, ਅਗਲੇ 15 ਦਿਨਾਂ ਬਾਅਦ ਬੋਡੀ ਨੇ 2 ਆਪਣੇ ਆਪ ਹੀ ਮੰਗਣ ਰੱਖਣਾ, ਉਹ ਚੀਜ਼ 1 by 1। ਜੇ ਕੋਈ ਮੈਂਟਲੀ ਤੁਸੀਂ ਆਪਣੀ ਆਦਤ ਚੇਂਜ ਕਰਨੀ ਤਾਂ ਉਹਦੇ ਵਾਸਤੇ 21 ਦਿਨ ਦਾ ਸਮਾਂ ਹੁੰਦਾ ਬੋਡੀ ਨੂੰ ਲੱਗਣਾ ਮੈਂਟਲੀ ਸੈੱਟ ਹੋਣ ਵਾਸਤੇ,
ਪੂਰਾ
ਸਰਕਲ ਜਿਹੜਾ 21 ਦਿਨ ਦਾ ਸਰਕਲ ਹੁੰਦਾ ਆਪਾਂ ਕੋਈ ਵੀ ਚੀਜ਼ ਆਪਾਂ ਨੂੰ ਆਦਤਾਂ ਜਿਹੜੀਆਂ ਸਹੀ ਕਰਨੀਆਂ ਵਾ, ਪਰ ਬੋਡੀ ਦਾ ਡਿਸਿਪਲਨ ਵਾਸਤੇ 1 ਵੀਕ ਆਪਾਂ ਨੂੰ ਚਾਹੀਦਾ, ਕਿਉਂਕਿ ਅਸੀਂ ਵੀ ਕਿਸੇ ਦਾ ਆਪਾਂ ਡਾਇਟ ਪਲਾਨ ਕਰਨੀ ਤਾਂ ਉਹ 1 ਵੀਕ ਦੀ ਲਾਸਟ ਡਾਇਟ ਲਈਦੀ ਆ, ਪਿਛਲੇ 1 ਹਫਤੇ ਤੋਂ ਕੀ ਖਾ ਰਿਹਾ, ਜੋ ਜੋ ਖਾ ਰਿਹਾ ਮਾਰਨਿੰਗ ਤੋਂ ਲੈ ਕੇ ਸ਼ਾਮ ਤੱਕ ਅਸੀਂ ਨੋਟ ਕਰੀਦਾ, ਉਹਦਾ ਕਿੰਨੇ ਵੇਲੇ ਚਾਹ ਪੀਂਦਾ, ਕਿੰਨੇ ਵੇਲੇ ਦੁੱਧ ਪੀਂਦਾ, ਕਿੰਨੀ ਕੈਲਰੀ ਬਣੀ ਇਹਦੀ, ਕਿੱਥੇ ਘੱਟ ਕਰਨੀ ਹੈ, ਕਿੱਥੇ ਐਡ ਕਰਨੀ ਆ, ਕਿੱਥੇ ਵੀ ਕੀ ਚੀਜ਼ ਐਡ ਕਰਨੀ, ਕਿੱਥੇ ਨਿਊਟ੍ਰੀਸ਼ਨ ਇਹਦਾ ਘੱਟ ਆ, ਉਹ ਚੀਜ਼ਾਂ ਸਾਰੀਆਂ ਬੈਲੈਂਸ ਡਾਇਟ ਕਰਨੀ ਆ ਆਪਾਂ ਸੈੱਟ ਉਹਦੀ, ਉਹ ਚੀਜ਼ਾਂ ਨੂੰ ਆ। ਪਾਣੀ ਵੀ ਜਿਹੜਾ 3-4 ਲੀਟਰ ਆ, ਕੋਈ ਪ੍ਰੋਬਲਮ ਨੀ ਪੈਂਦੀ, ਸਵੇਰੇ ਸਵੇਰੇ ਉੱਠਦਾ ਸਾਰ ਅਸੀਂ ਖੁਦ 1 ਗਲਾਸ 2 ਗਲਾਸ ਆਰਾਮ ਨਾਲ ਪੀਦੇ ਆ, ਤੇ 12-11-12 ਵਜੇ ਤੱਕ 3 ਲੀਟਰ ਸਾਡਾ ਹੋ ਵੀ ਜਾਂਦਾ।
ਅੱਛਾ ਇੱਕ ਗੱਲ ਹੋਰ ਕਹੀ ਜਾਂਦੀ ਆ ਕਿ ਕਹਿੰਦੇ ਖਾਣਾ ਜਿਹੜਾ ਉਹ ਗੈਪ ਨਹੀਂ ਜ਼ਿਆਦਾ ਪਾਉਣਾ ਚਾਹੀਦਾ, ਦੁੱਧ ਹਰ 2 ਘੰਟੇ ਬਾਅਦ ਖਾਣਾ ਚਾਹੀਦਾ ਥੋੜਾ ਥੋੜਾ, ਇਹਦੇ ਬਾਰੇ ਬਹੁਤ ਗੱਲਾਂ ਚੱਲਦੀਆਂ, ਕਹਿੰਦੇ ਵੇਟ ਗੇਨ ਕਰਨਾ ਤੁਸੀਂ ਤਾਂ ਵੀ 2 ਘੰਟੇ ਬਾਅਦ ਖਾਓ, ਜੇ ਵੇਟ ਘੱਟ ਕਰਨਾ ਉਹ ਵੀ ਤੁਸੀਂ ਇੱਕੋ ਦਮ ਹੈਵੀ ਖਾਣ ਨਾਲੋਂ 2-2 ਘੰਟੇ ਦਾ ਥੋੜਾ ਥੋੜਾ ਵਕਤ ਪਾ ਕੇ ਥੋੜਾ ਥੋੜਾ ਕਰਕੇ ਖਾਓ, ਉਹ ਜਿਹੜਾ ਬੰਦਾ 2-2 ਘੰਟੇ ਬਾਅਦ ਖਾਊਗਾ ਕੰਮ ਕਦੋਂ ਕਰੂਗਾ, ਉਹ ਤਾਂ ਫਿਰ ਬੰਦਾ ਖਾਂਦੇ ਰਹੂਗਾ।
ਉਹਦੇ ਚ ਬਹੁਤ ਵਧੀਆ ਕੁਐਸਚਨ ਤੁਹਾਡਾ, ਤੇ ਹੱਲ ਵੀ ਤੁਸੀਂ ਆਪਣੇ ਆਪ ਹੀ ਥੋੜਾ ਜਿਹਾ ਵਿੱਚ ਇਹਦੇ ਦੇਤਾ ਵਾ, 2 ਘੰਟੇ ਨਹੀਂ ਹੁੰਦਾ ਜੀ, ਜੇ ਆਪਾਂ ਦਿਨ ਦਾ 12 ਘੰਟੇ ਦਾ ਗੈਪ ਰੱਖਿਆ ਵਾ ਤੇ ਉਹਦਾ 3-4 ਘੰਟੇ ਆਪਾਂ 5 times a day ਮੀਲ ਲੈਣਾ, ਮੰਨ ਲਓ 3 ਤੁਸੀਂ ਮੇਜਰ ਮੀਲ ਲਏ ਆ, ਬ੍ਰੇਕਫਾਸਟ ਲੰਚ ਆਮ ਲੈ ਰਹੇ ਆ, 3 times ਪੱਕਾ ਖਾਣਾ ਆਮ ਆਪਾਂ 3 times ਨੀ ਖਾ ਰਿਹਾ ਖਾਣਾ, ਭਾਵੇਂ ਕੰਮ ਆਪਾਂ ਕਿੰਨਾ ਵੀ ਹੈਵੀ ਕਰ ਰਹੇ ਆ, ਆਫਿਸ ਜਾਬ ਆ ਜਾਂ ਆਪਾਂ ਫ੍ਰੀ ਵੀ ਆ ਤਾਂ ਵੀ ਆਪਾਂ ਖਾਣਾ ਨੀ ਖਾ ਰਿਹਾ, 2 times ਜਾਂ 3 times ਤਾਂ ਰੇਡ ਹੀ ਆ, ਨਹੀਂ 1 time ਵਾਲੀ ਜਾਂ 2 times ਵਾਲੀ ਆ, ਜਦੋਂ 3 times 2 times ਖਾਵਾਂ ਉਹਦੇ ਚ ਇੱਕ ਟਾਈਮ ਜਾਂ ਦੋ ਟਾਈਮ ਤੁਸੀਂ ਹੈਲਦੀ ਸਨੈਕਸ ਵਗੈਰਾ ਲਓ ਵਿੱਚ, ਫਰੂਟਸ ਵਗੈਰਾ, ਵੈਜੀਟੇਬਲਸ ਵਗੈਰਾ, ਸੈਲਡ ਵਗੈਰਾ, ਉਹਦੇ ਚ ਇਹ ਆ ਵੀ
ਅਨਪੱਕਿਆ ਹੈ ਜਿਹੜੀਆਂ ਚੀਜ਼ਾਂ, ਜਿਹੜੀਆਂ
ਜਿਹੜੇ ਪੱਕਣ
ਵਾਲੀਆਂ ਜਾਂ ਕੋਈ ਓਦਾਂ ਚੀਜ਼ਾਂ ਨੀ,
ਪੱਕਣ ਦੇ ਨਾਲ
ਨੈਚੁਰਲ ਡਾਇਟ,
ਬਿਲਕੁਲ ਬਿਲਕੁਲ ਨੈਚੁਰਲ ਵੈਜੀਟੇਬਲਸ ਵਗੈਰਾ, ਸਲਾਦ ਫਰੂਟ ਵਗੈਰਾ ਆਪਾਂ ਲੈ ਸਕਦੇ ਹਾਂ, ਸੈਲਡ ਦੇ ਤੌਰ ਤੇ ਆਪਾਂ ਲੈ ਸਕਦੇ ਹਾਂ, ਉਹ ਚ ਤੱਤ ਵੀ ਆਪਣੇ ਪੂਰੇ ਰਹਿਣੇ, ਨਿਊਟ੍ਰੀਅੰਟਸ ਵੀ ਉਹ ਚ ਪੂਰਾ ਰਹਿਣਾ, ਮੱਚ ਲਾ ਕੇ ਉਹਨੂੰ ਚੰਗੀ ਤਰ੍ਹਾਂ ਖਾਓ ਉਹਦੇ ਨੂੰ, ਤੇ ਉਹ ਚੀਜ਼ਾਂ ਨਾਲ ਵੀ ਜਿਹੜਾ ਆਪਣੀ ਫਿਟ ਰਵਾਂਗੇ, ਭੁੱਖ ਵੀ ਤੁਹਾਡੀ ਕੰਟਰੋਲ ਰਵਾਂਗੇ, ਵਿੱਚ ਗੋਲ ਰਹੂਗੀ. ਮੰਨ ਲਓ ਜੀ ਤੁਸੀਂ ਦੁਪਹਿਰੇ 2 ਵਜੇ ਲੰਚ ਕੀਤਾ ਵਾ, ਰਾਤ ਆਪਾਂ 8 ਵਜੇ 9 ਵਜੇ ਆਪਾਂ ਕੰਮ ਤੋਂ ਵਾਪਸ ਆਉਂਦੇ ਹਾਂ, ਦਿਨ ਮੈਂ ਕਰਨਾ ਆਪਣਾ 2-7 ਘੰਟੇ ਦਾ ਗੈਪ ਪੈ ਗਿਆ ਵਿੱਚੋਂ, ਪਰ ਬਾਡੀ ਤਾਂ 3-4 ਘੰਟੇ ਬਾਅਦ ਮੰਗਦੀ ਆ ਕੁਛ ਨਾ ਕੁਛ, ਵੀ ਕੁਛ ਨਾ ਕੁਛ ਹੈਲਦੀ ਸਨੈਕਸ ਵਿੱਚ ਆਉਂਦਾ ਰਹੇ. ਉਹ ਵੀ ਤੁਸੀਂ 2 ਵਜੇ ਖਾਣਾ ਖਾਧਾ, ਤੁਸੀਂ ਸ਼ਾਮੀ 4 ਵਜੇ 5 ਵਜੇ ਨਾਲ ਇੱਕ ਵਾਰੀ ਕੁਛ ਫਰੂਟ ਵਗੈਰਾ, ਚਲੋ ਕੰਮ ਤੇ ਵੀ ਵਿੱਚ ਬ੍ਰੇਕ ਮਿਲ ਰਹੀ ਆ, ਬਾਹਰ ਵੀ ਆ ਜਾਂ ਇੱਥੇ ਵੀ ਆਪਾਂ, ਚਲੋ ਉਹ ਆਪਾਂ ਆਪਣੀ ਸੈਟਿੰਗ ਕਰ ਰਹੀ ਆ.
ਆਹੋ ਜੇ ਦਵਾਈ ਦੇ ਤੌਰ ਤੇ ਦੇਖੋ, ਦੇਖੋ ਜਿਹੜਾ ਨਾਰਮਲ ਆ, ਸੈਟਿਸਫਾਈ ਆ ਜ਼ਿੰਦਗੀ ਤੋਂ, ਠੀਕ ਆ, ਜਿਹੜਾ ਪਰੇਸ਼ਾਨ ਆ ਕਿ ਮੇਰਾ ਭਾਰ ਨੀ ਘਟਣ ਡਿਆ, ਭਾਰ ਵਧਣ ਨੀ ਡਿਆ, ਉਹਨੂੰ ਤਾਂ ਐਜ਼ ਏ ਦਵਾਈ ਦੇ ਤੌਰ ਤੇ ਕੰਮ ਕਰਨਾ ਪੈਣਾ.
ਬਿਲਕੁਲ, ਉਹਨੂੰ ਟਾਈਮ ਸੈੱਟ ਕਰਨਾ ਪੈਣਾ, ਜੇ ਉਹਨੂੰ ਨਹੀਂ ਉਹਦਾ ਚੀਜ਼ਾਂ ਅਗਲਾ ਦਵਾਈ ਦੇ ਤੌਰ ਤੇ ਅਗਲਾ ਵਰਤੇ ਇਹਨੂੰ ਚੀਜ਼ਾਂ ਨੂੰ, ਜੇ ਆਪਾਂ ਉਦਾਂ ਵੀ ਦਵਾਈਆਂ ਡਾਕਟਰ ਨੇ ਦੱਸਿਆ ਵਾ ਵੀ ਆਹ 2 ਗੋਲੀਆਂ ਸਵੇਰੇ ਖਾਣੀਆਂ, 2 ਗੋਲੀਆਂ ਤੇ ਪਹਿਲਾਂ ਖਾਣੀਆਂ, ਸ਼ੀਸ਼ੀ ਪੀਣ ਵਾਲੀ ਖਾਣੀ ਆ, ਪੀਣੇ 2 ਚਮਚ ਬੜੇ ਟਾਈਮ ਨਾਲ ਆਪਾਂ ਪੀ ਰਹੇ ਹਾਂ ਉਹਨੂੰ, ਤੇ ਜੇ ਖਾਣਾ ਆਪਾਂ ਕਹਿੰਦੇ ਵੀ ਅਗਲਾ ਕਹਿੰਦਾ ਵੀ ਆਹ 2 ਕਿੱਲੇ ਸ਼ਾਮਾਂ ਨੂੰ ਖਾ ਲਾ ਕਰ ਜਾਂ 2 ਫਰੂਟ ਲਾ ਕੇ ਵਿੱਚ ਖਾ ਲਾ, ਆਪਾਂ ਕਹਿੰਦੇ ਬੜੇ ਮਹਿੰਗੇ ਆ ਜੀ, ਟਾਈਮ ਨੀ ਲੱਗਦਾ, ਉਹ ਨੀ ਹੁੰਦਾ ਤੇ ਆਪਣੇ ਕੋਲ ਬਣਨੇ ਆ ਉਹ ਚੀਜ਼ਾਂ ਦੇ.
ਗੱਲ ਇਹ ਆ ਕਿ ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਤੁਸੀਂ ਜਿਹੜੀ ਜੋ ਖਾ ਰਹੇ ਹੁੰਦੇ ਆ ਉਹਨੂੰ ਇੱਕ ਵਾਰੀ ਪੇਜ ਤੇ ਲਿਖ ਲਓ, ਸਵੇਰ ਤੋਂ ਲੈ ਕੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਤੁਸੀਂ ਪੇਜ ਲਿਖੋਗੇ, ਤੁਸੀਂ ਹੈਰਾਨ ਹੋ ਜਾਣਾ ਜੋ ਅਸੀਂ ਖਾ ਰਹੇ ਹਾਂ ਉਹਦੇ ਵਿੱਚ ਕੁੱਖ ਵੀ ਨੀਗਾ, ਕੁੱਛ ਵੀ ਨੀਗਾ ਜਿਹੜਾ ਸਾਡੇ ਲਈ ਚੰਗਾ ਹੋਵੇ, ਜਿਹੜਾ ਸਾਡੇ ਦੀ ਸਿਹਤ ਲਈ ਚੰਗਾ ਹੋਵੇ, ਜਿਹੜਾ ਸਾਨੂੰ ਲੱਗੇ ਕਿ ਬਾਡੀ ਨੂੰ ਐਨ ਸੈੱਟ ਕਰ ਸਕੇ, ਫਿਰ ਸਾਨੂੰ ਮਹਿਸੂਸ ਹੁੰਦਾ. ਕਈ ਵਾਰ ਲਿਖ ਕੇ ਦੇਖੀਏ ਤੇ ਪਤਾ ਲੱਗਦਾ ਯਾਰ ਮੈਂ ਜੋ ਖਾਧਾ ਇਹਦੇ ਵਿੱਚ ਹੈ ਕੀ, ਕੁੱਖ ਵੀ ਨਹੀਂ.
ਇਹ ਚੀਜ਼ਾਂ ਜੋ ਨਿੱਕੀਆਂ ਨਿੱਕੀਆਂ ਚੀਜ਼ਾਂ ਆਪਾਂ ਖੁਦ ਹੀ ਐਨਾਲਾਈਜ਼ ਕਰਨਾ ਆਪਣੇ ਆਪ ਨੂੰ ਵੀ ਆਪਾਂ ਕਰ ਕੀ ਰਹੇ ਹਾਂ, ਖਾ ਕੀ ਰਹੇ ਹਾਂ. ਵੀ ਜੇ ਹੁਣ ਆਪਾਂ ਚੈੱਕ ਕਰੇ ਜਿੱਦਾਂ ਤੁਹਾਡਾ ਗੱਲ ਕੀਤੀ ਤੁਸੀਂ, ਵੀ ਸਵੇਰੇ ਆਪਾਂ 3 ਪਰੌਂਠੇ ਖਾਧੇ ਆ, ਇੰਨੇ ਕੱਪ ਚਾਹ ਦੇ ਪੀਤੇ ਆ, ਆਹ ਚੀਜ਼ ਖਾਧੀ ਆ, ਆਹ ਸਮੋਸਾ ਖਾਧਾ ਜਾਂ ਆਹ ਚੀਜ਼ ਖਾਧੀ ਆ, ਵੀ ਜਦੋਂ ਆਪਾਂ ਉਹਦੇ ਚ ਆਪਾਂ ਗੱਲ ਕਰਾਂਗੇ ਵੀ ਤੱਤ ਦੇ ਵਿੱਚ ਕੋਈ ਬਾਡੀ ਨੂੰ, ਪੇਟ ਤਾਂ ਭਰ ਲਿਆ ਆਪਾਂ, ਤੱਤ ਤਾਂ ਕੋਈ ਬਾਡੀ ਨੂੰ ਗਿਆ ਹੀ ਨੀ, ਦੁੱਧ ਅਸੀਂ ਨੀ ਪੀਤਾ, ਦਹੀਂ ਅਸੀਂ ਨੀ ਖਾਧਾ, ਜੇ ਚੀਜ਼ ਬਾਡੀ ਨੂੰ ਚਾਹੀਦੀ ਸੀ,
ਫਲ
ਫਰੂਟ ਅਸੀਂ ਕੋਈ ਨੀ ਖਾਧਾ, ਉਹ ਪੇਟ ਤਾਂ ਭਰੀ ਜਾ ਰਹੇ ਆ, ਫਿਰ ਕਹਿੰਦੇ ਵੀਕਨੈਸ ਆਉਂਦੀ ਆ ਜਾਂ ਕਮਜ਼ੋਰੀ ਆਉਂਦੀ, ਉਹ ਚੀਜ਼ਾਂ ਇਹ ਚੀਜ਼ਾਂ ਜਿਹੜੀਆਂ ਆਪਾਂ ਇਹਨਾਂ ਨੂੰ ਸੈੱਟ ਕਰਨ ਵਾਸਤੇ ਆਪਾਂ ਜਿਹੜਾ, ਤੇ ਹੁਣ ਸਵੇਰੇ ਅਸੀਂ ਆਪਣਾ ਜਿੱਦਾਂ ਬਾਹਰ ਵਾਲੇ ਹੁਣ ਵੀਰ ਮੇਰੇ ਆ ਰੇਡੀਓ ਦੇ ਸਰੋਤੇ ਆਸਟ੍ਰੇਲੀਆ ਵਿੱਚ ਵਾਲਾ ਯੂਰਪ ਚ ਬੈਠੇ ਸੁਣ ਰਹੇ ਆ ਸਾਨੂੰ, ਇਹਨਾਂ ਵਾਸਤੇ ਅਸੀਂ ਆਨਲਾਈਨ ਸਵੇਰੇ ਇੱਕ ਨਿਊਟ੍ਰੀਸ਼ਨ ਕਲੱਬ ਜਿਹੜਾ ਸਟਾਰਟ ਕੀਤਾ, ਆਨਲਾਈਨ ਸਾਡਾ ਚੱਲਦਾ 6 ਤੋਂ 7 ਵਜੇ ਇੰਡੀਆ ਦੇ ਵਿੱਚ, ਸਾਡਾ ਸ਼ਾਮੀ 5 ਤੋਂ 7 ਵਜੇ ਇੰਟਰਨੈਸ਼ਨਲ ਜਿਹੜਾ ਵਾ ਬਾਹਰ ਵਿਦੇਸ਼ਾਂ ਵਾਸਤੇ ਸਾਡੇ ਜਿਹੜੇ ਵੀਰ ਉੱਥੇ ਸਾਡੇ ਕਸਟਮਰ ਜਿਹੜੇ ਕੰਮ ਕਰ ਸਾਡੇ ਨਾਲ ਜੁੜੇ ਹੋਏ ਆ, ਸ਼ਾਮੀ 5 ਵਜੇ ਤੋਂ ਲੈ ਕੇ ਡੇਲੀ ਐਕਸਰਸਾਈਜ਼ ਉਹਦੇ ਵਿੱਚ ਅਸੀਂ ਕਰਾ ਰਹੇ ਹਾਂ, ਹੈਲਥ ਟਿਪਸ ਅਸੀਂ ਉਹਦੇ ਵਿੱਚ ਦੇ ਰਹੇ ਹਾਂ ਡੇਲੀ, ਤੇ ਨਿਤ ਹੈਲਥ ਬਾਰੇ ਟੋਪਿਕ ਨਵੇਂ ਤੋਂ ਨਵੇਂ, ਸਾਡੇ ਜਿਹੜੀ ਆਪਣੀ ਟੀਮ ਆ ਸਾਡੇ 20-22 ਜਣੇ ਅਸੀਂ ਆ, ਸਾਡੇ ਕੋਲ ਐਕਸਰਸਾਈਜ਼ ਕਰਨ ਵਾਲਾ ਵੀ ਡੇਲੀ ਚੇਂਜ ਹੋ ਰਿਹਾ ਵਾ, ਹੈਲਥ ਟਿਪਸ ਬਾਰੇ ਅਸੀਂ ਡੇਲੀ 15 ਮਿੰਟ ਦਾ ਟੋਪਿਕ ਰੋਜ਼ ਡਿਸਕਸ ਕਰੀਦਾ ਵਾ, ਅੱਡ ਅੱਡ ਚੀਜ਼ ਬਾਰੇ ਡੇਲੀ ਬਾਰੇ ਗੱਲ ਕਰਦੇ ਹਾਂ ਅਸੀਂ, ਉਹਦੇ ਵਿੱਚ ਰੋਜ਼ ਰਿਜ਼ਲਟ ਸ਼ੇਅਰ ਹੋ ਰਹੇ ਆ, 160 ਮਾਰਨਿੰਗ ਵਿੱਚ ਸਾਡੇ ਜੁੜਦੇ ਆ, 100 ਦੇ ਲਗਭਗ ਸ਼ਾਮ ਦੇ ਵਿੱਚ ਸਾਡੇ ਨਾਲ ਜੁੜ ਰਿਹਾ ਪਰਸਨ, ਉਹਦੇ ਵਿੱਚ 5 ਜਣੇ ਦਾ ਰਿਜ਼ਲਟ ਸ਼ੇਅਰ ਕੀਤਾ, ਕਿਸੇ ਦਾ ਘੱਟ ਵੀ ਆ ਰਿਹਾ ਰਿਜ਼ਲਟ, ਦੂਜੇ ਵੱਲ ਮੋਟੀਵੇਟ ਹੁੰਦਾ ਦੇਖ ਕੇ ਵੀ ਉਹਦਾ ਆ ਰਿਹਾ ਮੇਰਾ ਕਿਉਂ ਨਹੀਂ ਆ ਰਿਹਾ, ਖਾ ਤਾਂ ਮੈਂ ਵੀ ਉਹੀ ਡਾਇਟ ਰਿਹਾ, ਬੈਲੈਂਸ ਕੋਚ ਮੇਰਾ ਵੀ ਉਹੀ ਆ, ਮੈਨੂੰ ਵੀ ਉਹੀ ਗਾਈਡ ਕਰ ਰਿਹਾ, ਮੈਂ ਵੀ ਉਹੀ ਡਾਇਟ ਲੈ ਰਿਹਾ ਜੋ ਉਹਨੂੰ ਦਿੱਤੀ ਆ ਡਾਇਟ, ਉਹੀ ਮੈਂ ਖਾ ਰਿਹਾ, ਮੈਨੂੰ ਕਿਉਂ ਨਹੀਂ ਰਿਜ਼ਲਟ ਆ ਰਿਹਾ, ਉਹ ਚੀਜ਼ਾਂ ਅਸੀਂ ਵਰਲਡ ਵਾਈਡ ਜਿਹੜੀਆਂ ਇਹ ਕਰ ਰਹੇ ਅਸੀਂ, ਤੇ ਜਿਹੜੇ ਵੀ ਵੀਰ ਭਰਾ ਜੁੜਨਾ ਚਾਹੁੰਦੇ ਆ ਸਾਡੇ ਨਾਲ, ਮੇਰੇ ਨਾਲ ਕੰਟੈਕਟ, ਮੇਰਾ ਵਟਸਐਪ ਨੰਬਰ, ਮੇਰੇ ਕਾਲ ਨੰਬਰ ਜਾਂ ਵਟਸਐਪ ਤੇ ਮੈਨੂੰ ਕਾਲ ਕਰ ਸਕਦੇ ਆ, ਨੰਬਰ ਮੇਰਾ 9 8 1 4 1 5 2 3 0 6, ਪ੍ਰੀਤ ਮੈਡੀਕਲ ਹਾਲ ਮਲਸੀਆਂ ਦੇ ਵਿੱਚ ਆਫਿਸ ਮੈਂ ਕੰਮ, ਐਜ਼ ਏ ਫਾਰਮਾਸਿਸਟ ਸ਼ੋਪ ਤੇ ਮੇਰਾ ਕੈਮ ਸ਼ੋਪ ਆ, ਪਰ ਐਜ਼ ਏ ਵੈਲਨੈਸ ਕੋਚ ਅਸੀਂ ਕੰਮ ਕਰ ਰਹੇ ਹਾਂ ਪਿਛਲੇ 7 ਸਾਲ ਤੋਂ, ਇਹੀ ਡਾਇਟ ਦਾ ਐਜ਼ ਏ ਨਿਊਟ੍ਰੀਸ਼ਨ ਵੈਲਨੈਸ ਕੋਚ ਅਸੀਂ ਕੰਮ ਕਰ ਰਹੇ ਹਾਂ ਫਿਟਨੈਸ ਦਾ, ਤੇ ਕੋਈ ਵੀ ਜਿਹੜਾ ਵੀਰ ਭਰਾ ਲੈਣੇ ਚਾਹੁੰਦਾ ਜਾਣਕਾਰੀ ਮੈਨੂੰ ਮੈਸੇਜ ਕਰ ਸਕਦਾ ਵਾ, ਫਿਟਨੈਸ ਵਾਸਤੇ ਸਾਡੇ ਨਾਲ ਕਲੱਬ ਦੇ ਵਿੱਚ ਜੁੜਨਾ ਚਾਹੁੰਦਾ ਵਾ ਮੈਸੇਜ ਕਰ ਸਕਦਾ ਵਾ, ਤੇ ਕੰਟੈਕਟ ਕਰ ਸਕਦਾ ਸਾਡੇ ਨਾਲ, ਅਸੀਂ ਉਹਨੂੰ ਪਾਸਵਰਡ ਦਵਾਂਗੇ, ਉਹ ਸਾਡੇ ਨਾਲ 4-5 ਦਿਨ ਦਾ ਫ੍ਰੀ ਟ੍ਰਾਇਲ ਵੀ ਅਸੀਂ ਦਿੰਨੇ ਆ, ਵੀ ਜੇ ਕੋਈ ਦੇਖਣਾ ਚਾਹੁੰਦਾ ਵੀ ਕੀ ਕਰ ਰਹੇ ਆ, ਕਿਵੇਂ ਕਰ ਰਹੇ ਆ, ਕਿਵੇਂ ਰਿਜ਼ਲਟ ਆ ਰਹੇ ਆ, ਅਸੀਂ 3-4 ਦਿਨ ਦਾ ਸਾਡਾ ਫ੍ਰੀ ਟ੍ਰਾਇਲ ਵੀ ਅਸੀਂ ਦਿੰਨੇ ਆ ਉਹਨੂੰ, ਐਂਟਰੀ ਦਵਾਂਗੇ ਅਸੀਂ, ਉਹ ਕੰਟੈਕਟ ਸਾਡੇ ਨਾਲ ਕਰ ਸਕਦਾ ਵਾ ਆਪਣੀ
ਔਰ ਡਾਇਟ ਕਰਨ ਲੱਗ ਜਾਂਦੇ ਆ, ਬਹੁਤ ਘੱਟ ਘਟਾ ਦਿੰਦੇ ਖਾਣਾ ਪੀਣਾ, ਹਨਾ ਬਹੁਤੇ ਇੱਕ ਟਾਈਮ ਦਾ ਨਾਸ਼ਤਾ ਹੀ ਛੱਡ ਦਿੰਦੇ ਨੇ ਜਾਂ ਇੱਕ ਟਾਈਮ ਦੀ ਰੋਟੀ ਜੇ ਪੰਜ ਖਾਂਦੇ ਨੇ ਇੱਕ ਕਰ ਦਿੰਦੇ ਨੇ, ਕਿ ਇਹਦੇ ਨਾਲ ਬੈਨੀਫਿਟ ਹੁੰਦਾ ਜਾਂ ਇਹਦੇ ਨਾਲ ਨੁਕਸਾਨ ਹੀ ਹੁੰਦਾ ਸਰੀਰ ਨੂੰ?
ਇਹਦੇ ਵਿੱਚ ਜੀ ਡਾਇਟਿੰਗ ਜਿਹੜੀ ਆ ਅਸੀਂ ਰਿਕਮੈਂਡ ਨਹੀਂ ਕਰਦੇ, ਇਹ ਆਪੋ ਆਪਣੇ
ਤੁਸੀਂ ਖਾਣਾ ਨੀ ਰੋਕਦੇ,
ਅਸੀਂ ਤਾਂ
ਖਾਣਾ ਬਦਲਦੇ,
ਅਸੀਂ ਖਾਣਾ ਸੈੱਟ ਕਰਦੇ ਆ, ਅਸੀਂ ਤਾਂ ਖਾ ਖਾ ਕੇ ਭਾਰ ਘਟਾਉਣਾ, ਭੁੱਖੇ ਰਹਿ ਕੇ ਭਾਰ ਨਹੀਂ ਘਟਾਉਣਾ। ਅਗਲਾ ਕਹਿੰਦਾ ਮੈਂ ਖਾ ਖਾ ਕੇ ਵਧਾਇਆ ਵਾ, ਤਾਂ ਅਸੀਂ ਕਹਿੰਦੇ ਖਾ ਖਾ ਕੇ ਘਟਾਵਾਂਗੇ, ਪਰ ਖਾਣਾ ਕੀ ਆ ਉਹ ਸੈੱਟ ਕਰਨਾ। ਅੱਗੇ ਤੂੰ ਆਪਣੀ ਮਰਜ਼ੀ ਨਾਲ ਖਾਧਾ ਜਾਂ ਭੁੱਖੇ ਰਹਿ ਕੇ ਵਧਾਇਆ ਵਾ, ਪਰ ਅਸੀਂ ਤੈਨੂੰ ਪੰਜ ਟਾਈਮ ਖਵਾ ਕੇ ਦਾੜੀ ਦਾ ਘਟਾਵਾਂਗੇ, ਤੂੰ ਅੱਗੇ ਦੋ ਟਾਈਮ ਖਾ ਕੇ ਜਾਂ ਇੱਕ ਟਾਈਮ ਖਾ ਕੇ ਜਾਂ ਤਿੰਨ ਟਾਈਮ ਖਾ ਕੇ ਵਧਾਇਆ ਵਾ, ਪਰ ਅਸੀਂ ਤੇਰਾ ਪੰਜ ਟਾਈਮ ਖਵਾ ਕੇ ਘਟਾਵਾਂਗੇ, ਭੁੱਖੇ ਰਹਿ ਕੇ ਨਹੀਂ ਘਟਾਉਣਾ। ਭਾਰ ਵੀ ਖਾ ਵੀ ਰਹੇ ਸਾਰਾ ਕੁਛ, ਆਪਾਂ ਐਕਸਰਸਾਈਜ਼ ਵੀ ਪ੍ਰੋਪਰ ਕਰ ਰਹੇ ਹਾਂ ਤੇ ਵੇਟ ਵੀ ਘੱਟ ਰਿਹਾ, ਫੈਟ ਵੀ ਤੁਹਾਡੀ ਘੱਟ ਰਹੀ ਆ, ਪਰ ਵੀਕਨੈਸ ਕੋਈ ਨੀ ਆ ਰਹੀ, ਹੈਲਦੀ ਤੁਸੀਂ ਮਹਿਸੂਸ ਕਰ ਰਹੇ ਅੱਗੇ ਨਾਲੋਂ ਡੇ ਬਾਈ ਡੇ, ਐਨਰਜੀ ਤੁਹਾਡੇ ਚ ਅੱਗੇ ਨਾਲੋਂ ਮਹਿਸੂਸ ਹੋ ਰਹੀ ਆ, ਏਜਿੰਗ ਜਿਹੜੀ ਆ ਤੁਹਾਡਾ ਏਜਿੰਗ ਇਫੈਕਟ ਜਿਹੜਾ ਬਾਡੀ ਚ ਬਾਡੀ ਗਲੋ ਕਰ ਰਹੀ ਆ, ਸਕਿਨ ਦੇ ਵਿੱਚ ਜਿਹੜਾ ਪਾਣੀ ਦੀ ਮਾਤਰਾ ਪੂਰੀ ਪੀਣ ਨਾਲ ਬਾਕੀ ਨਿਊਟ੍ਰੀਅੰਟਸ ਜਾਣ ਦੇ ਨਾਲ ਜਿਹੜੇ ਬਾਡੀ ਪੂਰੀ ਗਲੋ ਕਰ ਰਹੀ ਆ, ਚਿਹਰਾ ਵੀ ਹੈਲਦੀ ਵੀ ਮਹਿਸੂਸ ਕਰ ਰਹੇ ਡੇਲੀ ਤੁਸੀਂ ਡੇ ਬਾਈ ਡੇ, ਜਿਹੜਾ ਉਹ ਚੀਜ਼ਾਂ ਜਿਹੜੀਆਂ ਵਾ ਡਾਇਟਿੰਗ ਜਿਹੜੀ ਆ ਉਹ ਬਿਲਕੁਲ ਅਨਹੈਲਦੀ ਆ ਸਾਡੇ ਹਿਸਾਬ ਨਾਲ, ਡਾਇਟਿੰਗ ਇਜ਼ ਅਨਹੈਲਦੀ। ਡਾਇਟਿੰਗ ਕਰਕੇ ਆਪਾਂ ਕਿਵੇਂ ਘਟਾਵਾਂਗੇ? ਡਾਇਟਿੰਗ ਕਰਕੇ ਜੇ ਤੁਹਾਨੂੰ ਲੱਗਦਾ ਜਿੱਦਾਂ ਆਪਾਂ ਆਲਰੇਡੀ ਇਹਦੇ ਬਾਰੇ ਥੋੜੀ ਜਿਹੀ ਗੱਲ ਅੱਗੇ ਕਰ ਚੁੱਕੇ ਹਾਂ ਵੀ ਘੱਟ ਖਾਣ ਨਾਲ ਭਾਰ ਘਟਣਾ ਨੀ ਗਾ, ਉੱਥੇ ਤੁਹਾਡੀ ਬਾਡੀ ਦੇ ਵਿੱਚੋਂ ਵਾਟਰ ਦਾ ਲੋਸ ਹੋਣਾ ਵਾ, ਵਾਟਰ ਲੋਸ ਹੋਣ ਦੇ ਨਾਲ ਤੁਹਾਨੂੰ ਲੱਗਣਾ ਕਿ ਮੈਂ ਡਾਇਟਿੰਗ ਕਰ ਰਿਹਾ ਵਾਂ ਜਾਂ ਕਰ ਰਹੀ ਹਾਂ, ਵੀ ਕੋਈ ਭੈਣ ਜਾਂ ਭਰਾ ਸਾਡਾ ਕਰ ਰਿਹਾ ਡਾਇਟਿੰਗ ਕਰਕੇ ਜੀ, ਐਕਸਰਸਾਈਜ਼ ਕਰ ਰਹੇ ਹਾਂ ਜੀ, ਡਾਇਟਿੰਗ ਕਰ ਰਹੇ ਹਾਂ, ਉਹ ਇੱਕ ਹੁੰਦਾ ਸ਼ੋਰਟ ਸ਼ਾਰਟ ਟਰਮ, ਜਿਹੜਾ ਸ਼ਾਰਟ ਕੋਈ ਵੀ ਜ਼ਿੰਦਗੀ ਦੇ ਵਿੱਚ ਜਿਹੜਾ ਸ਼ਾਰਟ ਨਹੀਂ ਜਿਹੜਾ ਕਰਨਾ ਚਾਹੀਦਾ, ਸ਼ਾਰਟਕੱਟ ਜਿਹੜਾ ਉਹ ਨੁਕਸਾਨ ਹੀ ਹਮੇਸ਼ਾ ਕਰਦਾ ਵਾ। ਕੋਈ ਪ੍ਰੋਪਰ ਵੇ ਨਾ ਜਿਹੜਾ ਕੰਮ ਕਰਨਾ ਆਪਾਂ, ਜੇ ਹੁਣ ਤੁਹਾਨੂੰ ਵੇਟ ਮੰਨ ਲਓ 15 ਕਿਲੋ ਵੀਰ ਦਾ ਭਾਰ ਆ, ਅੱਗੇ ਥੋੜੀ ਦੇਰ ਪਹਿਲਾਂ ਕੁਐਸਚਨ ਸੀਗਾ ਉਹਨਾਂ ਦਾ 15 ਕਿਲੋ, ਆਪਾਂ ਜਦੋਂ ਪੇਟ ਦਾ ਗੱਲ ਕੀਤੀ ਸੀ ਆਪਾਂ ਐਗਜ਼ਾਮਪਲ ਕਰਦੇ 10 ਕਿਲੋ ਵਾਧਾ ਉਹਨਾਂ ਦਾ ਵਾ, ਜੇ 10 ਕਿਲੋ ਵਧਣ ਨੂੰ ਤੁਹਾਨੂੰ 3 ਸਾਲ ਲੱਗੇ ਆ, ਹੁਣ ਉਹ 1 ਮਹੀਨੇ ਚ ਤਾਂ ਵੇਟ ਵੱਧ ਨਹੀਂ ਗਿਆ ਜਾਂ 2 ਮਹੀਨੇ ਚ ਫੈਟ ਵੱਧ ਨਹੀਂ ਗਈ, ਉਹ ਆਪਣਾ ਅਨਹੈਲਦੀ ਜਿਹੜਾ ਲਾਈਫ ਸਟਾਈਲ ਸੀਗਾ ਉਹਦੇ ਨਾਲ ਕੁਛ ਖਾਣ ਪੀਣ ਦੀਆਂ ਤਾਂ ਥਾਂ ਸੀਗਾ ਆਪਣਾ, ਉਹਦੇ ਕਾਰਨ ਜਿਹੜਾ ਕਈ ਕੁਛ ਆਪਣਾ ਵਧਿਆ ਅੰਦਰੋਂ, ਜੇ ਉਹਨੂੰ 2 ਸਾਲ ਵਧਣ ਨੂੰ ਲੱਗੇ ਆ ਤੇ ਉਹਨੂੰ ਘੱਟੋ ਘੱਟ ਜੇ ਘਟਣ ਨੂੰ ਵੀ ਤਾਂ ਉਹਨੂੰ ਸਹੀ ਤਰੀਕਾ ਲਵਾਂਗੇ ਤਾਂ ਘੱਟੋ ਘੱਟ 2 ਜਾਂ 3 ਮਹੀਨੇ ਉਹਨੂੰ ਘਟਣ ਨੂੰ ਪ੍ਰੋਪਰ ਮਹੀਨਾ ਲੱਗਣਾ,
ਮਤਲਬ ਜਿਹੜਾ ਫਰਕ ਪੈਣ ਲੱਗੂਗਾ 3 ਕੁ ਮਹੀਨੇ ਲੱਗਣਾ,
ਨਹੀਂ ਫਰਕ ਤਾਂ ਵਧਣ ਵੀ ਘਟਣ ਦਾ ਜਿਹੜਾ ਵਾ 5 ਮਹੀਨੇ ਰਿਜਲਟ ਸ਼ੁਰੂ ਹੋ ਜਾਂਦਾ ਵਾ, ਜਿਹੜਾ ਵਧਣ ਦਾ ਵਾ ਵਧਾਉਣਾ ਚਾਹੁੰਦਾ ਵਾ ਉਹਦਾ ਘੱਟੋ ਘੱਟ 15 ਤੋਂ 20 ਦਿਨ ਲੱਗਦਾ, ਉਹਦੇ ਬੋਡੀ ਅੰਦਰ ਸਿਸਟਮ ਨੇ ਸਹੀ ਹੋਣਾ ਵਾ,
ਵਧਾਉਣਾ ਔਖਾ,
ਹਾਂਜੀ ਵਧਣ ਦਾ
ਵੀ ਔਖਾ,
ਵਧਾਉਣਾ ਵੀ ਔਖਾ ਤੇ ਘਟਾਉਣਾ ਵੀ ਔਖਾ, ਬਟ ਇਹ ਆ ਵੀ ਜਦੋਂ ਸਿਸਟਮ ਸਹੀ ਲੈ ਆਪਾਂ ਰਾਹ ਤੇ ਪੈ ਗਿਆ, ਗੋਲ ਫੋਕਸ ਆਪਣਾ ਹੋ ਗਿਆ ਵੀ ਆਪਾਂ ਜੇ ਵੀ ਕਿੱਥੇ
ਮੰਨ ਲਿਆ ਵੀ ਇਹ ਕਰਨਾ
ਵੀ ਆਪਾਂ ਗੋਲ ਫੋਕਸ ਕਰ ਲਿਆ ਵੀ ਆਪਾਂ ਜਲੰਧਰ ਪਹੁੰਚਣਾ ਵਾ ਵੀ ਆਹ ਰਾਹ ਜਾਂਦਾ ਵਾ ਏਦਾਂ ਪਹੁੰਚਣਾ ਵਾ,
ਫਿਰ ਭਾਵੇਂ ਤੁਰ ਕੇ ਵੀ ਪਹੁੰਚ ਗਏ ਟਾਈਮ ਜ਼ਿਆਦਾ ਲੱਗੂ,
ਟਾਈਮ ਜ਼ਿਆਦਾ ਲੱਗ ਜੂਗਾ ਵੀ ਉੱਥੇ ਕੋਈ ਗੱਲ ਨੀ, ਘੰਟਾ ਵੱਧ ਲੱਗ ਜੂ ਗੱਡੀ ਨਾਲ ਜਾ ਰਹੇ ਜਾਂ ਛੋਟੀ ਗੱਡੀ ਜਾ ਰਹੇ ਹਾਂ, ਪਰ ਪਹੁੰਚਾਂਗੇ ਜ਼ਰੂਰ ਉੱਥੇ ਆਪਾਂ, ਜਦੋਂ ਫੋਕਸ ਆਪਾਂ ਕਰ ਲਿਆ ਵਾ ਉਹ ਚੀਜ਼ਾਂ ਹੁੰਦੀਆਂ।
ਵਾਕਿਆ ਜੀ ਮੰਜ਼ਿਲ ਦੇ ਵਿੱਚ ਪਹੁੰਚਣ ਦੇ ਲਈ ਤੁਹਾਨੂੰ ਪ੍ਰਣ ਇੱਕ ਵਾਅਦਾ ਇੱਕ ਆਪਣੇ ਆਪ ਦੇ ਨਾਲ ਜਿਹੜਾ ਕਮਿਟਮੈਂਟ ਕਰਨੀ ਪੈਂਦੀ ਹੈ ਤੇ ਫਿਰ ਹੀ ਅਸੀਂ ਉਹ ਚੀਜ਼ਾਂ ਨੂੰ ਠੀਕ ਕਰ ਸਕਦੇ। ਡਾਕਟਰ ਸਾਹਿਬ ਬਹੁਤ ਤੁਹਾਡਾ ਧੰਨਵਾਦ, ਤੁਸੀਂ ਇੰਨੀਆਂ ਕੀਮਤੀ ਜਾਣਕਾਰੀਆਂ ਦਿੱਤੀਆਂ ਨੇ। ਬਾਕੀ ਜਿਹਨੇ ਸਾਡੇ ਸਰੋਤੇ ਜੇ ਉਹਨਾਂ ਨੇ ਗੱਲਬਾਤ ਕਰਨੀ ਡਾਕਟਰ ਸਾਹਿਬ ਦੇ ਨਾਲ, ਨੰਬਰ ਡਾਕਟਰ ਸਾਹਿਬ ਤੁਸੀਂ ਦੱਸ ਸਕਦੇ?
ਡਾਕਟਰ ਮੇਰਾ ਨੰਬਰ ਹੈ ਜੀ ਡਾਕਟਰ ਹਰਵਿੰਦਰ ਸਿੰਘ ਨੰਡਾ, ਪ੍ਰੀਤ ਮੈਡੀਕਲ ਹਾਲ ਮਸੀਆਂ। ਮੋਬਾਈਲ ਨੰਬਰ ਮੇਰਾ ਵਟਸਐਪ ਨੰਬਰ 9 8 1 4 1 5 2 3 0 6, ਇਹਦੇ ਤੇ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ, ਕੰਟੈਕਟ ਕਰ ਸਕਦੇ ਹੋ, ਕੋਈ ਵੀ ਤੁਹਾਡੀ ਪ੍ਰੋਬਲਮ ਆ, ਕੋਈ ਵੀ ਤੁਸੀਂ ਡਾਇਟ ਦੇ ਬਾਰੇ, ਵੇਟ ਬਾਰੇ, ਫੈਟ ਬਾਰੇ ਕੁਝ ਵੀ ਗੱਲਬਾਤ ਕਰਨੀ ਆ ਚਾਹੁੰਦੇ ਤੇ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਵੈਰੀ ਮਚ, ਸਾਰੇ ਸਰੋਤਿਆਂ ਦਾ ਧੰਨਵਾਦ
ਜੀ। ਪਿਆਰੇ ਦੋਸਤੋ, ਪ੍ਰੋਗਰਾਮ ਨੂੰ ਅਸੀਂ ਜਾਰੀ ਰੱਖਾਂਗੇ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਤੇ ਫਿਰ ਤੁਹਾਡੇ ਗੀਤ, ਤੁਹਾਡੇ ਸੰਗੀਤ ਦੇ ਨਾਲ ਫਿਰ ਜੁੜਾਂਗੇ। ਤੁਸੀਂ ਕਿਤੇ ਨੀ ਜਾਣਾ, ਰੇਡੀਓ ਹਰਮਨ ਦੇ ਨਾਲ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਮੇਰਾ ਵਸਦਾ ਰਹੇ ਪੰਜਾਬ ਸੋਹਣਾ, ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ, ਐਸੀ ਹਿੱਕ ਚੋਂ ਹੱਟ ਕੇ ਹੇਕ ਲਾਉਂਦੇ।
ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਖੂਬਸੂਰਤ ਆਵਾਜ਼ ਦਾ ਸਫ਼ਰ, ਹਰਮਨ ਰੇਡੀਓ ਆਸਟ੍ਰੇਲੀਆ। ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼, ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਰੋਟੀ ਹਜਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਵਿਆਹ ਰਜਿਸਟਰ ਕਰਾਉਣ ਲਈ ਤੁਹਾਨੂੰ ਸਿਵਲ ਮੈਰਿਜ ਸੈਲੀਬ੍ਰੈਂਟ ਦੀ ਲੋੜ ਪੈਂਦੀ ਹੈ? ਤੁਹਾਡਾ ਆਸਟ੍ਰੇਲੀਅਨ ਮੈਰਿਜ ਸਰਟੀਫਿਕੇਟ ਤੁਹਾਡੇ ਵਿਵਾਹਿਕ ਰਿਸ਼ਤੇ ਦਾ ਕਾਨੂੰਨੀ ਪ੍ਰਮਾਣ ਹੈ ਅਤੇ ਤੁਹਾਡੇ ਕਈ ਵੀਜ਼ਾ ਸੰਬੰਧਿਤ ਅਰਜ਼ੀਆਂ ਜਿਵੇਂ ਕਿ ਸਪਾਊਸ ਵੀਜ਼ਾ, ਪ੍ਰੋਸਪੈਕਟਿਵ ਮੈਰਿਜ ਵੀਜ਼ਾ, ਸਟੂਡੈਂਟ ਡਿਪੈਂਡੈਂਟ ਵੀਜ਼ਾ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੁੰਦਾ ਹੈ। ਦ ਵੈਡਿੰਗ ਗੁਰੂ, ਦ ਐਕਸਪੀਰੀਅੰਸਡ ਮੈਰਿਜ ਸੈਲੀਬ੍ਰੈਂਟ ਸੁਮਨਦੀਪ ਕੌਰ ਤੁਹਾਡੇ ਵਿਆਹ ਦੀ ਰਜਿਸਟ੍ਰੇਸ਼ਨ ਦੀ ਸਾਰੀ ਕਾਗਜ਼ੀ ਕਾਰਵਾਈ ਵਿੱਚ ਤੁਹਾਡੀ ਮਦਦ ਕਰਦੇ ਨੇ। ਜੇਕਰ ਤੁਸੀਂ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਲਈ ਵਾਜਬ ਫੀਸ ਤੇ ਬੇਮਿਸਾਲ ਸੇਵਾ ਦਾ ਲਾਹਾ ਲੈਣਾ ਹੋਵੇ ਤਾਂ ਸੁਮਨਦੀਪ ਕੌਰ ਨੂੰ 0433004472 0430044772 ਤੇ ਸੰਪਰਕ ਕਰੋ।
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸਿਰਫ ਇੱਕ ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LRMR HR SC ਔਰ MC, ਇਸ ਤੋਂ ਇਲਾਵਾ ਬੱਸ ਅਥਾਰਿਟੀ ਅਤੇ ਰਿਫਰੈਸ਼ਰ ਕੋਰਸ। ਸਿਰਫ ਇੱਕ ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ JP, ਕੰਟੈਕਟ ਨੰਬਰ 0433113435, 0433-113-435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ, ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰਿਸ ਵਾਇਸ ਐਡਵੋਕੇਟ ਨੂੰ 9198-152-93-297 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਰਿਵਿਊ ਲੀਗਲ ਡਾਕੂਮੈਂਟ ਪ੍ਰਾਪਰਟੀ ਪੇਪਰ ਟ੍ਰੇਡਮਾਰਕ ਸਰਵਿਸਿਜ਼ ਪੰਜਾਬ ਦੇ
ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਪਿਆਰੇ ਰੇਡੀਓ ਹਰਮਨ ਇਸ ਵੇਲੇ ਤੁਸੀਂ ਇੰਜੋਏ ਕਰਦੇ ਹੋ ਜੀ ਪ੍ਰੋਗਰਾਮ ਹਰਮਨ ਸਟੂਡੀਓ ਹਰਮਨ ਸਟੂਡੀਓ ਦੇ ਵਿੱਚ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਜੀ ਇਸ ਵੇਲੇ ਮੈਨੂੰ ਪਤਾ ਕਿ ਬਹੁਤ ਸਾਰੇ ਜਿਹੜੇ ਸਾਡੇ ਭਰਾ ਮੋਟੀਵੇਟ ਹੋ ਗਏ ਹੋਣਗੇ ਆਪਣੇ ਆਪਣੇ ਭਾਰ ਨੂੰ ਲੈ ਕੇ ਆਪਣੇ ਆਪਣੀ ਸਿਹਤ ਨੂੰ ਲੈ ਕੇ ਤੇ ਵੈਸੇ ਦੋ ਚਾਰ ਗੱਲਾਂ ਮੈਂ ਵੀ ਦੱਸਣਾ ਚਾਹੁੰਦਾ ਸੀ ਵੈਸੇ ਡਾਕਟਰ ਸਾਹਿਬ ਨੇ ਤੇ ਕਾਫੀ ਤਜਰਬੇ ਦੇ ਨਾਲ ਗੱਲਾਂ ਦੱਸੀਆਂ ਇੱਕ ਦੋ ਚਾਰ ਗੱਲਾਂ ਜਿਹੜੀਆਂ ਮੈਂ ਖਾਸ ਕਹਿਣਾ ਚਾਹੁੰਦਾ ਦੇਖੋ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਜਿਹੜਾ ਉਹ ਪੂਰਾ ਪ੍ਰੋਪਰ ਡਾਇਟ ਜਿਹੜੀ ਆ ਬੰਨ ਲਓ ਜਿਹਦੇ ਵਿੱਚ ਹਰ ਚੀਜ਼ ਹੀ ਹੋਵੇ ਜਿਹੜਾ ਤੁਸੀਂ ਨਾਸ਼ਤਾ ਲੈਣਾ ਉਹਦੇ ਵਿੱਚ ਤੁਸੀਂ ਪ੍ਰੋਪਰ ਲਿਖਤੀ ਰੂਪ ਦੇ ਵਿੱਚ ਕਿਉਂਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਤੋੜਨਾ ਜਿਹੜਾ ਸਾਡੀ ਆਦਤ ਆ ਉਹਨੂੰ ਤੋੜਨਾ ਉਹਨੂੰ ਥੋੜਾ ਜਿਹਾ ਲਿਖਤੀ ਰੂਪ ਦੇਣਾ ਪਏਗਾ ਥੋੜਾ ਜਿਹਾ ਨਾ ਲਿਖ ਲਿਆ ਜਾਵੇ ਕਿ ਬ੍ਰੇਕਫਾਸਟ ਦੇ ਵਿੱਚ ਅਸੀਂ ਕੀ ਲੈਣਾ ਨੇ 3 ਰੋਟੀਆਂ ਲੈਣੀਆਂ ਨੇ ਇਹਦੇ ਵਿੱਚ ਫਾਈਬਰ ਦੇ ਤੌਰ ਤੇ ਅਸੀਂ ਕੀ ਲੈਣਾ ਫਲ ਫਰੂਟ ਕਿਹੜਾ ਲੈਣਾ ਜਾਂ ਅਸੀਂ ਰਾਤ ਦੇ ਭੇ ਹੋਏ ਬਦਾਮ ਵਿੱਚ ਲੈਣੇ ਜਾਂ ਅਸੀਂ ਇਹਦੇ ਨਾਲ ਸਵੇਰੇ ਜੂਸ ਲੈਣਾ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਡਾਇਟ ਪਲਾਨ ਦੇ ਵਿੱਚ ਫਿੱਟ ਕਰਕੇ ਤੇ ਫਿਰ ਤੁਸੀਂ ਇੱਕ ਹਫ਼ਤਾ ਉਹਨੂੰ ਟਰਾਈ ਕਰਕੇ ਦੇਖਿਓ ਬਹੁਤ ਰਿਜ਼ਲਟ ਵਧੀਆ ਆਏਗਾ ਮੈਂ ਤਾਂ ਇਸੇ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਆ ਮੇਰਾ ਭਾਰ ਤੁਸੀਂ ਹੈਰਾਨ ਹੋਵੋਗੇ 45 ਕਿਲੋ ਭਾਰ ਸੀ ਮੇਰਾ 45 ਕਿਲੋ ਤੋਂ ਲੈ ਕੇ 60 ਕਿਲੋ ਤੱਕ ਮੈਂ ਇੱਦਾਂ ਲਿਆਂਦਾ ਤੁਸੀਂ ਅੰਦਾਜ਼ਾ ਲਾਓਗੇ ਕਿੰਨਾ ਫਰਕ ਪਿਆ ਹੋਊਗਾ ਕਾਫੀ ਚਲੋ ਠੀਕ ਆ ਕਾਫੀ ਚੀਜ਼ਾਂ ਨੂੰ ਮੈਂ ਠੀਕ ਕੀਤਾ ਇੱਕ ਡਾਇਟ ਦੇ ਨਾਲ ਐ ਨੀ ਕਿਉਂਕਿ ਦਵਾਈਆਂ ਖਾਧੀਆਂ ਜਾਂ ਕੋਈ ਪਾਊਡਰ ਖਾਧਾ ਜਾਂ ਕੋਈ ਗੇਨਰ ਖਾਧਾ ਕੁਛ ਵੀ ਨਹੀਂ ਇੱਕ ਡਾਇਟ ਦੇ ਨਾਲ ਰੋਟੀ ਜਿਹੜੀ ਆ ਉਹਨੂੰ ਵਧਾਇਆ ਮੈਨੂੰ ਪਤਾ ਸੀ ਕੈਲਰੀ ਵਧਾਉਣ ਦੇ ਨਾਲ ਹੀ ਵੇਟ ਗੇਨ ਹੋਣਾ ਰੋਟੀਆਂ ਮੈਂ ਖਾਣੀਆਂ ਬੜੇ ਔਖੇ ਹੋ ਗਏ ਰੋਟੀਆਂ ਖਾਣੀਆਂ 3-4 ਖਾ ਕੇ ਤੇ 5ਵੀਂ ਰੋਟੀ ਖਾਣੀ ਪਹਿਲਾਂ ਮੈਂ 2-4 ਗੇੜੇ ਕੱਢ ਕੇ ਫਿਰ ਬਹਿਣਾ ਫਿਰ ਰੋਟੀ ਖਾਣੀ ਫਿਰ 2-4 ਗੇੜੇ ਕੱਢਣੇ ਫਿਰ ਰੋਟੀ ਖਾਣੀ ਔਖੇ ਹੋ ਕੇ ਸਰੀਰ ਨੂੰ ਤੰਗੀ ਦੇ ਕੇ ਇਹਨੂੰ ਆਦਤ ਬਣਾਈ ਕਿ ਵਧੀਆ ਡਾਇਟ ਹੈ ਜਿਹੜੀ ਚੰਗੀ ਖਾਣੀ ਤੇ ਅੱਜ ਵੀ ਜਿਹੜੀ ਪੁਰਾਣੀ ਫੋਟੋਆਂ ਦੇਖਦਾ ਵਾ ਤੇ ਉਹਦੇ ਵਿੱਚੋਂ ਉਹਦੇ ਨਾਲੋਂ ਬੜਾ ਫਰਕ ਨਜ਼ਰ ਆਉਂਦਾ ਹੁਣ ਵੀ ਕੋਸ਼ਿਸ਼ ਕਰ ਰਿਹਾ ਕਿ ਠੀਕ ਕੀਤਾ ਜਾਵੇ ਕਿਉਂਕਿ ਕਹਿੰਦੇ ਕਿ ਬੰਦਾ ਜਦੋਂ ਤੁਸੀਂ ਸਰੀਰ ਵੱਲ ਧਿਆਨ ਨਹੀਂ ਦਿੰਦੇ ਤੇ ਸਰੀਰ ਕਿਸੇ ਹੋਰ ਦਾ ਧਿਆਨ ਤੁਹਾਡੇ ਵੱਲ ਦਵਾਉਂਦਾ ਵੀ ਨਹੀਂ ਥੋੜਾ ਜਿਹਾ ਆਪਣੇ ਆਪ ਨੂੰ ਫਿਜੀਕਲੀ ਫਿੱਟ ਰੱਖਣਾ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ਦੇ ਵਿੱਚ ਹਨਾ ਲਓ ਜੀ ਗੱਲਬਾਤ ਜਿਹੜੀ ਚੱਲ ਰਹੀ ਸੀ ਆਪਣੀ ਪਹਿਲਾਂ ਪ੍ਰੋਗਰਾਮ ਤੋਂ ਜਿਹੜੀ ਗੱਲਬਾਤ ਤੋਂ ਪਹਿਲਾਂ ਮਨਦੀਪ ਸਿੰਘ ਦਿਆਲ ਸਾਹਿਬ ਨੇ ਮਿੱਟੀ ਦੀ ਖੁਸ਼ਬੂ ਆਈ ਗੀਤ ਦੀ ਫਰਮਾਇਸ਼ ਕੀਤੀ ਸੀ ਇਹ ਗੀਤ ਹੈ ਅੰਸ਼ੁਮਨ ਖੁਰਾਨਾ ਦਾ ਗਾਇਆ ਹੋਇਆ ਬੜਾ ਘੈਂਟਾ ਮੁੰਡਾ ਪੰਜਾਬੀ ਚੰਡੀਗੜ੍ਹ ਤੋਂ ਪੜਿਆ ਚੰਡੀਗੜ੍ਹ ਦਾ ਤੇ ਇਹਦੀ ਜਿਹੜੀ ਆਵਾਜ਼ ਵੀ ਬੜੀ ਖੂਬਸੂਰਤ ਹੈ ਆਓ ਫਿਰ ਇਸ ਗੀਤ ਨੂੰ ਇੰਜੋਏ ਕਰ ਲੈਂਦੇ ਪ੍ਰੋਗਰਾਮ ਦੇ ਵਿੱਚ ਤੇ ਫਿਰ ਅਸੀਂ ਆਉਂਦੇ ਹਾਂ ਇਸ ਗੀਤ ਤੋਂ ਬਾਅਦ ਤੇ ਪਹਿਲਾਂ ਦੋਸਤੋ ਤੁਸੀਂ ਵੀ ਕੋਈ ਗੀਤ ਸੁਣਨਾ ਚਾਹੁੰਦੇ ਹੋ ਜਾਂ ਕੋਈ ਗੱਲਬਾਤ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਸਾਡੀ ਈਮੇਲ ਆਈਡੀ ਹੈ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਣਿਆ ਜਿਹੜਾ ਉਹ ਭੇਜਿਆ ਜਾ ਸਕਦਾ
ਜਦੋਂ ਅੰਬਰਾਂ ਬਰਸਿਆ ਪਾਣੀ ਮਿੱਟੀ ਦੀ ਖੁਸ਼ਬੂ ਮਿੱਟੀ ਦੀ ਖੁਸ਼ਬੂ ਮਿੱਟੀ ਦੀ ਖੁਸ਼ਬੂ ਆਈ ਅੰਬਰਾਂ ਬਰਸਿਆ ਪਾਣੀ ਜਦੋਂ ਅੰਬਰਾਂ ਬਰਸਿਆ ਪਾਣੀ ਮਿੱਟੀ ਦੀ ਖੁਸ਼ਬੂ ਮਿੱਟੀ ਦੀ ਖੁਸ਼ਬੂ
ਤੇਰੀ ਖੁਸ਼ਬੂ ਆਈ ਜਹਾਂ ਜਦ ਕੋਲ ਸੀ ਨਾ ਕਦਰ ਨਾ ਮੋਲ ਸੀ ਛੱਡਿਆ ਹੈ ਆਪਣੇ ਹੀ ਵੇੜੇ ਮੁਲਕ ਪਰਾਏ ਨੇ ਘਰਾਂ ਦੇ ਕਿਰਾਏ ਨੇ ਖੋਲ ਆਪਣੇ ਸੀ ਜਿਹੜੇ ਉਹ ਕੱਲਾ ਲੱਭਦਾ ਫਿਰਾਂ ਦਿਨ ਰਾਤ ਲੱਭਦਾ ਫਿਰਾਂ ਤੇਰਾ ਸਾਥ ਖੁਸ਼ਬੂ ਜਦੋਂ ਮੇਰੇ ਸ਼ਹਿਰ ਨੂੰ ਜਾਂਦੇ ਦੇਖਾ ਗੈਰ ਨੂੰ ਜਾਂਦੀਆਂ ਸੀ ਮੇਰੀ ਵੀ ਸਦਾ ਬੈਠਾ ਕਿੰਨੀ ਦੂਰ ਮੈਂ ਹੋ ਕੇ ਮਜਬੂਰ ਮੈਂ ਰੱਬਾ ਤੇਰੀ ਕਿੱਦਾਂ ਦੀ ਸਜ਼ਾ ਇੱਕ ਸੁਣ ਲੈ ਆਵਾਜ਼ ਇੱਕ ਪੂਰੀ ਕਰ ਦੇ ਮੇਰੀ ਆਸ ਇੱਕ ਮਨ ਜਾ ਖੁਸ਼ਬੂ ਆਈ ਜਦੋਂ ਅੰਬਰਾਂ ਵਰਸਿਆ ਪਾਣੀ ਜਦੋਂ ਅੰਬਰਾਂ ਵਰਸਿਆ
ਲਓ ਜੀ ਮਿੱਟੀ ਦੀ ਖੁਸ਼ਬੂ ਤੇ ਸੀ ਮਹਿਸੂਸ ਕੀਤੀ ਹੋਏਗੀ ਜੀ ਤੇ ਇਹ ਗੀਤ ਵੀ ਮਿੱਟੀ ਦੀ ਖੁਸ਼ਬੂ ਵਰਗਾ ਹੀ ਹੈ ਲਓ ਜੀ ਪਿਆਰੇ ਪ੍ਰੋਗਰਾਮ ਦੇ ਵਿੱਚ ਜਿਹੜੇ ਅਗਲੇ ਸਰੋਤੇ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਆਪਾਂ ਜੋੜਦੇ ਹਾਂ ਖਾਸ ਤੌਰ ਤੇ ਪ੍ਰੋਗਰਾਮ ਦੇ ਵਿੱਚ ਮੋਗੇ ਤੋਂ ਸਾਡੇ ਨਾਲ ਮੈਸੇਜ ਦੀ ਸਾਂਝ ਪਾਉਂਦੇ ਨੇ ਨਗਿੰਦਰ ਸਿੰਘ ਜੀ ਮੋਗੇ ਤੋਂ ਤੇ ਮਾਫੀ ਚਾਹੁੰਗਾ ਨਗਿੰਦਰ ਸਿੰਘ ਜੀ ਤੁਹਾਨੂੰ ਥੋੜਾ ਜਿਹਾ ਲੇਟ ਸ਼ਾਮਿਲ ਕਰ ਰਹੇ ਹਾਂ ਕਿਉਂਕਿ ਤੁਸੀਂ ਮੇਰੇ ਵਾਲੇ ਟੈਲੀਫੋਨ ਤੇ ਸੁਨੇਹਾ ਭੇਜਿਆ ਸੀ ਤੇ ਮੈਂ ਉਹ ਤੇ ਹੁਣ ਦੇਖਿਆ ਤੇ ਕਹਿੰਦੇ ਨੇ ਕਹਿੰਦੇ ਕਿ ਵਾਹਿਗੁਰੂ ਜੀ ਬੀਤਿਆ ਸਮਾਂ ਭੁਲਾ ਕੇ ਅਗਲਾ ਸਮਾਂ ਵਿਅਰਥ ਨਾ ਗਵਾਓ ਜ਼ਿੰਦਗੀ ਸੇਵਾ ਸਿਮਰਨ ਵੱਲ ਲਾਓ ਜਪਦੇ ਰਹੋ ਜੀ ਵਾਹਿਗੁਰੂ ਜੀ ਹੱਥ ਕਾਰ ਵੱਲ ਤੇ ਦਿਲ ਯਾਰ ਵੱਲ ਤੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਬਹੁਤ ਬਹੁਤ ਜੀ ਆਇਆਂ ਨੂੰ ਜੀ ਨਗਿੰਦਰ ਭਾਜੀ ਬਹੁਤ ਕਮਾਲ ਦੀ ਗੱਲ ਤੁਸੀਂ ਕਹੀ ਆ ਕਿ ਬੰਦੇ ਦਾ ਹੱਥ ਕਾਰ ਵੱਲ ਯਾਨੀ ਕਿ ਹੱਥ ਕੰਮ ਕਾਰ ਵੱਲ ਤੇ ਦਿਲ ਯਾਰ ਵੱਲ ਕਰਤਾਰ ਵੱਲ ਮਨ ਕਰਤਾਰ ਵੱਲ ਇਹ ਸੁਭਾਅ ਜੋ ਤੁਸੀਂ ਗੱਡੀ ਚਲਾਉਂਦੇ ਹੋ ਤੁਸੀਂ ਦੇਖਿਆ ਹੋਏਗਾ ਇਹ ਉਦਾਹਰਣ ਤੋਂ ਆਪਾਂ ਲੈ ਸਕਦੇ ਗੱਡੀ ਚਲਾਉਂਦੇ ਹਾਂ ਤੇ ਸਾਡਾ ਜਿਹੜਾ ਖਿਆਲਾਤ ਆ ਨਾ ਕਿਤੇ ਨਾ ਕਿਤੇ ਫਿਰ ਰਹੇ ਹੁੰਦੇ ਨੇ ਖਾਸ ਤੌਰ ਤੇ ਡਰਾਈਵਰ ਵੀਰਾਂ ਨੂੰ ਤੇ ਇਹ ਬਾਖੂਬੀ ਜਾਣਦੇ ਨੇ ਕਿ ਗੱਡੀ ਚਲਾਉਂਦੇ ਵਕਤ ਅਸੀਂ ਸਾਡਾ ਜਿਹੜਾ ਸਬਕੌਂਸ਼ੀਅਸ ਮਾਇੰਡ ਹੁੰਦਾ ਉਹ ਤੇ ਕਿਤੇ ਨਾ ਕਿਤੇ ਗਿਆ ਹੁੰਦਾ ਕੌਂਸ਼ੀਅਸ ਮਾਇੰਡ ਜਿਹੜਾ ਉਹ ਦੇਖ ਰਿਹਾ ਹੁੰਦਾ ਸਾਰਾ ਕੁਛ ਉਹ ਚਲਾ ਰਿਹਾ ਹੁੰਦਾ ਪਰ ਅਸੀਂ ਕਿਤੇ ਨਾ ਕਿਤੇ ਗਏ ਹੁੰਦੇ ਹਾਂ ਅਸੀਂ ਪਹੁੰਚੇ ਹੁੰਦੇ ਹਾਂ ਖਿਆਲਾਂ ਦੇ ਵਿੱਚ ਕਿਤੇ ਗੁਆਚੇ ਹੁੰਦੇ ਹਾਂ ਪਰ ਕਦੋਂ ਵੀ ਕੋਈ ਐਵੇਂ ਦਾ ਸਾਹਮਣੇ ਕੋਈ ਬੰਦਾ ਆਉਂਦਾ ਇੱਕਦਮ ਅਸੀਂ ਬ੍ਰੇਕ ਲਾ ਦਿੰਦੇ ਹਾਂ ਕਿਉਂਕਿ ਅਸੀਂ ਦੋਨੋ ਮਨਾਂ ਤੋਂ ਕੰਮ ਲੈ ਰਹੇ ਹਾਂ ਦੋਨੋ ਹੀ ਮਨ ਬੜੇ ਐਕਟਿਵਲੀ ਕੰਮ ਕਰ ਰਹੇ ਹੁੰਦੇ ਨੇ ਐਵੇਂ ਦੀ ਗੱਲ ਨਹੀਂ ਕਿ ਅਸੀਂ ਸੁੱਤੇ ਜਾ ਰਹੇ ਨਹੀਂ ਪਰ ਜਦੋਂ ਵੀ ਕੋਈ ਅਚਨਚੇਤ ਕੋਈ ਜ਼ਰੂਰਤ ਪੈਂਦੀ ਹੈ ਇੱਕਦਮ ਅਸੀਂ ਉੱਥੇ ਮੌਜੂਦ ਹੋ ਜਾਂਦੇ ਹਾਂ ਪਰ ਜਦੋਂ ਅਸੀਂ ਚੱਲ ਰਹੇ ਹਾਂ ਸਫ਼ਰ ਦੇ ਵਿੱਚ ਤੇ ਸਾਨੂੰ ਮਹਿਸੂਸ ਹੋ ਰਿਹਾ ਹੁੰਦਾ ਕਿ ਅਸੀਂ ਬਹੁਤ ਕੁਝ ਨਜ਼ਰਅੰਦਾਜ਼ ਕਰਕੇ ਕਿਤੇ ਹੋਰ ਖਿਆਲ ਦੇ ਵਿੱਚ ਖੁੱਬੇ ਜਾ ਰਹੇ ਹੁੰਦੇ ਹਾਂ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜਾ ਹੱਥ ਆ ਉਹ ਕੰਮਾਂ ਕਾਰਾਂ ਵੱਲ ਲਾ ਕੇ ਤੇ ਮਨ ਜਿਹੜਾ ਉਹ ਚੇਤਾ ਕੁਰਤਾਰ ਵੱਲ ਲਾ ਕੇ ਤੇ ਜ਼ਿੰਦਗੀ ਦਾ ਜਿਹੜਾ ਉਹ ਸੁੱਖ ਪ੍ਰਾਪਤ ਕਰ ਸਕਦੇ ਹੋ, ਕਿਉਂਕਿ ਭਜਨ ਬੰਦਗੀ ਹੀ ਆਖਿਰ ਦੇ ਵਿੱਚ ਕੰਮ ਆਉਣੀ ਹੈ, ਕਿਉਂਕਿ ਬਾਕੀ ਜਿਹੜਾ ਤਨ ਆ ਉਹ ਸਭ ਵੰਡਿਆ ਜਾਣਾ ਤੇ ਬੰਦੇ ਦੇ ਜਾਣ ਤੋਂ ਬਾਅਦ ਤੇ ਬੱਚੇ ਜਿਹੜੇ ਆ ਸਾਰਾ ਕੁਛ ਵੰਡ ਲੈਂਦੇ ਨੇ, ਉਹ ਜਿਹੜੇ ਅਕਾਊਂਟ ਦੇ ਵਿੱਚ ਪੈਸੇ ਵੀ ਆ ਉਹਨਾਂ ਦਾ ਵੀ ਤਕਸੀਮ ਹੋ ਜਾਂਦੀ ਹੈ, ਉਹਨਾਂ ਦੀ ਜ਼ਮੀਨ ਜਾਇਦਾਦ ਵੀ ਵੰਡੀ ਜਾਂਦੀ ਹੈ, ਸਭ ਕੁਛ ਵੰਡਿਆ ਜਾਂਦਾ। ਪਰ ਜਿਹੜਾ ਤਨ ਤੁਸੀਂ ਇੱਕ ਨਾਮ ਦਾ ਚੰਗੇ ਕਰਮਾਂ ਦਾ ਨਾਲ ਲੈ ਕੇ ਜਾਣਾ ਉਹਨੂੰ ਕੋਈ ਗਵਾ ਨਹੀਂ ਸਕਦਾ। ਇੱਕ ਕਹਿੰਦੇ ਐਜੂਕੇਸ਼ਨ ਤੇ ਇੱਕ ਚੰਗੇ ਕਰਮ, ਉਹ ਤੁਹਾਡੇ ਕੋਲ ਖੋ ਨਹੀਂ ਸਕਦਾ, ਨਾ ਉਹਦੀ ਚੋਰੀ ਹੋ ਸਕਦੀ ਹੈ, ਵਿਦਿਆ ਦੀ ਵੀ ਚੋਰੀ ਨਹੀਂ ਹੋ ਸਕਦੀ, ਉਹ ਤੁਹਾਡੇ ਨਾਲ ਅਸਰ ਕਰਦੀ ਹੈ, ਉਹ ਜਾਂਦੀ ਹੈ ਨਾਲ, ਭਾਵੇਂ ਵਿਦਿਆ ਵੀ ਹੋਵੇ ਪੜ੍ਹਾਈ ਵੀ ਹੋਵੇ, ਉਹ ਬੰਦੇ ਦੇ ਇਸ ਸੰਸਾਰ ਤੋਂ ਜਾਣ ਤੋਂ ਬਾਅਦ ਵੀ ਕੰਮ ਆਉਂਦੀ ਜ਼ਰੂਰ ਹੈ। ਲੈ ਜੀ, ਇੱਥੇ ਸੀ ਨਗਿੰਦਰ ਸਿੰਘ ਭਾਜੀ ਹੋਰਾਂ ਦਾ ਸੁਨੇਹਾ ਤੇ ਆਪਣੇ ਭੱਟੀ ਸਾਹਿਬ ਦਾ ਵੀ ਟੈਲੀਫੋਨ ਆ ਰਿਹਾ ਸੀ, ਮਾਫ਼ੀ ਚਾਹਵਾਂ ਭੱਟੀ ਸਾਹਿਬ, ਉਦੋਂ ਟੈਲੀਫੋਨ ਜਿਹੜਾ ਚੱਲ ਰਿਹਾ ਸੀ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਚੱਕ ਨਹੀਂ ਸਕੇ, ਤੇ ਤੁਸੀਂ ਹੁਣ ਸਾਨੂੰ ਕਾਲ ਕਰ ਸਕਦੇ, ਉਹਦੇ ਵਿੱਚ ਅਸੀਂ ਤੁਹਾਨੂੰ ਸ਼ਾਮਲ ਜ਼ਰੂਰ ਕਰਾਂਗੇ। ਤੇ ਖਾਸ ਤੌਰ ਤੇ ਗੱਲਾਂਬਾਤਾਂ ਦੇ ਵਿੱਚ ਇੱਕ ਗੱਲ ਇੱਕ ਵਾਰੀ ਹੋਰ ਤੋਂ ਆਪਾਂ ਜਸਪਾਲ ਸਿੰਘ ਗਿਆਨਪੁਰੀ ਭਾਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਜੀ। ਤੇ ਇਸ ਜਨਮ ਦਿਨ ਦੇ ਉੱਤੇ ਉਹਨਾਂ ਨੇ ਕਿਹਾ ਸੀ ਕੋਈ ਵੀ ਗੀਤ ਸਾਨੂੰ ਸੁਣਾਇਓ, ਤਾਂ ਭਾਜੀ ਇਹ ਜਨਮ ਦਿਨ ਤੇ ਆਪਾਂ ਆਸ਼ਾ ਭੋਸਲੇ ਤਮੰਨਾ ਡੇ ਦੀਆਂ ਆਵਾਜ਼ਾਂ ਦੇ ਵਿੱਚ ਹੀ ਇਹ ਗੀਤ ਤੁਹਾਨੂੰ ਸੁਣਾਉਣਾ ਜੀ। ਹੈਪੀ ਬਰਥਡੇ ਟੂ ਯੂ ਡੈਡੀਕੇਟ ਤੁਹਾਨੂੰ।
ਹੈਪੀ ਬਰਥਡੇ ਟੂ ਯੂ, ਹਮ ਵੀ ਅਗਰ ਬੱਚੇ ਹੋਤੇ, ਹਮ ਵੀ ਅਗਰ ਬੱਚੇ ਹੋਤੇ, ਨਾਮ ਹਮਾਰਾ ਹੋਤਾ ਗਬਲੂ, ਬਬਲੂ ਖਾਨ ਕੋ ਮਿਲਤੇ ਲੱਡੂ,
ਔਰ ਦੁਨੀਆ ਕਹਿਤੀ ਹੈਪੀ ਬਰਥਡੇ ਟੂ ਯੂ।
ਕੋਈਲਾ ਤਾਂ ਗੁੜੀਆ ਮੋਟਰ ਰੇਲ ਤੋਂ, ਕੋਈਲਾ ਤਾਂ ਫਿਰਕੀ ਲੱਡੂ, ਕੋਈ ਚਾਬੀ ਕਾ ਟੱਟੂ,
ਔਰ ਦੁਨੀਆ ਕਹਿਤੀ ਹੈਪੀ ਬਰਥਡੇ ਟੂ ਯੂ।
ਚਿੰਤਾ ਨਾ ਰੋਟੀ ਕੀ ਫਿਕਰ,
ਨੰਨੇ ਮੁੰਨੇ ਹੋਤੇ ਹਮ ਤੋ ਦੇਤੇ ਸਹੁਕਰ,
ਪੀਛੇ ਪੀਛੇ ਬੈਠੀ ਮੰਮੀ ਬਣ ਕੇ ਨੌਕਰ,
ਚਾਕਲੇਟ ਬਿਸਕੁਟ ਟੋਫੀ ਖਾਤੇ ਔਰ ਪੀਤੇ ਦੁੱਧੂ,
ਔਰ ਦੁਨੀਆ ਕਹਿੰਦੀ ਹੈਪੀ ਬਰਥਡੇ ਟੂ।
ਅਗਰ ਬੱਚੇ ਹੋਤੇ, ਹਮ ਵੀ ਅਗਰ ਬੱਚੇ ਹੋਤੇ, ਨਾਮ ਹਮਾਰਾ ਹੋਤਾ ਗਬਲੂ, ਬਬਲੂ ਖਾਨ ਕੋ ਮਿਲਤੇ ਲੱਡੂ,
ਔਰ ਦੁਨੀਆ ਕਹਿਤੀ ਹੈਪੀ ਬਰਥਡੇ ਟੂ ਯੂ।
ਲੁੱਕਾ ਚੁੱਪੀ ਕਭੀ ਛੂਆ ਛੂ,
ਕਰਤੇ ਦਿਨ ਭਰ ਹੱਲਾ ਗੁੱਲਾ ਦੰਗਾ ਔਰ ਦੰਗ,
ਔਰ ਕਭੀ ਜ਼ਿੱਦ ਪਰ ਅੜ ਜਾਤੇ ਜੈਸੇ ਅੜੀਅਲ ਟੱਟੂ,
ਔਰ ਦੁਨੀਆ ਕਹਿਤੀ ਹੈਪੀ ਬਰਥਡੇ ਟੂ ਯੂ।
ਹਮ ਵੀ ਅਗਰ ਬੱਚੇ ਹੋਤੇ, ਹਮ ਵੀ ਅਗਰ ਬੱਚੇ ਹੋਤੇ, ਨਾਮ ਹਮਾਰਾ ਹੋਤਾ ਗਬਲੂ, ਬਬਲੂ ਖਾਨ ਕੋ ਮਿਲਤੇ ਲੱਡੂ,
ਔਰ ਦੁਨੀਆ ਕਹਿਤੀ ਹੈਪੀ ਬਰਥਡੇ ਟੂ ਯੂ।
ਜੀ ਵਾਕਿਆ ਜੀ, ਸਾਡਾ ਵੀ ਅਸੀਂ ਵੀ ਕਿਤੇ ਬੱਚੇ ਹੁੰਦੇ ਤੇ ਬਬਲੂ ਟਬਲੂ ਨਾਮ ਹੁੰਦਾ ਤੇ ਸਾਨੂੰ ਵੀ ਖਾਣ ਨੂੰ ਲੱਡੂ ਮਿਲਦੇ ਨੇ। ਬੜਾ ਪਿਆਰਾ ਗੀਤ ਸੀ, ਬੰਦਾ ਜਿਹੜਾ ਖਿਆਲਾਂ ਦੇ ਵਿੱਚ ਸੋਚਦਾ ਪਹਿਲਾਂ ਨਿੱਕਾ ਹੁੰਦਾ ਤੇ ਵੱਡਾ ਹੋਣਾ ਚਾਹੁੰਦਾ, ਜਦੋਂ ਵੱਡਾ ਹੁੰਦਾ ਤੇ ਨਿੱਕਾ ਹੋਣਾ ਚਾਹੁੰਦਾ, ਇਹੀ ਸੁਭਾਅ ਸਾਡਾ। ਅਸੀਂ ਜਿਸ ਹਾਲਾਤ ਦੇ ਵਿੱਚ ਹੁੰਦੇ ਹਾਂ ਉਸ ਦਾ ਇੰਜੋਏ ਨਹੀਂ ਕਰਦੇ। ਅੱਜ ਜਵਾਨ ਹਾਂ ਤੇ ਕੱਲ ਨੂੰ ਬੁੱਢੇ ਹੋਣਾ, ਜਦੋਂ ਬੁੱਢੇ ਹੋਏ ਤੇ ਅਸੀਂ ਜਵਾਨੀ ਨੂੰ ਤਰਸਣਾ। ਅੱਜ ਦਾ ਦਿਨ ਜੀ ਲੈਣਾ ਚਾਹੀਦਾ ਜੀ, ਕੱਲ ਦੀਆਂ ਗੱਲਾਂ ਦੇ ਬਾਰੇ ਸੋਚ ਕੇ ਜ਼ਿੰਦਗੀ ਨੂੰ ਖਰਾਬ ਨਹੀਂ ਕਰਨਾ ਚਾਹੀਦਾ। ਲੈ ਜੀ, ਜੈਨਪੁਰੀ ਸਾਹਿਬ ਦੇ ਲਈ ਪਾਲਾ ਭਾਜੀ ਵੀ ਵਧਾਈਆਂ ਭੇਜਦਾ। ਪਾਲਾ ਭਾਜੀ ਕਹਿੰਦੇ ਜੀ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ, ਵਾਹਿਗੁਰੂ ਤੰਦਰੁਸਤੀ ਬਖਸ਼ੇ।
ਬਹੁਤ ਚੰਗੀ ਗੱਲ ਆ ਭਾਜੀ, ਦੁਆਵਾਂ ਤੁਸੀਂ ਦਿੱਤੀਆਂ ਚੰਗੀ ਗੱਲ ਆ। ਇੱਕ ਪਰਿਵਾਰ ਆ ਸਾਡਾ, ਇੱਕ ਪਰਿਵਾਰ ਦੇ ਵਿੱਚ ਅਸੀਂ ਖੁਸ਼ੀਆਂ ਜਿਹੜੀਆਂ ਉਹ ਸਾਂਝੀਆਂ ਕਰਦੇ ਹਾਂ, ਦੁੱਖ ਵੀ ਆ ਜਿਹੜੇ ਉਹ ਵੀ ਸਾਂਝੇ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਪਾਲਾ ਭਾਜੀ। ਲਓ ਜੀ, ਇਹਦੇ ਨਾਲ ਹੀ ਭਾਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਦੇ ਨਾਲ ਹੀ ਹੁਣ ਆਪਾਂ ਇਜਾਜ਼ਤ ਵੀ ਲੈ ਲਈਏ ਪ੍ਰੋਗਰਾਮ ਦੇ ਵਿੱਚ, ਤੇ ਕੱਲ ਨੂੰ ਫਿਰ ਮਿਲਾਂਗੇ ਕੁਝ ਚੰਗੀਆਂ ਗੱਲਾਂ ਬਾਤਾਂ ਦੇ ਨਾਲ, ਕੁਝ ਹਾਸੇ ਠੱਠੇ ਦੇ ਨਾਲ, ਕੁਝ ਵੱਖ ਵੱਖ ਕਲਾਕਾਰਾਂ ਦੇ ਨਾਲ ਜ਼ਰੂਰ ਪ੍ਰੋਗਰਾਮ ਦੇ ਵਿੱਚ ਸਾਂਝ ਪਾਵਾਂਗੇ। ਅੱਜ ਦੀ ਹਾਜ਼ਰੀ ਇੰਨੀ ਪ੍ਰਵਾਨ ਕਰਿਓ, ਜੇ ਕੁਝ ਕਮੀ ਰਹਿ ਗਈ ਹੋਵੇ ਤਾਂ ਉਹਦੇ ਲਈ ਮਾਫ਼ੀ ਚਾਹੁੰਦੇ ਹਾਂ। ਕੋਸ਼ਿਸ਼ ਕਰਦੇ ਰਹਾਂਗੇ ਜੀ, ਤੁਹਾਡਾ ਦਿਲ ਲਾਈ ਰੱਖੀਏ ਤੇ ਉਸ ਕਮੀ ਨੂੰ ਜਿਹੜਾ ਉਹ ਪੂਰਾ ਕਰਦੇ ਚੱਲੀਏ। ਜਾਂਦੇ ਜਾਂਦੇ ਬੜਾ ਖੂਬਸੂਰਤ ਗੀਤ ਤੁਹਾਨੂੰ ਜਿਹੜਾ ਦਲਵਿੰਦਰ ਸਾਹਿਬ ਦੀ ਆਵਾਜ਼ ਦੇ ਵਿੱਚ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ। ਇਹ ਗੀਤ ਆ ਦਲਵਿੰਦਰ ਸਾਹਿਬ ਦਾ ਗਾਇਆ ਹੈ, ਬਹੁਤ ਹੀ ਕਮਾਲ ਦਾ ਗੀਤ। ਆਓ ਫਿਰ ਇਸ ਗੀਤ ਦੇ ਨਾਲ ਇਜਾਜ਼ਤ ਲੈਂਦੇ ਹਾਂ।
ਸਾਨੂੰ ਜੱਟ ਸਰਦਾਰ ਨਹੀਂ, ਤੇ ਗੱਲ ਬੜੀ ਦੂਰ ਸਨਮ ਪਿਆਰ ਦੇ ਨਾ ਕਰੇ ਮਜਬੂਰ ਸਨਮ ਬਾਬਾ ਜੀ ਤੇ ਗੱਲ ਬੜੀ ਦੂਰ ਸਨਮ ਕਬੂਲੇ 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 ਮੈਨੂੰ ਤੇਰੀ ਬੇਵਫਾਈ ਵੀ ਕਬੂਲੇ ਫਿਜ਼ੂਲੇ 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 ਮੇਰੀ ਤੇਰੇ ਬਿਨਾ ਜ਼ਿੰਦਗੀ ਫਿਜ਼ੂਲੇ ਕਬੂਲੇ ਕਬੂਲੇ ਕਬੂਲੇ
ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ
ਨਾਮ ਆਤਮਿਕ ਰਾਹਾਂ ਦੇ ਪਾਂਦਿਆਂ ਲਈ ਇਹ ਨਾਮ ਇਹ ਸ਼ਬਦ ਕੋਈ ਨਵਾਂ ਨਹੀਂ ਪਰ ਇਹ ਸ਼ਬਦ ਤੇ ਨਾਮ ਹੈ ਕੀ ਬਸ ਇਹੀ ਇੱਕ ਮੁੰਦਾਵਣੀ ਹੈ ਮੁੰਦਾਵਣੀ ਮਤਲਬ ਬੁਝਾਰਤ ਗੁਰੂ ਕਿਰਪਾ ਨਾਲ ਅਮਨਦੀਪ ਸਿੰਘ ਸਿੱਧੂ ਹੁਣਾਂ ਨੇ ਆਪਣੀ ਕਿਤਾਬ ਮੁੰਦਾਵਣੀ ਰਾਹੀਂ ਇਸ ਬੁਝਾਰਤ ਤੱਕ ਪਹੁੰਚਣ ਦਾ ਯਤਨ ਕੀਤਾ ਹੈ ਰੂਹਾਨੀਅਤ ਸਫ਼ਰ ਤੇ ਖੋਜੀ ਮਨ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਸਧਾਰਨ ਭਾਸ਼ਾ ਤਰਕ ਤੇ ਤਸਵੀਰਾਂ ਰਾਹੀਂ ਦੱਸਿਆ ਹੈ ਗੁਰੂ ਗੁਰਬਾਣੀ ਸ਼ਬਦ ਆਦਿ ਵਿਸ਼ਿਆਂ ਨੂੰ ਬਾਖੂਬੀ ਛੂੰਹਦਿਆਂ ਨਾਮ ਰੂਪੀ ਬੁਝਾਰਤ ਦਾ ਉੱਤਰ ਸਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ
ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਧਾਰੋ ਇਹ ਵਸਤੂ ਤਜੀ ਨਹਿ ਜਾਈ ਨਿਤ ਨਿਤ ਰੱਖ ਉੜ ਤਾਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ
ਮੁੰਦਾਵਨੀ ਦਾ ਗ੍ਰੇਟ ਰਿਡਲ ਨੂੰ ਪ੍ਰਾਪਤ ਕਰਨ ਦੇ ਲਈ ਇਹਨਾਂ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ harmanradio.com fatehnama.com ਤੇ ਐਮਾਜ਼ਾਨ ਦੀ ਵੈਬਸਾਈਟ
ਹਾਂ ਬਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਪੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9780809001 ਵੈਬਸਾਈਟ ਵਿਜ਼ਿਟ ਕਰੋ ਕੁਲਾਰ ਹਸਪਤਾਲ .com
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
मामा मामा मैंने इस पार्टी में ना लहंगा ही डालना है
ओहो अब ये विश कहाँ से पूरी करूँ यहाँ पे कहाँ मिलेंगे किड्स फैशन क्लोथिंग
बस इन्नी जी विश चलो फिर चलते हैं HK Kids
HK Kids ह्यूज रेंज ऑफ किड्स ट्रेडिशनल एंड वेस्टर्न वियर बढ़िया क्वालिटी ते किफायती दामा विच किसी भी साइज दे किसी भी डिजाइन दे किसी भी कलर दे ते किसी भी रेंज दे ट्रेडिशनल एंड वेस्टर्न वियर तुसी सानू साडे फेसबुक पेज ते फॉलो भी कर सकते हो HK Kids
जो की डील करदे ने स्टाइलिश ज्वेलरी विच भी फॉर एनी ओकेजन वधेरी ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 4485863140 ਤੇ ਜਾਂ 4519090005 ਤੇ ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ ਕਾਫੇ ਨਾਮ ਯਾਦ ਰੱਖਿਓ
HK Kids
Safe and customer focused bus company, superior service and good value of money in every market segment, excel in anticipating, quick responding to customer needs.
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਜ਼ ਦਾ, ਚਾਹੇ ਹੋਵੇ ਬਿਜ਼ਨਸ ਟੂਰ, ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ, ਹੋਵੇ ਵਿਆਹ ਜਾਂ ਹੋਵੇ ਜਨਮ ਦਿਨ, ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ, ਆਪਣੇ ਨਾਲ ਸਫ਼ਰ, ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
For more info, 0424-115-551. You can email us.
info@sandhubuslines.com.au.
ਪ੍ਰੋਸੀਦਾ ਨਾ ਸੰਧੂ।
ਤੁਸੀਂ ਵੀ ਆਪਣੇ ਬਿਜ਼ਨਸ ਤੇ ਅੱਜ ਕੱਲ ਚੱਲ ਰਹੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੋਲੂਸ਼ਨ ਹੈ ਸਾਈਨ ਗੈਲਰੀ ਕੋਲ, ਜੋ ਕਿ ਬਣਾ ਰਹੇ ਨੇ ਸਨੀਜ਼ ਗਾਰਡਸ, ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ। ਕੰਟੈਕਟ ਕਰੋ ਪ੍ਰੋਸੇ ਨਾਲ, ਸਾਈਨ ਗੈਲਰੀ 9761630 3, ਜਾਂ ਫਿਰ ਈਮੇਲ ਕਰੋ info@signgallery.com.au।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ।